स्वेर दी फिजा च सरगश्ती करदे हुए स्वेर दी ताजगी सन ताजा खबरा महत्वपूर्ण जानकारियां मनमोहक संगीत सेहत संबंधी सिलसिले मुलाकातां दा दौर अते सरगोशियां मालवंतो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक रंग विखावे मिट्टी जिंदगी भी है वस्त कमाल दुख सुख दे पहिए दोवे घूमन हर पल नालो नाल आज दी पीड़ पलक नू शक्ति बनदी है किंज सोची जावा बीत गए ने दिवस महीने हथों किर गए किन्ने साल किन्ने रंग विखावे मिट्टी जिंदगी भी है वस्त कमाल दुख ते सुख दे पहिए दोवे घूमन हर पल नालो नाल एही है जी जिंदगी ते जिंदगी दे इस पड़ा दे उते असीं हरमन रेडियो ते हाजिर होए आ प्रोग्राम लहरां लैके साडा मॉर्निंग शो प्रोग्राम दे विच तुहाडा सारयां दा स्वागत करदे आ। सो अज दे मॉर्निंग शो लहरां दे विच जिन्ने भी दोस्त साडे नाल इस वेले जुड़ चुके ने जां जुड़न जा रहे ने तुहानू सब नू प्रोग्राम दे विच जी आयां नू कहने आ। सो लहरां प्रोग्राम तुहाडी खिदमत च लैके मैं हाजिर हां अमरदीप कौर हमेशा दी तरह मेलबर्न स्टूडियो तो मंगलवार वाले दिन। सो दोस्तो तुहाडा सारयां दा बहुत बहुत स्वागत करदे होए परमात्मा दे अगे अरदास एही करदे आं कि तुहाडा अज दा दिन हमेशा वांग सुहावणा होवे और तुसी सुख ते खुशियां माणदे रहो। ते अज दे दिन दी वी गल करनी है पर मेरे वलों तुहानू सारयां नू उस तो पहलां बहुत प्यार भरी सत श्री अकाल गुड मॉर्निंग आदाब नमस्कार ते वाहेगुरू जी का खालसा वाहेगुरू जी की फतेह। जी दिन हैगा जी मंगलवार साल 2021 दे अगस्त महीने की अज 10 तरीक हो चुकी है। इधर जे असी नानक शाही समा देखिए 553 दे सावन महीने की 26 तरीक है। घड़िया वाल जे मैं नजर मारा तो घड़िया कहदिया कि इस वेले मेलबर्न सिडनी कैनबरा ब्रिस्बेन समा 8:03 का हो चुके है। एडिलेड समा 7:34 का जबकि अजे पर्थ दे विच जिहड़ा समा जी 6:03 का होया। ते इसे तरह असी आस्ट्रेलिया तो बहर चलिए तो न्यूजीलैंड शहर ऑकलैंड समा इस वेले 10:03 का हो चुका है। मंगलवार की सवेर के 10:03 उथे हुए ने। इसे तरह बहुत सारे होर मुल्कां दे विच जिथे जिथे मंगलवार चढ़ चुके उन्हां दा जिक्र करदे आ। मंगलवार जिहड़ा जी ओह चढ़ चुका है इस वेले इटली दे विच भी। सो इटली दे विच हुणे हुणे कह लो चढ़िया क्योंकि रोम दे विच इस वेले 12:04 का समा मंगलवार का। और इसे तरह दुबई दे विच भी मंगलवार का दिन जिहड़ा जी ओह चढ़ चुका दुबई दे विच समा 2:04 का और काफी हनेर दा तड़का। और जे असी पंजाब की गल करिए तो इस वेले पंजाब दे विच भी समा जिहड़ा तड़क सार 3:34 उथे हो चुके ने मंगलवार की सवेर के तड़के दे। ते सब तो ज्यादा जिहड़ा तड़का अद्धी रात का जिहड़ा तड़का वह असी कहांगे कि इटली दे विच इस वेले है ना मंगलवार चढ़ चुके पर अजे अद्धी रात का तड़का। ते जिथे जिथे अजे सोमवार चल रहे उन्हां मुल्कां दा जिक्र भी कर लैंदे आ। सोमवार अजे बहुत सारे देशां दे विच चल रहा किते रात पई हुई है किते शाम पई हुई है ते किते दिन बनिया होया। सो कैनेडा दे बहुत सारे शहर है जिथे शाम पई हुई है। विनीपैग दे विच इस वेले 5:05 का समा जबकि टोरोंटो दे विच 6:06 यानी शाम दे 6:05 होए ने। ते इसे तरह वैनकूवर दे विच दुपहर चल रही है बाद दुपहर दा समा जी 3:05 उथे होए ने। ते इसे तरह दोस्तो जे आपां यूएस चलीए तां यूएस दे बहुत सारे शहरां दे विच भी शाम पई हुई है। न्यूयॉर्क दे विच 6:05 दा इस वेले समा मियामी दे विच भी यही समा है ते सियाटल दे विच बाद दुपहर दा समा ते इधर लॉस एंजल्स दे विच भी बाद दुपहर दा समा 3:05 उथे होए ने। जे असी लंडन चलीए तां लंडन दे विच इस वेले रात दे 11:05 हो गए ने यानी कि सोमवार की रात लंडन दे विच पई हुई है। ते हांगकांग दे विच ਅੱਜ 6:05 ਹੋ ਚੁੱਕੇ, ਯਾਨੀ ਅੱਜ ਦੇ ਯਾਨੀ ਮੰਗਲਵਾਰ ਦਾ ਦਿਨ ਜਿਹੜਾ ਹਾਂਗਕਾਂਗ ਦੇ ਵਿੱਚ ਵੀ ਚੜ ਚੁੱਕੇ ਆ। ਤੇ ਲਓ ਜੀ, ਇਹ ਸੀ ਦੇਸ਼ ਦੁਨੀਆ ਦੇ ਉਹਨਾਂ ਮੁਲਕਾਂ ਦਾ ਸਮਾਂ ਜਿੱਥੋਂ ਜਿੱਥੋਂ ਤੁਸੀਂ ਆਪਣੇ ਸਮੇਂ ਮੁਤਾਬਕ ਸਾਡੇ ਨਾਲ ਸਾਂਝ ਬਣਾਉਂਦੇ ਹੋ, ਪ੍ਰੋਗਰਾਮ ਲਹਿਰਾਂ ਦੇ ਵਿੱਚ ਜੁੜਨਾ ਕਰਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਕੀ ਹੋਣ ਜਾ ਰਿਹਾ ਇਹਦੇ ਬਾਬਤ ਜ਼ਰੂਰ ਗੱਲ ਕਰਦੇ ਹਾਂ, ਪਰ ਉਸ ਤੋਂ ਵੀ ਪਹਿਲਾਂ ਤੁਹਾਨੂੰ ਜ਼ਰੂਰ ਬੇਨਤੀ ਕਰਦੇ ਹਾਂ, ਤੁਹਾਨੂੰ ਜ਼ਰੂਰ ਗੁਜ਼ਾਰਿਸ਼ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਉਡੀਕ ਜਿਹੜੀ ਉਹ ਲਗਾਤਾਰ ਬਣੀ ਹੋਈ ਹੈ। ਜਿਹੜਾ ਜਿਹੜਾ ਵੀ ਸਮਾਂ, ਜਿਵੇਂ ਜਿਵੇਂ ਵੀ ਸਮਾਂ ਤੁਹਾਨੂੰ ਮਿਲਦਾ ਪ੍ਰੋਗਰਾਮ ਦੇ ਵਿੱਚ, ਤੁਸੀਂ ਆਉਂਦੇ ਜਾਓ, ਸ਼ਿਰਕਤ ਕਰਦੇ ਜਾਓ, ਸ਼ਾਮਲ ਹੁੰਦੇ ਜਾਓ, ਤੇ ਤੁਹਾਡੀ ਉਡੀਕ ਅਸੀਂ ਤਹਿ ਦਿਲ ਦੇ ਨਾਲ ਕਰ ਰਹੇ ਹਾਂ, ਸ਼ਿੱਦਤ ਦੇ ਨਾਲ ਕਰ ਰਹੇ ਹਾਂ। ਅੱਜ ਦੇ ਪ੍ਰੋਗਰਾਮ ਚ ਕੀ ਕੀ ਹੋਣ ਜਾ ਰਿਹਾ ਉਹਦੇ ਬਾਬਤ ਜ਼ਰੂਰ ਤੁਹਾਡੇ ਨਾਲ ਰੂਪਰੇਖਾ ਸਾਂਝੀ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਮੌਸਮ ਤੇ ਝਾਤ ਪਾਵਾਂਗੇ, ਅੱਜ ਦਾ ਵਿਚਾਰ ਸਾਂਝਾ ਕਰਾਂਗੇ, ਕੁਝ ਖਾਸ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਕੁਝ ਪਿਛਲੇ ਦਿਨਾਂ ਦੇ ਖਾਸ ਜਿਹੜੇ ਪਲ ਹੈ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ, ਔਰ ਕੁਝ ਜਿਹੜੀਆਂ ਪ੍ਰਾਪਤੀਆਂ ਜਿਹੜੀਆਂ ਸਾਡੇ ਲਈ ਮਾਣ ਬਣਦੀਆਂ ਨੇ ਵੱਖ ਵੱਖ ਖੇਤਰਾਂ ਦੇ ਵਿੱਚ, ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ, ਤੇ ਨਾਲੋ ਨਾਲ ਭਾਈਚਾਰੇ ਦੇ ਵਿੱਚ ਕੁਝ ਪੈਦਾ ਹੋ ਰਹੇ ਮੁੱਦੇ ਉਹਨਾਂ ਦੇ ਉੱਤੇ ਵੀ ਅੱਜ ਅਸੀਂ ਗੱਲਬਾਤ ਕਰਨੀ ਆ। ਪਰ ਜਿਹੜੇ ਰਵਾਇਤੀ ਸਿਲਸਿਲੇ ਉਹ ਅਸੀਂ ਹਮੇਸ਼ਾ ਵਾਂਗ ਜਿਵੇਂ ਲੈ ਕੇ ਆਉਂਦੇ ਉਵੇਂ ਹੀ ਲੈ ਕੇ ਆਵਾਂਗੇ। ਸੋ ਅੱਜ ਦਾ ਵਧਾਈਆਂ ਦਾ ਸਿਲਸਿਲਾ ਤੁਹਾਡੇ ਲਈ ਲੈ ਕੇ ਆਵਾਂਗੇ, ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਕੁਲਜੀਤ ਸਿੰਘ ਦਿਲਬਰ ਹੋਰਾਂ ਦੇ ਨਾਲ ਲੈ ਕੇ ਆਵਾਂਗੇ, ਤੇ ਇਸੇ ਤਰ੍ਹਾਂ ਖਬਰਾਂ ਦੀ ਸਾਂਝ ਜਿਹੜੀ ਆ ਉਹ ਤੁਹਾਡੇ ਨਾਲ ਪਾਵਾਂਗੇ ਜਸਵਿੰਦਰ ਬਿੱਟਾ ਹੋਰਾਂ ਦੇ ਸਾਥ ਦੇ ਵਿੱਚ। ਪਰ ਇਸ ਦੌਰਾਨ ਕੁਝ ਹੋਰ ਜਿਹੜੇ ਗੱਲਾਂ ਬਾਤਾਂ ਦੇ ਸਿਲਸਿਲੇ ਆ ਉਹ ਅਸੀਂ ਲੈ ਕੇ ਆਉਣੇ ਆ ਅੱਜ, ਖਾਸ ਤੌਰ ਦੇ ਉੱਤੇ ਭਾਈਚਾਰੇ ਦੇ ਵਿੱਚ ਕੁਝ ਜਿਹੜੇ ਮੁੱਦੇ ਗਰਮਾਏ ਹੋਏ ਆ ਉਹਨਾਂ ਦੇ ਉੱਤੇ ਅਸੀਂ ਗੱਲ ਕਰਨੀ ਹੈ ਕੁਲਦੀਪ ਸਿੰਘ ਔਲਖ ਹੋਰਾਂ ਦੇ ਨਾਲ, ਅਸੀਂ ਕੋਸ਼ਿਸ਼ ਕਰਾਂਗੇ ਅੱਜ ਸਾਂਝ ਬਣਾਈਏ। ਤੇ ਇਸੇ ਤਰ੍ਹਾਂ ਕਿਰਪਾਨ ਦੇ ਮੁੱਦੇ ਦੇ ਉੱਤੇ, ਕਿਉਂਕਿ ਜਿਹੜਾ ਫੈਸਲਾ ਆ ਉਹ ਸਰਕਾਰ ਵੱਲੋਂ ਆ ਚੁੱਕਿਆ ਹੈ, ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਆ ਚੁੱਕਿਆ ਤੇ ਉਹ ਮੀਡੀਆ ਦੇ ਵਿੱਚ ਵੀ ਜਾ ਚੁੱਕਿਆ, ਪਰ ਇਹਦੇ ਉੱਤੇ ਅੱਜ ਹੋਰ ਵਿਸਥਾਰ ਦੇ ਵਿੱਚ ਜਿਹੜੀ ਗੱਲਬਾਤ ਹੈ ਉਹ ਅਸੀਂ ਕਰਾਂਗੇ ਸਰਦਾਰ ਅਮਨਦੀਪ ਸਿੰਘ ਸਿੱਧੂ ਹੋਰਾਂ ਦੇ ਨਾਲ। ਤੇ ਇਸ ਸਾਰੇ ਹੀ ਜਿਹੜੇ ਸਾਡੇ ਸਿਲਸਿਲੇ ਨੇ ਉਹਨਾਂ ਸਿਲਸਿਲਿਆਂ ਦੇ ਨਾਲ ਨਾਲ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਵੀ ਅਸੀਂ ਚੱਲਦਾ ਰੱਖਾਂਗੇ। ਗੀਤ ਸੰਗੀਤ ਤੁਹਾਡੀ ਪਸੰਦ ਦਾ, ਕੁਝ ਸਾਡੀ ਪਸੰਦ ਦਾ ਅਸੀਂ ਤੁਹਾਡੇ ਲਈ ਪ੍ਰਸਾਰਿਤ ਕਰਾਂਗੇ, ਲੈ ਕੇ ਆਵਾਂਗੇ। ਤੇ ਇਸ ਤੋਂ ਵੀ ਬਹੁਤ ਅਹਿਮ ਹੁੰਦੇ ਆ ਜੀ ਤੁਹਾਡੇ ਸੁਨੇਹੇ, ਜਿਨ੍ਹਾਂ ਦੀ ਉਡੀਕ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਵੀ ਬਣ ਜਾਂਦੀ ਹੈ, ਔਰ ਅੱਜ ਵੀ ਤੁਹਾਡੇ ਸੁਨੇਹਿਆਂ ਦੀ ਜਿਹੜੀ ਉਡੀਕ ਹੈ ਬਣੀ ਹੋਈ ਹੈ। ਤੁਸੀਂ ਸਾਨੂੰ ਆਪਣੇ ਸੁਨੇਹੇ ਭੇਜਣੇ ਨੇ ਟੈਲੀਗ੍ਰਾਮ ਦੇ ਜ਼ਰੀਏ, ਸੋ ਟੈਲੀਗ੍ਰਾਮ ਐਪ ਦੇ ਰਾਹੀਂ ਤੁਸੀਂ ਸਾਨੂੰ ਆਪਣੇ ਸੁਨੇਹੇ ਟਾਈਪ ਕਰਕੇ ਭੇਜ ਸਕਦੇ ਹੋ, ਜਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਆਪਣੇ ਸੁਨੇਹੇ request@harmanradio.com ਸਾਡਾ ਈਮੇਲ ਪਤਾ। ਸੋ ਇਸ ਪਤੇ ਦੇ ਉੱਤੇ ਤੁਸੀਂ ਆਪਣੇ ਸੁਨੇਹੇ ਜਿਹੜੇ ਉਹ ਸਾਨੂੰ ਲਿਖ ਭੇਜੋ, ਅਸੀਂ ਸ਼ਾਮਲ ਕਰਾਂਗੇ, ਗੱਲਾਂ ਬਾਤਾਂ ਉਹਨਾਂ ਸੁਨੇਹਿਆਂ ਦੇ ਜ਼ਰੀਏ ਤੁਹਾਡੇ ਨਾਲ ਕਰਾਂਗੇ। ਤੇ ਜੇਕਰ ਤੁਸੀਂ ਸਾਡੇ ਨਾਲ ਰਾਬਤਾ ਬਣਾਉਣਾ ਚਾਹੁੰਦੇ ਹੋ ਫੋਨ ਦੇ ਜ਼ਰੀਏ, ਤਾਂ ਸਾਡਾ ਫੋਨ ਨੰਬਰ ਹੈ 02-8589-11। ਤੇ ਇਹ ਸਾਰਾ ਕੁਝ ਜਿਹੜਾ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਥ ਦੇ ਨਾਲ ਹੀ ਸੰਭਵ ਹੁੰਦਾ। ਸੋ ਇਹ ਸਾਰੇ ਸਿਲਸਿਲੇ ਜਿਹੜੇ ਆ ਤੁਹਾਡੇ ਸਾਥ ਦੇ ਨਾਲ ਅੱਗੇ ਵਧਾਂਗੇ ਲੈ ਕੇ, ਔਰ ਤੁਹਾਡੇ ਸਾਥ ਦੀ ਉਡੀਕ ਦੇ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਆ ਮੰਨਤ ਨੂਰ ਦੀ ਆਵਾਜ਼ ਦੇ ਵਿੱਚ।
ਤ੍ਰਿਸ਼ਨਾ ਬੁਝੇ
ਲਓ ਜੀ ਦੋਸਤੋ, ਮੰਨਤ ਨੂਰ ਹੋਰਾਂ ਦੀ ਆਵਾਜ਼ ਦੇ ਵਿੱਚ ਸ਼ਬਦ ਸਰਵਣ ਕੀਤਾ। ਅਸਲ ਦੇ ਵਿੱਚ ਮਾਫੀ ਚਾਹਾਂਗੀ, ਮੈਂ ਵੀ ਪਹਿਲਾਂ ਗੀਤ ਕਹਿ ਦਿੱਤਾ ਪਰ ਸਰਵਣ ਕਰਕੇ ਹਟਿਓ ਤੁਸੀਂ ਸ਼ਬਦ, ਔਰ ਉਮੀਦ ਕਰਦੀ ਹਾਂ ਸ਼ਬਦ ਜ਼ਰੂਰ ਪਸੰਦ ਆਇਆ ਹੋਣਾ। ਔਰ ਵਾਕਈ ਨੂਰ ਹੋਰਾਂ ਨੇ ਜਿੰਨੀ ਸਹਿਜਤਾ ਦੇ ਨਾਲ ਇਸ ਸ਼ਬਦ ਨੂੰ ਗਾਇਆ, ਉਹ ਆਪਣੇ ਆਪ ਦੇ ਵਿੱਚ ਸਾਨੂੰ ਇੱਕ ਵੱਖਰਾ ਅਨੁਭਵ ਜਿਹੜਾ ਆ ਉਹ ਜ਼ਰੂਰ ਹੁੰਦਾ ਉਹਦੇ ਨਾਲ। ਸੋ ਇਸ ਸ਼ਬਦ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਇਸ ਵੇਲੇ ਹਰਮਨ ਰੇਡੀਓ ਤੇ ਮੇਰੇ ਨਾਲ। ਤੁਸੀਂ ਮਾਰਨਿੰਗ ਸ਼ੋਅ ਦੇ ਵਿੱਚ ਜੁੜੇ ਹੋਏ ਹੋ, ਲਹਿਰਾਂ ਸਾਡਾ ਮਾਰਨਿੰਗ ਸ਼ੋਅ, ਔਰ ਇਸ ਮਾਰਨਿੰਗ ਸ਼ੋਅ ਦੇ ਵਿੱਚ ਤੁਹਾਡੀ ਉਡੀਕ ਲਗਾਤਾਰ ਬਣੀ ਹੋਈ ਹੈ। ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਜੀ ਤੁਹਾਡੇ ਨਾਲ ਮੌਸਮ ਦੀ ਸਾਂਝ ਪਾਉਣ ਦਾ। ਮੌਸਮ ਦੀ ਸਾਂਝ ਤੋਂ ਬਾਅਦ ਅੱਜ ਦਾ ਵਿਚਾਰ ਵੀ ਸਾਂਝਾ ਕਰਾਂਗੇ। ਤੇ ਲੋ ਫਿਰ ਵਧਦੇ ਹਾਂ ਮੌਸਮ ਦੀ ਸਾਂਝ ਵੱਲ। ਲੋ ਜੀ ਮੌਸਮ ਦੀ ਗੱਲ ਕਰਾਂ ਤਾਂ ਮੈਲਬਨ ਦੇ ਵਿਚ ਅੱਜ ਤੇਜ਼ ਹਵਾਵਾਂ ਜਿਹੜੀਆਂ ਦੱਸੀਆਂ ਗਈਆਂ ਨੇ ਘੱਟ ਤੋਂ ਘੱਟ ਜਿਹੜਾ ਤਾਪਮਾਨ ਹੈ ਉਹ 9 ਡਿਗਰੀ ਹੈ ਤੇ 18 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ ਤੇ ਇਸੇ ਤਰ੍ਹਾਂ 10 ਡਿਗਰੀ ਜਿਹੜਾ ਘੱਟ ਤੋਂ ਘੱਟ ਤਾਪਮਾਨ ਅੱਜ ਸਿਡਨੀ ਦੇ ਵਿਚ ਹੈ ਤੇ 22 ਡਿਗਰੀ ਤੱਕ ਅੱਜ ਚਲੇ ਜਾਣਾ ਇੱਥੇ ਧੁੱਪ ਬਣੀ ਰਹਿਣੀ ਹੈ ਪਰ ਜੇ ਮੈਲਬਨ ਦੀ ਮੈਂ ਸਵੇਰ ਦੀ ਗੱਲ ਕਰਾਂ ਨਾ ਇਸ ਵੇਲੇ ਦਿਨ ਜਿਹੜਾ ਬੜਾ ਖਿੜਿਆ ਖਿੜਿਆ ਲੱਗ ਰਿਹਾ ਪਰ ਆਉਣ ਵਾਲੀ ਪੂਰੇ ਦਿਨ ਦੇ ਵਿਚ ਤੇਜ਼ ਹਵਾਵਾਂ ਚੱਲਣ ਦੀ ਜਿਹੜੀ ਸੰਭਾਵਨਾ ਹੈ ਪਰ ਸਿਡਨੀ ਦੇ ਵਿਚ ਦਿਨ ਬਹੁਤ ਸੋਹਣਾ ਖੂਬਸੂਰਤ ਦਿਨ ਹੈ ਬ੍ਰਿਸਬੇਨ ਦੇ ਵਿਚ ਅੱਜ 11 ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਇੱਥੇ ਵੀ ਦਿਨ ਬਹੁਤ ਸੋਹਣਾ ਹੈ ਜੀ ਖਿੜਿਆ ਖਿੜਿਆ ਪਰਥ ਦੇ ਵਿਚ 9 ਤੋਂ ਲੈ ਕੇ 15 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਆ ਤੇ ਇੱਥੇ ਵੀ ਬੱਦਲ ਬਾਈ ਜਿਹੜੀ ਆ ਬਣੀ ਰਹਿਣ ਦੇ ਸੰਕੇਤ ਨੇ ਔਰ ਨਾਲੋ ਨਾਲ ਦੱਸਿਆ ਗਿਆ ਕਿ ਬੱਦਲਾਂ ਦੀ ਗੱਜ ਤੇ ਬਿਜਲੀ ਦੀ ਲਿਸ਼ਕ ਦੇ ਨਾਲ ਮੀਂਹ ਦੀਆਂ ਛਿੱਟਾਂ ਦੀ ਵੀ ਸੰਭਾਵਨਾ ਬਣੀ ਹੋਈ ਹੈ ਐਡੀਲੈਂਡ ਦੇ ਵਿਚ 11 ਤੋਂ ਲੈ ਕੇ 20 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਇੱਥੇ ਵੀ ਬੱਦਲਬਾਈ ਬਣੀ ਰਹਿਣੀ ਹੈ ਤੇ ਕੈਨਬਰਾ ਦੇ ਵਿਚ ਅੱਜ 3 ਡਿਗਰੀ ਘੱਟ ਤੋਂ ਘੱਟ ਤਾਪਮਾਨ ਦੱਸਿਆ ਗਿਆ 16 ਡਿਗਰੀ ਤੱਕ ਚਲੇ ਜਾਣਾ ਤੇ ਇੱਥੇ ਜੀ ਧੁੰਦ ਦੇ ਨਾਲ ਸਵੇਰ ਦੀ ਸ਼ੁਰੂਆਤ ਹੋਣੀ ਉਸ ਤੋਂ ਬਾਅਦ ਦਿਨ ਜਿਹੜਾ ਸੋਹਣਾ ਲੱਗਣਾ ਹੋਬਾਰਟ ਚ 5 ਤੋਂ ਲੈ ਕੇ 18 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਇੱਥੇ ਵੀ ਬੱਦਲਬਾਈ ਬਣੀ ਰਹਿਣੀ ਹੈ ਡਾਰਵਿਨ ਦੇ ਵਿਚ ਅੱਜ 21 ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਹਮੇਸ਼ਾ ਵਾਂਗ ਜਿਵੇਂ ਕਿ ਮੌਸਮ ਇੱਥੇ ਗਰਮ ਹੀ ਹੁੰਦਾ ਕੇਨਜ਼ ਦੇ ਵਿਚ ਅੱਜ 19 ਤੋਂ ਲੈ ਕੇ 26 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ ਪਰ ਇੱਥੇ ਵੀ ਬੱਦਲਬਾਈ ਦੇ ਨਾਲ ਮੀਂਹ ਦੀ ਸੰਭਾਵਨਾ ਜਿਹੜੀ ਹੈ ਉਹ ਦੱਸੀ ਗਈ ਹੈ ਕੇਨਜ਼ ਦੇ ਵਿਚ ਚਲੋ ਜੀ ਇਹ ਸੀ ਮੌਸਮ ਤੁਹਾਡੇ ਤੇ ਸਾਡੇ ਸ਼ਹਿਰਾਂ ਦਾ ਯਾਨੀ ਆਸਟ੍ਰੇਲੀਆ ਭਰ ਦੇ ਵਿਚ ਵੱਖ ਵੱਖ ਸੂਬਿਆਂ ਦੇ ਵੱਖ ਵੱਖ ਸ਼ਹਿਰਾਂ ਦੇ ਵਿਚ ਜਿਹੜਾ ਮੌਸਮ ਹੈ ਉਹ ਵੱਖੋ ਵੱਖਰਾ ਤੇ ਮੌਸਮ ਤੋਂ ਬਾਅਦ ਹੁਣ ਆਪਾਂ ਵਧਿਆ ਫਿਰ ਅੱਜ ਦੇ ਵਿਚਾਰ ਵੱਲ ਸੋ ਅੱਜ ਦਾ ਵਿਚਾਰ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅੱਜ ਦਾ ਵਿਚਾਰ ਹੈ ਦੋਸਤੋ ਕਿ ਜ਼ਿੰਦਗੀ ਕਦੇ ਵੀ ਸਾਨੂੰ ਆਪਣੇ ਭੂਤਕਾਲ ਦੇ ਵਿਚ ਜਾਂ ਪਿਛੋਕੜ ਦੇ ਵਿਚ ਜਾਣ ਦੀ ਆਗਿਆ ਨਹੀਂ ਦਿੰਦੀ ਕਿ ਅਸੀਂ ਆਪਣੇ ਪਿਛੋਕੜ ਜਾਂ ਭੂਤਕਾਲ ਦੇ ਵਿਚ ਜਾ ਕੇ ਆਪਣੇ ਵੱਲੋਂ ਕੀਤੀਆਂ ਗਲਤੀਆਂ ਨੂੰ ਸੁਧਾਰੀਏ ਜਾਂ ਉਨ੍ਹਾਂ ਨੂੰ ਠੀਕ ਕਰੀਏ ਸਗੋਂ ਜ਼ਿੰਦਗੀ ਸਾਨੂੰ ਹਰ ਦਿਨ ਪਿਛਲੇ ਦਿਨ ਨਾਲੋਂ ਬਿਹਤਰ ਢੰਗ ਨਾਲ ਜੀਣ ਦੀ ਆਗਿਆ ਦਿੰਦੀ ਹੈ ਤੇ ਆਪਣੇ ਉਸ ਦਿਨ ਨੂੰ ਬਿਹਤਰੀਨ ਬਣਾਉਣ ਦਾ ਮੌਕਾ ਪ੍ਰਦਾਨ ਕਰਦੀ ਹੈ ਇੱਕ ਵਾਰ ਫੇਰ ਮੈਂ ਵਿਚਾਰ ਤੁਹਾਡੇ ਨਾਲ ਸਾਂਝਾ ਕਰਦੀ ਹਾਂ ਕਿ ਜ਼ਿੰਦਗੀ ਕਦੇ ਵੀ ਸਾਨੂੰ ਆਪਣੇ ਭੂਤਕਾਲ ਜਾਂ ਪਿਛੋਕੜ ਵਿਚ ਜਾ ਕੇ ਆਪਣੇ ਵੱਲੋਂ ਕੀਤੀਆਂ ਗਲਤੀਆਂ ਨੂੰ ਸੁਧਾਰਨ ਦੀ ਜਾਂ ਉਨ੍ਹਾਂ ਨੂੰ ਠੀਕ ਕਰਨ ਦੀ ਆਗਿਆ ਨਹੀਂ ਦਿੰਦੀ ਸਗੋਂ ਇਹ ਸਾਨੂੰ ਹਰ ਦਿਨ ਪਿਛਲੇ ਦਿਨ ਨਾਲੋਂ ਬਿਹਤਰ ਢੰਗ ਨਾਲ ਜੀਣ ਦੀ ਆਗਿਆ ਦਿੰਦੀ ਹੈ ਹਰ ਦਿਨ ਜਿਹੜਾ ਸਾਨੂੰ ਮਿਲਦਾ ਜਿਹੜਾ ਸਾਡੇ ਹੱਥ ਦੇ ਵਿਚ ਹੁੰਦਾ ਜਿਵੇਂ ਅੱਜ ਦਾ ਦਿਨ ਸਾਡੇ ਕੋਲ ਹੈ ਸੋ ਉਸ ਦਿਨ ਨੂੰ ਅਸੀਂ ਹੋਰ ਬਿਹਤਰ ਕਿਵੇਂ ਬਣਾਉਣਾ ਉਸ ਦੀ ਆਗਿਆ ਦਿੰਦੀ ਹੈ ਉਹਨੂੰ ਬਿਹਤਰੀਨ ਬਣਾਉਣ ਦਾ ਮੌਕਾ ਸਾਨੂੰ ਪ੍ਰਦਾਨ ਕਰਦੀ ਹੈ ਸੋ ਇਸ ਕਰਕੇ ਹੀ ਬਾਰ ਬਾਰ ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਜਾਂਦਾ ਕਿ ਜਿਹੜੀ ਘੜੀ ਹੱਥੋਂ ਨਿਕਲ ਜਾਂਦੀ ਹੈ ਉਹ ਵਾਪਸ ਨਹੀਂ ਹੁੰਦੀ ਸੋ ਉਸ ਘੜੀ ਦੇ ਵਿਚ ਜੋ ਵੀ ਸਾਡੇ ਤੋਂ ਗਲਤ ਹੋਇਆ ਉਸ ਨੂੰ ਅਸੀਂ ਸੁਧਾਰ ਨਹੀਂ ਸਕਦੇ ਪਿੱਛੇ ਜਾ ਕੇ ਪਰ ਜਿਹੜਾ ਅਗਲਾ ਸਮਾਂ ਸਾਨੂੰ ਮਿਲਿਆ ਜਿਹੜਾ ਅਗਲਾ ਦਿਨ ਸਾਨੂੰ ਮਿਲਿਆ ਜਿਹੜੀ ਅਗਲੀ ਘੜੀ ਸਾਨੂੰ ਮਿਲੀ ਹੈ ਜਿਹੜਾ ਅਗਲਾ ਪਲ ਸਾਨੂੰ ਮਿਲਿਆ ਉਸ ਪਲ ਨੂੰ ਅਸੀਂ ਕਿਵੇਂ ਸੁਧਾਰ ਸਕਦੇ ਹਾਂ ਪਹਿਲਾਂ ਨਾਲੋਂ ਹੋਰ ਬਿਹਤਰ ਕਿਵੇਂ ਬਣਾ ਸਕਦੇ ਹਾਂ ਉਸ ਪਲ ਨੂੰ ਬਿਹਤਰੀਨ ਕਿਵੇਂ ਕਰ ਸਕਦੇ ਹਾਂ ਖੂਬਸੂਰਤ ਕਿਵੇਂ ਬਣਾ ਸਕਦੇ ਹਾਂ ਖੁਸ਼ਗਵਾਰ ਕਿਵੇਂ ਕਰ ਸਕਦੇ ਹਾਂ ਔਰ ਉਸ ਪਲ ਦੇ ਨਾਲ ਅਸੀਂ ਦੂਜਿਆਂ ਦੇ ਵਿਚ ਉਹ ਖੂਬਸੂਰਤੀ ਕਿਵੇਂ ਵੰਡ ਸਕਦੇ ਹਾਂ ਹਨਾ ਇਹ ਸਾਡੇ ਹੱਥ ਦੇ ਵਿਚ ਹੁੰਦਾ ਔਰ ਜ਼ਿੰਦਗੀ ਸਾਨੂੰ ਇਹ ਮੌਕਾ ਪ੍ਰਦਾਨ ਕਰਦੀ ਹੈ ਹਰ ਨਵਾਂ ਦਿਨ ਦੇ ਕੇ ਹਰ ਨਵਾਂ ਪਲ ਦੇ ਕੇ ਹਰ ਨਵੀਂ ਘੜੀ ਦੇ ਕੇ ਤੇ ਲਓ ਜੀ ਇਹ ਸੀ ਅੱਜ ਦਾ ਵਿਚਾਰ ਤੇ ਅੱਜ ਦੇ ਵਿਚਾਰ ਤੋਂ ਬਾਅਦ ਹੁਣ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਜੁੜ ਰਹੇ ਨੇ ਆਪਾਂ ਉਨ੍ਹਾਂ ਨੂੰ ਵੀ ਪ੍ਰੋਗਰਾਮ ਦੇ ਵਿਚ ਹੀ ਆਇਆਂ ਨੂੰ ਕਹਿੰਦੇ ਆ ਸਾਡੇ ਨਾਲ ਕੁਲਦੀਪ ਕੌਰ ਹੁਰੀ ਜੁੜੇ ਨੇ ਕਿਆ ਬਾਤ ਹੈ ਬਹੁਤ ਦਿਨਾਂ ਬਾਅਦ ਇਨ੍ਹਾਂ ਨੇ ਪ੍ਰੋਗਰਾਮ ਦੇ ਵਿਚ ਆਉਣਾ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਅਮਰਦੀਪ ਕੌਰ ਦੀਦੀ ਔਰ ਸਾਰੇ ਹਰਮਨ ਪਰਿਵਾਰ ਨੂੰ ਸਾਡੇ ਵੱਲੋਂ ਗੁਰਫਤਿਹ ਕੁਲਦੀਪ ਜੀ ਤੁਹਾਨੂੰ ਵੀ ਔਰ ਆਸ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਬਾਕੀ ਕਹਿੰਦੇ ਜੀ ਪਰਿਵਾਰ ਨੂੰ ਜਿਹੜੀ ਫਤਿਹ ਹੈ ਔਰ ਆਸ ਹੈ ਕਿ ਅਰਦਾਸ ਹੈ ਸਭ ਰਾਜ਼ੀ ਖੁਸ਼ੀ ਹੋਵੋਗੇ ਬਹੁਤ ਸੋਹਣਾ ਵਿਚਾਰ ਹੈ ਜ਼ਿੰਦਗੀ ਨੂੰ ਜਿਉਣ ਨੂੰ ਵਧੇਰੇ ਚਾਹ ਭਰਦਾ ਬਹੁਤ ਸੋਹਣਾ ਚੱਲ ਰਿਹਾ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਕੁਲਦੀਪ ਔਰ ਵਾਕਈ ਇਨ੍ਹਾਂ ਵਿਚਾਰਾਂ ਨੂੰ ਸਾਂਝਿਆਂ ਕਰਨ ਦਾ ਜਿਹੜਾ ਮਕਸਦ ਹੈ ਉਹ ਇਹੀ ਨਹੀਂ ਹੈ ਕਿ ਅਸੀਂ ਸਿਰਫ ਇਹ ਵਿਚਾਰ ਪੜਿਆ ਔਰ ਤੁਹਾਡੇ ਤੱਕ ਪਹੁੰਚਾਇਆ, ਸਗੋਂ ਇਸ ਵਿਚਾਰ ਨੂੰ ਸਾਂਝਿਆਂ ਕਰਨ ਦਾ ਜਿਹੜਾ ਉਹ ਮਕਸਦ ਵੀ ਇਹੀ ਹੁੰਦਾ ਹੈ ਕਿ ਇਨ੍ਹਾਂ ਵਿਚਾਰਾਂ ਨੂੰ ਅਸੀਂ ਅਮਲ ਰੂਪ ਦੇ ਵਿੱਚ ਜ਼ਿੰਦਗੀ ਦੇ ਨੇੜੇ ਲਿਜਾ ਕੇ ਉਨ੍ਹਾਂ ਨੂੰ ਅਪਣਾ ਸਕੀਏ ਔਰ ਜ਼ਿੰਦਗੀ ਦੇ ਵਿੱਚ ਵਾਕਈ ਇਨ੍ਹਾਂ ਵਿਚਾਰਾਂ ਦੀ ਜਿਹੜੀ ਪ੍ਰੋੜਤਾ ਆ ਕਰਕੇ ਜ਼ਿੰਦਗੀ ਨੂੰ ਅੱਗੇ ਵਧਾਉਂਦੇ ਰਹੀਏ, ਉਸ ਨੂੰ ਖੂਬਸੂਰਤ ਖੁਸ਼ਗਵਾਰ ਬਣਾਉਣ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਹੈ ਉਹ ਪਾਉਂਦੇ ਰਹੀਏ। ਸੋ ਕੁਲਦੀਪ ਤੁਹਾਡੀ ਗੱਲ ਕਰਾਂ ਤਾਂ ਤੁਸੀਂ ਵੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਕੇ ਅੱਗੇ ਵਧਦੇ ਹੋ ਔਰ ਇਹੀ ਜ਼ਿੰਦਗੀ ਜਿਉਣ ਦੀ ਜਿਹੜੀ ਪ੍ਰੇਰਣਾ ਹੁੰਦੀ ਹੈ, ਸਾਡੀ ਜ਼ਿੰਦਗੀ ਜਿਹੜੀ ਹੈ ਦੂਸਰਿਆਂ ਦੇ ਲਈ ਵੀ ਮਿਸਾਲ ਬਣਦੀ ਹੈ। ਸੋ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। ਇਸੇ ਤਰ੍ਹਾਂ ਸਾਡੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਬਣੇ ਰਹੋ ਤੇ ਆਪਾਂ ਅੱਗੇ ਵਧਦੇ ਰਹਾਂਗੇ। ਤੇ ਲਓ ਜੀ, ਇਹ ਸੀ ਅੱਜ ਦਾ ਵਿਚਾਰ ਤੇ ਅੱਜ ਦੇ ਵਿਚਾਰ ਤੋਂ ਬਾਅਦ ਹੁਣ ਆਪਾਂ ਇੱਕ ਗੀਤ ਵੀ ਤੁਹਾਡੀ ਨਜ਼ਰ ਕਰ ਦਿੰਨੇ ਆ। ਸੋ ਕੰਵਰ ਗਰੇਵਾਲ ਤੇ ਕਮਲ ਪ੍ਰੀਤ ਹੋਰਾਂ ਦੀ ਆਵਾਜ਼ਾਂ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੀ ਨਜ਼ਰ ਕਰਦੇ ਆ ਤੇ ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਅੱਜ ਪਿਛਲਾ ਦਿਨ ਜਿਹੜਾ 9 ਅਗਸਤ ਦਾ ਲੰਘ ਕੇ ਗਿਆ, ਸੋ ਜਿਹੜਾ 9 ਅਗਸਤ ਦਾ ਦਿਨ ਸੀ ਨਾ, ਇਹ ਖਾਸ ਤੌਰ ਦੇ ਉੱਤੇ ਇੰਟਰਨੈਸ਼ਨਲ ਡੇ ਆਫ ਵਰਲਡਸ ਇੰਡੀਜੀਨੀਅਸ ਪੀਪਲ ਵਜੋਂ ਜਾਣਿਆ ਜਾਂਦਾ। ਕਿਉਂ ਜਾਣਿਆ ਜਾਂਦਾ ਇਹਦੇ ਬਾਰੇ ਗੱਲ ਕਰਾਂਗੇ। ਇਸੇ ਤਰ੍ਹਾਂ 10 ਅਗਸਤ ਅੱਜ ਹੈ ਔਰ 10 ਅਗਸਤ ਦਾ ਜਿਹੜਾ ਦਿਨ ਹੈ ਇਹ ਵੀ ਦੋ ਖਾਸ ਦੇਸ਼ਾਂ ਦੇ ਵਿੱਚ ਖਾਸ ਦਿਨਾਂ ਦੇ ਲਈ ਜਾਣਿਆ ਜਾਂਦਾ, ਇਹਦੇ ਬਾਰੇ ਵੀ ਅਸੀਂ ਅੱਜ ਗੱਲ ਕਰਨੀ ਹੈ। ਪਰ ਉਹਦੇ ਨਾਲ ਕੁਛ ਖਾਸ ਪਲ ਵੀ ਸਾਂਝੇ ਕਰਨੇ ਆ, ਖੁਸ਼ੀਆਂ ਸਾਂਝੀਆਂ ਕਰਨੀਆਂ, ਕਿਉਂਕਿ ਪਿਛਲੇ ਦਿਨੀ ਓਲੰਪਿਕ ਦੇ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ ਬਹੁਤ ਸਾਰੇ ਦੇਸ਼ਾਂ ਨੇ ਕੀਤੀਆਂ ਔਰ ਜਿਹੜੇ ਦੇਸ਼ ਦੇ ਵਿੱਚ ਅਸੀਂ ਇਸ ਵੇਲੇ ਰਹਿ ਰਹੇ ਹਾਂ ਉਹਦੀਆਂ ਪ੍ਰਾਪਤੀਆਂ ਵੀ ਸਾਡੇ ਲਈ ਬਹੁਤ ਵੱਡਾ ਮਾਣ ਰੱਖਦੀਆਂ ਤੇ ਜਿਹੜੇ ਦੇਸ਼ ਤੋਂ ਅਸੀਂ ਆਏ ਹਾਂ ਉਹਦੀਆਂ ਪ੍ਰਾਪਤੀਆਂ ਵੀ ਅਸੀਂ ਅਣਗੌਲਿਆਂ ਨਹੀਂ ਕਰ ਸਕਦੇ। ਸੋ ਉਹਨਾਂ ਪ੍ਰਾਪਤੀਆਂ ਦੀ ਵੀ ਥੋੜੀ ਜਿਹੀ ਗੱਲ ਜ਼ਰੂਰ ਕਰਾਂਗੇ। ਕੁਝ ਅਹਿਮ ਮੁੱਦੇ ਆ ਉਹਨਾਂ ਦੇ ਉੱਤੇ ਵੀ ਅੱਜ ਅਸੀਂ ਗੱਲ ਕਰਨੀ ਹੈ ਔਰ ਉਹ ਮੁੱਦੇ ਕੀ ਨੇ, ਸਾਡੇ ਭਾਈਚਾਰੇ ਦੇ ਨਾਲ ਸਿੱਧੇ ਤੌਰ ਦੇ ਉੱਤੇ ਜੁੜੇ ਹੋਏ ਆ, ਸਾਡੇ ਬੱਚਿਆਂ ਦੇ ਨਾਲ, ਸਾਡੀਆਂ ਅਗਲੀਆਂ ਪੀੜ੍ਹੀਆਂ ਦੇ ਨਾਲ ਜੁੜੇ ਹੋਏ ਆ। ਸੋ ਉਹਨਾਂ ਮੁੱਦਿਆਂ ਦੇ ਉੱਤੇ ਵੀ ਅੱਜ ਅਸੀਂ ਗੱਲ ਕਰਨੀ ਹੈ। ਸੋ ਸਾਡੇ ਨਾਲ ਬਣੇ ਰਹੋ, ਪ੍ਰੋਗਰਾਮ ਦੇ ਵਿੱਚ ਗੀਤ ਤੁਹਾਡੀ ਨਜ਼ਰ ਕਰਦੇ ਆ, ਗੀਤ ਤੋਂ ਬਾਅਦ ਆਉਣੇ ਆ ਵਾਪਸ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ। ਅਗਲਾ ਸਿਲਸਿਲਾ ਜਿਹੜਾ ਜੀ ਉਹ ਹੈ ਤੁਹਾਡੇ ਨਾਲ ਗੱਲਾਂ ਬਾਤਾਂ ਦੀ ਸਾਂਝ ਜਾਣਕਾਰੀ ਦੇ ਜ਼ਰੀਏ।
ਸੁਰਮ ਸਲਾਲੀ ਪਾਦੇ ਇੱਕ ਸੁਰਮ ਸਲਾਲੀ ਪਾਦੇ ਪਾਵੇ ਜਾ ਕੋਈ ਨਾ ਪਾਵੇ ਜਾ ਚਾਰ
ਲੋ ਜੀ ਰੂਹਾਂ ਦੇ ਵਣਜਾਰੇ ਕੰਵਰ ਗਰੇਵਾਲ ਤੇ ਕਮਲ ਪ੍ਰੀਤ ਹੋਰਾਂ ਦੀ ਆਵਾਜ਼ ਦੇ ਵਿਚ ਗੀਤ ਤੁਸੀਂ ਸੁਣ ਰਹੇ ਸੀ। ਵਾਕਈ ਰੂਹਾਂ ਦੇ ਵਣਜਾਰੇ ਇਹ ਖੁਦ ਵੀ ਨੇ, ਕਿਉਂਕਿ ਇਹੋ ਜਿਹੀਆਂ ਪਿਆਰੀਆਂ ਆਵਾਜ਼ਾਂ ਜਿਹੜੀਆਂ ਮਨ ਮੋਹਦੀਆਂ ਨੇ, ਜਿਹੜੀਆਂ ਤੂੰ ਅੰਦਰ ਤੱਕ ਤੁਹਾਡੇ ਅੰਦਰ ਕੁਛ ਜਗਾਉਂਦੀਆਂ ਨੇ, ਹਨਾ, ਰੂਹ ਨੂੰ ਖੇੜਾ ਬਖਸ਼ਦੀਆਂ ਨੇ। ਸੋ ਵਾਕਈ ਰੂਹਾਂ ਦੇ ਵਣਜਾਰੇ ਹੁੰਦੇ ਆ। ਸੋ ਇਹ ਵਣਜਾਰੇ ਜਿਹੜੇ ਆ ਉਹ ਵੱਖ ਵੱਖ ਖੇਤਰਾਂ ਦੇ ਵਿਚ, ਇਹ ਇਕ ਸੰਗੀਤ ਦਾ ਖੇਤਰ ਹੈ, ਹਨਾ, ਉਹਦੀ ਲੈ, ਉਹਦਾ ਰਿਦਮ, ਜਦੋਂ ਕੋਈ ਗਾਉਂਦਾ ਉਹਦੀ ਆਵਾਜ਼ ਤੁਹਾਨੂੰ ਧੂ ਪਾਉਂਦੀ ਹੈ, ਤੁਹਾਨੂੰ ਛੂੰਹਦੀ ਹੈ, ਹਨਾ, ਤੁਹਾਡੇ ਅੰਦਰ ਤੱਕ ਉਤਰਦੀ ਹੈ। ਪਰ ਹੋਰ ਵੀ ਬਹੁਤ ਸਾਰੇ ਖੇਤਰ ਨੇ, ਔਰ ਇਹ ਰੂਹਾਂ ਦੇ ਜਿਹੜੇ ਵਣਜਾਰੇ ਹੁੰਦੇ ਅਸਲ ਦੇ ਵਿਚ ਜਿਹੜੇ ਰੂਹ ਦੇ ਨਾਲ ਕਲਾ ਦੇ ਖੇਤਰ ਦੇ ਵਿਚ ਕੰਮ ਕਰਦੇ ਆ, ਉਹ ਆਪੋ ਆਪਣੇ ਢੰਗ ਦੇ ਨਾਲ ਤੁਹਾਨੂੰ ਪ੍ਰਭਾਵਿਤ ਵੀ ਜ਼ਰੂਰ ਕਰਦੇ ਆ। ਕੋਈ ਕਲਾ ਜਿਹੜੀ ਆ ਚਿੱਤਰ ਕਲਾ ਆ, ਕੋਈ ਸਕੈਚ ਬਣਾਉਂਦਾ, ਹਨਾ, ਸੋ ਕਿਸੇ ਦੀ ਕੋਈ ਕਲਾ, ਕਿਸੇ ਦੀ ਫੋਟੋਗ੍ਰਾਫੀ ਜਿਹੜੀ ਉਹ ਤੁਹਾਨੂੰ ਪ੍ਰਭਾਵਿਤ ਕਰਦੀ ਆ। ਸੋ ਇਹ ਰੂਹਾਂ ਦੇ ਵਣਜਾਰੇ ਜਿਹੜੇ ਆ ਅਸਲ ਦੇ ਵਿਚ ਇਹ ਰੱਬ ਨੇ ਹੀ ਪੈਦਾ ਕੀਤੇ ਹੋਏ ਆ। ਸੋ ਰੱਬੀ ਹੀ ਇੱਕ ਕਲਾ ਹੁੰਦੀਆਂ ਜਿਹੜੀਆਂ ਤੁਹਾਡੇ ਅੰਦਰ ਜਾਗਦੀਆਂ ਨੇ, ਪੈਦਾ ਹੁੰਦੀਆਂ ਨੇ, ਤੁਸੀਂ ਆਪਣੀ ਰੂਹ ਮੁਤਾਬਕ ਉਸ ਦੇ ਉੱਤੇ ਕੰਮ ਕਰਦੇ ਹੋ। ਚਲੋ ਜੀ, ਗੀਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿਚ। ਕੁਛ ਦੋਸਤ ਇਸ ਵੇਲੇ ਜੁੜ ਰਹੇ ਨੇ, ਮੈਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੀ ਹਾਂ। ਸਾਡੇ ਨਾਲ ਅੱਗੇ ਸ਼ਿਵਦੇਵ ਕਲੇਰ ਹੋਰੀ ਜੁੜ ਚੁੱਕੇ ਨੇ, ਬਹੁਤ ਬਹੁਤ ਸਵਾਗਤ ਕਰਦੇ ਹਾਂ ਸ਼ਿਵਦੇਵ ਜੀ। ਬਹੁਤ ਜਲਦ ਮੈਂ ਤੁਹਾਡਾ ਮੈਸੇਜ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਦੀ ਹਾਂ, ਪਰ ਉਸ ਤੋਂ ਪਹਿਲਾਂ ਅਗਲਾ ਜਿਹੜਾ ਸਿਲਸਿਲਾ ਉਹ ਹੈਗਾ ਜੀ ਜਾਣਕਾਰੀਆਂ ਦਾ। ਸੋ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਪਿਛਲਾ ਦਿਨ ਯਾਨੀ ਕਿ 9 ਅਗਸਤ ਦਾ ਦਿਨ ਜਿਹੜਾ ਹੈ ਉਹ ਇੰਟਰਨੈਸ਼ਨਲ ਡੇ ਆਫ ਵਰਲਡ ਇੰਡੀਜੀਨੀਅਸ ਪੀਪਲ ਵਜੋਂ ਜਾਣਿਆ ਜਾਂਦਾ ਆ। ਕਾਰਨ ਕੀ ਆ? ਕਾਰਨ ਇਹ ਹੈ ਕਿ ਸੰਸਾਰ ਦੇ ਲਗਭਗ ਕਹਿੰਦੇ 90 ਕੁ ਦੇਸ਼ ਜਿਹੜੇ ਆ ਉਹਨਾਂ ਦੀ, ਜੇ ਪੂਰੇ ਸੰਸਾਰ ਦੀ ਆਬਾਦੀ ਦਾ ਹਿੱਸਾ ਲਗਾਇਆ ਜਾਵੇ ਤਾਂ 6.2% ਆਬਾਦੀ ਜਿਹੜੀ ਹੈ ਉਹ ਇਨ੍ਹਾਂ ਲੋਕਾਂ ਦੀ ਹੈ। ਅੱਛਾ, ਇੰਡੀਜੀਨੀਅਸ ਲੋਕ ਹੁੰਦੇ ਕਿਹੜੇ ਆ, ਹਨਾ, ਅਸੀਂ ਮੂਲ ਨਿਵਾਸੀ, ਬਹੁਤ ਸਾਰੇ ਦੇਸ਼ਾਂ ਦੇ ਜਿਹੜੇ ਮੂਲ ਨਿਵਾਸੀ ਹੈ ਉਹਨਾਂ ਨੂੰ ਅਸੀਂ ਇੰਡੀਜੀਨੀਅਸ ਪੀਪਲ ਦੇ ਤੌਰ ਦੇ ਉੱਤੇ ਜਾਣਦੇ ਹਾਂ। ਜਿਵੇਂ ਅਸੀਂ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਓਰੀਜਨਲ ਜਿਹੜੇ ਆ ਉਹਨਾਂ ਨੂੰ ਅਸੀਂ ਇੰਡੀਜੀਨੀਅਸ ਪੀਪਲ ਕਹਿੰਦੇ ਹਾਂ। ਇਸੇ ਤਰ੍ਹਾਂ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਮਾਓਰੀਜ਼ ਨੇ ਉਹਨਾਂ ਨੂੰ ਇਸ ਤਰ੍ਹਾਂ ਜਾਣਿਆ ਜਾਂਦਾ ਹੈ। ਆਈ ਥਿੰਕ ਜਿਹੜੇ ਕੈਨੇਡਾ ਦੇ ਵਿੱਚ ਰੈੱਡ ਇੰਡੀਅਨਸ ਨੇ, ਹਨਾ, ਇਸੇ ਤਰ੍ਹਾਂ ਹਰ ਦੇਸ਼ ਦੇ ਵਿੱਚ ਕੁਛ ਮੂਲ ਨਿਵਾਸੀ ਜਿਹੜੇ ਆ ਜਿਨ੍ਹਾਂ ਦਾ ਅਸਲ ਦੇ ਵਿੱਚ ਇੱਕ ਆਪਣਾ ਵੱਖਰਾ ਸੱਭਿਆਚਾਰ ਹੈ ਜਿਹੜਾ ਉਹਨਾਂ ਨੇ ਬਚਾ ਕੇ ਰੱਖਿਆ ਹੋਇਆ, ਉਹਨਾਂ ਵਿਰਾਸਤੀ ਪਰੰਪਰਾਵਾਂ ਨੂੰ, ਆਪਣੀਆਂ ਭਾਸ਼ਾਵਾਂ ਨੂੰ, ਆਪਣੇ ਉਸ ਵੱਖਰੇ ਜਿਹੇ ਸੱਭਿਆਚਾਰ ਨੂੰ ਉਹਨਾਂ ਨੇ ਬਚਾ ਕੇ ਵੀ ਰੱਖਿਆ ਹੋਇਆ, ਔਰ ਉਸੇ ਹੀ ਸੱਭਿਆਚਾਰ ਦੇ ਨਾਲ ਉਹ ਰਹਿਣਾ ਵੀ ਪਸੰਦ ਕਰਦੇ ਆ। ਤੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਵੀ ਇਹਨਾਂ ਲੋਕਾਂ ਦਾ ਆਪਣੀ ਜ਼ਮੀਨ ਦੇ ਨਾਲ ਬੜਾ ਅਟੁੱਟ ਤੇ ਗੂੜਾ ਰਿਸ਼ਤਾ ਹੁੰਦਾ, ਹੈ ਨਾ, ਇਸੇ ਕਰਕੇ ਇਹ ਆਪਣੀ ਜ਼ਮੀਨ ਤੋਂ ਜੁਦਾ ਨਹੀਂ ਹੋਣਾ ਚਾਹੁੰਦੇ। ਔਰ ਜਦੋਂ ਵੀ ਇਹਨਾਂ ਤੋਂ ਇਹਨਾਂ ਦੀ ਜ਼ਮੀਨ ਖੋਹੀ ਗਈ ਹੈ, ਇਹਨਾਂ ਨੂੰ ਆਪਣੇ ਰਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਹਨਾਂ ਨੇ ਹਮੇਸ਼ਾ ਉਸਦਾ ਵਿਰੋਧ ਕੀਤਾ, ਕਿਉਂਕਿ ਜ਼ਮੀਨ ਦੇ ਨਾਲ ਜੁੜੇ ਹੋਏ ਇਹ ਲੋਕ ਹੁੰਦੇ ਆ ਤੇ ਦੂਜਿਆਂ ਦੇ ਨਾਲ ਰਲਣਾ ਇਹਨਾਂ ਨੂੰ ਪਸੰਦ ਨਹੀਂ ਹੁੰਦਾ। ਤੇ ਇਸੇ ਕਰਕੇ ਆਪਣੇ ਦੇਸ਼ ਦੇ ਵਿੱਚ ਇਹ ਬਹੁਤ ਸਾਰੀਆਂ ਸਹੂਲਤਾਂ ਤੇ ਸਰੋਤਾਂ ਤੋਂ ਵੀ ਸੱਖਣੇ ਰਹਿ ਜਾਂਦੇ ਆ। ਜਿਹੜੀਆਂ ਸਹੂਲਤਾਂ ਜਿੱਦਾਂ ਜਿੱਦਾਂ ਵਿਕਾਸ ਹੁੰਦਾ ਆ ਕਿਸੇ ਦੇਸ਼ ਦੇ ਵਿੱਚ, ਜਿਹੜਾ ਆਰਥਿਕ ਪੱਧਰ ਆ ਉਹ ਉੱਪਰ ਜਾਂਦਾ ਆ, ਤਾਂ ਉਸ ਆਰਥਿਕ ਪੱਧਰ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਇਹ ਲੋਕ ਜਿਹੜੇ ਆ ਉਹ ਨਹੀਂ ਹਾਸਲ ਕਰ ਪਾਉਂਦੇ। ਕਾਰਨ ਇਹੀ ਹੁੰਦਾ ਕਿ ਇਹ ਆਪਣੇ ਮੂਲ ਤੋਂ ਟੁੱਟਣਾ ਨਹੀਂ ਚਾਹੁੰਦੇ, ਇਹ ਆਪਣੀਆਂ ਵਿਰਾਸਤੀ ਪਰੰਪਰਾਵਾਂ ਤੋਂ ਟੁੱਟਣਾ ਨਹੀਂ ਚਾਹੁੰਦੇ। ਸੋ ਇਸੇ ਕਰਕੇ ਆਪਣੇ ਉਸ ਜ਼ਮੀਨੀ ਹਿੱਸੇ ਦੇ ਵਿੱਚ ਰਹਿਣਾ ਪਸੰਦ ਕਰਦੇ ਆ ਔਰ ਉਸੇ ਢੰਗ ਤਰੀਕਿਆਂ ਦੇ ਨਾਲ ਰਹਿਣਾ ਪਸੰਦ ਕਰਦੇ ਆ ਜਿਨ੍ਹਾਂ ਦੇ ਨਾਲ ਇਹ ਇੰਨੇ ਸਾਲਾਂ ਤੋਂ ਰਹਿੰਦੇ ਆ ਰਹੇ ਆ। ਪਰ ਅਜੋਕੇ ਸਮੇਂ ਦੇ ਵਿੱਚ ਇਹਨਾਂ ਨੂੰ ਬਰਾਬਰ ਮੌਕੇ ਦੇਣ ਦੇ ਲਈ ਹਰ ਦੇਸ਼ ਦੀਆਂ ਜਿਹੜੀਆਂ ਸਰਕਾਰਾਂ ਨੇ, ਆਪਣੇ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਉਹ ਯਤਨਸ਼ੀਲ ਨੇ। ਔਰ ਜਿਹੜਾ ਸਾਲ 2021 ਦਾ ਥੀਮ ਹੈ ਯੂਨਾਈਟਿਡ ਨੇਸ਼ਨਜ਼ ਦਾ, ਉਹ ਵੀ ਇਹੀ ਹੈ ਕਿ ਲੀਵਿੰਗ ਨੋ ਵਨ ਬਿਹਾਈਂਡ, ਇੰਡੀਜੀਨੀਅਸ ਪੀਪਲ ਐਂਡ ਦਾ ਕਾਲ ਫਾਰ ਅ ਨਿਊ ਸੋਸ਼ਲ ਕੰਟਰੈਕਟ। ਯਾਨੀ ਕਿ ਕੋਈ ਵੀ ਜਿਹੜਾ ਬੰਦਾ, ਜਿਹੜਾ ਮਨੁੱਖ ਇਹ ਸੰਸਾਰ ਦੇ ਉੱਤੇ ਆਇਆ, ਉਹ ਕਿਸੇ ਵੀ ਪੱਖ ਤੋਂ, ਮੌਕਿਆਂ ਤੋਂ ਪਿੱਛੇ ਨਹੀਂ ਰਹਿਣਾ ਚਾਹੀਦਾ, ਹਨਾ। ਸੋ ਇੰਡੀਜੀਨੀਅਸ ਪੀਪਲ ਜਿਹੜੇ ਆ, ਜਿਹੜੇ ਮੂਲ ਨਿਵਾਸੀ ਆ ਕਿਸੇ ਵੀ ਦੇਸ਼ ਦੇ, ਉਹਨਾਂ ਨੂੰ ਵੀ ਸਮਾਜਿਕ ਤੌਰ ਦੇ ਉੱਤੇ ਨਾਲ ਰਲਾਉਣਾ ਜ਼ਰੂਰੀ ਹੈ। ਤੇ ਇਸੇ ਕਰਕੇ ਇਹਨਾਂ ਦੇ ਨਾਲ ਸਮਾਜਿਕ ਤੇ ਆਰਥਿਕ ਲਾਭ ਇਹਨਾਂ ਨੂੰ ਦੇਣ ਦੇ ਲਈ ਸਹਿਯੋਗ ਕਰਨਾ ਵੀ ਜ਼ਰੂਰੀ ਹੈ, ਇਹ ਯੂਨਾਈਟਿਡ ਨੇਸ਼ਨਜ਼ ਦੇ ਵਿੱਚ ਸੋਚਿਆ ਗਿਆ। 23 ਦਸੰਬਰ 1994 ਨੂੰ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਦੇ ਵਿਚ 9 ਅਗਸਤ ਦਾ ਜਿਹੜਾ ਦਿਨ ਹੈ ਉਹ ਦੁਨੀਆਂ ਦੇ ਇੰਡੀਜੀਨੀਅਸ ਪੀਪਲ ਯਾਨੀ ਮੂਲ ਨਿਵਾਸੀਆਂ ਦੇ ਲਈ ਨਿਸ਼ਚਿਤ ਕੀਤਾ ਗਿਆ। ਪਰ ਕਿਹਾ ਜਾਂਦਾ ਕਿ 1982 ਦੇ ਵਿਚ ਹੀ ਇਸ ਦਿਨ ਦੇ ਬਾਰੇ, ਮਨੁੱਖੀ ਅਧਿਕਾਰਾਂ ਬਾਰੇ ਇਕ ਮੀਟਿੰਗ ਦੇ ਵਿਚ ਵਿਚਾਰ ਕਰ ਲਿਆ ਗਿਆ ਸੀ। ਸੋ ਇਹ ਦਿਨ ਜਿਹੜਾ ਆ ਉਹ ਰੱਖਿਆ ਜਾਣਾ ਜ਼ਰੂਰੀ ਹੈ, ਜਦਕਿ ਹੋਂਦ ਦੇ ਵਿਚ ਇਹ ਬਾਅਦ ਵਿਚ ਆਇਆ, ਯਾਨੀ 23 ਦਸੰਬਰ 1994 ਨੂੰ ਇਹ ਹੋਂਦ ਦੇ ਵਿਚ ਦਿਨ ਆਇਆ। ਪਰ ਇਹਦਾ ਜਿਹੜਾ ਮਕਸਦ ਹੈ ਉਹ ਇਹੀ ਹੈ ਕਿ ਇਨ੍ਹਾਂ ਲੋਕਾਂ ਨੂੰ, ਜਿਹੜੇ ਇਹ ਮੂਲ ਨਿਵਾਸੀ ਹੈ ਕਿਸੇ ਵੀ ਦੇਸ਼ ਦੇ, ਇੰਡੀਜੀਨੀਅਸ ਪੀਪਲ ਨੇ, ਇਨ੍ਹਾਂ ਨੂੰ ਬਰਾਬਰ ਦੇ ਜਿਹੜੇ ਮੌਕੇ ਹੈ ਉਹ ਜ਼ਿੰਦਗੀ ਦੇ ਵਿਚ ਮਿਲਣੇ ਜ਼ਰੂਰੀ ਹੈ। ਔਰ ਬਹੁਤ ਸਾਰੇ ਦੇਸ਼ਾਂ ਦੇ ਵਿਚ ਸਰਕਾਰਾਂ ਜਿਹੜੀਆਂ ਆ ਉਹ ਇਸ ਦੇ ਲਈ ਆਪਣੇ ਵੱਲੋਂ ਜਿਹੜੇ ਯਤਨ ਹੈ ਉਹ ਕਰਦੀਆਂ ਆ। ਬਹੁਤ ਸਾਰੇ ਅਲੱਗ ਤੌਰ ਦੇ ਉੱਤੇ ਜਿਹੜੇ ਵਿਭਾਗ ਆ ਉਹ ਵੀ ਚਲਾਏ ਜਾਂਦੇ ਆ। ਜੇ ਅਸੀਂ ਇੱਥੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਜਿਹੜੇ ਓਰੀਜਨਲਸ ਲੋਕ ਆ ਉਹਨਾਂ ਦੇ ਲਈ ਵੱਖਰੇ ਵਿਭਾਗ ਜਿਹੜੇ ਆ ਉਹ ਵੀ ਚਲਾਏ ਗਏ ਆ, ਤਾਂ ਕਿ ਉਹਨਾਂ ਨੂੰ ਵੀ ਦੇਸ਼ ਦੇ ਦੂਜੇ ਨਾਗਰਿਕਾਂ ਵਾਂਗ ਜਿਹੜੀਆਂ ਸਹੂਲਤਾਂ ਆ ਮੁਹੱਈਆ ਕੀਤੀਆਂ ਜਾਣ, ਉਹਨਾਂ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਚੰਗੀ ਸਿੱਖਿਆ ਜਿਹੜੀ ਆ ਉਹ ਪ੍ਰਦਾਨ ਕੀਤੀ ਜਾਵੇ। ਸੋ ਅੱਜ ਦਾ ਦਿਨ ਜਿਹੜਾ ਆ 10 ਅਗਸਤ ਦਾ, ਪਰ 9 ਅਗਸਤ ਦੇ ਦਿਨ ਦੇ ਬਾਰੇ ਮੈਂ ਗੱਲ ਕਰ ਰਹੀ ਹਾਂ ਕਿ ਇੰਟਰਨੈਸ਼ਨਲ ਡੇ ਆਫ ਵਰਲਡ ਇੰਡੀਜੀਨੀਅਸ ਪੀਪਲ ਦੇ ਨਾਮ ਕੀਤਾ ਗਿਆ ਦਿਨ। ਔਰ ਇਸ ਸਾਲ ਯਾਨੀ 2021 ਦਾ ਜਿਹੜਾ ਥੀਮ ਹੈ ਉਹ ਵੀ ਲਿਵਿੰਗ ਨੋ ਵਨ ਬਿਹਾਈਂਡ, ਇੰਡੀਜੀਨੀਅਸ ਪੀਪਲ ਐਂਡ ਦਾ ਕਾਲ ਫਾਰ ਅ ਨਿਊ ਸੋਸ਼ਲ ਕੰਟਰੈਕਟ, UN ਦੇ ਵੱਲੋਂ ਇਹ ਜਿਹੜਾ ਥੀਮ ਹੈ ਉਹ ਰੱਖਿਆ ਗਿਆ। ਤੇ ਜਦੋਂ ਅਸੀਂ ਗੱਲ ਅੱਜ ਦੀ ਕਰੀਏ ਯਾਨੀ 10 ਅਗਸਤ ਦੀ ਕਰੀਏ, ਵੱਖੋ ਵੱਖਰੇ ਦੇਸ਼ਾਂ ਦੇ ਵਿਚ ਦੇਖੋ ਜੀ ਵੱਖੋ ਵੱਖਰੇ ਦਿਨ ਜਿਹੜੇ ਆ ਉਹ ਜਾਣੇ ਜਾਂਦੇ ਆ, ਹਨਾ। ਅੱਜ ਦਾ ਜਿਹੜਾ ਦਿਨ ਹੈ ਨਾ ਇਹ UK ਦੇ ਵਿਚ ਵਲੋਗਿੰਗ ਡੇ ਵਜੋਂ ਜਾਣਿਆ ਜਾਂਦਾ। ਸੋ ਵਲੋਗਿੰਗ ਅੱਜ ਕੱਲ ਬਹੁਤ ਜ਼ਿਆਦਾ ਪਾਪੂਲਰ ਹੋ ਰਹੀ ਹੈ ਕਿਉਂਕਿ ਜਿਹੜੀ ਦੁਨੀਆ ਆ ਗਲੋਬਲ ਵਰਲਡ ਦੇ ਵਿਚ ਤਬਦੀਲ ਹੋ ਗਈ ਆ, ਔਰ ਉਸ ਗਲੋਬਲ ਵਰਲਡ ਦੇ ਵਿਚ ਇੰਟਰਨੈਟ ਦਾ ਜਿਹੜਾ ਪਸਾਰਾ ਆ ਉਹਦਾ ਤਾਂ ਕੋਈ ਅੰਤ ਹੀ ਨਹੀਂ ਆ, ਹਨਾ, ਅਸੀਮ ਪਸਾਰਾ ਆ। ਔਰ ਉਸ ਪਸਾਰੇ ਦੇ ਵਿਚ ਵਲੋਗਿੰਗ ਜਿਹੜੀ ਆ ਇਸ ਵੇਲੇ ਬੇਹੱਦ ਪ੍ਰਸਿੱਧ ਪ੍ਰਕਿਰਿਆ ਆ। ਸੋ ਵਲੋਗਿੰਗ ਜਿਹੜੀ ਅਸਲ ਦੇ ਵਿਚ ਇੰਟਰਨੈਟ ਦੇ ਉੱਤੇ ਦੂਜਿਆਂ ਦੇ ਨਾਲ ਜੁੜਨ ਤੇ ਦੂਜਿਆਂ ਨੂੰ ਆਪਣੇ ਨਾਲ ਜੋੜਨ ਦਾ ਇਕ ਬੜਾ ਪ੍ਰਸਿੱਧ ਤਰੀਕਾ ਕਹਿ ਸਕਦੇ ਹਾਂ। ਲੋਕ ਜਿਹੜੇ ਆ ਉਹ ਆਪਣੇ ਵੀਡੀਓ ਬਣਾਉਂਦੇ ਆ, ਫਿਰ ਉਹਨੂੰ ਇੰਟਰਨੈਟ ਦੇ ਵੱਖ ਵੱਖ ਮਾਧਿਅਮਾਂ ਦੇ ਉੱਤੇ ਅਪਲੋਡ ਕਰਦੇ ਆ, ਤੇ ਉਹਨਾਂ ਵੀਡੀਓ ਦੇ ਰਾਹੀਂ ਉਹ ਆਪਣੇ ਤਜਰਬੇ ਦੂਜਿਆਂ ਦੇ ਨਾਲ ਸਾਂਝੇ ਕਰਦੇ ਆ, ਤੇ ਉਹਨਾਂ ਦੇ ਜਿਹੜੇ ਵਿਊਵਰਸ ਨੇ ਜਾਂ ਜਿਹੜੇ ਫੈਨਸ ਨੇ ਉਹਨਾਂ ਨੂੰ ਦੇਖਦੇ ਆ ਜਾਂ ਸਪੋਰਟ ਕਰਦੇ ਆ, ਹਨਾ, ਕਿਸੇ ਵੀ ਤਰੀਕੇ ਜੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਤਜਰਬੇ ਉਹਨਾਂ ਨੂੰ ਪਸੰਦ ਨੇ ਜਾਂ ਉਹਨਾਂ ਦੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰ ਰਹੇ ਨੇ, ਤਾਂ ਉਹ ਜੁੜ ਜਾਂਦੇ ਆ ਤੁਹਾਡੇ ਨਾਲ, ਹਨਾ। ਸੋ ਇੱਕ ਦੂਜੇ ਦੇ ਨਾਲ ਜੁੜਨ ਦਾ ਤੇ ਇੱਕ ਦੂਜੇ ਨੂੰ ਜੋੜਨ ਦਾ ਇਹ ਸਿਲਸਿਲਾ ਆ ਵਲੋਗਿੰਗ। ਅੱਜ ਵਲੋਗਿੰਗ ਡੇ ਹੈ, ਯੂਕੇ ਦੇ ਵਿਚ ਬਲੌਗਿੰਗ ਡੇ ਵਜੋਂ ਜਾਣਿਆ ਜਾਂਦਾ 10 ਅਗਸਤ ਨੂੰ। ਔਰ ਜੇ ਇਹਦੇ ਪਿਛੋਕੜ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਕਿ ਸਾਲ 2018 ਦੇ ਵਿਚ ਅਸਲ ਦੇ ਵਿਚ ਹੋਂਦ ਵਿਚ ਆਉਂਦਾ ਹੈ, ਪਰ ਇਹਦਾ ਜਿਹੜਾ ਪਿਛੋਕੜ ਆ ਇਹ ਜਾ ਕੇ ਜੁੜਦਾ ਯੂਕੇ ਦੇ ਇਕ ਵੱਡੇ ਆਨਲਾਈਨ ਵੀਡੀਓ ਫੈਸਟੀਵਲ ਦੇ ਨਾਲ ਜਿਹਨੂੰ ਸਮਰ ਇਨ ਦਾ ਸਿਟੀ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਉਹਦੀ 10ਵੀਂ ਐਨੀਵਰਸਰੀ ਦੇ ਉੱਤੇ ਇਹਨੂੰ ਹੋਂਦ ਦੇ ਵਿਚ ਲਿਆਂਦਾ ਗਿਆ, ਯਾਨੀ 10 ਅਗਸਤ ਨੂੰ ਵਲੌਗਿੰਗ ਡੇ ਵਜੋਂ ਮਾਨਤਾ ਦਿੱਤੀ ਗਈ। ਯੂਨਾਈਟਿਡ ਸਟੇਟਸ ਦੇ ਵਿਚ ਕਹਿੰਦੇ ਫੈਸਟੀਵਲ ਵਿਡਕੌਨ ਨਾਮ ਇਹਦੀ ਸ਼ੁਰੂਆਤ ਹੁੰਦੀ ਆ ਜਾਂ ਜੁੜਦੀ ਆ, ਸ਼ੁਰੂਆਤ ਨਹੀਂ ਹੁੰਦੀ ਅਸਲ ਦੇ ਵਿਚ, ਫੈਸਟੀਵਲ ਵਿਡਕੌਨ ਜਿਹੜਾ ਆ ਉਹ ਵੀ ਇਕ ਤਰ੍ਹਾਂ ਦੇ ਨਾਲ ਵਲੌਗਿੰਗ ਵਰਗੇ ਹੀ ਪ੍ਰਭਾਵ ਦੇ ਨਾਲ ਜੁੜਦਾ। ਸੋ ਇਹਦਾ ਪਿਛੋਕੜ ਉਹਦੇ ਨਾਲ ਵੀ ਜੁੜਦਾ। 2009 ਦੇ ਵਿਚ ਫੈਸਟੀਵਲ ਵਿਡਕੌਨ ਜਿਹੜਾ ਆ ਉਹ ਆਉਂਦਾ ਆ, ਔਰ ਉਹਨਾਂ ਦਿਨਾਂ ਦੇ ਵਿਚ ਯੂਟਿਊਬ ਜਿਹੜਾ ਕਿ ਪ੍ਰਸਿੱਧ ਸੋਸ਼ਲ ਮੀਡੀਆ ਵੈਬਸਾਈਟ ਜਿਹੜੀ ਸੀਗੀ ਉਹ ਸ਼ੁਰੂ ਹੋ ਚੁੱਕੀ ਸੀ ਔਰ ਬਹੁਤ ਪ੍ਰਸਿੱਧ ਉਸ ਵੇਲੇ ਹੋ ਰਹੀ ਸੀ ਇਨ੍ਹਾਂ ਮੁਲਕਾਂ ਦੇ ਵਿਚ ਜਦੋਂ ਅਸੀਂ ਯੂਨਾਈਟਿਡ ਸਟੇਟਸ ਦੀ ਗੱਲ ਕਰਦੇ ਹਾਂ। ਯੂਟਿਊਬ ਜਿਹੜੀ ਵੈਬਸਾਈਟ ਆ ਜਾਂ ਪ੍ਰਸਿੱਧ ਸੋਸ਼ਲ ਮੀਡੀਆ ਵੈਬਸਾਈਟ ਜਿਹੜੀ ਆ ਇਹ ਦੇਖ ਲਓ ਉਸ ਸਮੇਂ ਆਪਣੇ ਸ਼ੁਰੂਆਤ ਵੀ ਕਰ ਚੁੱਕੀ ਸੀ ਔਰ ਉਸ ਵੇਲੇ ਕਾਫੀ ਪਾਪੂਲਰ ਵੀ ਸੀ, ਪਰ ਦੂਜੇ ਦੇਸ਼ਾਂ ਦੇ ਵਿਚ, ਸੰਸਾਰ ਦੇ ਦੂਜੇ ਦੇਸ਼ਾਂ ਦੇ ਵਿਚ ਬਹੁਤ ਦੇਰ ਬਾਅਦ ਲੋਕ ਜਿਹੜੇ ਆ ਉਹ ਇਸ ਨੂੰ ਪ੍ਰਯੋਗ ਦੇ ਵਿਚ ਲਿਆਉਣਾ ਸ਼ੁਰੂ ਹੋਏ। ਤੇ ਪਿਛਲੇ ਕਾਫੀ ਸਾਲਾਂ ਤੋਂ ਕਹਿੰਦੇ ਯੂਕੇ ਦੇ ਵਿਚ ਸਮਰ ਇਨ ਦਾ ਸਿਟੀ ਜਿਹੜਾ ਹੈ ਉਹ ਕਾਫੀ ਸਫਲਤਾ ਦੇ ਨਾਲ ਚੱਲਦਾ ਆ ਰਿਹਾ ਫੈਸਟੀਵਲ ਸੀ ਤੇ ਇਹਦੇ ਦੌਰਾਨ ਵੱਖ ਵੱਖ ਤਰ੍ਹਾਂ ਦੀਆਂ ਕਹਾਣੀਆਂ ਤੇ ਤਜਰਬੇ ਜਿਹੜੇ ਆ ਲੋਕ ਵੀਡੀਓ ਦੇ ਰਾਹੀਂ ਸਾਂਝੇ ਕਰਨ ਦੇ ਲਈ ਪ੍ਰੇਰਿਤ ਹੁੰਦੇ ਰਹੇ ਤੇ ਇਹੀ ਅਸਲ ਦੇ ਵਿਚ ਆਪਣੇ ਅੰਦਰ ਭਰੋਸਾ ਪੈਦਾ ਕਰਨ ਜਾਂ ਕਿਸੇ ਵੀ ਤਜਰਬੇ ਦੇ ਨਤੀਜੇ ਨੂੰ ਦੂਜਿਆਂ ਦੇ ਨਾਲ ਸਾਂਝੇ ਕਰਕੇ ਲੋਕਾਂ ਨੂੰ ਸਹਿਯੋਗ ਦੇਣ ਦਾ ਵੀ ਮੌਕਾ ਜਿਹੜਾ ਪ੍ਰਦਾਨ ਕਰਨ ਦਾ ਨਾਮ ਹੈ ਵਲੌਗਿੰਗ ਡੇ। ਤੇ ਇਹਦੇ ਲਈ ਕਰਨਾ ਕੀ ਹੁੰਦਾ? ਕਰਨਾ ਸਿਰਫ ਇਹੀ ਹੁੰਦਾ ਜੀ, ਆਪਣੇ ਬਾਰੇ ਇੱਕ ਵੀਡੀਓ ਬਣਾਓ, ਉਹਨੂੰ ਆਪਣੇ ਸੋਸ਼ਲ ਮੀਡੀਆ ਦੀ ਜਿਹੜੀ ਵੀ ਵੈਬਸਾਈਟ ਜਿਹਨੂੰ ਤੁਸੀਂ ਪਸੰਦ ਕਰਦੇ ਹੋ ਉਹਦੇ ਉੱਤੇ ਅਪਲੋਡ ਕਰ ਦਿਓ, ਵਲੌਗਿੰਗ ਡੇ ਹੈਸ਼ਟੈਗ ਜਿਹੜਾ ਆ ਉਹਦੇ ਨਾਲ ਲਗਾ ਦਿਓ ਤੇ ਵੀਡੀਓ 'ਚ ਤੁਸੀਂ ਜੋ ਤੁਹਾਡਾ ਦਿਲ ਕਰਦਾ, ਵੈਸੇ ਜੋ ਤੁਹਾਡੇ ਲਈ ਅਰਥ ਭਰਪੂਰ ਹੈ ਤੁਸੀਂ ਉਹ ਸਾਂਝਾ ਕਰ ਸਕਦੇ ਹੋ। ਤੁਹਾਡੇ ਆਲੇ ਦੁਆਲੇ ਭਾਈਚਾਰੇ 'ਚ ਕੀ ਚੱਲ ਰਿਹਾ, ਤੁਹਾਡਾ ਨਿੱਜੀ ਜ਼ਿੰਦਗੀ ਦਾ ਕੋਈ ਪੱਖ ਹੈ ਜਾਂ ਕੁਛ ਵੀ ਤੁਸੀਂ ਜੋ ਵੀ ਸਾਂਝਾ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ। ਤੇ ਇਸ ਦਿਨ ਜੇ ਤੁਸੀਂ ਕਿਸੇ ਆਪਣੇ ਵਲੌਗਰ ਨੂੰ ਸੁਣਨਾ ਚਾਹੁੰਦੇ ਹੋ ਤੇ ਉਹਨੂੰ ਉਹਦੀ ਵੀਡੀਓ ਦੇਖਣਾ ਚਾਹੁੰਦੇ ਹੋ ਤੁਸੀਂ ਉਹ ਵੇਖ ਸਕਦੇ ਹੋ, ਪਰ ਅਸਲ ਦੇ ਵਿੱਚ ਤੁਹਾਡੇ ਅੰਦਰ ਇੱਕ ਸਵੈ ਭਰੋਸਾ ਜਿਹੜਾ ਆ ਉਸ ਭਰੋਸੇ ਦੇ ਨਾਲ ਆਪਣੀ ਕਹਾਣੀ ਆਪਣੀ ਗੱਲ ਕਹਿਣ ਦਾ ਇੱਕ ਇਹ ਮੌਕਾ ਪ੍ਰਦਾਨ ਕਰਦਾ ਵਲੌਗਿੰਗ ਡੇ। ਤੇ 10 ਅਗਸਤ ਨੂੰ ਯੂਨਾਈਟਿਡ ਸਟੇਟਸ ਦੇ ਵਿੱਚ ਪਤਾ ਕਿਸ ਦਿਨ ਵਜੋਂ ਜਾਣਿਆ ਜਾਂਦਾ? ਲੇਜ਼ੀ ਡੇ ਵਜੋਂ। ਤੁਸੀਂ ਹੈਰਾਨ ਹੋਵੋਗੇ, ਆਪਾਂ ਬੜੀਆਂ ਅਜੀਬ ਅਜੀਬ ਟਰਮਸ ਜਿਹੜੀਆਂ ਅੱਜ ਕੱਲ ਸੁਣਦੇ ਆ, ਹਨਾ। 10 ਅਗਸਤ ਦਾ ਜਿਹੜਾ ਦਿਨ ਹੈ ਜੀ ਲੇਜ਼ੀ ਡੇ ਵਜੋਂ ਵੀ ਜਾਣਿਆ ਜਾਂਦਾ ਆ ਯੂਨਾਈਟਿਡ ਸਟੇਟਸ ਦੇ ਵਿੱਚ। 10 ਅਗਸਤ ਜਿਹੜਾ ਆ ਉਹ ਕੰਮ ਅਤੇ ਘਰ ਦੇ ਝਮੇਲਿਆਂ ਦੀ ਚਿੰਤਾ ਨੂੰ ਛੱਡ ਕੇ ਪੂਰੀ ਤਰ੍ਹਾਂ ਆਲਸ ਪਾਉਣ ਦਾ ਦਿਨ ਆ, ਯਾਨੀ ਸੁਸਤੀ ਪਾਉਣ ਦਾ ਦਿਨ ਆ, ਅਸਲ ਦੇ ਵਿੱਚ ਸੁਸਤੀ ਪਾਉਣ ਦਾ ਨਹੀਂ, ਅਸਲ ਦੇ ਵਿੱਚ ਆਰਾਮ ਫਰਮਾਉਣ ਦਾ ਦਿਨ ਆ। ਤੇ ਕਿਉਂਕਿ ਜਿਹੜੀਆਂ ਅਨਆਫੀਸ਼ੀਅਲ ਛੁੱਟੀਆਂ ਵੀ ਹੁੰਦੀਆਂ ਨਾ ਆਪਾਂ ਨੂੰ, ਉਹਨਾਂ ਛੁੱਟੀਆਂ ਦੇ ਵਿੱਚ ਵੀ ਆਪਾਂ ਕੋਈ ਨਾ ਕੋਈ ਕੰਮ ਜਿਹੜੇ ਉਹ ਸਹੇੜੇ ਹੁੰਦੇ ਆ ਵੀ ਆਹ ਛੁੱਟੀ ਜਿਹੜੀ ਉਹ ਆਪਾਂ ਇਸ ਕਰਕੇ ਕਰਨੀ ਆ ਵੀ ਆਹ ਵਾਲੇ ਕੰਮ ਛੁੱਟੀ ਦੇ ਵਿੱਚ ਨਿਪਟਾਉਣੇ ਆ, ਹਨਾ। ਪਰ ਜਿਹੜਾ ਇਹ ਲੇਜ਼ੀ ਡੇ ਆ ਨਾ, ਇਹ ਰੋਜ਼ ਦੀ ਭੱਜ ਦੌੜ ਤੋਂ ਕੁਝ ਪਲ ਜਿਹੜੇ ਆ ਫੁਰਸਤ ਦੇ ਕੱਢੇ ਜਾ ਸਕਣ ਇਸ ਦੇ ਲਈ ਰੱਖਿਆ ਗਿਆ ਜਾਣਿਆ ਜਾਂਦਾ। ਸੋ ਆਮ ਤੌਰ ਤੇ ਜ਼ਿਆਦਾਤਰ ਸਾਡੀਆਂ ਜਿਹੜੀਆਂ ਛੁੱਟੀਆਂ ਜੀ ਉਹ ਜਦੋਂ ਦੂਜੇ ਕੰਮਾਂ ਨੂੰ ਭੁਗਤਾਉਣ ਦੀ ਭੇਟ ਚੜ ਜਾਂਦੀਆਂ ਆ ਤਾਂ ਫਿਰ ਛੁੱਟੀਆਂ ਦਾ ਕੋਈ ਮਜ਼ਾ ਨਹੀਂ ਰਹਿ ਜਾਂਦਾ, ਹਨਾ। ਪਰ 10 ਅਗਸਤ ਯਾਨੀ ਲੇਜ਼ੀ ਡੇ ਦਾ ਜਿਹੜਾ ਮਕਸਦ ਇਹੀ ਆ ਕਿ ਦਿਨ ਦੀ ਰੁਟੀਨ ਤੋਂ ਹਟ ਕੇ ਸੁਸਤੀ ਪਾ ਕੇ ਘਰ ਦੇ ਰੋਜ਼ਾਨਾ ਦੇ ਕੰਮ ਕਾਰਾਂ ਤੋਂ ਪਾਸਾ ਵੱਟ ਕੇ ਜਾਂ ਉਹਨਾਂ ਤੋਂ ਕਿਨਾਰਾ ਕਰਕੇ ਆਰਾਮ ਫਰਮਾਉਣਾ ਵੀ ਜ਼ਰੂਰੀ ਹੈ। ਸੋ ਆਪਣੇ ਸੋਫੇ ਤੇ ਬੈਠ ਕੇ ਆਪਣਾ ਮਨ ਭਾਉਂਦਾ ਤੁਸੀਂ ਟੀਵੀ ਸ਼ੋਅ ਦੇਖ ਸਕਦੇ ਆ, ਬਾਹਰ ਧੋਪਿਆ ਤਾਂ ਬੈਕਯਾਰਡ ਦੇ ਵਿੱਚ ਮੰਜਾ ਡਾਹ ਕੇ ਸੌਂ ਸਕਦੇ ਆ, ਜਾਂ ਫਿਰ ਕਿਸੇ ਪਾਰਕ ਦੇ ਵਿੱਚ ਮੌਸਮ ਦਾ ਤੁਸੀਂ ਆਨੰਦ ਲੈ ਸਕਦੇ ਆ। ਸੋ ਇਹ ਆਪਣੇ ਆਪ ਦੇ ਵਿੱਚ ਸੁਸਤੀ ਪਾਉਣ ਦਾ ਹੀ ਨਹੀਂ, ਸਗੋਂ ਆਪਣੇ ਆਪ ਦੇ ਵਿੱਚ ਫੁਰਸਤ ਨੂੰ ਮਾਨਣ ਦਾ ਦਿਨ ਆ ਲੇਜ਼ੀ ਡੇ ਅਮੈਰੀਕਾ ਦੇ ਵਿੱਚ, ਯੂਨਾਈਟਿਡ ਸਟੇਟਸ ਦੇ ਵਿੱਚ 10 ਅਗਸਤ ਦਾ ਦਿਨ ਇਸ ਲਈ ਜਾਣਿਆ ਜਾਂਦਾ। ਤੇ ਲਓ ਜੀ, ਇਹ ਸੀ ਕੁਛ ਖਾਸ ਦਿਨਾਂ ਦੇ ਬਾਰੇ ਚ ਗੱਲਬਾਤ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਹੈ। ਤੇ ਹੁਣ ਆਪਾਂ ਅਗਲੇ ਸਿਲਸਿਲੇ ਵੱਲ ਵਧਣਾ। ਅਗਲਾ ਜਿਹੜਾ ਸਿਲਸਿਲਾ ਜੀ ਉਹ ਵਿਰਸਾ ਤੇ ਇਤਿਹਾਸ ਦਾ। ਸੋ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਅਗਲਾ ਜਿਹੜਾ ਸੈਗਮੈਂਟ ਉਹ ਲੈ ਕੇ ਆਉਂਦੇ ਆ, ਤੇ ਇਸ ਤੋਂ ਪਹਿਲਾਂ ਸ਼ਿਵ ਦੇਵ ਕਲੇਰ ਹੋਰੀ ਜਿਹੜੇ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ, ਮੈਂ ਉਹਨਾਂ ਦਾ ਮੈਸੇਜ ਸ਼ਾਮਲ ਕਰ ਲੈਂਦੀ ਹਾਂ। ਸਤਿ ਸ੍ਰੀ ਅਕਾਲ, ਕਹਿੰਦੇ ਅਮਰਦੀਪ, ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ਿਵਦੇਵ ਜੀ। ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਬੜੀ ਦੇਰ ਬਾਅਦ ਤੁਸੀਂ ਆਉਣਾ ਕੀਤਾ, ਕਹਿੰਦੇ ਲਿਸਨਿੰਗ ਟੂ ਯੂਰ ਮੈਲੋਡੀਜ ਵੋਇਸ, ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਪਿਛਲੇ ਹਫ਼ਤੇ ਮੈਂ ਹਾਜ਼ਰ ਨਹੀਂ ਹੋ ਸਕੀ ਦੋਸਤੋ, ਉਹਦੇ ਲਈ ਮਾਫ਼ੀ ਵੀ ਚਾਹਾਂਗੀ। ਕਹਿੰਦੇ ਲੁਕਿੰਗ ਫਾਰਵਰਡ ਟੂ ਲਿਸਨ ਮੋਰ ਇਨਫੋਰਮੇਟਿਵ ਨਿਊਜ਼, ਹੈਵ ਅ ਗ੍ਰੇਟ ਡੇ, ਸਟੇ ਸੇਫ। ਬਹੁਤ ਬਹੁਤ ਸ਼ੁਕਰੀਆ, ਔਰ ਅਸੀਂ ਤੁਹਾਡੇ ਲਈ ਵੀ ਇਹੀ ਦੁਆ ਕਰਦੇ ਹਾਂ ਤੁਹਾਡਾ ਵੀ ਅੱਜ ਦਾ ਦਿਨ ਸ਼ੁਭ ਰਹੇ। ਤੇ ਲਓ ਜੀ, ਫਿਰ ਜੁੜੇ ਰਹੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ। ਅਗਲਾ ਜਿਹੜਾ ਸਿਲਸਿਲਾ ਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਬਹੁਤ ਜਲਦ, ਪਰ ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਤਰਸੇਮ ਜਸਟ।
ਕੱਟ ਲੈ ਚਾਰ ਦਿਹਾੜਿਆ, ਰੋਂਦੇ ਆਏ ਰੋਂਦੇ ਜਾਣਾ, ਹੱਸ ਕੇ ਕੱਟ ਲੈ ਚਾਰ ਦਿਹਾੜਿਆ, ਜਿਉਂ ਲਾਏ ਜੋ ਘੜੀਆਂ ਮਿਲੀਆਂ, ਜਿਉਂ ਲਾਏ ਜੋ ਘੜੀਆਂ ਮਿਲੀਆਂ, ਸਦਾ ਨੀ ਰਹਿਣੇ ਸੱਜਣ ਪਿਆਰੇ। ਰੋਂਦੇ ਆਏ ਰੋਂਦੇ ਜਾਣਾ, ਹੱਸ ਕੇ ਕੱਟ ਲੈ ਚਾਰ ਦਿਹਾੜਿਆ, ਰੋਂਦੇ ਆਏ ਰੋਂਦੇ ਜਾਣਾ, ਹੱਸ ਕੇ ਕੱਟ ਲੈ।
ਲਓ ਜੀ, ਰੋਂਦੇ ਆਏ ਰੋਂਦੇ ਜਾਣਾ, ਹੱਸ ਕੇ ਕੱਟ ਲਾ ਚਾਰ ਦਿਹਾੜੇ। ਵਾਕਈ ਜ਼ਿੰਦਗੀ ਦਾ ਵੈਸੇ ਸਾਰ ਤਾਂ ਇਹੀ ਹੈ, ਪਰ ਅਸੀਂ ਸਮਝਦੇ ਨਹੀਂ, ਹਨਾ। ਗੀਤ ਬਹੁਤ ਹੀ ਪਿਆਰਾ ਸੀਗਾ, ਉਮੀਦ ਕਰਦੀ ਹਾਂ ਪਸੰਦ ਆਇਆ। ਹੁਣ ਤਰਸੇਮ ਜੱਸੜ ਦੀ ਆਵਾਜ਼ ਦੇ ਵਿੱਚ ਇਸ ਗੀਤ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਤੇ ਅਗਲਾ ਜਿਹੜਾ ਸਿਲਸਿਲਾ ਹੈ ਉਹ ਹੈਗਾ ਜੀ ਵਿਰਸਾ ਤੇ ਇਤਿਹਾਸ ਦਾ, ਪਰ ਇਸ ਸਿਲਸਿਲੇ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਦੱਸੀ ਜਾਵਾਂ ਕਿ ਵਧਾਈਆਂ ਦਾ ਸਿਲਸਿਲਾ ਜੇ ਬਾਕੀ ਹੈ, ਔਰ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਅੱਜ ਦੋ ਖਾਸ ਸਾਡੇ ਹਰਮਨ ਰੇਡੀਓ ਦੇ ਹੀ ਪਿਆਰੇ ਲਿਸਨਰਸ ਯਾਨੀ ਕਿ ਸਾਡੇ ਬਹੁਤ ਹੀ ਪਿਆਰੇ ਸਰੋਤੇ, ਬੜੇ ਪੁਰਾਣੇ ਸਰੋਤੇ, ਉਹਨਾਂ ਦਾ ਅੱਜ ਜਨਮ ਦਿਨ ਹੈ। ਅੱਜ ਜਨਮ ਦਿਨ ਮੌਕੇ ਉਹਨਾਂ ਨੂੰ ਆਪਾਂ ਇੱਕ ਸਰਪ੍ਰਾਈਜ਼ ਦੇਣਾ, ਸੋ ਸਰਪ੍ਰਾਈਜ਼ ਕਾਲ ਜਿਹੜੀ ਹੈ ਉਹ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਤੁਹਾਡੇ ਨਾਲ ਕਰਾਂਗੇ ਸਾਂਝੀ। ਪਰ ਫਿਲਹਾਲ ਵਧਦੇ ਹਾਂ ਫਿਰ ਅਗਲੇ ਸਿਲਸਿਲੇ ਵਿਰਸਾ ਤੇ ਇਤਿਹਾਸ ਵੱਲ। ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ US ਤੋਂ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ। ਦਿਲਬਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਹਰਮਾ ਰੇਡੀਓ ਤੇ ਲਹਿਰਾ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਤੁਹਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਹਾਂ ਦਿਲਬਰ ਸਾਹਿਬ ਕਿ US ਦੇ ਵਿੱਚ ਤੁਸੀਂ ਅੱਜ ਸਿਆਟਲ ਤੋਂ ਸਾਡੇ ਨਾਲ ਜੁੜ ਰਹੇ ਹੋ, ਔਰ ਪਿਛਲੇ ਦਿਨੀ ਤੁਸੀਂ ਕਾਫੀ ਵੱਖੋ ਵੱਖ ਥਾਵਾਂ ਦੇ ਉੱਤੇ ਮੈਨੂੰ ਲੱਗਦਾ ਵੀ ਆਪਣਾ ਢਾਡੀ ਕਲਾ ਦਾ ਜਿਹੜਾ ਪ੍ਰਦਰਸ਼ਨ ਵੱਖ ਵੱਖ ਗੁਰਦੁਆਰਿਆਂ ਦੇ ਵਿੱਚ ਵੀ ਕਰਦੇ ਰਹੇ ਹੋ, ਔਰ ਹੁਣ ਤੁਸੀਂ ਵਾਪਸੀ ਕਰ ਲਈ ਹੈ ਸਿਆਟਲ ਦੇ ਵਿੱਚ, ਔਰ ਸਿਆਟਲ ਚ ਕਿਸ ਤਰ੍ਹਾਂ ਦਾ ਮੌਸਮ ਹੈ ਇਹਨਾਂ ਦਿਨੀ?
ਹਾਂਜੀ ਬਹੁਤ ਵਧੀਆ ਮੌਸਮ ਹੈ, ਧੁੱਪ ਨਿਕਲੀ ਹੋਈ ਹੈ, ਥੋੜੀ ਥੋੜੀ ਗਰਮੀ ਵੀ ਹੈ, ਅੱਛਾ ਮੌਸਮ ਹੈ
ਜੀ। ਸੋ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਕੁਝ ਖਾਸ ਅਹਿਮ ਘਟਨਾਵਾਂ ਜਿਹੜੀਆਂ ਅਸੀਂ ਉਹਨਾਂ ਦਾ ਜ਼ਿਕਰ ਕਰੀਏ, ਔਰ ਉਹਨਾਂ ਦੀ ਜਾਣਕਾਰੀ ਜਿਹੜੀ ਹੈ ਤੁਹਾਡੇ ਜ਼ਰੀਏ ਆਪਣੇ ਸਰੋਤਿਆਂ ਤੱਕ ਪਹੁੰਚਾਈਏ, ਜਾਂ ਫਿਰ ਸਿੱਖ ਇਤਿਹਾਸ ਦੇ ਵਿੱਚ ਜਿਹੜੇ ਖਾਸ ਨਾਇਕ ਰਹੇ ਆ, ਚਾਹੇ ਉਹਨਾਂ ਨੇ ਸਿੱਖ ਇਤਿਹਾਸ ਦੇ ਵਿੱਚ ਜਿਹੜਾ ਸਾਹਿਤ ਰਚਿਆ ਆ, ਚਾਹੇ ਉਹਨਾਂ ਨੇ ਸਿੱਖ ਇਤਿਹਾਸ ਦੇ ਵਿੱਚ ਸ਼ਹਾਦਤਾਂ ਦਿੱਤੀਆਂ ਨੇ, ਚਾਹੇ ਉਹ ਸਾਡੇ ਜਰਨੈਲ ਰਹੇ ਆ, ਚਾਹੇ ਉਹ ਸੂਰਮੇ ਰਹੇ ਆ, ਚਾਹੇ ਉਹ ਭਗਤ ਰਹੇ ਆ, ਚਾਹੇ ਉਹ ਸਾਡੇ ਗੁਰੂ ਸਾਹਿਬਾਨ ਰਹੇ ਆ, ਸੋ ਅਸੀਂ ਉਹਨਾਂ ਦੇ ਜੀਵਨ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਸਮੇਂ ਸਮੇਂ ਤੇ ਸਾਂਝੀ ਕਰਦੇ ਰਹਿੰਦੇ ਆ। ਸੋ ਅੱਜ ਦਿਲਬਰ ਸਾਹਿਬ ਚਾਹਾਂਗੇ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦੇ ਜੀਵਨ ਦੇ ਉੱਤੇ ਗੱਲਬਾਤ ਜਿਹੜੀ ਉਹ ਜ਼ਰੂਰ ਕਰੀਏ, ਕਿਉਂਕਿ 7 ਅਗਸਤ ਨੂੰ ਉਹਨਾਂ ਦਾ 112ਵਾਂ ਸ਼ਾਇਦ ਜਨਮ ਦਿਨ ਜਿਹੜਾ ਉਹ ਲੰਘ ਕੇ ਗਿਆ।
ਜੀ ਜੀ ਬਿਲਕੁਲ ਬਿਲਕੁਲ। ਦੇਖੋ ਗਿਆਨੀ ਸੋਹਣ ਸਿੰਘ ਜੀ ਸੀਤਲ, ਉਹ ਜਿੱਥੇ ਮਹਾਨ ਢਾਡੀ ਸਨ
ਜੀ,
ਉੱਥੇ ਉਹ ਮਹਾਨ ਵਿਦਵਾਨ, ਮਹਾਨ ਸਾਹਿਤਕਾਰ, ਮਹਾਨ ਇਤਿਹਾਸਕਾਰ, ਮਹਾਨ ਕਹਾਣੀਕਾਰ, ਮਹਾਨ ਨਾਵਲਕਾਰ, ਮਹਾਨ ਗੀਤਕਾਰ, ਮਹਾਨ ਲਿਖਾਰੀ ਤੇ ਮਹਾਨ ਢਾਡੀ ਵਜੋਂ ਸਾਰੇ ਗੁਣ ਉਹਨਾਂ ਵਿੱਚ ਪ੍ਰਵੀਨ ਸਨ
ਜੀ।
ਉਹਨਾਂ ਦਾ ਜਨਮ 7 ਅਗਸਤ 1909 ਨੂੰ ਪਿੰਡ ਕਾਦੀਵਿੰਡ, ਜ਼ਿਲ੍ਹਾ ਲਾਹੌਰ, ਕਸੂਰ ਤਹਿਸੀਲ ਦੇ ਵਿੱਚ ਸਰਦਾਰ ਖੁਸ਼ਹਾਲ ਸਿੰਘ ਪੰਨੂ ਦੇ ਘਰ ਮਾਤਾ ਦਿਆਲ ਕੌਰ ਜੀ ਦੀ ਕੁੱਖੋਂ ਹੋਇਆ
ਜੀ।
ਤੇ ਢਾਡੀ ਜਗਤ ਨੂੰ ਔਰ ਸਿੱਖ ਕੌਮ ਨੂੰ ਉਸ ਮਹਾਨ ਢਾਡੀ ਕਲਾ ਦੇ ਬੇਤਾਜ ਬਾਦਸ਼ਾਹ ਤੇ ਯੁਗ ਪੁਰਸ਼ ਤੇ ਸਦਾ ਮਾਣ ਰਹੇਗਾ। ਗਿਆਨੀ ਸੋਹਣ ਸਿੰਘ ਜੀ ਸੀਤਲ, ਉਹਨਾਂ ਨੇ ਪਿੰਡ ਦੇ ਗ੍ਰੰਥੀ ਕੋਲੋਂ ਪੰਜਾਬੀ ਪੜ੍ਹਨੀ ਤੇ ਲਿਖਣੀ ਸਿੱਖੀ
ਜੀ।
1930 ਦੇ ਵਿੱਚ ਗੌਰਮੈਂਟ ਹਾਈ ਸਕੂਲ ਕਸੂਰ ਤੋਂ ਉਹਨਾਂ ਨੇ 10ਵੀਂ ਪਾਸ ਕੀਤੀ। 1931 ਦੇ ਵਿੱਚ ਉਹਨਾਂ ਦੇ ਪਿਤਾ ਅਕਾਲ ਚਲਾਣਾ ਕਰ ਗਏ। 1933 ਦੇ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਉਹਨਾਂ ਨੇ ਗਿਆਨੀ ਕੀਤੀ। 13 ਸਾਲ ਦੀ ਉਮਰ ਵਿੱਚ ਉਹਨਾਂ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ
ਜੀ।
1924 ਦੇ ਵਿੱਚ ਪਹਿਲੀ ਕਵਿਤਾ ਅਕਾਲੀ ਅਖਬਾਰ ਦੇ ਵਿੱਚ ਛਪੀ
ਜੀ।
ਉਸ ਤੋਂ ਬਾਅਦ 1927 ਦੇ ਵਿੱਚ ਉਹਨਾਂ ਦੀ ਕਵਿਤਾ ਕੁਦਰਤ ਰਾਣੀ ਕਲਕੱਤੇ ਤੋਂ ਛਾਪਣ ਵਾਲੇ ਪਰਚੇ ਕਵੀ ਦੇ ਵਿੱਚ ਛਪੀ ਸੀ
ਜੀ।
ਤੇ ਅਜੇ 8ਵੀਂ ਦੇ ਵਿੱਚ ਹੀ ਪੜ੍ਹਦੇ ਸੀ ਤੇ ਜਾਂ ਇਹਨਾਂ ਦੀ 1927 ਦੇ ਵਿੱਚ ਕਰਤਾਰ ਕੌਰ ਦੇ ਨਾਲ ਸ਼ਾਦੀ ਹੋ ਗਈ, ਉਦੋਂ ਇਹ 8ਵੀਂ ਚ ਪੜ੍ਹਦੇ ਸੀ। ਇਹਨਾਂ ਦੇ ਘਰ 3 ਪੁੱਤਰ ਤੇ 1 ਬੇਟੀ ਨੂੰ ਜਨਮ ਲਿਆ
ਜੀ।
ਤੇ 1935 ਦੇ ਵਿੱਚ ਇਹਨਾਂ ਨੇ ਜਥਾ ਬਣਾਇਆ। ਦਰਅਸਲ ਪਿੰਡ ਵਿੱਚ ਰਾਸਧਾਰੀ ਆਉਂਦੇ ਸੀ, ਕਈ ਕਈ ਦਿਨ ਰਾਸ ਪੈਣੀ, ਜਿਦਾਂ ਮੇਲੇ ਲੱਗਣੇ ਤੇ ਰਾਸਧਾਰੀਆਂ ਨੇ ਪੂਰਨ ਭਗਤ, ਰਾਜਾ ਹਰੀ ਚੰਦ, ਕ੍ਰਿਸ਼ਨ ਲੀਲਾ ਦੇ ਡਰਾਮੇ ਕਰਨੇ, ਉਸ ਵਿੱਚ ਗੀਤ ਸੰਗੀਤ ਵੀ ਹੋਣਾ ਤੇ ਉਹਨਾਂ ਕਲਾਕਾਰਾਂ ਦੀਆਂ ਆਵਾਜ਼ਾਂ ਸੁਣ ਕੇ ਜਵਾਨੀ ਦੇ ਵਿੱਚ ਸੀਤਲ ਜੀ ਦੇ ਮਨ ਵਿੱਚ ਇਹ ਮੰਗ ਉੱਠੀ ਕਿ ਢਾਡੀ ਜਥਾ ਬਣਾਇਆ ਜਾਵੇ। ਸੋ ਸਭ ਤੋਂ ਪਹਿਲੇ ਇਹਨਾਂ ਨੇ ਪਿੰਡ ਦੇ ਆਪਣੇ 3 ਮਿੱਤਰ ਹਰਨਾਮ ਸਿੰਘ, ਸਰਦਾਰ ਅਮਰੀਕ ਸਿੰਘ ਤੇ ਸਰਦਾਰ ਗੁਰਚਰਨ ਸਿੰਘ, ਇਹਨਾਂ ਤਿੰਨਾਂ ਨੂੰ ਲੈ ਕੇ ਇੱਕ ਢਾਡੀ ਜਥਾ ਬਣਾਇਆ। ਇਹਨਾਂ ਤਿੰਨਾਂ ਨੂੰ ਲਲਿਆਣੀ ਪਿੰਡ ਦੇ ਸੀ ਉਸਤਾਦ ਚਿਰਾਗ ਦੀਨ, ਉਹਨਾਂ ਦੇ ਕੋਲੋਂ ਇਹਨਾਂ ਨੇ ਢੱਡਾਂ ਤੇ ਸਰੰਗੀ ਵਜਾਉਣੀ ਸਿੱਖੀ ਤੇ ਸੀਤਲ ਸਾਹਿਬ ਆਪ ਮੋਢੀ ਬਣੇ, ਇਹਨਾਂ ਨੇ ਲੈਕਚਰ ਕਰਨਾ, ਕਿਤਾਬਾਂ ਪੜ੍ਹ ਕੇ ਇਤਿਹਾਸ ਲਿਖਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਇਹਨਾਂ ਦੇ ਢਾਡੀ ਬਣਨ ਦਾ ਸਬੱਬ ਬਣ ਗਿਆ
ਜੀ।
ਫਿਰ ਸੀਤਲ ਜੀ ਨੇ ਕਲਮ ਵੀ ਚੱਕ ਲਈ ਤੇ ਪ੍ਰਸੰਗ ਲਿਖਣੇ ਸ਼ੁਰੂ ਕਰ ਦਿੱਤੇ
ਜੀ।
ਦਸਾਂ ਗੁਰੂਆਂ ਸਾਹਿਬਾਨਾਂ ਦੀਆਂ ਜੀਵਨੀਆਂ ਲਿਖੀਆਂ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ, ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ, ਸਿੱਖ ਰਾਜ ਕਿਵੇਂ ਗਿਆ, ਦੁਖੀਏ ਮਾਂ ਪੁੱਤ ਮਹਾਰਾਣੀ ਜਿੰਦਾ। ਸੋ ਇਸ ਤਰ੍ਹਾਂ ਇਹਨਾਂ ਨੇ ਸਾਰਾ ਸਿੱਖ ਇਤਿਹਾਸ ਲਿਖਿਆ
ਜੀ।
ਮੈਂ ਸਰੋਤਿਆਂ ਨੂੰ ਇਹ ਕਹਿਣਾ ਅਣਗਿਣਤ, ਔਰ ਮੈਂ ਕਹਿਣਾ ਵੀ ਮੈਂ ਸਰੋਤਿਆਂ ਨੂੰ ਗੱਲ ਕਹਿਣੀ ਚਾਹੁੰਦਾ ਕਿ ਸਿੱਖ ਰਾਜ ਕਿਵੇਂ ਬਣਿਆ, ਸਿੱਖ ਰਾਜ ਕਿਵੇਂ ਗਿਆ। ਅੱਜ ਦੀ ਤੇ ਸਾਡੀ ਸ਼ਾਇਦ ਨੌਜਵਾਨ ਪੀੜ੍ਹੀ ਨੂੰ ਪਤਾ ਹੀ ਨਾ ਹੋਵੇ ਵੀ ਸਾਡਾ ਵੀ ਕਦੀ ਰਾਜ ਹੋਇਆ ਕਰਦਾ ਸੀ
ਜੀ।
ਉਹਨਾਂ ਨੇ ਸੀਤਲ ਸਾਹਿਬ ਨੇ ਇੱਕ ਛੋਟੀ ਜਿਹੀ ਕਿਤਾਬ ਵੀ ਲਿਖੀ ਹੈ, ਦੁਖੀਏ ਮਾਂ ਪੁੱਤ ਮਹਾਰਾਣੀ ਜਿੰਦਾ ਔਰ ਮਹਾਰਾਜਾ ਦਲੀਪ,
ਹਾਂਜੀ
ਜਿੰਦਾ ਦੇ ਉੱਤੇ। ਉਹ ਵੀ ਕਿਤਾਬ ਛੋਟੀ ਜਿਹੀ ਕਿਤਾਬ ਹੈ, ਮੇਰੇ ਖਿਆਲ 80-90 ਪੰਨੇ ਦੀ ਹੈ। ਅਗਰ ਜਿੱਦਾਂ ਸਰੋਤੇ ਉਹਨੂੰ ਪੜ੍ਹਦੇ ਜਾਣਗੇ ਉਹਨਾਂ ਦੀ ਅੱਖਾਂ ਵਿੱਚ ਪਾਣੀ ਵਹਿੰਦਾ ਜਾਏਗਾ, ਇੰਨਾ ਵਿਰਾਗ ਉਹਨਾਂ ਨੇ ਮਾਂ ਪੁੱਤ ਦੇ ਮਿਲਣ ਦਾ ਲਿਖਿਆ। ਫਿਰ ਉਹਨਾਂ ਨੇ ਕਿਤਾਬਾਂ ਲਿਖੀਆਂ, ਸੀਤਲ ਕਿਰਨਾ, ਸੀਤਲ ਸੁਨੇਹੇ, ਸੀਤਲ ਹੰਝੂ, ਸੀਤਲ ਤਰੰਗਾਂ, ਸੀਤਲ ਤਰਾਨੇ, ਸੀਤਲ ਬਲਬਲੇ, ਸੀਤਲ ਚੰਗਿਆੜੇ, ਸੀਤਲ ਰਮਜਾਂ, ਸੀਤਲ ਸੁਗਾਤਾਂ, ਸੀਤਾਡੀ ਵਾਰਾਂ, ਮੇਰੇ ਇਤਿਹਾਸਕ ਲੈਕਚਰ। ਇੱਕ ਉਹਨਾਂ ਨੇ ਸਿੱਖ ਇਤਿਹਾਸ ਦੇ 5 ਸੋਮੇ ਲਿਖੇ
ਜੀ।
ਵੈਸੇ ਜੇ ਹੁਣ ਸਾਰਾ ਕਿਸੇ ਨੂੰ ਇਤਿਹਾਸ ਪੜ੍ਹਨਾ ਪੈ ਜਾਵੇ ਤਾਂ ਬੜਾ ਸਮਾਂ ਲੱਗਦਾ। ਗਿਆਨੀ ਜੀ ਨੇ ਸੀਤਲ ਸਾਹਿਬ ਨੇ ਸਿੱਖ ਇਤਿਹਾਸ ਦੇ 5 ਸੋਮੇ ਲਿਖੇ
ਜੀ।
ਸਿੱਖ ਇਤਿਹਾਸ ਦੇ ਸੋਮੇ, ਭਾਗ ਪਹਿਲਾ, ਭਾਗ ਦੂਜਾ, ਭਾਗ ਤੀਜਾ, ਭਾਗ ਚੌਥਾ, ਭਾਗ ਪੰਜਵਾਂ
ਜੀ।
ਇਹਦੇ ਵਿੱਚ ਸਿੱਖ ਇਤਿਹਾਸ ਨੂੰ ਜਿੱਦਾਂ ਅੰਗਰੇਜ਼ਾਂ ਨੇ ਜਾਂ ਕਿਸੇ ਹੋਰ ਲਿਖਾਰੀਆਂ ਨੇ ਲਿਖਿਆ, ਉਹਦੇ ਵਿੱਚ ਜੋ ਸ਼ੰਕੇ ਪੈਦਾ ਕੀਤੇ ਗਏ ਉਹਨੂੰ ਨਿਵਰਤ ਕਰਨ ਲਈ ਇਹਨਾਂ ਨੇ ਫਿਰ ਦੁਬਾਰਾ ਇਤਿਹਾਸ ਘੋਖਿਆ ਤੇ ਲਿਖਿਆ
ਜੀ।
ਔਰ ਮੈਂ ਸਮਝਦਾ ਕਿ ਜੇ ਕੋਈ ਉਹ ਸਿੱਖ ਇਤਿਹਾਸ ਦੇ 5 ਸੋਮਿਆਂ ਨੂੰ ਪੜ੍ਹ ਲਵੇ ਤਾਂ ਉਹਨੂੰ ਸ਼ਾਇਦ ਇਤਿਹਾਸ ਦੀ ਕੋਈ ਹੋਰ ਕਿਤਾਬ ਪੜ੍ਹਨ ਦੀ ਲੋੜ ਨਹੀਂ ਪਵੇਗੀ
ਜੀ।
ਯਾਨੀ ਕਿ ਇਤਨਾ ਵਿਸਥਾਰ ਦੇ ਨਾਲ ਉਹਨਾਂ ਨੇ ਇਸ ਕਿਤਾਬਾਂ ਦੇ ਵਿੱਚ ਆਪਣੀ ਭਰਪੂਰ ਜਾਣਕਾਰੀ ਦੇਣ ਦਾ ਯਤਨ ਕੀਤਾ
ਜੀ।
ਫਿਰ ਵੇਖੋ ਜਿੱਥੇ ਉਹਨਾਂ ਨੇ ਸਿੱਖ ਇਤਿਹਾਸ ਲਿਖਿਆ ਉੱਥੇ ਉਹਨਾਂ ਨੇ ਨਾਵਲ ਵੀ ਲਿਖੇ।
ਬਿਲਕੁਲ,
ਯੁੱਗ ਬਦਲ ਗਿਆ, ਜਵਾਲਾਮੁਖੀ, ਮੁੱਲ ਦਾ ਮਾਸ, ਦੀਵੇ ਦੀ ਲੋ, ਜੰਗ ਜਾਂ ਅਮਨ, ਈਚੋ ਗਿਲ ਨਹਿਰ, ਕਾਲੇ ਪਰਛਾਵੀ, ਤੂਤਾਂ ਵਾਲਾ ਖੂਹ, ਇਹੋ ਜਿਹੇ ਮਹਾਨ ਨਾਵਲ ਉਹਨਾਂ ਨੇ ਲਿਖੇ।
ਬਿਲਕੁਲ, ਤੂਤਾਂ ਵਾਲਾ ਖੂਹ ਜਿਹੜਾ ਅਸੀਂ ਆਪਣੇ ਸਕੂਲੀ ਪੜ੍ਹਾਈ ਦੌਰਾਨ ਸਾਰਿਆਂ ਨੇ ਮੇਰਾ ਖਿਆਲ ਪੜ੍ਹਿਆ ਹੋਣਾ ਜ਼ਰੂਰ।
ਯੁੱਗ ਬਦਲ ਗਿਆ
ਜੀ,
ਹਾਂ ਕ੍ਰਾਂਤੀਕਾਰੀ ਨਾਵਲ ਸੀ ਉਹਨਾਂ ਦੇ
ਜੀ।
ਫਿਰ ਵੇਖੋ ਜਿੱਥੇ ਉਹ ਐਡੇ ਵੱਡੇ ਨਾਵਲਕਾਰ ਸੀ ਉੱਥੇ ਅਸੀਂ ਆਮ ਸਾਡੇ ਅੱਜ ਕੱਲ ਲੋਕ ਗਾਇਕ ਗੀਤ ਗਾਉਂਦੇ ਆ, ਮਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ, ਕੀਮਤਾਂ ਕੋਲ ਆ ਕੇ ਬੇਨਤੀ ਗੁਜ਼ਾਰੇ, ਬਹੁਤ ਘੱਟ ਸਰੋਤਿਆਂ ਨੂੰ ਪਤਾ ਹੋਣਾ ਵੀ ਇਸ ਗੀਤ ਦਾ ਲੇਖਕ ਕੌਣ। ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਇਸ ਗੀਤ ਦਾ ਲੇਖਕ ਗਿਆਨੀ ਸੋਹਣ ਸਿੰਘ ਸੀਤਲ ਹੈ
ਜੀ। ਜੀ,
ਗਿਆਨੀ ਸੋਹਣ ਸਿੰਘ ਸੀਤਲ ਜੀ ਦਾ ਲਿਖਿਆ ਇਹ ਗੀਤ ਹੈ, ਮਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ, ਕੀਮਾ ਕੋਲ ਆ ਕੇ ਬੇਨਤੀ ਗੁਜ਼ਾਰੇ। ਸੋ ਇਸ ਤਰ੍ਹਾਂ ਗਿਆਨੀ ਸੋਹਣ ਸਿੰਘ ਸੀਤਲ, ਦੇਖੋ ਉਹਨਾਂ ਦੀਆਂ ਅੱਜ ਵੀ ਵਾਰਾਂ ਜਲੰਧਰ ਦੂਰਦਰਸ਼ਨ ਦੇ ਉੱਤੇ, ਆਲ ਇੰਡੀਆ ਰੇਡੀਓ ਦੇ ਉੱਤੇ ਗੂੰਜਦੀਆਂ ਤੇ ਔਰ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਆਲ ਇੰਡੀਆ ਦੂਰਦਰਸ਼ਨ ਨੇ ਇੱਕ ਡਾਕੂਮੈਂਟਰੀ ਫਿਲਮ ਵੀ ਬਣਾਈ ਸੀ
ਜੀ।
ਔਰ ਮੈਂ ਕਹਿੰਦਾ ਵੀ ਇਹੋ ਜਿਹੀਆਂ ਕਦੇ ਕਦੇ ਮਾਵਾਂ ਇਹੋ ਜਿਹੇ ਪੁੱਤਰਾਂ ਨੂੰ ਕਦੇ ਕਦੇ ਪੈਦਾ ਕਰਦੀ ਹੈ, ਔਰ ਕਦੇ ਕਦੇ ਇਹੋ ਜਿਹੇ ਮਹਾਨ ਪੁਰਸ਼ ਸਾਡੀ ਇਸ ਧਰਤੀ ਦੇ ਉੱਤੇ ਆਉਂਦੇ ਆ ਜੋ ਐਡਾ ਖਜ਼ਾਨਾ ਸਾਡੀ ਦੇ ਕੇ ਜਾਂਦੇ ਆ।
ਬਿਲਕੁਲ,
ਮੈਨੂੰ ਵੀ ਗਿਆਨੀ ਸੋਹਣ ਸਿੰਘ ਸੀਤਲ ਜੀ ਦੀ ਸੰਗਤ ਕਰਨ ਦਾ ਮੌਕਾ ਮਿਲਿਆ। ਮੈਂ ਉਦੋਂ ਯੁਵਾ ਢਾਡੀ ਸਾਂ
ਤੇ
ਮੈਨੂੰ ਗੁਰੂ ਸਰ ਸਰਦਾਰ ਉਹਨਾਂ ਦੇ ਨਾਲ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ
ਤੇ
ਉਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਦਾ 60 ਸਾਲਾ ਸ਼ਾਇਦ ਪ੍ਰਕਾਸ਼ ਦਿਹਾੜਾ ਸੀ
ਤੇ
ਉੱਥੇ ਉਹਨਾਂ ਦਾ ਢਾਡੀ ਜਥਾ ਵੀ ਸੀ ਤੇ ਮੇਰਾ ਵੀ ਢਾਡੀ ਜਥਾ ਬੁਲਾਇਆ ਤੇ ਮੈਂ ਉਹਨਾਂ ਦੇ ਚਰਨਾਂ ਤੇ ਜਦੋਂ ਦੰਡੌਤ ਕੀਤੀ ਮੇਰੇ ਮਨ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਅੱਜ ਮੈਨੂੰ ਬਹੁਤ ਮਹਾਨ ਸ਼ਖਸੀਅਤ ਦੇ ਦਰਸ਼ਨ ਹੋ ਗਏ। ਔਰ ਸੱਚਮੁੱਚ ਇਹੋ ਜਿਹੀ ਸ਼ਖਸੀਅਤ ਦੇ ਦਰਸ਼ਨ ਹੀ ਕਰ ਰਹੇ ਨਾ ਆਪਣੇ ਆਪ ਵਿੱਚ ਇੱਕ ਬੜਾ ਵੱਡਾ ਮੈਂ ਵਡਭਾਗਾ ਸਮਝਦਾ ਆਪਣੇ ਆਪ
ਜੀ ਜੀ।
ਸੋ ਮੈਂ ਇਹ ਵੀ ਥੋੜਾ ਜਿਹਾ ਦੱਸਣਾ ਚਾਹੁੰਦਾ ਕਿ ਗਿਆਨੀ ਸੋਹਣ ਸਿੰਘ ਸੀਤਲ ਦੇ ਜਿਹੜੇ ਘਰੋਂ ਸੀ ਮਾਤਾ ਕਰਤਾਰ ਕੌਰ, ਜੀ ਉਹ ਸਾਡੇ ਪਰਮ ਪੂਜਿਆ ਪਿਤਾ ਗਿਆਨੀ ਦਇਆ ਸਿੰਘ ਦਿਲਵਰ ਜੀ ਦੇ ਪਿੰਡ ਗੱਗੜ ਸਹਾਰੀ ਤੋਂ
ਦੇਖੋ
ਅੱਜ ਦੁਨੀਆਂ ਦੇ ਵਿੱਚ ਸਾਡੇ ਸਿੱਖ ਲੋਕ ਸਿੱਖ ਕੌਮ ਕਦੇ ਵੀ ਗਿਆਨੀ ਸੋਹਣ ਸਿੰਘ ਸੀਤਲ ਔਰ ਗਿਆਨੀ ਦਇਆ ਸਿੰਘ ਦਿਲਵਰ ਨੂੰ ਆਪਣੇ ਦਿਲ ਵਿੱਚੋਂ ਮਨਫੀ ਨਹੀਂ ਕਰ ਸਕਦੇ।
ਬਿਲਕੁਲ ਬਿਲਕੁਲ।
ਔਰ ਲਾਹੌਰ ਦੀ ਧਰਤੀ ਨੇ ਇਹ ਦੋ ਮਹਾਨ ਢਾਡੀ ਸਾਨੂੰ ਦਿੱਤੇ ਨੇ। ਅੱਜ ਵੀ ਜਿਹੜੇ ਢਾਡੀਆਂ ਦੇ ਚਹੇਤੇ ਨੇ ਜਦੋਂ ਕਿਤੇ ਪਾਕਿਸਤਾਨ ਯਾਤਰਾ ਕਰਨ ਗੁਰਦੁਆਰਿਆਂ ਦੀ ਜਾਂਦੇ ਨੇ ਤੇ ਉਹ ਕਹਿੰਦੇ ਨੇ ਵੀ ਅਸੀਂ ਉਹਨਾਂ ਦੋ ਧਰਤੀਆਂ ਨੂੰ ਜਰੂਰ ਸਜਦਾ ਕਰਕੇ ਆਉਣੇ ਆ ਵੀ ਜਿੱਥੇ ਸਾਡੀ ਕੌਮ ਦੇ ਦੋ ਮਹਾਨ ਢਾਡੀ ਪੈਦਾ ਹੋਏ।
ਦੇਖੋ
ਕਾਦੀ ਵਿੰਡ ਔਰ ਗੱਗੜ ਸਹਾਰੀ ਜਿੱਥੇ ਦਇਆ ਸਿੰਘ ਦਿਲਵਰ ਜੀ ਦਾ ਜਨਮ ਹੋਇਆ ਇਹ ਕੇਵਲ 4 ਕਿਲੋਮੀਟਰ ਦੀ ਦੂਰੀ ਦੇ ਉੱਤੇ ਵਿਰਥ ਸੀ ਪਿੰਡ ਤੇ ਮੈਂ ਕਹਿੰਦਾ ਵੀ ਦਿਲਵਰ ਸਾਹਿਬ ਨੇ ਫਿਰ ਸੀਤਲ ਸਾਹਿਬ ਨੂੰ ਵੇਖ ਕੇ ਹੀ ਉਹਨਾਂ ਦੇ ਵਾਂਗੂ ਢਾਡੀ ਜਥਾ ਬਣਾਇਆ
ਤੇ
ਦਿਲਵਰ ਸਾਹਿਬ ਵੀ ਦਿਲ ਬਹੁਤ ਸਤਿਕਾਰ ਕਰਦੇ ਸੀ
ਤੇ
ਮੈਨੂੰ ਵੀ ਇੱਕ ਦੋ ਵਾਰ ਪਿਤਾ ਜੀ ਦੇ ਨਾਲ ਉਹਨਾਂ ਦੇ ਘਰ ਜਾਣ ਦਾ ਮੌਕਾ ਮਿਲਿਆ ਪਰ ਮੇਰੀ ਬਦਕਿਸਮਤੀ ਹੈ ਕਿ ਮੈਂ ਉਹਨਾਂ ਦੇ ਨਾਲ ਕੋਈ ਆਪਣੀ ਤਸਵੀਰ ਨਹੀਂ ਖਿਚਵਾ ਸਕਿਆ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਮੋਬਾਇਲ ਨਹੀਂ ਸੀ ਹੁੰਦੇ।
ਸੋ
ਇਸ ਤਰ੍ਹਾਂ 23 ਸਤੰਬਰ 1998 ਨੂੰ ਤਕਰੀਬਨ 90 ਸਾਲ ਦੀ ਉਮਰ ਹੋ ਕੇ ਉਹ ਇਸ ਦੁਨੀਆਂ ਤੋਂ ਰੁਖਸਤ ਹੋ ਗਏ
ਤੇ
ਅੱਜ ਉਹਨਾਂ ਦੀ ਤਸਵੀਰ ਵੀ ਸਿੱਖ ਅਜਾਇਬ ਘਰ ਦੇ ਵਿੱਚ ਲੱਗੀ ਹੋਈ ਹੈ। ਪਰ ਮੈਨੂੰ ਇਹ ਦੱਸਦਿਆਂ ਬੜਾ ਹੀ ਦੁੱਖ ਮਹਿਸੂਸ ਹੋ ਰਿਹਾ ਹੈ ਵੀ ਜਦੋਂ ਉਹਨਾਂ ਦੀ ਮੌਤ ਹੋਈ ਜਦੋਂ ਰੁਖਸਤ ਹੋਏ ਇਸ ਦੁਨੀਆਂ ਤੋਂ ਤਾਂ ਸੰਸਕਾਰ ਤੇ ਬਹੁਤ ਘੱਟ ਸੰਗਤਾਂ ਨੇ ਸ਼ਿਰਕਤ ਕੀਤੀ ਸੀ। ਉਸ ਤੋਂ ਬਾਅਦ ਮੈਨੂੰ ਇਹ ਵੀ ਗੱਲ ਦੱਸਦਿਆਂ ਬੜਾ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਜਿਸ ਦਿਨ ਉਹਨਾਂ ਦੀ ਅੰਤਿਮ ਅਰਦਾਸ ਸੀ
ਜੀ
ਦੱਸਣ ਵਾਲੇ ਦੱਸਦੇ ਆ ਵੀ ਗਿਣਤੀ ਦੇ 10-15 ਬੰਦੇ ਉਸ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਏ। ਪੰਜਾਬ ਸਰਕਾਰ ਦਾ ਕੋਈ ਵੀ ਲੀਡਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਲੀਡਰ ਇਸ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਨਹੀਂ ਹੋਇਆ
ਜੀ।
ਦੇਖੋ ਉਸ ਪੰਜਾਬ ਸਰਕਾਰ ਨੇ ਉਹਨਾਂ ਨੂੰ ਮਹਾਨ ਢਾਡੀ ਦਾ ਪੁਰਸਕਾਰ ਵੀ ਦਿੱਤਾ, ਮਹਾਨ ਸਾਹਿਤਕਾਰ ਦਾ ਵੀ ਪੁਰਸਕਾਰ ਦਿੱਤਾ, ਮਹਾਨ ਲੇਖਕ ਦਾ ਵੀ ਉਹਨਾਂ ਨੂੰ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਪੁਰਸਕਾਰ ਮਿਲਿਆ। ਪਰ ਕਿਉਂ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਵੱਡੇ ਲੀਡਰਾਂ ਦਾ ਸ਼ਿਰਕਤ ਨਾ ਕਰਨਾ ਬੜੇ ਦੁੱਖ ਵਾਲੀ ਗੱਲ ਹੈ।
ਇਹ
ਠੀਕ ਹੈ ਬਾਅਦ ਵਿੱਚ ਹੰਝੂ ਕੇਰ ਲੈਣੀ ਇਹ ਇੱਕ ਵੱਖਰੀ ਗੱਲ ਹੈ, ਪਰ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ। ਪਰ ਮੈਂ ਇਹ ਵੀ ਕੁਛ ਸਮਝਦਾ ਕੁਛ ਉਹਨਾਂ ਦੇ ਧੀਆਂ ਪੁੱਤਰਿਆਂ ਨੇ ਵੀ ਕੋਈ ਜ਼ਿਆਦਾ ਉਦਮ ਉਪਰਾਲਾ ਨਹੀਂ ਕੀਤਾ। ਉਹਨਾਂ ਦਾ ਇੱਕ ਬੇਟਾ ਵੈਸੇ ਇੱਥੇ ਕੈਨੇਡਾ ਵਿੱਚ ਕੈਲਗਰੀ ਵਿੱਚ ਰਹਿੰਦਾ ਹੈ, ਅਰਜਿੰਦਰ ਸਿੰਘ ਪੰਨੂ। ਸੋ ਉਹਨਾਂ ਨੇ ਵੀ ਕਦੀ ਮੈਨੂੰ ਨੀ ਲੱਗਦਾ ਵੀ ਆਪਣੇ ਪਿਤਾ ਦੀ ਯਾਦ ਵਿੱਚ ਕਦੀ ਕੋਈ ਸਮਾਗਮ ਕੀਤਾ ਹੋਵੇ ਜਾਂ ਆਪਣੇ ਪਿਤਾ ਨੂੰ ਕਦੀ ਯਾਦ ਕੀਤਾ ਹੋਵੇ। ਸੋ ਖੈਰ ਮੈਂ ਉਹਨਾਂ ਦੇ ਆਪਣੀ ਜ਼ਿੰਦਗੀ ਦੇ ਪਰਸਨਲ ਮਾਮਲੇ ਨੇ ਮੈਂ ਦਖਲ ਨਹੀਂ ਦੇ ਸਕਦਾ, ਪਰ ਸਾਨੂੰ ਇਹੋ ਜਿਹੇ ਵਿਦਵਾਨ ਢਾਡੀਆਂ ਦੀਆਂ ਯਾਦਾਂ ਵੀ ਮਨਾਉਣੀਆਂ ਚਾਹੀਦੀਆਂ ਔਰ ਇਹੋ ਜਿਹੇ ਢਾਡੀਆਂ ਨੂੰ ਹਮੇਸ਼ਾ ਆਪਣੀ ਦਿਲ ਦੇ ਵਿੱਚ ਬਸਾ ਕੇ ਰੱਖਣਾ ਚਾਹੀਦਾ।
ਬਿਲਕੁਲ ਬਿਲਕੁਲ। ਸੋ ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਸਿੱਖ ਇਤਿਹਾਸ ਨੂੰ ਰਚਣ ਵਾਲੇ ਜਾਂ ਇਸ ਮਹਾਨ ਸਿੱਖ ਵਿਦਵਾਨ ਦੇ ਜੀਵਨ ਦੇ ਉੱਤੇ ਗੱਲ ਕਰਨੀ ਜਿਹੜੀ ਮੈਨੂੰ ਲੱਗਦਾ ਬੜੀ ਅਹਿਮ ਵੀ ਸੀ, ਕਿਉਂਕਿ ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਹੈ ਸ਼ਾਇਦ ਅਗਲੀਆਂ ਪੀੜ੍ਹੀਆਂ ਤੱਕ ਇਹ ਜਾਣਕਾਰੀ ਜਿਹੜੀ ਹੈ ਉਹ ਪਹੁੰਚਦੀ ਵੀ ਨਹੀਂ ਹੋ ਸਕਦੀ ਜੇਕਰ ਅਸੀਂ ਉਨ੍ਹਾਂ ਦੇ ਉੱਤੇ ਗੱਲ ਨਾ ਕਰੀਏ। ਸੋ ਸਿੱਖ ਵਿਦਵਾਨ ਹੀ ਨਹੀਂ ਸਗੋਂ ਬਹੁਤ ਵੱਡੇ ਸਾਹਿਤਕਾਰ ਔਰ ਜਿਸ ਗਿਣਤੀ ਦੇ ਵਿੱਚ ਉਹਨਾਂ ਨੇ ਸਾਹਿਤ ਰਚਿਆ ਔਰ ਸਾਹਿਤ ਦੀ ਹਰ ਵਿਧਾ ਨੂੰ ਜਿਵੇਂ ਉਹਨਾਂ ਨੇ ਛੋਹਿਆ ਔਰ ਨਾਲ ਹੀ ਨਾਲ ਜਿਵੇਂ ਉਹਨਾਂ ਨੇ ਢਾਡੀ ਕਲਾ ਜਿਹੜੀ ਹੈ ਉਹਨੂੰ ਵੀ ਅੱਗੇ ਲਿਜਾਣ ਦੇ ਵਿੱਚ ਆਪਣਾ ਖਾਸ ਜਿਹੜਾ ਯੋਗਦਾਨ ਦਿੱਤਾ। ਸੋ ਬਹੁਤ ਸਾਰੇ ਗੁਣਾਂ ਦੇ ਉਹ ਧਾਰਨੀ ਸੀ ਔਰ ਉਹਨਾਂ ਨੂੰ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਤੇ ਅਸੀਂ ਯਾਦ ਵੀ ਕਰਦੇ ਹਾਂ ਔਰ ਉਹਨਾਂ ਦੀਆਂ ਇਹਨਾਂ ਮਾਣ ਮਤੀਆਂ ਦੇਣਾ ਦੇ ਲਈ ਮਾਣ ਵੀ ਮਹਿਸੂਸ ਕਰਦੇ ਆ ਜੀ। ਬਹੁਤ ਬਹੁਤ ਧੰਨਵਾਦ ਦਿਲ ਕੋ ਜੀ।
ਅੱਜ ਦੇ ਜਿਹੜੇ ਢਾਡੀ ਨੇ ਉਹਨਾਂ ਦੀਆਂ ਢਾਡੀ ਵਾਰਾਂ ਗਾ ਕੇ ਆਪਣਾ ਰੋਜ਼ੀ ਰੋਟੀ ਵੀ ਕਮਾ ਰਹੇ ਆ। ਉਸ ਮਹਾਨ ਢਾਡੀ ਨੂੰ ਜਿੱਥੇ ਅਸੀਂ ਸਜਦਾ ਕਰਦੇ ਹਾਂ, ਸਲਾਮ ਕਰਦੇ ਹਾਂ, ਪ੍ਰਣਾਮ ਕਰਦੇ ਹਾਂ, ਅੱਜ ਉਹਨਾਂ ਦੇ 112ਵੇਂ ਜਨਮ ਦਿਨ ਦੇ ਸਾਰੇ ਸਰੋਤਿਆਂ ਨੂੰ ਵਧਾਈ ਦੀ ਭੇਟਾ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਸਾਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦੇ ਜੀਵਨ ਦੇ ਉੱਤੇ ਉਨ੍ਹਾਂ ਦਾ 112ਵਾਂ ਜਨਮ ਦਿਨ ਪਿਛਲੀ 7 ਅਗਸਤ ਨੂੰ ਨਿਕਲ ਕੇ ਗਿਆ ਔਰ ਇਸ ਮਹਾਨ ਵਿਦਵਾਨ ਦੇ ਜੀਵਨ ਦੇ ਉੱਤੇ ਗੱਲ ਕਰਨੀ ਬੜੀ ਜ਼ਰੂਰੀ ਵੀ ਬਣਦੀ ਹੈ ਕਿਉਂਕਿ ਜਿਸ ਗਿਣਤੀ ਦੇ ਵਿੱਚ ਉਨ੍ਹਾਂ ਨੇ ਸਾਹਿਤ ਰਚਿਆ ਜਿਸ ਗਿਣਤੀ ਦੇ ਵਿੱਚ ਉਨ੍ਹਾਂ ਨੇ ਜਿਹੜਾ ਸਿੱਖ ਇਤਿਹਾਸ ਨੂੰ ਛੋਹਿਆ ਉਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਦੇਣ ਹੈ ਉਨ੍ਹਾਂ ਦੀ ਹਨਾ ਔਰ ਇਸ ਕਰਕੇ ਇਹੋ ਜਿਹੇ ਵਿਦਵਾਨਾਂ ਨੂੰ ਜਾਣਨਾ ਉਨ੍ਹਾਂ ਦੇ ਬਾਰੇ ਚ ਜਾਂ ਉਨ੍ਹਾਂ ਦੀਆਂ ਲਿਖੀਆਂ ਹੋਈਆਂ ਜਿਹੜੀਆਂ ਸਿਰਜਣਾਵਾਂ ਨੇ ਉਨ੍ਹਾਂ ਨੂੰ ਪੜ੍ਹਨਾ ਜਿਹੜਾ ਸਾਡੇ ਲਈ ਬੇਹੱਦ ਜ਼ਰੂਰੀ ਹੈ ਅੱਜ ਦੇ ਇਸ ਦੌਰ ਦੇ ਵਿੱਚ ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਦਿਲਬਰ ਸਾਹਿਬ ਦਾ ਕਰਦੇ ਹਾਂ ਨਰਿੰਦਰ ਠਾਕੁਰ ਵੀ ਦਿਲਬਰ ਸਾਹਿਬ ਨੂੰ ਫਤਿਹ ਬੁਲਾ ਰਹੇ ਨੇ ਉਨ੍ਹਾਂ ਤੱਕ ਫਤਿਹ ਤੁਹਾਡੀ ਪਹੁੰਚ ਚੁੱਕੀ ਹੈ ਜੀ ਸੋ ਬਹੁਤ ਬਹੁਤ ਸ਼ੁਕਰੀਆ ਜੀ ਇੱਕ ਵਾਰ ਫਿਰ ਤੋਂ ਤੇ ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਉਨ੍ਹਾਂ ਨੂੰ ਵੀ ਮੈਂ ਜੀ ਆਇਆਂ ਨੂੰ ਕਹਿੰਦੀ ਹਾਂ ਜਸਵਿੰਦਰਪਾਲ ਕੌਰ ਢਿੱਲੋਂ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਜਸਵਿੰਦਰਪਾਲ ਕੌਰ ਜੀ ਔਰ ਪ੍ਰੋਗਰਾਮ ਦੇ ਵਿੱਚ ਜਿਉਂ ਆਇਆਂ ਨੂੰ ਬਿਲਕੁਲ ਜੀ ਤੁਹਾਡਾ ਸੁਨੇਹਾ ਸਾਡੇ ਤੱਕ ਪਹੁੰਚ ਗਿਆ ਮੈਂ ਬਹੁਤ ਜਲਦ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਇਹ ਜਿਹੜੀਆਂ ਗੁਪਤ ਵਧਾਈਆਂ ਉਹ ਜ਼ਰੂਰ ਤੁਹਾਡੀਆਂ ਪਹੁੰਚਾਵਾਂਗੀ ਤੇ ਨਰਿੰਦਰ ਠਾਕੁਰ ਸਾਹਿਬ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਪ੍ਰੋਗਰਾਮ 'ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਸਮਾਂ ਇੱਕ ਬ੍ਰੇਕ ਦਾ ਵੀ ਹੋ ਚੁੱਕਿਆ ਵਧਾਈਆਂ ਦਾ ਸਿਲਸਿਲਾ ਵੀ ਬਹੁਤ ਜਲਦ ਆਪਾਂ ਲੈ ਕੇ ਆਉਣਾ ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਵੀ ਦੱਸਦੀ ਜਾਵਾਂ ਕਿ ਅੱਜ ਇੱਕ ਖਾਸ ਗੱਲਬਾਤ ਜਿਹੜੀ ਹੈ ਉਹ ਅਸੀਂ ਕਰਨੀ ਹੈ ਭਾਈਚਾਰੇ ਦੇ ਵਿੱਚ ਬਹੁਤ ਸਾਰੇ ਜਿਹੜੇ ਕਈ ਵਾਰ ਮੁੱਦੇ ਆ ਉਹ ਆਲੇ ਦੁਆਲੇ ਦੇ ਵਿੱਚੋਂ ਉੱਠਦੇ ਆ ਕੁਛ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਜਿਹੜੀਆਂ ਅਸੀਂ ਸੋਚੀਆਂ ਨਹੀਂ ਹੁੰਦੀਆਂ ਸੋ ਇਹੋ ਜਿਹੀਆਂ ਕੁਝ ਘਟਨਾਵਾਂ ਪਿਛਲੇ ਦਿਨੀ ਵਾਪਰੀਆਂ ਜੀ ਮੈਲਬਨ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ ਪੰਜਾਬੀ ਭਾਈਚਾਰਾ ਜਿਹਨਾਂ ਖੇਤਰਾਂ ਦੇ ਵਿੱਚ ਜਿਹਨਾਂ ਸਪਰਬਾਂ ਦੇ ਵਿੱਚ ਘੁੱਗ ਵੱਸਦਾ ਯਾਨੀ ਕਿ ਬੜੀ ਸੰਘਣੀ ਆਬਾਦੀ ਹੈ ਬੜਾ ਵਧੀਆ ਉਹਨਾਂ ਦਾ ਉੱਥੇ ਰਹਿਣ ਸਹਿਣ ਹੈ ਬਹੁਤ ਹੀ ਸੋਹਣੀ ਦੇਖਿਆ ਆਪਣੀ ਔਰ ਉਸ ਦੇਖ ਨੂੰ ਬਣਾਉਣ ਤੋਂ ਬਾਅਦ ਉਸ ਪਹਿਚਾਣ ਨੂੰ ਬਣਾਉਣ ਤੋਂ ਬਾਅਦ ਇਹੋ ਜਿਹੀਆਂ ਕਿਹੜੀਆਂ ਮਜਬੂਰੀਆਂ ਹੋ ਜਾਂਦੀਆਂ ਸਾਡੀਆਂ ਜਾਂ ਫਿਰ ਇਹੋ ਜਿਹੇ ਕਿਹੜੇ ਮਸਲੇ ਹੋ ਜਾਂਦੇ ਆ ਜਿਨ੍ਹਾਂ ਦੇ ਕਾਰਨ ਜਿਹੜੀ ਉਹ ਦੇਖਿਆ ਉਹ ਜਿਹੜੀ ਸਾਡੀ ਪਛਾਣ ਆ ਉਸ ਨੂੰ ਢਾਹ ਵੱਜਦੀ ਆ ਸੋ ਅੱਜ ਇਹਦੇ ਉੱਤੇ ਗੱਲਬਾਤ ਜਿਹੜੀ ਉਹ ਅਸੀਂ ਕਰਨੀ ਆ ਔਰ ਉਸ ਗੱਲਬਾਤ ਦੇ ਦੌਰਾਨ ਸਾਡੇ ਨਾਲ ਹੋਣਗੇ ਕੁਲਦੀਪ ਸਿੰਘ ਔਲਖੁਰੀ ਸਾਡੇ ਨਾਲ ਪਰ ਇਸ ਵੇਲੇ ਇੱਕ ਬ੍ਰੇਕ ਦਾ ਸਮਾਂ ਹੋ ਗਿਆ ਬ੍ਰੇਕ ਲੈਣੇ ਆ ਬ੍ਰੇਕ ਦੌਰਾਨ ਸਾਡੇ ਸਪੌਂਸਰਸ ਦੇ ਸਾਡੇ ਸਹਿਯੋਗੀਆਂ ਦੇ ਕੁਝ ਇਸ਼ਤਿਹਾਰ ਤੁਹਾਡੀ ਨਜ਼ਰ ਕਰਦੇ ਆ ਤੇ ਬਹੁਤ ਜਲਦ ਹੁੰਨੇ ਆ ਹਾਜ਼ਰ ਪ੍ਰੋਗਰਾਮ ਦੇ ਵਿੱਚ ਅਗਲੇ ਸਿਲਸਿਲੇ ਦੇ ਨਾਲ ਬਣੇ ਰਹੋ ਜੁੜੇ
ਪੰਜਾਬੀ ਦਰਸ਼ਕਾਂ ਲਈ ਖੁਸ਼ਖਬਰੀ ਹੁਣ ਫਿਰ ਤੋਂ ਸਿਨੇਮਾ ਦੇ ਵਿੱਚ ਲੱਗਣਗੀਆਂ ਰੌਣਕਾਂ ਲੱਗ ਰਹੀ ਹੈ ਪੰਜਾਬੀ ਫਿਲਮ ਕੁਆੜਾ
ਕਮਾਲ ਲੱਗੀ ਜਾਂਦੀ ਹੈ ਹਾਏ ਹਾਏ ਗੱਟੀਏ ਕਮਾਲ ਲੱਗੀ
ਦੀ ਸਟੂਡੀਓਜ਼ A&A ਪਿਕਚਰਸ ਅਤੇ ਬ੍ਰੈਂਡ ਫਿਲਮ ਪੇਸ਼ ਕਰਦੇ ਹਨ ਪੰਜਾਬੀ ਫਿਲਮ ਕੁਆੜਾ
ਕੁੜੀ ਤਾਂ ਮੰਮੀ ਨਾਲ ਵੀ ਜਿਆਦਾ ਸੋਹਣੀ ਹੈ
MBA ਕਰ ਰਹੀ ਹੈ
ਦਾਲ ਸਬਜ਼ੀ ਵੀ ਕਰ ਲੈਣੀ ਹੈ ਕਿ ਕਿਤਾਬਾਂ ਨੂੰ ਤਲ ਕੇ ਖਵਾਉਣਾ
ਸਟਾਰਿੰਗ ਐਮੀ ਵਿਰਕ ਐਂਡ ਸੋਨਮ ਬਾਜਵਾ 12 ਅਗਸਤ ਤੋਂ ਆਪਣੇ ਨੇੜਲੇ ਸਿਨੇਮਾ ਘਰਾਂ ਵਿੱਚ ਵੇਖੋ ਪੰਜਾਬੀ ਫਿਲਮ ਕੁਆੜਾ
ਮਨ ਮੇਰੇ ਗੁਰ ਕੀ ਸਿੱਖ ਸੁਨਿਜ ਹਰਿ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਭਾਵ ਵਿਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਐਲਵਾਲ 30 ਹਰਸ਼ਲ ਸਟ੍ਰੀਟ ਬ੍ਰਿਸਬੇਨ QLD 4000 ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394
ਲੋ ਜੀ ਦੋਸਤੋ, ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਹਰਮਨ ਰੇਡੀਓ ਤੇ। ਇਸ ਵੇਲੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਕੁਝ ਇਸ਼ਤਿਹਾਰ ਬਾਕੀ ਨੇ, ਉਹ ਇਸ਼ਤਿਹਾਰ ਵੀ ਜ਼ਰੂਰ ਪ੍ਰਸਾਰਿਤ ਕਰਾਂਗੇ ਪ੍ਰੋਗਰਾਮ ਦੌਰਾਨ। ਫਿਲਹਾਲ ਅਗਲਾ ਸਿਲਸਿਲਾ ਜਿਹੜਾ ਜੀ ਉਹ ਹੈਗਾ ਸਾਡਾ ਵਧਾਈਆਂ ਦਾ, ਤੇ ਵਧਾਈਆਂ ਸਿਲਸਿਲਾ ਜਿਹੜਾ ਇਸ ਸਿਲਸਿਲੇ ਦੇ ਵਿੱਚ ਖਾਸ ਤੌਰ ਦੇ ਉੱਤੇ ਅਸੀਂ ਆਪਣੇ ਬਹੁਤ ਹੀ ਪਿਆਰੇ ਜਿਹੇ ਇੱਕ ਰੇਡੀਓ ਲਿਸਨਰ ਨੇ ਜਿਹੜੇ ਬੜੇ ਪਹਿਲਾਂ ਤੋਂ ਸਾਡੇ ਨਾਲ ਜੁੜੇ ਰਹੇ, ਸੋ ਗੁਰਪ੍ਰੀਤ ਸਿੰਘ ਬਰਾੜ, ਉਹਨਾਂ ਦਾ ਅੱਜ ਜਨਮ ਦਿਨ ਹੈ। ਆਪਾਂ ਉਹਨਾਂ ਨੂੰ ਇੱਕ ਸਰਪ੍ਰਾਈਜ਼ ਕਾਲ ਲਾਉਣੀ ਹੈ, ਪਰ ਕਾਲ ਜ਼ਰੂਰ ਲਾਉਂਦੇ ਹਾਂ, ਦੇਖਦੇ ਹਾਂ ਕਾਲ ਚੱਕਣਗੇ ਕਿ ਨਹੀਂ ਚੱਕਣਗੇ, ਪਰ ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਤੇ ਵਧਾਈਆਂ ਦੇਣ ਜਾ ਰਹੇ ਹਾਂ। ਲੋ ਜੀ, ਕਾਲ ਆਪਾਂ ਲਗਾ ਦਿੱਤੀ ਹੈ ਤੇ ਹੁਣ ਦੇਖਦੇ ਹਾਂ ਕਿ ਕਾਲ ਉਹ ਚੁੱਕ ਲੈਂਦੇ ਆ ਜਾਂ ਨਹੀਂ ਚੁੱਕਦੇ, ਹਨਾ। ਕਾਲ ਉਹਨਾਂ ਨੂੰ ਜਾ ਚੁੱਕੀ ਹੈ। ਗੁਰਪ੍ਰੀਤ ਸਿੰਘ ਬਰਾੜ ਜਿਹੜੇ ਕਿ ਹਰਮਨ ਰੇਡੀਓ ਨੂੰ ਬਹੁਤ ਪਿਆਰੇ ਪਿਆਰੇ ਜਿਹੇ ਪੋਸਟਰ ਵੀ ਸਾਡੀਆਂ ਖਾਸ ਜਿਹੜੇ ਖਾਸ ਦਿਨ ਹੁੰਦੇ ਉਹਨਾਂ ਦੇ ਉੱਤੇ ਸਾਨੂੰ ਬਣਾ ਕੇ ਭੇਜਦੇ ਆ। ਹੁਣ ਇਹ ਵੀ ਸਾਨੂੰ ਨਹੀਂ ਪਤਾ ਕਿ ਉਹ ਇਸ ਵੇਲੇ ਕੰਮ ਤੇ ਨੇ ਜਾਂ ਘਰ ਨੇ, ਪਰ ਆਪਾਂ ਉਹਨਾਂ ਦੇ ਜਨਮ ਦਿਨ ਮੌਕੇ ਉਹਨਾਂ ਨੂੰ ਵਧਾਈਆਂ ਤਾਂ ਜ਼ਰੂਰ ਦੇਣੀਆਂ, ਚਾਹੇ ਅਸਿੱਧੇ ਰੂਪ ਚ ਦਈਏ ਚਾਹੇ ਸਿੱਧੇ ਰੂਪ ਚ ਦਈਏ, ਹਨਾ। ਸੋ ਸਿੱਧੀਆਂ ਵਧਾਈਆਂ ਤਾਂ ਉਦੋਂ ਪਹੁੰਚਣੀਆਂ ਜਦੋਂ ਫੋਨ ਚੁੱਕ ਲੈਣਗੇ ਤੇ ਫਿਰ ਆਪਾਂ ਉਹਨਾਂ ਨੂੰ ਹੈਪੀ ਬਰਥਡੇ ਕਹਾਂਗੇ ਔਰ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਲਈ ਸ਼ੁਭ ਇੱਛਾਵਾਂ ਦੇਵਾਂਗੇ। ਇਸ ਵੇਲੇ ਰਿੰਗ ਜਾ ਰਹੀ ਹੈ, ਫੋਨ ਜਾ ਰਿਹਾ, ਪਰ ਇਸ ਵੇਲੇ ਫੋਨ ਚੁੱਕ ਨਹੀਂ ਰਹੇ ਉਹ। ਸੋ ਜਿੰਨੀ ਦੇਰ ਰਿੰਗ ਜਾਂਦੀ ਹੈ ਅਸੀਂ ਉਡੀਕ ਕਰਾਂਗੇ। ਫੋਨ ਨਹੀਂ ਚੱਕੀ ਗਈ, ਫੋਨ ਨਹੀਂ ਚੁੱਕਿਆ ਗਿਆ, ਰਿੰਗ ਗਈ ਹੈ ਪਰ ਫੋਨ ਨਹੀਂ ਚੁੱਕਿਆ ਗਿਆ, ਪਰ ਅਸੀਂ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਮੌਕੇ ਉੱਤੇ ਖਾਸ ਵਧਾਈਆਂ ਜਿਹੜੀਆਂ ਉਹ ਜ਼ਰੂਰ ਸਾਂਝੀਆਂ ਕਰਦੇ ਹਾਂ। ਗੁਰਪ੍ਰੀਤ ਜੀ, ਬਹੁਤ ਬਹੁਤ ਮੁਬਾਰਕ ਤੁਹਾਨੂੰ ਤੁਹਾਡਾ ਜਨਮ ਦਿਨ ਔਰ ਇਸ ਜਨਮ ਦਿਨ ਦੇ ਮੌਕੇ। ਅਸੀਂ ਤੁਹਾਡੇ ਲਈ ਦੁਆ ਕਰਦੇ ਹਾਂ ਕਿ ਤੁਹਾਡਾ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਖੁਸ਼ੀਆਂ ਖੇੜਿਆਂ ਦੇ ਨਾਲ ਭਰਪੂਰ ਹੋਵੇ, ਜ਼ਿੰਦਗੀ ਦੇ ਜਿਹੜੇ ਵੀ ਮਕਸਦ ਤੁਸੀਂ ਸੋਚੇ ਉਹਨਾਂ ਦੇ ਵਿੱਚ ਤੁਸੀਂ ਕਾਮਯਾਬ ਹੋਵੋ। ਲੋ ਜੀ, ਵਧਾਈਆਂ ਦੇ ਵਿੱਚ ਅਗਲੀ ਜਿਹੜੀ ਇਹ ਕਾਲ ਹੈ ਨਾ, ਇਹ ਵੀ ਇੱਕ ਸਰਪ੍ਰਾਈਜ਼ ਕਾਲ ਹੀ ਹੈ। ਅੱਜ ਇੱਕ ਸਾਡੇ ਬੜੇ ਪਿਆਰੇ ਜਿਹੇ ਪੁੱਤਰ ਦਾ ਜਨਮ ਦਿਨ ਹੈ, ਸੋ ਅਮਿਤੋਜ ਸਿੰਘ ਹੈ ਉਹਦਾ ਨਾਮ। ਹਰਮਨ ਰੇਡੀਓ ਵੱਲੋਂ ਅਸੀਂ ਇਸ ਵੇਲੇ ਕਾਲ ਕਰ ਚੁੱਕੇ ਹਾਂ, ਕਾਲ ਚੁੱਕੀ ਵੀ ਗਈ ਹੈ, ਮੈਨੂੰ ਲੱਗਦਾ ਕਿ ਅਮਿਤੋਜ ਨੇ ਹੀ ਚੁੱਕੀ ਹੋਣੀ ਆ। ਅਮਿਤੋਜ, ਤੁਸੀਂ ਆਵਾਜ਼ ਸੁਣ ਪਾ ਰਹੇ ਹੋ?
ਹਾਂਜੀ ਆਂਟੀ।
ਹਾਂਜੀ ਅਮਿਤੋਜ, ਤੁਹਾਡਾ ਅੱਜ ਜਨਮ ਦਿਨ ਤੇ ਹੈਪੀ ਬਰਥਡੇ ਟੂ ਯੂ, ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ, ਤੇ ਅਸੀਂ ਤੁਹਾਡੇ ਲਈ ਦੁਆ ਕਰਦੇ ਹਾਂ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਜਿਹੜੇ ਵੀ ਸੁਪਨੇ ਤੁਸੀਂ ਸਜਾਏ ਹੋਏ ਆ ਉਹਨਾਂ ਸੁਪਨਿਆਂ ਨੂੰ ਤੁਸੀਂ ਸਾਕਾਰ ਕਰੋ, ਜ਼ਿੰਦਗੀ ਦੇ ਵਿੱਚ ਖੁਸ਼ੀਆਂ ਤੇ ਕਾਮਯਾਬੀਆਂ ਹਾਸਲ ਕਰੋ। ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ।
ਥੈਂਕ ਯੂ ਆਂਟੀ ਜੀ ਸੋ ਮਚ ਸਰਪ੍ਰਾਈਜ਼ ਕਾਲ ਵਾਸਤੇ। ਮੈਂ ਵਾਕਈ ਬਹੁਤ ਹੈਰਾਨ ਆ ਵੀ ਤੁਹਾਨੂੰ ਯਾਦ ਰਿਹਾ ਤੇ ਹਾਂਜੀ
ਸਾਡੇ ਵੱਲੋਂ ਫਿਰ ਆ ਪਿਆਰੀਆਂ ਜਿਹੀਆਂ ਵਧਾਈਆਂ ਏਦਾਂ ਵੀ ਲੈ ਲਓ। ਅਸੀਂ ਤੁਹਾਨੂੰ ਆਪਣੇ ਹਰਮਨ ਰੇਡੀਓ ਪਰਿਵਾਰ ਵੱਲੋਂ ਇੱਕ ਵਾਰ ਇਕੱਠੇ ਹੋ ਕੇ ਕਹਿੰਦੇ ਹਾਂ ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਅਮਿਤੋਜ, ਹੈਪੀ ਬਰਥਡੇ ਟੂ। ਚੰਗਾ ਲੱਗਿਆ ਤੁਹਾਡੇ ਨਾਲ ਇਹ ਸਰਪ੍ਰਾਈਜ਼ ਸਾਂਝਾ ਕਰਕੇ ਜੀ। ਦੋਸਤੋ, ਇਹ ਸਨ ਅਮਿਤੋਜ, ਵਧਾਈਆਂ ਦਾ ਇਹ ਸਿਲਸਿਲਾ ਸੀ ਉਹਨਾਂ ਦੇ ਨਾਲ ਸਾਂਝਾ ਕੀਤਾ। ਅਮਿਤੋਜ, ਇਸ ਮੌਕੇ ਕੁਝ ਹੋਰ ਕਹਿਣਾ ਚਾਹੁੰਦੇ ਹੋ?
ਨਹੀਂ ਆਂਟੀ ਜੀ, ਜਿਹੜਾ ਤੁਸੀਂ ਇੱਕ ਸਰਪ੍ਰਾਈਜ਼ ਕਾਲ ਕੀਤਾ ਮੇਰਾ ਦਿਨ ਹੁਣ ਅਭੀ ਜਿਵੇਂ ਹੁਣ ਬਹੁਤ ਕੁਝ ਬਹੁਤ ਖੁਸ਼ ਕਰਤਾ। ਮੈਂ ਹੁਣ ਮੇਰਾ ਆਨਲਾਈਨ ਕਲਾਸ ਕਰੀ ਜਾਂਦਾ ਇੱਥੇ, ਮੈਂ ਹੁਣ ਚੇਅਰ ਤੇ ਬੈਠਾ ਤੇ ਹੁਣ ਇੱਥੋਂ ਸਰਪ੍ਰਾਈਜ਼ ਕਾਲ ਆ ਗਈ, ਇਹ ਬਹੁਤ ਵੱਡੀ ਗੱਲ ਹੈ ਜੀ।
ਠੀਕ, ਸੋ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਭ ਇੱਛਾਵਾਂ, ਬੈਸਟ ਵਿਸ਼ਸ।
ਥੈਂਕ ਯੂ ਆਂਟੀ ਸੋ ਮਚ
ਜੀ। ਸੋ ਵਧਾਈਆਂ ਦੇ ਸਿਲਸਿਲੇ ਵਿਚ ਸਾਡੇ ਨਾਲ ਸਨ ਅਮਿਤੋਜ। ਅਮਿਤੋਜ ਹੋਰਾਂ ਨੂੰ ਇਹ ਆਪਾਂ ਇੱਕ ਸਰਪ੍ਰਾਈਜ਼ ਕਾਲ ਕੀਤੀ ਸੀ, ਇਸ ਤੋਂ ਪਹਿਲਾਂ ਗੁਰਪ੍ਰੀਤ ਹੋਰਾਂ ਨੂੰ ਕੀਤੀ ਸੀ, ਗੁਰਪ੍ਰੀਤ ਹੋਰਾਂ ਦੀ ਹੁਣੇ ਕਾਲ ਮੈਨੂੰ ਆ ਰਹੀ ਸੀ, ਪਰ ਉਸ ਤੋਂ ਪਹਿਲਾਂ ਹੁਣ ਆਪਾਂ ਮਹਿਕ ਜਿਹੜੇ ਕਿ ਜਸਵਿੰਦਰਪਾਲ ਕੌਰ ਸਾਡੇ ਨਾਲ ਮੈਲਬਨ ਤੋਂ ਜੁੜਦੇ ਹੁੰਦੇ ਆ ਸਾਡੇ ਲਿਸਨਰ ਨੇ, ਉਹਨਾਂ ਦੀ ਨੀਜ਼ ਆ, ਉਹਨਾਂ ਦੀ ਭਤੀਜੀ ਹੈ ਜਾਂ ਭਾਣਜੀ ਹੈ ਇਹ ਤਾਂ ਨਹੀਂ ਪਤਾ, ਪਰ ਉਹਨਾਂ ਦਾ ਵੀ ਜਨਮ ਦਿਨ ਹੈ ਅੱਜ, ਔਰ ਉਹਨਾਂ ਦੇ ਜਨਮ ਦਿਨ ਮੌਕੇ ਆਪਾਂ ਉਹਨਾਂ ਨੂੰ ਜਸਵਿੰਦਰਪਾਲ ਕੌਰ ਹੋਰਾਂ ਵੱਲੋਂ ਇਹ ਸਰਪ੍ਰਾਈਜ਼ ਕਾਲ ਜਿਹੜੀ ਆ ਹਰਮਨ ਰੇਡੀਓ ਵੱਲੋਂ ਕਰਨ ਜਾ ਰਹੇ ਹਾਂ। ਸੋ ਦੇਖਦੇ ਹਾਂ ਜੀ ਮਹਿਕ ਇਹ ਕਾਲ ਚੁੱਕਦੇ ਆ ਕਿ ਨਹੀਂ ਚੁੱਕਦੇ, ਕਿਉਂਕਿ ਇਸ ਵੇਲੇ ਜਿਹੜਾ ਸਮਾਂ ਨਾ ਉਹ ਹੁੰਦਾ ਹੈ ਇਹਨਾਂ ਦੀਆਂ ਜਿਹੜੀਆਂ ਆਨਲਾਈਨ ਕਲਾਸਿਸ ਦਾ। ਸੋ ਮਿਤੋਜ ਨੇ ਸਾਡੀ ਕਾਲ ਚੁੱਕ ਲਈ ਹੈ, ਹੁਣ ਮਹਿਕ ਚੁੱਕਦੀ ਹੈ ਕਿ ਨਹੀਂ ਚੁੱਕਦੀ ਇਹ ਨਹੀਂ ਪਤਾ, ਪਰ ਆਪਾਂ ਕਾਲ ਕਰਤੀ ਹੈ, ਕਾਲ ਚੁੱਕੀ ਵੀ ਗਈ ਹੈ ਜੀ। ਸਤਿ ਸ੍ਰੀ ਅਕਾਲ ਜੀ।
ਹੈਲੋ, ਹਾਂਜੀ ਸਤਿ ਸ੍ਰੀ ਅਕਾਲ।
ਹਾਂਜੀ ਮਹਿਕ ਜੀ, ਮਹਿਕ ਬੋਲ ਰਹੇ ਹੋ ਤੁਸੀਂ?
ਹਾਂਜੀ
ਹਾਂਜੀ ਮਹਿਕ ਜੀ, ਅਸੀਂ ਹਰਮਨ ਰੇਡੀਓ ਤੋਂ ਬੋਲ ਰਹੇ ਹਾਂ ਔਰ ਤੁਹਾਡਾ ਅੱਜ ਜਨਮ ਦਿਨ ਹੈ, ਇਸ ਮੌਕੇ ਦੇ ਉੱਤੇ ਸਾਡੇ ਵੱਲੋਂ ਤਾਂ ਬਹੁਤ ਬਹੁਤ ਮੁਬਾਰਕਾਂ ਹੈ ਹੀ ਨੇ, ਪਰ ਇਹ ਜਿਹੜੀਆਂ ਮੁਬਾਰਕਾਂ ਅਸਲ ਦੇ ਵਿੱਚ ਇੱਕ ਸਰਪ੍ਰਾਈਜ਼ ਕਾਲ ਦੇ ਰੂਪ ਚ ਅਸੀਂ ਸਾਂਝੀਆਂ ਕਰ ਰਹੇ ਹਾਂ ਸਾਡੇ ਵਧਾਈਆਂ ਦੇ ਸਿਲਸਿਲੇ ਦੇ ਵਿੱਚ। ਸਾਨੂੰ ਭੇਜੀਆਂ ਨੇ ਜਸਵਿੰਦਰ ਪਾਲ ਕੌਰ ਹੋਰਾਂ ਨੇ ਮੈਲਬਨ ਤੋਂ, ਜਸਵਿੰਦਰ ਪਾਲ ਕੌਰ ਢਿੱਲੋਂ ਤੁਹਾਡੇ ਲਈ ਬਹੁਤ ਸਾਰੀਆਂ ਢੇਰ ਸਾਰੀਆਂ ਮੁਬਾਰਕਾਂ ਭੇਜ ਰਹੇ ਨੇ, ਕਿਵੇਂ ਲੱਗ ਰਿਹਾ?
ਥੈਂਕ ਯੂ ਜੀ, ਥੈਂਕ ਯੂ, ਬਹੁਤ ਵਧੀਆ ਬਹੁਤ ਵਧੀਆ। ਮੈਂ ਉਹਨਾਂ ਨੂੰ ਕਾਲ ਕਰਕੇ ਥੈਂਕ ਯੂ ਵੀ ਕਹਾਂਗੀ
ਜੀ,
ਥੈਂਕ ਯੂ ਸੋ ਮਚ।
ਸੋ ਅਸੀਂ ਆਪਣੇ ਹਰਮਨ ਰੇਡੀਓ ਪਰਿਵਾਰ ਵੱਲੋਂ ਤੁਹਾਡੇ ਲਈ ਦੁਆ ਕਰਦੇ ਹਾਂ ਕਿ ਤੁਹਾਡੇ ਜਨਮ ਦਿਨ ਮੌਕੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਖੁਸ਼ੀਆਂ ਖੇੜੇ ਵੀ ਮਾਣੋ ਔਰ ਬਹੁਤ ਸਾਰੀਆਂ ਜਿਹੜੀਆਂ ਕਾਮਯਾਬੀਆਂ ਆ, ਬਹੁਤ ਸਾਰੇ ਜਿਹੜੇ ਹੋਰ ਤੁਹਾਡੇ ਸੁਪਨੇ ਨੇ ਉਹ ਵੀ ਸਾਕਾਰ ਕਰੋ।
ਥੈਂਕ ਯੂ ਸੋ ਮਚ, ਥੈਂਕ ਯੂ ਫੋਰ ਦ ਵਿਸ਼ਿਸ
ਜੀ, ਸ਼ੁਕਰੀਆ ਜੀ, ਸ਼ੁਕਰੀਆ,
ਥੈਂਕ ਯੂ ਜੀ
ਜੀ। ਸੋ ਲਓ ਸਾਡੇ ਵੱਲੋਂ ਇਹ ਪਿਆਰੀਆਂ ਜਿਹੀਆਂ ਜਿਹੜੀਆਂ ਵਿਸ਼ਿਸ ਨੇ ਤੁਹਾਡੇ ਲਈ ਜੀ।
ਥੈਂਕ ਯੂ ਸੋ ਮਚ ਫੋਰ ਦ ਵਿਸ਼ਿਸ
ਜੀ। ਸੋ ਬਹੁਤ ਬਹੁਤ ਸ਼ੁਕਰੀਆ ਮਹਿਕ ਜੀ, ਤੁਸੀਂ ਸਾਡੇ ਵੱਲੋਂ ਇਹ ਜਿਹੜੀਆਂ ਦੁਆਵਾਂ ਨੇ, ਸਾਡੇ ਵੱਲੋਂ ਇਹ ਸ਼ੁਭ ਇੱਛਾਵਾਂ ਨੇ, ਉਹ ਆਪਣੇ ਜਨਮ ਦਿਨ ਮੌਕੇ ਹਾਸਲ ਕਰੋ, ਪਰ ਹੋਰ ਵੀ ਬਹੁਤ ਸਾਰੇ ਦੋਸਤ ਰਿਸ਼ਤੇਦਾਰ ਮਿੱਤਰ ਜਿਹੜੇ ਵੀ ਤੁਹਾਡੇ ਆਪਣੇ ਨੇ ਹਨਾ, ਉਹਨਾਂ ਦਾ ਵੀ ਤੁਸੀਂ ਢੇਰਾਂ ਸਾਰਾ ਪਿਆਰ ਜਿਹੜਾ ਆ ਉਹ ਵੀ ਹਾਸਲ ਕਰੋ। ਸੋ ਸਾਡੇ ਵੱਲੋਂ ਬਹੁਤ ਸਾਰੀਆਂ ਦੁਆਵਾਂ ਤੇ ਪਿਆਰ।
ਥੈਂਕ ਯੂ ਤੁਹਾਡਾ, ਥੈਂਕ ਯੂ ਸੋ ਮਚ, ਤੁਸੀਂ ਸਰਪ੍ਰਾਈਜ਼ ਕਾਲ ਵਾਸਤੇ ਮੈਨੂੰ ਕਾਫੀ ਵਧੀਆ ਲੱਗਿਆ ਤੁਸੀਂ ਕਾਲ ਕੀਤਾ, ਥੈਂਕ ਯੂ ਸੋ ਮਚ
ਜੀ, ਸ਼ੁਕਰੀਆ। ਤੇ ਲਓ ਜੀ ਵਧਾਈਆਂ ਦਾ ਇਹ ਸਿਲਸਿਲਾ ਹੁਣ ਆਪਾਂ ਇੱਥੇ ਹੀ ਰੋਕਦੇ ਆਂ, ਕਿਉਂਕਿ ਹੁਣ ਅਗਲਾ ਸਿਲਸਿਲਾ ਜਿਹੜਾ ਜੀ ਉਹ ਹੈਗਾ ਇੱਕ ਖਾਸ ਮੁੱਦੇ ਦੇ ਉੱਤੇ ਗੱਲ ਕਰਨ ਦਾ ਹਨਾ, ਉਹ ਗੱਲਬਾਤ ਜਿਹੜੀ ਉਹ ਅਸੀਂ ਕਰਨੀ ਆ ਕੁਲਦੀਪ ਔਲਖ ਹੋਰਾਂ ਦੇ ਨਾਲ। ਸੋ ਮਸਲਾ ਕੀ ਹੈ, ਕੀ ਘਟਨਾਵਾਂ ਵਾਪਰਦੀਆਂ ਨੇ ਜਿਹੜੀਆਂ ਕਿ ਸਾਡੀ ਪਛਾਣ ਨੂੰ ਵੀ ਢਾਲ ਆਉਂਦੀਆਂ ਨੇ, ਇਹਦੇ ਉੱਤੇ ਗੱਲ ਕਰਾਂਗੇ। ਫਿਲਹਾਲ ਜਿਹੜੀ ਬ੍ਰੇਕ ਥੋੜੀ ਜਿਹੀ ਰਹਿੰਦੀ ਸੀ, ਥੋੜੇ ਜਿਹੇ ਇਸ਼ਤਿਹਾਰ ਰਹਿੰਦੇ ਸੀ, ਅਸੀਂ ਉਹ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਯਾਨੀ ਕਿ ਆਪਣੀ ਉਸ ਬ੍ਰੇਕ ਵੱਲ ਵਧਦੇ ਹਾਂ। ਬ੍ਰੇਕ ਦੌਰਾਨ ਅਸੀਂ ਕੁਲਦੀਪ ਔਲਖ ਹੋਰਾਂ ਨੂੰ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅਗਲੇ ਸਿਲਸਿਲੇ ਰਾਹੀਂ ਦੁਬਾਰਾ ਜੁੜਦੇ ਹਾਂ ਤੁਹਾਡੇ ਨਾਲ, ਬਣੇ ਰਹੋ ਜੁੜੇ ਰਹੋ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
10 to 15 ਸਾਲ ਦੀ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਲੋ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਆਵਾਜ਼ ਜਿਹੜੀ ਉਹ ਕਈ ਵਾਰ ਉੱਪਰ ਥੱਲੇ ਹੋ ਜਾਂਦੀ ਹੈ, ਉਹਦੇ ਲਈ ਮਾਫੀ ਵੀ ਚਾਹਾਂਗੇ, ਕਿਉਂਕਿ ਤਕਨੀਕ ਦਾ ਸਮਾਨਾ ਹੈ ਨਾ, ਤਕਨੀਕ ਜਿਹੜੀ ਉਹ ਕਈ ਵਾਰ ਆਪਣਾ ਜ਼ੋਰ ਪਾਉਣ ਵੀ ਲੱਗ ਜਾਂਦੀ ਹੈ। ਖੈਰ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਅਗਲਾ ਸਿਲਸਿਲਾ ਜਿਹੜਾ ਇੱਕ ਖਾਸ ਮੁੱਦੇ ਨੂੰ ਵਿਚਾਰਨ ਦਾ, ਉਸ ਉੱਤੇ ਗੱਲ ਕਰਨ ਦਾ, ਕਿਉਂਕਿ ਉਹ ਸਿੱਧਾ ਮੁੱਦਾ ਜਿਹੜਾ ਉਹ ਸਾਡੇ ਭਾਈਚਾਰੇ ਦੇ ਨਾਲ ਜੁੜਦਾ, ਸਾਡੇ ਭਾਈਚਾਰੇ ਦੀ ਆਈਡੈਂਟੀ ਦੇ ਨਾਲ, ਪਛਾਣ ਦੇ ਨਾਲ ਜੁੜਦਾ। ਸੋ ਸਾਡੀ ਪਛਾਣ ਜਿਹੜੀ ਹੈ ਇਸ ਮੁਲਕ ਦੇ ਵਿੱਚ
ਇਸ ਵੇਲੇ ਬਹੁਤ ਹੀ ਸੋਹਣੀ ਬਣੀ ਹੋਈ ਹੈ। ਜਦੋਂ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰਦੇ ਹਾਂ, ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ ਜਿਹੜਾ ਉਹ ਜਾਣਿਆ ਜਾਂਦਾ ਹੈ ਇੱਕ ਮਦਦਗਾਰ ਭਾਈਚਾਰੇ ਵੱਲੋਂ, ਹੈ ਨਾ। ਪਰ ਕਈ ਵਾਰ ਕੁਛ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਜਿਹੜੀਆਂ ਸਾਡੀ ਇਸ ਪਛਾਣ ਨੂੰ ਢਾਹ ਵੀ ਲਾਉਂਦੀਆਂ, ਹੈ ਨਾ। ਇਹੋ ਜਿਹਾ ਕੁਛ ਵਾਪਰਿਆ ਸਿਟੀ ਆਫ ਕੇਸੀ ਮੈਲਬਨ ਦੇ ਵਿਚ, ਔਰ ਉਥੇ ਜੇ ਅਸੀਂ ਕਹੀਏ ਤਾਂ ਜਿਹੜਾ ਸਾਡਾ ਭਾਈਚਾਰਾ ਘੁੱਗ ਵੱਸਦਾ ਔਰ ਉਸ ਘੁੱਗ ਵੱਸਦੇ ਭਾਈਚਾਰੇ ਦੀ ਜਿਹੜੀ ਪਛਾਣ ਹੈ ਉਹ ਵੀ ਬਹੁਤ ਵਧੀਆ ਬਣੀ ਹੋਈ ਹੈ। ਪਰ ਕੀ ਇਹੋ ਜਿਹਾ ਵਾਪਰਿਆ ਜਿਹਦੇ ਨਾਲ ਦੂਸਰੀਆਂ ਜਿਹੜੀਆਂ ਕਮਿਊਨਿਟੀਜ਼ ਆ, ਦੂਸਰੇ ਭਾਈਚਾਰੇ ਦੇ ਜਿਹੜੇ ਲੋਕ ਆ, ਉਹਨਾਂ ਨੇ ਖਿੱਲੀ ਅਡਾਉਣੀ ਜਿਹੜੀ ਹੈ ਉਹ ਜਾਇਜ਼ ਸਮਝੀ ਹੈ। ਅਸੀਂ ਇਸ ਵੇਲੇ ਕੁਲਦੀਪ ਔਲਖੁਰਾ ਨੂੰ ਫੋਨ ਦੇ ਉੱਤੇ ਲਿਆ ਹੈ। ਉਹ ਉਸ ਖੇਤਰ ਦੇ ਵਿਚ ਰਹਿੰਦੇ ਨੇ, ਖੇਡਾਂ ਦੇ ਖੇਤਰ ਦੇ ਵਿਚ ਕਾਫੀ ਵਧੀਆ ਯੋਗਦਾਨ ਪਾ ਰਹੇ ਨੇ ਗਰਾਊਂਡ ਦੇ ਵਿਚ, ਅਥਲੈਟਿਕਸ ਨੂੰ ਭਰਮਾ ਹੁੰਗਾਰਾ ਜਿਹੜਾ ਹੈ ਕੁਲਦੀਪ ਔਲਖ ਦਿੰਦੇ ਨੇ। ਸਿਟੀ ਆਫ ਕੇਸੀ ਦੇ ਵਿਚ ਖਾਸ ਪਛਾਣ ਵੀ ਬਣਾਈ ਹੈ, ਲੋਕਲ ਹੀਰੋ ਵਜੋਂ ਉਨ੍ਹਾਂ ਦੀ ਨਾਮਜ਼ਦਗੀ ਵੀ ਹੋਈ ਸੀ ਪਿਛਲੇ ਦਿਨੀ। ਇਸ ਵੇਲੇ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜੇ ਨੇ ਕੁਲਦੀਪ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ ਤੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਕੁਲਦੀਪ ਜੀ, ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਕੁਝ ਘਟਨਾਵਾਂ ਜਿਹੜੀਆਂ ਸਿਟੀ ਆਫ ਕੇਸੀ ਮੈਲਬਨ ਦੇ ਵਿਚ ਵਾਪਰੀਆਂ, ਜਿਹਦੇ ਨਾਲ ਨਮੋਸ਼ੀ ਵੀ ਹੋਈ ਔਰ ਇਹੋ ਜਿਹਾ ਵਾਪਰਨਾ ਜਿਹੜਾ ਸਾਡੇ ਲਈ ਮੰਦਭਾਗਾ ਵੀ ਕਿਹਾ ਜਾ ਸਕਦਾ, ਪਹਿਲਾਂ ਤਾਂ ਥੋੜਾ ਜਿਹਾ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਜਿਹੜਾ ਤੁਹਾਡੇ ਤੋਂ ਚਾਹਵਾਂਗੇ।
ਹਾਂਜੀ ਭੈਣ ਜੀ, ਖਾਸ ਕਰਕੇ ਜਿੱਦਾਂ ਅਸੀਂ ਕੇਸੀ ਏਰੀਏ ਦੇ ਵਿਚ ਰਹਿੰਦੇ ਹਾਂ ਤੇ ਆਪਾਂ ਨੂੰ ਪਤਾ ਕਿ ਜਿੱਦਾਂ ਬੁਸ਼ ਫਾਇਰ ਜਦੋਂ ਹੋਈ ਜਾਂ ਕੋਵਿਡ ਦਾ ਸਾਰੇ ਸੀਜ਼ਨ ਦੇ ਵਿਚ ਸਿੱਖ ਵਲੰਟੀਅਰ ਜਿਹੜੇ ਆ ਉਹ ਆਪਣੇ ਜਿਹੜੀ ਉਹਨਾਂ ਦੀ ਸੰਸਥਾ ਕੇਸੀ ਦੇ ਵਿਚ ਆ, ਹਨਾ, ਉਹਨਾਂ ਦਾ ਬੇਸ ਆ ਕੰਮ, ਭਾਵੇਂ ਉਹਨਾਂ ਸਾਰੇ ਮੈਲਬਨ ਚ ਕੀਤਾ ਤੇ ਚਲੋ ਮੈਂ ਵੀ ਇਹਨਾਂ ਦੇ ਨਾਲ ਵਲੰਟੀਅਰ ਆ। ਤੇ ਦੂਸਰਾ ਇਹ ਆ ਕਿ ਚਲੋ ਅਸੀਂ ਅਥਲੈਟਿਕਸ ਨੂੰ ਲੈ ਕੇ ਵੀ ਗੋਰਿਆਂ ਦੇ ਕਲੱਬਾਂ ਨਾਲ ਅਟੈਚ ਆ ਤੇ ਕਾਫੀ ਆਪਣੀ ਕਮਿਊਨਿਟੀ ਤੋਂ ਅਸੀਂ ਉਹਨਾਂ ਨਾਲ ਘੋਲੇ ਮਿਲੇ ਆ ਤੇ ਕਾਫੀ ਬਹੁਤ ਵਧੀਆ ਸਾਡੀ ਨਾ ਇਮੇਜ ਇੱਥੇ ਜਿਹੜੀ ਬਣੀ ਹੋਈ ਆ ਤੇ ਸਤਿਕਾਰ ਸਾਨੂੰ ਮਿਲਦਾ, ਖਾਸ ਕਰਕੇ ਜਦੋਂ ਸਿਰ ਤੇ ਦਸਤਾਰ ਪਟਕੇ ਆਪਣੇ ਬੱਚਿਆਂ ਨੇ ਬੱਧੇ ਹੁੰਦੇ ਆ।
ਬਿਲਕੁਲ।
ਤੇ ਜਦੋਂ ਏਦਾਂ ਅਚਾਨਕ ਕੋਈ ਉਹੋ ਜਿਹੀ ਘਟਨਾ ਆ ਜਾਏ ਜਿਹਦੇ ਨਾਲ ਆਪਣੇ ਨਾ ਇਸ ਚੀਜ਼ ਨੂੰ ਢਾਹ ਲੱਗੇ ਤਾਂ ਫਿਰ ਫਿਕਰਮੰਦ ਹੋਣਾ ਬਣਦਾ ਆਪਣਾ ਥੋੜਾ ਜਿਹਾ।
ਬਿਲਕੁਲ।
ਤੇ ਦੋ ਘਟਨਾਵਾਂ ਸਾਹਮਣੇ ਆਈਆਂ, ਪਹਿਲੀ ਨਜ਼ਰੇ ਤਾਂ ਮੈਂ ਵੀ ਇਗਨੋਰ ਕੀਤਾ, ਮੈਂ ਵੀ ਚਲੋ ਬੱਚੇ ਆ ਨਾ ਹੋ ਸਕਦਾ ਵਾ ਦੇ ਵਿਚ ਨਿੱਕੀ ਮੋਟੀ ਗੱਲਾਂ ਖੇਡਦੇ ਆ। ਉਹ ਹੈਗੀ ਸੀ ਜਮਾ ਸਾਡੇ ਮੇਰੇ ਘਰਾਂ ਦੇ ਕੋਲ ਕ੍ਰੇਨਬਰਨ ਵੈਸਟ ਦੇ ਵਿਚ ਪਾਰਕ ਆ ਤੇ ਆਪਾਂ ਨੂੰ ਪਤਾ ਕਿ ਇੱਥੇ ਨਾ ਕਾਫੀ ਆਪਣੀ ਗਿਣਤੀ ਜਿਹੜੀ ਪੰਜਾਬੀਆਂ ਦੀ ਕਾਫੀ ਆ ਤੇ ਉਹ ਕਿਸੇ ਨੇ ਜਦੋਂ ਪਾਰਕ ਦੇ ਵਿਚ ਬੱਚੇ ਨਾ ਗਰੁੱਪ ਬਣਿਆ ਉਹ ਲੜ ਰਹੇ ਆਪੋ ਵਿਚ ਤੇ ਕਿਸੇ ਨੇ ਘਰੋਂ ਹੀ ਗੋਰੇ ਨੇ ਫੋਟੋਆਂ ਖਿੱਚ ਕੇ ਇੱਕ ਗਰੁੱਪ ਬਣਿਆ ਵਾ ਫੇਸਬੁੱਕ ਤੇ, ਪ੍ਰਾਈਵੇਟ ਗਰੁੱਪ ਆ ਤੇ ਮੈਂ ਉਸ ਗਰੁੱਪ ਦੇ ਵਿਚ ਹੈਗਾ ਜੀ ਤੇ ਉਹਨੇ ਉੱਥੇ ਪਾ ਦਿੱਤੀਆਂ ਤੇ ਉਹ ਫੋਟੋਆਂ ਦੇ ਵਿਚ ਨਾ ਆਪਣੇ ਪਟਕੇ ਵਾਲੇ ਬੱਚੇ ਸਾਫ ਦਿਖਾਈ ਦੇ ਰਿਹਾ ਕਿ ਹੋ ਸਕਦਾ ਕਿ ਜਿੰਨੇ ਫੋਟੋਆਂ ਖਿੱਚੀਆਂ ਉਹਨੇ ਵੀ ਸਪੈਸ਼ਲੀ ਸ਼ਾਇਦ ਪਟਕੇ ਵਾਲੇ ਨੂੰ ਜ਼ੂਮ ਕਰਕੇ ਖਿੱਚਿਆ ਹੋਵੇ, ਹਨਾ, ਆਪਣੇ ਕਿਉਂਕਿ ਆਪਣੀ ਪਹਿਚਾਣ ਵੱਖਰੀ ਆ
ਵੱਖਰੀ ਆ। ਬਿਲਕੁਲ।
ਤੇ ਫਿਰ ਜਦੋਂ ਮੈਂ ਥੱਲੇ ਕਮੈਂਟ ਪੜ੍ਹੇ ਦੇਖਿਆ ਜਾ ਕੇ ਵੀ ਥੱਲੇ ਕਮੈਂਟ ਲੋਕ ਕੀ ਹਨਾ ਕਰ ਰਹੇ ਆ
ਜੀ
ਤੇ ਫਿਰ ਥੋੜਾ ਜਿਹਾ ਚਿੰਤਾ ਆਪਣਾ ਹੋਣਾ ਜ਼ਾਹਿਰ ਆ ਏਡੀ ਵਧੀਆ ਇਮੇਜ ਬਣੀ ਹੋਈ ਹੈ ਜਿੱਥੇ ਕੰਮ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਭਾਈਚਾਰੇ ਨੂੰ ਇੱਕ ਚੰਗੀ ਵਧੀਆ ਨਿਗਾਹ ਨਾਲ ਵੇਖਿਆ ਜਾਵੇ
ਜੀ
ਤੇ ਇਹੋ ਜਿਹੀ ਘਟਨਾ ਜਦੋਂ ਇੱਕ ਅੱਧੀ ਕੋਈ ਵਾਪਰਦੀ ਆ ਤਾਂ ਉਹ ਸਾਰੇ ਕੀਤੀ ਕਤਰੇ ਜਿਹੜੀ ਆ ਆਪਣੀ ਖੂਜ ਪੈ ਜਾਂਦੀ ਆ।
ਬਿਲਕੁਲ।
ਤੇ ਹਾਂਜੀ ਜਿੰਨੀ ਛੇਤੀ ਲੋਕ ਆਪਾਂ ਨੂੰ ਇਹ ਚੁੱਕਦੇ ਆ ਇਹਨਾਂ ਨੂੰ ਜਦੋਂ ਬਹਾਨਾ ਕੋਈ ਮੌਕਾ ਕੁਛ ਬੰਦੇ ਕੁਛ ਸਾਰੇ ਇੱਕੋ ਜਿਹੇ ਨਹੀਂ ਹੁੰਦੇ
ਕਿਉਂਕਿ
ਜੇ ਕੋਈ ਆਪਣੀ ਰਿਸਪੈਕਟ ਕਰਨ ਵਾਲੇ ਆ ਤਾਂ ਉਹ ਰਿਸਪੈਕਟ ਤੋਂ ਸੜਨ ਵਾਲੇ ਵੀ ਬਹੁਤ ਹੈਗੇ ਆ।
ਬਿਲਕੁਲ ਬਿਲਕੁਲ।
ਜਿਹੜੇ ਕਿ ਉਹ ਇਸ ਮੌਕੇ ਦੀ ਭਾਲ ਦੇ ਵਿਚ ਰਹਿੰਦੇ ਆ ਕਿ ਸਾਨੂੰ ਕੋਈ ਨਾ ਕੋਈ ਇਹੋ ਜਿਹਾ ਬੈਡ ਇਫੈਕਟ ਇਹਨਾਂ ਦਾ ਕੋਈ ਲੱਭੇ ਤੇ ਅਸੀਂ ਉਹਨੂੰ ਜਾ ਕੇ ਜ਼ਾਹਰ ਕਰੀਏ ਤੇ ਮਜ਼ਾਕ ਉਡਾਈਏ
ਜੀ।
ਤੇ ਉਹ ਫਿਰ ਉੱਥੇ ਜਦੋਂ ਵੇਖਿਆ ਤੇ ਫਿਰ ਮੈਂ ਤਾਂ ਹੀ ਜ਼ਰੂਰੀ ਸਮਝਿਆ ਕਿ ਜਦੋਂ ਮੈਂ ਫੇਸਬੁੱਕ ਤੇ ਸਟੇਟਸ ਹੀ ਪਾਇਆ ਸੀਗਾ ਤੇ ਮੇਰੇ ਕੋਲ ਫੋਟੋ ਵੀਡੀਓ ਸਾਰੀਆਂ ਪਈਆਂ
ਜੀ
ਤੇ ਇਹ ਗੱਲ ਕਰਨੀ ਬਣਦੀ ਆ ਕਿ ਆਪਾਂ ਆਪਣੇ ਜਿੰਨੇ ਵੀ ਪੇਰੈਂਟਸ ਮਾਪੇ ਆ ਬੱਚਿਆਂ ਦੇ ਹਨਾ ਤੇ ਉਹਨਾਂ ਨੂੰ ਆਪਾਂ ਇੱਕ ਬੇਨਤੀ ਕਰ ਸਕਦੇ ਆ ਜਾਂ ਥੋੜਾ ਜਿਹਾ ਅਗਾਹ ਕਰ ਸਕਦੇ ਆ ਕਿ ਬੱਚਿਆਂ ਵੱਲ ਧਿਆਨ ਦੇਣਾ ਥੋੜਾ ਜਿਆਦਾ ਜ਼ਰੂਰੀ ਆ ਕਿਉਂਕਿ ਆਪਾਂ ਜੇ ਆਪਣੇ ਤੋਂ ਦੂਜੇ ਦੇਸ਼ਾਂ ਵਾਲੇ ਨੇ ਜਿੱਥੇ ਪੰਜਾਬੀ ਭਾਈਚਾਰਾ ਆਪਣੇ ਨਾਲੋਂ ਪਹਿਲਾਂ ਦਾ ਗਿਆ ਜਾਂ ਜਿਆਦਾ ਕੈਨੇਡਾ ਜਾਂ ਇੰਗਲੈਂਡ ਹਨਾ ਲੈ ਲਈਏ
ਜੀ
ਉਹਨਾਂ ਨੇ ਜੋ ਗਲਤੀਆਂ ਕੀਤੀਆਂ ਉਹ ਆਪਾਂ ਇੱਥੇ ਗਲਤੀਆਂ ਨਾ ਕਰੀਏ ਕਿਉਂਕਿ ਇੱਕ ਪਹਿਲੀ ਨਜ਼ਰੇ ਚ ਆਪਾਂ ਜੇ ਇਗਨੋਰ ਕਰਦਾ ਕੋਈ ਨੀ ਬੱਚੇ ਆ ਕਿਹੜੀ ਗੱਲ ਨਿੱਕੀ ਮੋਟੀ ਘਟਨਾ ਪਰ ਮੈਨੂੰ ਇਹ ਲੱਗਾ ਕਿ ਨਹੀਂ ਜਦੋਂ ਲੋਕਾਂ ਦੀਆਂ ਗੱਲਾਂ ਵੇਖੀਆਂ ਸੁਣੀਆਂ ਤੇ ਇਹ ਇੱਕ ਪਹਿਲਾ ਸਟੈਪ ਆ ਗਰੁੱਪਿਜ਼ਮ ਜਦੋਂ ਬਣਦੀ ਹੈ ਨਾ ਗਰੁੱਪਾਂ ਦੇ ਵਿੱਚ, ਇਥੋਂ ਇਥੋਂ ਤਰਦੇ ਤੁਰਦੇ ਫਿਰ ਗੈਂਗ ਵਾਰਾਂ ਤੱਕ ਗੱਲ ਪਹੁੰਚਦੀ ਆ।
ਬਿਲਕੁਲ ਬਿਲਕੁਲ।
ਤੇ ਹਾਂਜੀ, ਜੇ ਆਪਾਂ ਸ਼ੁਰੂ ਤੋਂ ਇਹ ਚੀਜ਼ ਤੇ ਕਾਬੂ ਪਾਲਾਂਗੇ ਤਾਂ ਸਾਨੂੰ ਜਿਹੜਾ ਆਉਣ ਵਾਲੇ ਜਿਹੜਾ ਭਵਿੱਖ ਦੇ ਵਿੱਚ ਸਾਨੂੰ ਜਿਹੜਾ ਜਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਊਗਾ।
ਬਿਲਕੁਲ ਬਿਲਕੁਲ। ਸੋ ਜਿਵੇਂ ਤੁਸੀਂ ਦੱਸਿਆ ਕਿ ਅਸੀਂ ਇੱਕ ਤਾਂ ਵੱਖਰੀ ਪਛਾਣ ਰੱਖਦੇ ਆ ਹਨਾ, ਸਾਡੇ ਵੱਖਰੀ ਦਿੱਖ ਦੇ ਕਰਕੇ, ਵੱਖਰੇ ਪਹਿਰਾਵੇ ਦੇ ਕਰਕੇ ਵੀ ਅਸੀਂ ਜਾਣੇ ਜਾਂਦੇ ਆ। ਪਟਕੇ ਵਾਲੇ ਜਾਂ ਦਸਤਾਰਾਂ ਵਾਲੇ ਜਿਹੜੇ ਲੋਕ ਆ ਵੱਖਰੇ ਦਿਸਦੇ ਆ, ਦਾੜਿਆਂ ਦੇ ਨਾਲ ਅਸੀਂ ਵੱਖਰੇ ਦਿਸਦੇ ਆ ਹਨਾ, ਇਸੇ ਤਰ੍ਹਾਂ ਸਾਡੀਆਂ ਜਿਹੜੀਆਂ ਭੈਣਾਂ ਉਹ ਵੀ ਵੱਖਰੀਆਂ ਦਿਸਦੀਆਂ। ਪਰ ਇੱਥੇ ਇਹ ਬਹੁਤ ਜ਼ਰੂਰੀ ਹੁੰਦਾ ਕਿ ਜੇ ਅਸੀਂ ਵੱਖਰੀ ਦਿੱਖ ਰੱਖਦੇ ਆ, ਵੱਖਰੀ ਪਛਾਣ ਰੱਖਦੇ ਆ, ਤਾਂ ਉਹਦੇ ਮੁਤਾਬਕ ਹੀ ਅਸੀਂ ਸਤਿਕਾਰ ਦੇ ਪਾਤਰ ਵੀ ਬਣਦੇ ਆ ਔਰ ਉਹਦੇ ਮੁਤਾਬਕ ਹੀ ਅਸੀਂ ਨਫ਼ਰਤ ਦੇ ਪਾਤਰ ਵੀ ਬਣਦੇ ਆ ਹਨਾ। ਪਰ ਉਹ ਸਾਰਾ ਕੁਛ ਜਿਹੜਾ ਆ ਉਹ ਸਾਡੇ ਤੇ ਨਿਰਭਰ ਕਰਦਾ ਕਿ ਅਸੀਂ ਆਪਣੇ ਆਪ ਨੂੰ ਦੂਸਰਿਆਂ ਦੇ ਅੱਗੇ ਕਿਵੇਂ ਪੇਸ਼ ਕਰਦੇ ਆ ਹਨਾ। ਸੋ ਇਸ ਲਈ ਜੇ ਬੱਚਿਆਂ ਵੱਲੋਂ ਕੋਈ ਵੀ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ, ਸਿੱਧੇ ਤੌਰ ਦੇ ਉੱਤੇ ਜਿਹੜੇ ਮਾਪੇ ਆ ਉਹਦੇ ਲਈ ਜ਼ਿੰਮੇਵਾਰ ਹੁੰਦੇ ਆ, ਅਸੀਂ ਮੰਨੀਏ ਚਾਹੇ ਨਾ ਮੰਨੀਏ। ਔਰ ਇਹਦੇ ਲਈ ਇਹ ਬਹੁਤ ਜ਼ਰੂਰੀ ਹੁੰਦਾ ਕਿ ਆਪਣੀਆਂ ਕੁਛ ਕਮਜ਼ੋਰੀਆਂ ਨੂੰ ਜੇ ਅਸੀਂ ਪਹਿਲੇ ਕਦਮ ਦੇ ਉੱਤੇ ਹੀ ਪਛਾਣ ਲਈਏ ਤਾਂ ਉਹ ਮੈਨੂੰ ਲੱਗਦਾ ਕਿ ਜ਼ਿਆਦਾ ਤੁਹਾਡੇ ਲਈ ਵੀ ਫਾਇਦੇਮੰਦ ਰਹਿੰਦੀਆਂ। ਪਰ ਜਦੋਂ ਅਸੀਂ ਪਹਿਲੇ ਸਟੈਪ ਦੇ ਉੱਤੇ ਆਪਣੀਆਂ ਕਮਜ਼ੋਰੀਆਂ ਜਿਹੜੀਆਂ ਉਹਨਾਂ ਨੂੰ ਅਣਗੌਲਿਆਂ ਕਰ ਦਈਏ ਤਾਂ ਫਿਰ ਉਹ ਕਈ ਵਾਰ ਹੋਰ ਵੱਡੀਆਂ ਹੋ ਜਾਂਦੀਆਂ, ਤਾਂ ਫਿਰ ਉਹ ਕਮਜ਼ੋਰੀਆਂ ਨਹੀਂ ਰਹਿੰਦੀਆਂ, ਸਾਡੀਆਂ ਬਹੁਤ ਵੱਡੀਆਂ ਗਲਤੀਆਂ ਬਣ ਜਾਂਦੀਆਂ। ਸੋ ਉਹਨਾਂ ਗਲਤੀਆਂ ਦਾ ਹਰਜ਼ਾਨਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਭੁਗਤਣਾ ਪੈ ਸਕਦਾ। ਤੁਹਾਡੀਆਂ ਕੁਛ ਵੀਡੀਓਜ਼, ਕੁਛ ਤਸਵੀਰਾਂ ਜਿਹੜੀਆਂ ਕੁਲਦੀਪ ਮੈਂ ਵੀ ਵੇਖੀਆਂ, ਔਰ ਇੱਕ ਹੋਰ ਖਾਸ ਜਿਹੜੀ ਘਟਨਾ ਆ ਉਹ ਕੁਛ ਵੱਡਿਆਂ ਵੱਲੋਂ, ਸਾਡੇ ਜਿਹੜੇ ਆਪਣੇ ਪੰਜਾਬੀ ਭਾਈਚਾਰੇ ਦੇ ਕੁਛ ਲੋਕ ਹੈ ਉਹਨਾਂ ਵੱਲੋਂ ਵੀ ਜਿਹੜੀ ਆ ਸਾਨੂੰ ਪਤਾ ਲੱਗੀ ਹੈ, ਔਰ ਆਪਸ ਦੇ ਵਿੱਚ ਹੱਥੋਂ ਪਾਈ ਹੋਣ ਤੱਕ ਦੀ ਜਿਹੜੀ ਖਬਰ ਹੈ ਉਹ ਮਿਲੀ ਹੈ, ਜਿਹੜੀ ਕਿ ਬੜੀ ਅਫਸੋਸਨਾਕ ਹੈ। ਔਰ ਦੂਜਿਆਂ ਦੇ ਲਈ ਜਦੋਂ ਅਸੀਂ ਆਪਸ ਦੇ ਵਿੱਚ ਹੱਥੋਂ ਪਾਈ ਹੁੰਦੇ ਹਾਂ ਉਹ ਤਮਾਸ਼ਾ ਬਣ ਜਾਂਦੀ ਹੈ।
ਹਾਂਜੀ, ਕਿਉਂਕਿ ਇਹਨਾਂ ਫਿਕਰ ਕਰਨਾ ਇਹਨਾਂ ਗੱਲਾਂ ਦਾ ਤਾਂ ਬਣਦਾ ਕਿ ਹੁਣ ਅਸੀਂ ਨੋਟਿਸ ਕਰਦੇ ਹਾਂ ਕਿ ਜਦੋਂ ਅਸੀਂ ਇੱਧਰ ਖਾਸ ਕਰਕੇ ਅਥਲੈਟਿਕਸ ਵਾਲਿਆਂ ਦੇ ਨਾਲ ਦੂਰ ਦੂਰ ਅਸੀਂ ਜਾਂਦੇ ਹਾਂ ਨਾ, ਆਪਣੇ ਕੰਟਰੀ ਸਾਈਡ ਜਿੱਥੇ ਵੀ ਕੰਪੀਟੀਸ਼ਨ ਸਟੇਟ ਰੱਖਦੀ ਆ ਉੱਥੇ ਨਾਲ ਜਾਂਦੇ ਹਾਂ
ਜੀ,
ਤੇ ਉਹ ਹੁਣ ਤਾਂ ਚਲੋ ਕਾਫੀ ਫੈਮਿਲੀਆਂ ਹੀ ਨਾਲ ਇੱਧਰ ਜੋੜੀਆਂ, ਪਹਿਲਾਂ ਪਹਿਲਾਂ ਜਾਂ ਸਾਡੀ ਫੈਮਿਲੀ ਤੋਂ ਇਲਾਵਾ ਹੋਰ ਆਪਣੀ ਨਹੀਂ, ਜਿਹੜੇ ਜਾਂ ਜਿੱਦਾਂ ਮੈਂ ਵੀ ਪੱਗ ਬੰਨ ਕੇ ਵਿੱਚ ਆਫੀਸ਼ੀਅਲ ਦੇ ਤਰ੍ਹਾਂ ਜਾਂਦਾ, ਜਾਂ ਮੇਰਾ ਬੇਟਾ ਉਹਦੇ ਸਿਰ ਰੁਮਾਲ ਪਾਇਆ ਹੁੰਦਾ ਚਿੱਟਾ, ਤੋਂ ਅੱਡ ਪਛਾਣ ਆ, ਤੇ ਅਕਸਰ ਸਾਨੂੰ ਉਹ ਕਹਿ ਲੈਂਦੇ ਤੁਸੀਂ ਕ੍ਰੇਨਬਰਨ ਤੋਂ, ਕਿਉਂਕਿ ਤੈਨੂੰ ਪਤਾ ਕ੍ਰੇਨਬਰਨ ਬੁਲਾਉਂਦੇ ਆ, ਭਾਵੇਂ ਕਿ ਇੱਥੋਂ ਟਰਾਲਗਨ ਤੱਕ ਇਹਤੋਂ ਅੱਗੇ ਤੱਕ ਵੀ ਅਸੀਂ ਜਾਂਦੇ ਹਾਂ ਉਹ ਪਛਾਣ ਲੈਂਦੇ ਤੁਸੀਂ ਕ੍ਰੇਨਬਰਨ ਤੋਂ
ਜੀ।
ਤੇ ਉਹ ਕੱਲ ਜਿਹੜੀ ਵੀਡੀਓ ਭੈਣ ਜੀ ਇੱਕ ਆਈ ਭੇਜੀ ਕਿਸੇ ਸੱਜਣ ਨੇ ਕਿ ਉਹ ਟਿਕਟੋਕ ਤੇ ਕਿਸੇ ਗੋਰੇ ਨੇ ਚੜਾਈ ਹੋਈ ਸੀਗੀ
ਜੀ,
ਤੇ ਉਹਦੇ ਵਿੱਚ ਆਪਣੇ ਨੌਜਵਾਨ ਆ ਜਿਹੜੇ ਕਿ ਇੱਕ ਪਾਰਕ ਦੇ ਵਿੱਚ ਪੂਰਾ ਬੈਟ ਹਾਕੀਆਂ ਸ਼ਾਇਦ ਉਹਨਾਂ ਕੋਲ ਇਹੋ ਜਿਹੀਆਂ ਹੈਗੀਆਂ ਕੁਝ, ਇੱਕ ਦੂਜੇ ਦੇ ਨਾਲ ਲੜ ਰਹੇ, ਕਾਫੀ ਹੱਥ ਪਾਈ 20-22 ਜਾਣੇ ਦੀ ਗਿਣਤੀ ਆ ਟੋਟਲ
ਜੀ,
ਤੇ ਉਹ ਜਦੋਂ ਗੋਰੇ ਨੇ ਜਿਹੜੇ ਵਿੱਚ ਪਿੱਛੇ ਪੰਜਾਬੀ ਗੀਤ ਲਾ ਕੇ ਤੇ ਉਹ ਚੰਗਾ ਮਜ਼ਾਕ ਉਡਾ ਕੇ ਉਹ ਵੀਡੀਓ ਪਾਈ
ਜੀ ਜੀ ਜੀ,
ਤੇ ਕਿਉਂਕਿ ਉਹਦੇ ਵਿੱਚ ਵੀ ਆਡੀ ਪਛਾਣ ਕੋਈ ਅੱਗੇ ਆਪਣੇ ਬੰਦੇ ਸੀਗੇ ਪੰਜਾਬੀ, ਤੇ ਉਹ ਫਿਰ ਜਦੋਂ ਮੈਂ ਲੋਕੇਸ਼ਨ ਵਗੈਰਾ ਚੈੱਕ ਕੀਤੀ ਵੀਡੀਓ ਚ ਸਟਰੀਟ ਨੇਮ ਸਾਰਾ ਕੁਝ ਲੱਭਾ, ਤੇ ਉਹ ਘਟਨਾ ਜੀ ਕਲਾਈਡ ਨਾਰਥ ਦੀ ਪਾਰਕ ਦੇ ਵਿੱਚ, ਉਹ ਜਦੋਂ ਹੋਰ ਅੱਗੇ ਤੋਂ ਅੱਗੇ ਗੱਲਬਾਤ ਪਤਾ ਲੱਗੀ ਕਿ ਉਹਦੇ ਪਿੱਛੇ ਕਾਰਨ ਕੀ ਵਜ੍ਹਾ ਕੀ ਬਣੀ ਹਨਾ, ਇਹ ਨੌਜਵਾਨ ਜਿਹੜੇ ਨਾ ਇਹ ਹਰਕਤਾਂ ਨਾ ਸ਼ਰੇਆਮ ਜਿਹੜੀ ਪਬਲਿਕਲੀ ਕਿਉਂ ਕੀਤੀ ਕਿ ਜਿਹੜਾ ਸਾਰੇ ਭਾਈਚਾਰੇ ਨੂੰ ਜਿਹੜਾ ਨਮੋਸ਼ੀ ਦਾ ਸਾਹਮਣਾ ਇਹਨਾਂ ਤੋਂ ਕਰਨਾ ਪੈਂਦਾ
ਜੀ,
ਉਹਦੇ ਪਿੱਛੇ ਘਟਨਾ ਜਿਸ ਤੱਕ ਪਤਾ ਲੱਗਾ ਜੀ ਇਹ ਕਿ ਕੋਈ ਨਾ ਵਟਸਐਪ ਤੇ ਗਰੁੱਪ ਬਣਾਏ ਹੋਏ ਟੈਕਸੀ ਡਰਾਈਵਰਾਂ ਦਾ, ਜਿਹੜੇ ਟੈਕਸੀਆਂ ਸ਼ੁਰੂ ਤੋਂ ਚਲਾਉਂਦੇ ਆ ਪੁਰਾਣੇ ਆ ਕੁਛ ਨਵੇਂ ਆ, ਤੇ ਉਹ ਜਿਹੜੇ ਪੁਰਾਣੇ ਟੈਕਸੀ ਡਰਾਈਵਰ ਜਿਵੇਂ ਉਹਨਾਂ ਨੇ ਆਪਣੀਆਂ ਪੱਕੀਆਂ ਕੋਈ ਜੋਬਾਂ ਕੀਤੀਆਂ ਹੁੰਦੀਆਂ ਵੀ ਉਹ ਟੈਕਸੀ ਕੰਪਨੀ ਨੂੰ ਕਾਲ ਕਰਨ ਦੀ ਬਜਾਏ ਉਹ ਸਿੱਧਾ ਉਸ ਬੰਦੇ ਨੂੰ ਕਾਲ ਕਰ ਲੈਂਦੇ ਕਿ ਮੈਨੂੰ ਟੈਕਸੀ ਚਾਹੀਦੀ ਸੀ ਭੇਜ ਦੀ
ਜੀ,
ਉਹ ਜਿਹੜੇ ਫਿਰ ਬੰਦੇ ਉਹ ਜਦੋਂ ਅੱਗੇ ਕਿਸੇ ਹੋਰ ਨੂੰ ਜੋਬਾਂ ਦਿੰਦੇ ਦੂਜੇ ਕਿਸੇ ਡਰਾਈਵਰਾਂ ਨੂੰ, ਉਹਨਾਂ ਦਾ ਕਮਿਸ਼ਨ ਚੱਲਦਾ ਵਿੱਚ ਕਿ ਜੇ $50 ਦੀ ਜੋਬ ਆ ਤੇ $5 ਜਿਹੜਾ ਵਾ 10% ਦੇ ਹਿਸਾਬ ਨਾਲ ਉਹ ਉਸ ਬੰਦੇ ਨੂੰ ਜਾਊਗਾ ਜਿਹਨੇ ਜੋਬ ਦਿੱਤੀ ਪੱਕੀ ਕੀਤੀ
ਜੀ,
ਤੇ ਸਰਸਰੀ ਕਹਿੰਦੇ ਕਿ ਅਚਾਨਕ ਇਹਦਾ ਕੋਈ ਨਾਰਮਲ ਗੱਲ ਹੋਈ ਕਿ ਜਿੰਨਾ ਵੱਡੀਆਂ ਕੰਪਨੀਆਂ 1-3 ਕੈਬ ਵਗੈਰਾ ਨਾ ਇਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਆਪਣਾ ਕਮਿਸ਼ਨ ਥੋੜਾ ਘੱਟ ਕਰ ਦੇਣਾ ਚਾਹੀਦਾ ਕਿਉਂਕਿ ਕੋਵਿਡ ਦਾ ਕਰਕੇ ਕੰਮ ਕਾਫੀ ਡਾਊਨ ਆ ਗਿਆ
ਜੀ ਜੀ,
ਉਹ ਕਿਸੇ ਹੋਰ ਨੌਜਵਾਨ ਨੇ ਵਿੱਚ ਉਹਦਾ ਜਵਾਬ ਦੇ ਦਿੱਤਾ ਕਿ ਆਪਾਂ ਟੈਕਸੀ ਕੰਪਨੀ ਨੂੰ ਤਾਂ ਕਹਿ ਦਿੱਤਾ ਤੇ ਤੁਸੀਂ ਵੀ ਤਾਂ 10% ਹੀ ਰੱਖ ਦਿਓ ਤੇ ਤੁਸੀਂ ਵੀ ਘੱਟ ਕਰ ਦੋ
ਜੀ,
ਬਸ ਇਥੋਂ ਗੱਲ ਕਹਿੰਦੇ ਵਧਦੀ ਵਧਦੀ ਗਾਲੂ ਗਾਲੀ ਹੁਣ ਤੱਕ ਹੋ ਗਏ ਤੇ ਟਾਈਮ ਪਾ ਗਿਆ ਕਿ ਦੇਖ ਲੈਂਦੇ ਆ ਜੀ, ਉਹ ਹੁਣ ਉੱਥੇ ਟਾਈਮ ਪਾ ਕੇ ਕਾਲੀ ਕਾਲੀ ਗੁੱਸੇ ਚ ਇਹ ਤਾਂ ਕੰਮ ਕਰ ਲਿਆ, ਪਰ ਉੱਚੇ ਹੁਣ ਜਿੱਦਾਂ ਉਹ ਫਸ ਗਏ ਕਸੂਤੇ ਤੇ, ਇੱਕ ਤਾਂ ਜਿਹੜੀਆਂ ਰੈਸਟ੍ਰਿਕਸ਼ਨਸ ਲੱਗੀਆਂ ਹੋਈਆਂ ਕੋਵਿਡ ਦਾ ਕਰਕੇ ਲੋਕਡਾਊਨ ਦਾ, ਇੱਕ ਤਾਂ ਉਹਨਾਂ ਦੇ ਇਹ ਉਹਨਾਂ ਬ੍ਰੀਚ ਕੀਤੀਆਂ, ਇਹ ਵੀ ਉਹਨਾਂ ਤੇ ਹੁਣ ਕੇਸ ਬਣੂਗਾ ਇਕੱਠੇ ਹੋਏ ਸਾਰੇ ਤੁਸੀਂ ਬਾਹਰ ਵੀ ਬਾਈ ਜਾਣੇ ਆ, ਤੇ ਹੋ ਸਕਦਾ ਕਿ ਹੁਣ ਚਲੂਗਾ ਕੋਈ ਟੈਕਸੀ ਜਾਂ ਡੀਸੀ ਨੰਬਰ ਵਗੈਰਾ ਹੁੰਦੇ ਸ਼ਾਇਦ ਉਹਨਾਂ ਦੇ ਵੀ ਇਫੈਕਟ ਪਵੇ, ਤੇ ਉੱਪਰ ਜਿਹੜਾ ਤਮਾਸ਼ਾ ਜਲੂਸ ਨਿਕਲਿਆ ਸਾਰੀ ਕਮਿਊਨਿਟੀ ਦਾ ਉੱਥੇ,
ਤੇ
ਅਚਾਨਕ ਅਸੀਂ ਹਾਂ ਜਿੱਦਾਂ ਦੂਜੇ ਆਪਣੇ ਪੰਜਾਬ ਦੀਆਂ ਵੀਡੀਓ ਜਾਂ ਕੋਈ ਕੈਨੇਡਾ ਦੀ ਵੀਡੀਓ ਅਸੀਂ ਵੇਖ ਕੇ ਤੇ ਉਹਨਾਂ ਵੱਲ ਕਹਿੰਦੇ ਹੁੰਦੇ ਹਾਂ ਕਿ ਕਿੱਦਾਂ ਇਹ ਅਨਪੜਾ ਵਾਲਾ ਜਿਹੜਾ ਸਲੂਕ ਕਰ ਰਿਹਾ, ਤੇ ਪਰ ਜਦੋਂ ਸਾਡੇ ਘਰ ਚ ਖੁਦ ਏਦਾਂ ਹੋਣ ਲੱਗ ਪਏ ਤੇ ਉਹ ਕਾਫੀ ਜਿਹੜਾ ਆਪਣੇ ਆਪ ਨੂੰ ਨਮੋਸ਼ੀ ਹੋਈ, ਤੇ ਜਿਹੜਾ ਉਹਨਾਂ ਗੋਰਿਆਂ ਮਜ਼ਾਕ ਉਡਾਇਆ ਉਹ ਵੱਖਰਾ।
ਜੀ ਜੀ ਬਿਲਕੁਲ, ਸੋ ਕੁਲਦੀਪ ਜਾਣ ਕੇ ਵੀ ਬੜਾ ਦੁੱਖ ਹੋਇਆ, ਨਮੋਸ਼ੀ ਹੋਈ ਕਿ ਇਹੋ ਜਿਹਾ ਜਿਹੜਾ ਮਾਹੌਲ ਆ ਉਹ ਅਸੀਂ ਆਸਟ੍ਰੇਲੀਆ ਦੇ ਵਿੱਚ ਵੀ ਬਣਾਉਣਾ ਸ਼ੁਰੂ ਕਰ ਦਿੱਤਾ, ਜਦੋਂ ਕੈਨੇਡਾ ਦੀ ਗੱਲ ਅਸੀਂ ਪਿਛਲੇ ਸਮਿਆਂ ਚ ਕਰਦੇ ਹੁੰਦੇ ਸੀ, ਪਰ ਅਸੀਂ ਉਹ ਕੈਨੇਡਾ ਵਾਲੀਆਂ ਜਿਹੜੀਆਂ ਹਰਕਤਾਂ ਜਾਂ ਫਿਰ ਇਹੋ ਜਿਹੀਆਂ ਕੋਈ ਹਰਕਤਾਂ ਜਿਹੜੀਆਂ ਉਹ ਨਾ ਕਰੀਏ, ਗੁਰੇਜ਼ ਕਰੀਏ, ਕਿਉਂਕਿ ਇੱਥੇ ਬਹੁਤ ਸੋਹਣੀ ਜਿਹੜੀ ਇੱਕ ਨਾਗਰਿਕਤਾ ਆ ਸਾਨੂੰ ਮਿਲੀ ਹੋਈ ਆ, ਔਰ ਅਸੀਂ ਬਹੁਤ ਸੋਹਣੇ ਮੌਕੇ ਜਿਹੜੇ ਆ ਉਹ ਹੰਢਾ ਰਹੇ ਆ, ਹਨਾ। ਔਰ ਨਾਲੋ ਨਾਲ ਜਿਵੇਂ ਤੁਸੀਂ ਦੱਸਿਆ ਕਿ ਵਿਕਟੋਰੀਅਨ ਜਿਹੜੀ ਸਰਕਾਰ ਹੈ, ਸੂਬੇ ਦੀ ਸਰਕਾਰ ਹੀ ਨਹੀਂ ਸਗੋਂ ਜੇ ਅਸੀਂ ਆਪਾਂ ਦੇਸ਼ ਦੀ ਫੈਡਰਲ ਸਰਕਾਰ ਦੀ ਵੀ ਗੱਲ ਕਰੀਏ, ਤਾਂ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਵੀ ਸਿੱਖ ਭਾਈਚਾਰਾ ਜਿਹੜਾ ਬੜਾ ਸਤਿਕਾਰਿਤ ਭਾਈਚਾਰਾ ਆ, ਪੰਜਾਬੀ ਜਿਹੜੀ ਪੰਜਾਬੀ ਕਮਿਊਨਿਟੀ ਪੰਜਾਬੀ ਭਾਈਚਾਰਾ ਜਿਹੜਾ ਬੜਾ ਸਤਿਕਾਰਿਤ ਭਾਈਚਾਰਾ ਆ, ਹਨਾ। ਪਰ ਇਹੋ ਜਿਹੀਆਂ ਕੁਛ ਹਰਕਤਾਂ ਜਿਹੜੀਆਂ ਭਾਵੇਂ ਉਹ ਕੁਛ ਗਿਣਤੀ ਦੇ ਲੋਕ ਕਰਦੇ ਹੁੰਦੇ ਆ, ਪਰ ਉਹਦਾ ਹਰਜ਼ਾਨਾ ਜਿਹੜਾ ਆ ਉਹ ਫਿਰ ਸਾਰੇ ਭਾਈਚਾਰੇ ਨੂੰ ਹੀ ਭਰਨਾ ਪੈਂਦਾ ਆ। ਔਰ ਜਿਵੇਂ ਉਹ ਵੀਡੀਓ ਦੇ ਵਿੱਚ ਡਾਂਗਾਂ ਜਿਹੜੀਆਂ ਫੜੀਆਂ ਹੋਈਆਂ ਦਿਖਾਈ ਦੇ ਰਹੀਆਂ ਆ, ਜਾਂ ਫਿਰ ਹਾਕੀ ਜਾਂ ਫਿਰ ਬੈਟ, ਔਰ ਇਹ ਆਪਣੇ ਆਪ ਦੇ ਵਿੱਚ ਬੜੀ ਸ਼ਰਮਨਾਕ ਗੱਲ ਹੈ ਕਿ ਤੁਸੀਂ ਇਹੋ ਜਿਹੇ ਮੌਕੇ ਤੇ ਆਪਣਿਆਂ ਦੇ ਉੱਤੇ ਹੀ ਇਹੋ ਜਿਹਾ ਜਿਹੜਾ ਮਾਹੌਲ ਆ ਉਹ ਸਿਰਜ ਕੇ ਔਰ ਦੂਜਿਆਂ ਦੇ ਲਈ ਤਮਾਸ਼ਾ ਖੜਾ ਕਰ ਰਹੇ ਹੋ, ਦੂਜਿਆਂ ਦੇ ਲਈ ਇੱਕ ਤਰ੍ਹਾਂ ਦਾ ਮਜ਼ਾਕ ਦਾ ਪਾਤਰ ਤੁਸੀਂ ਬਣ ਰਹੇ ਹੋ ਖੁਦ, ਹਨਾ। ਸੋ ਇਸ ਚੀਜ਼ ਨੂੰ ਸਾਨੂੰ ਵਿਚਾਰਨਾ ਚਾਹੀਦਾ। ਔਰ ਕੱਲ ਨੂੰ ਜਦੋਂ ਅਸੀਂ ਪਹਿਲਾਂ ਗੱਲ ਕਰਕੇ ਹਟੇ ਹਾਂ ਕਿ ਬੱਚਿਆਂ ਦੇ ਵਿੱਚ ਆਪਸ ਦੇ ਵਿੱਚ ਕੋਈ ਝਗੜਾ ਹੁੰਦਾ ਆ ਜਾਂ ਪਾਰਕ ਦੇ ਵਿੱਚ ਆਪਸ ਦੇ ਵਿੱਚ ਉਹਨਾਂ ਦੀ ਬਹਿਸਬਾਜ਼ੀ ਹੁੰਦੀ ਆ, ਤਾਂ ਜਿਹੜੇ ਨੌਜਵਾਨ ਆ ਜਿਹੜੇ ਵੱਡੇ ਆ ਜਿਨ੍ਹਾਂ ਨੇ ਆਪ ਰੋਲ ਮਾਡਲ ਬਣਨਾ ਆਪਣੇ ਬੱਚਿਆਂ ਦੇ ਲਈ, ਹਨਾ, ਆਈਡੀਅਲ ਬਣਨਾ ਆ, ਪਰ ਜੇ ਉਹ ਇਹੋ ਜਿਹੀਆਂ ਹਰਕਤਾਂ ਕਰਨਗੇ ਤਾਂ ਉਹ ਬੱਚਿਆਂ ਨੂੰ ਕੀ ਅੱਗਿਓ ਸਿੱਖ ਜਿਹੜੀ ਉਹ ਦੇ ਸਕਦੇ ਆ, ਹਨਾ, ਉਹਨਾਂ ਨੂੰ ਕੀ ਸੇਧ ਦੇ ਸਕਦੇ ਆ, ਇਹ ਆਪਣੇ ਆਪ ਦੇ ਲਈ ਬਹੁਤ ਜ਼ਰੂਰੀ ਵਿਚਾਰਨ ਯੋਗ ਜਿਹੜਾ ਮੁੱਦਾ ਆ। ਜੀ
ਜੀ ਬਿਲਕੁਲ, ਹੁਣ ਆਪਾਂ ਦੇਖਦੇ ਆ ਕਿਰਪਾਨ ਦਾ ਮਸਲਾ ਇੱਕ ਬਣਿਆ ਨੀ ਉਸ ਹਾਊਸਵੇਲ ਦੇ ਵਿੱਚ
ਜੀ,
ਤੇ ਉਹ ਹੁਣ ਪਤਾ ਲੱਗਾ ਕਿ ਸਾਰੇ ਆਪਣੇ ਕਮੇਟੀਆਂ ਨੇ ਬੜੇ ਵਧੀਆ ਸੁਲਝੇ ਹੋਏ ਤਰੀਕੇ ਨਾਲ ਗਵਰਨਮੈਂਟ ਦੇ ਨਾਲ ਗੱਲਬਾਤ ਕਰਕੇ ਹੱਲ ਹੋ ਗਿਆ, ਤਾਂਹੀਓ ਹੋ ਗਿਆ ਕਿ ਸਾਡੀ ਇਮੇਜ ਕਿਤੇ ਨਾ ਕਿਤੇ ਚੰਗੀ ਬਣੀ ਹੈ ਹਜੇ ਸਰਕਾਰੀ ਦਰਬਾਰੇ ਵੀ ਤੇ ਆਮ ਲੋਕਾਂ ਦੇ ਵਿੱਚ
ਜੀ ਜੀ।
ਤਾਂ ਇੱਕ ਬਣੇ ਤਾਂ ਹੁਣ ਇੱਧਰ ਦੇਖੋ ਆਪਾਂ ਕਿੰਨਾ ਸਾਰੇ ਪ੍ਰਚਾਰ ਕਰ ਰਹੇ ਹਾਂ ਕਿ ਮਰਦਮਸ਼ੁਮਾਰੀ ਹੋਣ ਜਾ ਰਹੀ ਹੈ 10 ਅਗਸਤ ਨੂੰ, ਉਹਦੇ ਵਿੱਚ ਵੱਧ ਚੜ ਕੇ ਆਪਣਾ ਹਿੱਸਾ ਪਾਓ, ਪੰਜਾਬੀ ਬੋਲੀ ਲਿਖੋ, ਆਪਣਾ ਸਿੱਖ ਧਰਮ ਲਿਖੋ, ਹਨਾ। ਤੇ ਉਹਦੇ ਉਲਟ ਅਸੀਂ ਇਹੋ ਜਿਹੀਆਂ ਹਰਕਤਾਂ ਜੋ ਕੋਈ ਘਟਨਾ ਭਾਵੇਂ ਬਹੁਤ ਘੱਟ ਆ ਭਾਵੇਂ ਇੱਕ ਦੋ ਹੀ ਵਾਪਰ ਜਾਣ, ਪਰ ਇੱਕ ਦੋ ਘਟਨਾ ਜਿਹੜੀਆਂ ਵਾਪਰ ਇਹੋ ਜਿਹੀਆਂ ਵਾਪਰਾਣੀਆਂ ਜਿਹੜਾ ਜਿਹੜੀਆਂ ਸਾਰੇ ਚੰਗੇ ਕੀਤੇ ਕੰਮ ਨੂੰ ਤੇ ਉਹ ਕੀਤੀ ਕਤਰੀ ਸਾਡੀ ਜਿਹੜੀ ਆ ਖੂਹ ਦੇ ਵਿੱਚ ਪੈ ਜਾਂਦੀ ਆ, ਤੇ ਸਾਰਾ ਭਾਈਚਾਰਾ ਜਿਹੜਾ ਬਦਨਾਮ ਹੁੰਦਾ।
ਬਿਲਕੁਲ ਬਿਲਕੁਲ। ਸੋ
ਤੇ ਚਲੋ ਜੇ ਨਿੱਜੀ ਮਸਲਾ ਆ ਤੁਸੀਂ ਹੋਰ ਬੜੇ ਤਰੀਕੇ ਆ ਕਿਸੇ ਦੇ ਘਰ ਸਾਂਝੀ ਜਗ੍ਹਾ ਤੁਸੀਂ ਬੈਠ ਕੇ ਕੋਈ ਹੱਲ ਕਰ ਲਓ, ਪਹਿਲੀ ਤੇ ਗੱਲ ਪੇਸ਼ੈਂਸ ਰੱਖੋ, ਨਿੱਕੀ ਮੋਟੀ ਗੱਲ ਬਹਿਸ ਬਸਾਈ ਸੋਸ਼ਲ ਮੀਡੀਆ ਤੇ ਹੋ ਗਈ ਤੇ ਬਸ ਹੋ ਗਈ, ਕੋਈ ਨੀ ਜੇ ਤੁਹਾਨੂੰ ਇੱਕ ਕਹਿਤੀ ਤੁਸੀਂ ਵੀ ਕਹਿਤੀ ਤੇ ਉਸਨੂੰ ਨਿਬੇੜੋ
ਜੀ।
ਆਹ ਜਿਹੜਾ ਮਾਹੌਲ ਆ ਇੱਥੋਂ ਦਾ ਇਹ ਕਲਚਰ ਨਹੀਂ, ਇਹ ਸਾਨੂੰ ਥੋੜਾ ਜਿਹਾ ਛੱਡਣਾ ਪਊਗਾ, ਸਾਨੂੰ ਤਰੀਕੇ ਨਾਲ ਚੱਲਣਾ ਪਊਗਾ।
ਜੀ ਜੀ ਬਿਲਕੁਲ। ਔਰ ਜਿੱਥੇ ਸਾਡਾ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਵੱਸਦਾ ਹੈ ਉੱਥੇ ਸਗੋਂ ਸਾਨੂੰ ਆਪਣੀ ਜਿਹੜੀ ਪਛਾਣ ਹੈ ਉਸ ਨੂੰ ਸਤਿਕਾਰਿਤ ਪਛਾਣ ਬਣਾਉਣ ਦੇ ਵਿੱਚ ਹੀ ਜਿਹੜੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਯਤਨ ਕਰਨਾ ਚਾਹੀਦਾ ਕਿ ਜੇਕਰ ਥੋੜੀਆਂ ਬਹੁਤੀਆਂ ਜਿਹੜੀਆਂ ਕਮੀਆਂ ਵੈਸੇ ਹਰ ਭਾਈਚਾਰੇ ਦੇ ਵਿੱਚ ਹੁੰਦੀਆਂ, ਇਹ ਨਹੀਂ ਜ਼ਰੂਰੀ ਹੁੰਦਾ ਕਿ ਸਾਡੇ ਭਾਈਚਾਰੇ ਚ ਹੀ ਹੋਣਗੀਆਂ, ਹਰ ਭਾਈਚਾਰੇ ਦੇ ਵਿੱਚ ਹੋਣਗੀਆਂ, ਪਰ ਉਹਨਾਂ ਕਮੀਆਂ ਨੂੰ ਬਜਾਏ ਕਿ ਦੂਜਿਆਂ ਦੇ ਅੱਗੇ ਅਸੀਂ ਰੱਖ ਕੇ ਆਪਣਾ ਜਿਹੜਾ ਮੌਜੂ ਆ ਉਹ ਬਣਾਈਏ ਜਾਂ ਦੂਜਿਆਂ ਦੇ ਲਈ ਤਮਾਸ਼ਾ ਸਿਰਜੀਏ, ਉਹਦੇ ਲਈ ਜ਼ਰੂਰੀ ਹੁੰਦਾ ਕਿ ਉਹਨਾਂ ਕਮੀਆਂ ਨੂੰ ਜਾਂ ਤਾਂ ਅਸੀਂ ਸੁਧਾਰ ਲਈਏ ਜਾਂ ਫਿਰ ਦੂਸਰਿਆਂ ਦੇ ਸਾਹਮਣੇ ਜਾਂ ਉਹ ਜਿਹੜੀਆਂ ਗਲਤੀਆਂ ਆ ਉਹਨਾਂ ਨੂੰ ਦੂਜਿਆਂ ਦੇ ਸਾਹਮਣੇ ਲਿਆ ਕੇ
ਆਪਣੇ ਹੀ ਲੋਕਾਂ ਦਾ ਜਿਹੜਾ ਆ ਤਮਾਸ਼ਾ ਨਾ ਬਣਾਈਏ। ਸੋ ਬਹੁਤ ਜ਼ਰੂਰੀ ਆ ਆਉਣ ਵਾਲੇ ਸਮੇਂ ਦੇ ਵਿੱਚ ਅਗਲੀਆਂ ਪੀੜ੍ਹੀਆਂ ਨੇ ਵੀ ਸਾਡੇ ਤੋਂ ਹੀ ਸਿੱਖਣਾ। ਸੋ ਕੁਲਦੀਪ, ਇਹਨਾਂ ਦੋਵਾਂ ਘਟਨਾਵਾਂ ਦੇ ਬਾਰੇ ਚ ਤੁਸੀਂ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਆ। ਉਮੀਦ ਕਰਦੇ ਹਾਂ ਕਿ ਜਿਹੜੇ ਵੀ ਦੋਸਤ ਜਿਹੜੇ ਵੀ ਖੇਤਰਾਂ ਦੇ ਵਿੱਚ ਰਹਿੰਦੇ ਹੋਣਗੇ, ਆਸਟ੍ਰੇਲੀਆ ਭਰ ਦੇ ਵਿੱਚ ਜਿਹੜੇ ਵੀ ਜਿਹੜੇ ਸਬਰਬ ਆ, ਪੰਜਾਬੀਆਂ ਦੇ ਸਬਰਬ ਨੇ, ਪੰਜਾਬੀਆਂ ਦੇ ਗੜ੍ਹ ਨੇ, ਹਨਾ, ਉਹਨਾਂ ਖੇਤਰਾਂ ਦੇ ਵਿੱਚ ਅਸੀਂ ਆਪਣੇ ਆਪ ਦੇ ਲਈ ਵੀ, ਆਪਣੇ ਬੱਚਿਆਂ ਦੇ ਲਈ ਵੀ ਇੱਕ ਸੋਹਣੀ ਜਿਹੜੀ ਪਛਾਣ ਆ ਉਹ ਕਾਇਮ ਕਰਨੀ ਆ, ਤਾਂ ਕਿ ਦੂਜੀਆਂ ਜਿਹੜੀਆਂ ਕਮਿਊਨਿਟੀਜ਼ ਆ, ਦੂਜੇ ਭਾਈਚਾਰੇ ਆ, ਉਹਨਾਂ ਨੂੰ ਕੋਈ ਵੀ ਇਹੋ ਜਿਹਾ ਮੌਕਾ ਨਾ ਮਿਲ ਸਕੇ ਕਿ ਉਹ ਇਸ ਤਰ੍ਹਾਂ ਸਾਡਾ ਜਿਹੜਾ ਮੌਜੂ ਆ ਉਹ ਬਣਾਉਣ। ਜੀ
ਹਾਂਜੀ ਜੀ ਭੈਣ ਜੀ, ਵੇਖੋ ਹੁਣ ਆਪਾਂ ਸਭ ਤੋਂ ਵੱਡੀ ਆਪਣੀ ਪਛਾਣ ਜਿਹੜੀ ਆਪਾਂ ਦਸਤਾਰ ਬੰਨਦੇ ਆ
ਜੀ,
ਤੇ ਇਹ ਸਾਡੀ ਇੱਕ ਪਹਿਚਾਣ ਆ ਜਿਹੜੀ ਆ ਵੱਖਰੀ ਆ। ਅਸੀਂ ਇੱਕ ਪੱਗ ਜਦੋਂ ਬੰਨਦੇ ਆ ਤੇ ਉਹ ਸਾਡੀ ਪੂਰੀ ਕਮਿਊਨਿਟੀ ਨੂੰ ਰਿਪ੍ਰੈਜ਼ੈਂਟ ਕਰਦੇ।
ਬਿਲਕੁਲ।
ਦੂਸਰਾ ਆ ਕਿ ਆਪਣਾ ਆਮ ਹੀ ਆਪਣੇ ਮੁੰਡਿਆਂ ਨੇ ਤਕਰੀਬਨ ਗੱਡੀਆਂ ਤੇ ਟਰੱਕਾਂ ਤੇ ਖੰਡਾ ਜਿਹੜਾ ਵੱਡਾ ਸ਼ੀਸ਼ਿਆਂ ਦੇ ਸਟਿੱਕਰ ਵੀ ਲਾਇਆ ਆ, ਆਪਣਾ ਵਿਚਕਾਰ ਜਿਹੜਾ ਮੇਰੇ ਦਿਆ ਉੱਥੇ ਹੀ ਆਪਾਂ ਲਟਕਾਇਆ ਹੁੰਦਾ, ਜਾਂ ਕਈਆਂ ਨੇ ਆਪਣੇ ਟੈਟੂ ਵਗੈਰਾ ਬਣਾਏ ਆ,
ਤੇ
ਉਹ ਜਿਹੜਾ ਲਾ ਉਹ ਚੀਜ਼ ਆ ਉਹ ਇਹ ਨਾ ਸਮਝਣ ਕਿ ਐਵੇਂ ਹਾਸੇ ਕੋਈ ਵੈਸੇ ਹੀ ਅਸੀਂ ਕੋਈ ਸ਼ੋਅ ਆਫ ਲਿਆ। ਉਹ ਜਿਹੜਾ ਦੂਜਾ ਵੇਖੂਗਾ ਨਾ ਉਹ ਅਸੀਂ ਉਹਦੇ ਅੱਗੇ ਰੀਪ੍ਰੈਜੈਂਟ ਕਰ ਰਹੇ ਹਾਂ ਆਪਣੀ ਕਮਿਊਨਿਟੀ ਨੂੰ, ਆਪਣੀ ਸਾਡੀ ਸਭ ਨੂੰ ਪਤਾ ਕਿ ਖੰਡਾ ਇਹ ਨਿਸ਼ਾਨ ਕੀ ਆ, ਕਿਹਨਾਂ ਦਾ ਏ, ਦੂਜੇ ਬੰਦਿਆਂ ਨੂੰ ਪੱਗ ਵਾਲਾ ਬੰਦਾ ਕੌਣ ਆ, ਕਿੱਥੋਂ। ਹੁਣ ਪਿਛਲੀਆਂ ਜੇ ਆਪਾਂ ਘਟਨਾ ਵੇਖੀਏ ਜਦੋਂ ਕਾਫੀ ਸਮਾਂ ਪਹਿਲਾਂ ਵਾਪਰੀ, ਜਦੋਂ ਇੱਕ ਬੱਚੇ ਨੂੰ ਇੱਥੇ ਕਾਰ ਦੀ ਡਿੱਗੀ ਦੇ ਵਿੱਚ ਪਾ ਕੇ
ਉਹ
ਬੱਚਾ ਜਿਹੜਾ ਮਰ ਗਿਆ ਸੀ ਛੋਟਾ, ਕਾਫੀ ਟਾਈਮ ਪਹਿਲਾਂ ਸ਼ਾਇਦ ਪ੍ਰਿੰਸ ਬਿਲਕੁਲ, ਉਹ ਜਿਹੜਾ ਦੋਸ਼ੀ ਸੀਗਾ ਉਹਨੇ ਆਪਣੇ ਡੋਲੇ ਦੇ ਉੱਤੇ ਖੰਡਾ ਵਾਇਆ, ਇੱਕ ਟੈਟੂ ਬਣਵਾਇਆ ਸੀ ਖੰਡੇ ਦਾ, ਤੇ ਉਹ ਇੱਥੋਂ ਚੈਨਲ ਵਾਲਿਆਂ ਨੇ ਫੋਕਸ ਕਰ ਕਰਕੇ ਉਹ ਸਾਰਾ ਵਿਖਾਇਆ ਸੀ ਸਾਹਮਣੇ। ਤੇ ਮੈਂ ਉਸ ਸਮੇਂ ਜਿਹੜਾ ਵਾ ਟੈਕਸੀ ਚਲਾਉਂਦਾ ਹੁੰਦਾ ਸੀ ਇੱਥੇ, ਤੇ ਕਈ ਗੋਰੇ ਨੇ ਜਦੋਂ ਮੈਨੂੰ ਸਪੈਸ਼ਲ ਟਾਰਗੇਟ ਕਰਕੇ ਕਿਹਾ ਵੀ ਕੀ ਹੋਇਆ ਤੁਹਾਡੀ ਕਮਿਊਨਿਟੀ, ਤੁਸੀਂ ਤੇ ਬੱਚੇ ਮਾਰੀ ਜਾਂਦੇ ਜੀ, ਇਹ ਗੱਲਾਂ ਸਾਨੂੰ ਸੁਣਨੀਆਂ ਪਈਆਂ ਸੀ।
ਬਿਲਕੁਲ ਬਿਲਕੁਲ,
ਅਖੀਰ ਵਿੱਚ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਜਦੋਂ ਸਪੈਸ਼ਲ ਕੋਈ ਇਹੋ ਜਿਹਾ ਅਸੀਂ ਆਪਣੇ ਖਾਸ ਕਰਕੇ ਦਸਤਾਰ ਤਾਂ ਹੈ ਹੀ ਆ, ਤੇ ਦੂਜਾ ਸਾਡੇ ਜਿਹੜਾ ਗੱਡੀ ਤੇ ਖੰਡਾ ਵਗਿਆ ਜਾਂ ਸਾਡੇ ਗਲ ਚ ਪਾਇਆ ਜਾਂ ਕਿਤੇ ਵੀ ਇਹੋ ਜਿਹਾ ਟੈਟੂ ਬਣਵਾਇਆ, ਤਾਂ ਉਹ ਸਮਝੋ ਅਸੀਂ ਸਾਡੀ ਹੋਰ ਜਿੰਮੇਵਾਰੀ ਜ਼ਿਆਦਾ ਵੱਧ ਗਈ, ਤੇ ਅਸੀਂ ਆਪਣੀ ਸਾਰੀ ਕਮਿਊਨਿਟੀ ਨੂੰ ਰੀਪ੍ਰੈਜੈਂਟ ਕਰ ਰਹੇ ਹਾਂ, ਤੇ ਸਾਨੂੰ ਥੋੜਾ ਜਿਹਾ ਹੋਰ ਦੂਜਿਆਂ ਨਾਲੋਂ ਖਾਸ ਕਰਕੇ ਸਾਨੂੰ ਦੂਜਿਆਂ ਨਾਲੋਂ ਵੱਧ ਸਤਰਕ ਹੋ ਕੇ ਜਿਹੜਾ ਚੱਲਣਾ ਪਊਗਾ।
ਬਿਲਕੁਲ ਬਿਲਕੁਲ, ਸੋ ਬਹੁਤ ਖੂਬਸੂਰਤ ਸੁਨੇਹਾ ਦਿੱਤਾ ਅਸਲ ਦੇ ਵਿੱਚ ਤੁਸੀਂ, ਕਿਉਂਕਿ ਸਾਡੀ ਕੋਈ ਵੀ ਚੰਗੀ ਜਾਂ ਮਾੜੀ ਹਰਕਤ ਜਿਹੜੀ ਹੈ ਉਹ ਪੂਰੇ ਭਾਈਚਾਰੇ ਨੂੰ ਬਦਨਾਮੀ ਵੀ ਦਵਾ ਸਕਦੀ ਆ ਔਰ ਸ਼ੋਭਾ ਵੀ ਵਧਾ ਸਕਦੀ ਆ। ਇਹ ਹੁਣ ਅਸੀਂ ਸੁਣਨਾ ਹੈ ਕਿ ਅਸੀਂ ਆਪਣੇ ਭਾਈਚਾਰੇ ਦੀ ਸ਼ੋਭਾ ਵਧਾਉਣੀ ਹੈ ਜਾਂ ਫਿਰ ਅਸੀਂ ਬਦਨਾਮੀ ਖੱਟਣੀ ਹੈ। ਸੋ ਬਹੁਤ ਬਹੁਤ ਧੰਨਵਾਦ ਕੁਲਦੀਪ ਜੀ।
ਥੈਂਕ ਯੂ ਭੈਣ ਜੀ, ਤੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ
ਜੀ, ਸਤਿ ਸ੍ਰੀ ਅਕਾਲ, ਸ਼ੁਕਰੀਆ। ਸੋ ਦੋਸਤੋ, ਇਹ ਸਨ ਕੁਲਦੀਪ ਔਲਖ ਹੁਰੀ। ਕੁਲਦੀਪ ਔਲਖ ਆਪ ਵੀ ਇੱਕ ਅਥਲੀਟ ਨੇ ਔਰ ਸਿਟੀ ਆਫ ਕੇਸੀ ਦੇ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ, ਕੋਚਿੰਗ ਦਿੰਦੇ ਨੇ, ਬਹੁਤ ਸਾਰੇ ਜਿਹੜੇ ਨਵੇਂ ਬੱਚੇ ਆ, ਛੋਟੇ ਬੱਚੇ ਆ, ਉਹਨਾਂ ਨੂੰ ਖਾਸ ਤੌਰ ਦੇ ਉੱਤੇ ਅਥਲੈਟਿਕਸ ਵੱਲ ਪ੍ਰੇਰਦੇ ਨੇ ਔਰ ਪਿਛਲੀਆਂ ਖੇਡਾਂ ਦੇ ਵਿੱਚ ਵੀ ਬਹੁਤ ਸੋਹਣੀਆਂ ਮਾਣਮੱਤੀਆਂ ਜਿਹੜੀਆਂ ਪ੍ਰਾਪਤੀਆਂ ਉਹ ਇਨ੍ਹਾਂ ਨੇ ਕੀਤੀਆਂ। ਸੋ ਇਹੋ ਜਿਹੀਆਂ ਮਾਣਮੱਤੀਆਂ ਪ੍ਰਾਪਤੀਆਂ ਅਸੀਂ ਆਪਣੇ ਹਿੱਸੇ ਲੈ ਕੇ ਆਉਂਦੇ ਹਾਂ। ਕੁਛ ਲੋਕ ਜਿਹੜੇ ਉਹ ਲਗਾਤਾਰ ਲੱਗੇ ਹੋਏ ਇਹੋ ਜਿਹੇ ਯਤਨਾਂ ਵੱਲ ਕਿ ਅਸੀਂ ਸੋਹਣੀ ਜਿਹੜੀ ਸ਼ੋਭਾ ਆ ਉਹ ਅਸੀਂ ਆਪਣੇ ਭਾਈਚਾਰੇ ਦੀ ਬਣਾਈਏ, ਪਛਾਣ ਬਣਾਈਏ, ਪਰ ਜੇਕਰ ਇਹੋ ਜਿਹੀਆਂ ਹਰਕਤਾਂ ਜਿਹੜੀਆਂ ਜੇ ਅਸੀਂ ਕਰਦੇ ਹਾਂ ਤਾਂ ਫਿਰ ਉਹਦੇ ਨਾਲ ਭਾਈਚਾਰੇ ਦੀ ਜਿਹੜੀ ਬਦਨਾਮੀ ਆ ਉਹ ਵੀ ਹੁੰਦੀ ਆ। ਸੋ ਇਹ ਗੱਲ ਜ਼ਰੂਰ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ। ਤੇ ਲਓ ਦੋਸਤੋ, ਅਗਲਾ ਜਿਹੜਾ ਸਿਲਸਿਲਾ ਹੈ ਉਹਦੇ ਵਿੱਚ ਵੀ ਅਸੀਂ ਇੱਕ ਖਾਸ ਗੱਲਬਾਤ ਕਰਨੀ ਆ। ਪਿਛਲੇ ਦਿਨੀ ਨਿਊ ਸਾਊਥ ਵੇਲਸ ਦੇ ਵਿੱਚ ਜਿਹੜਾ ਕਿਰਪਾਨ ਦਾ ਮੁੱਦਾ ਗਰਮਾਇਆ ਸੀ, ਸਕੂਲ ਦੇ ਵਿੱਚ ਬੱਚੇ ਜਿਹੜੇ ਆ ਉਹ ਕਿਰਪਾਨ ਨਹੀਂ ਪਹਿਨ ਸਕਣਗੇ, ਇਹ ਜਿਹੜੀ ਰੋਕ ਸੀ ਉਹ ਲਗਾਈ ਗਈ ਸੀਗੀ, ਆਰਜ਼ੀ ਰੋਕ ਸੀ, ਪਰ ਉਸ ਮੁੱਦੇ ਦੇ ਉੱਤੇ ਬਹੁਤ ਸੋਹਣੀ ਤਰ੍ਹਾਂ ਪੰਜਾਬੀ ਭਾਈਚਾਰੇ ਦੇ ਕੁਝ ਪ੍ਰਤੀਨਿਧ ਜਿਹੜੇ ਲੀਡਰ ਨੇ ਉਹਨਾਂ ਦੇ ਕੰਮ ਕੀਤਾ ਔਰ ਹੁਣ ਜਿਹੜੀ ਉਹ ਕਿਰਪਾਨ ਦੀ ਪਾਬੰਦੀ ਆ ਉਹ ਹਟਾ ਦਿੱਤੀ ਗਈ ਆ। ਇਹ ਮਸਲਾ ਕੀ ਸੀ ਔਰ ਇਸ ਸਾਰੀ ਪ੍ਰਕਿਰਿਆ ਦੌਰਾਨ ਸਰਕਾਰ ਦਾ ਕੀ ਰਵੱਈਆ ਰਿਹਾ ਔਰ ਅੱਜ ਜੇਕਰ ਸਾਨੂੰ ਦੁਬਾਰਾ ਕਿਰਪਾਨ ਪਾਉਣ ਦੀ ਜਿਹੜੀ ਆਗਿਆ ਮਿਲੀ ਆ ਉਹਦੇ ਲਈ ਕਿਸ ਤਰ੍ਹਾਂ ਦੇ ਜਿਹੜੇ ਕੰਮ ਆ ਉਹ ਕੀਤੇ ਗਏ ਆ, ਇਹਦੇ ਬਾਬਤ ਇੱਕ ਖਾਸ ਸਿਲਸਿਲਾ ਜਿਹੜਾ ਅਗਲਾ ਅਸੀਂ ਲੈ ਕੇ ਆ ਰਹੇ ਹਾਂ ਸਰਦਾਰ ਅਮਨਦੀਪ ਸਿੰਘ ਸਿੱਧੂ ਹੋਰਾਂ ਦੇ ਨਾਲ। ਤੁਸੀਂ ਸਾਡੇ ਨਾਲ ਬਣੇ ਰਹੋ, ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਇੱਕ ਪਿਆਰਾ ਜਿਹਾ ਗੀਤ, ਗੀਤ ਤੋਂ ਬਾਅਦ ਆਉਂਦੇ ਹਾਂ ਵਾਪਸ ਅਗਲੇ ਸਿਲਸਿਲੇ ਦੇ ਨਾਲ।
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ। ਉਹ ਭਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਉਹ ਭਤੀਜ, ਤੇਰਾ ਤਾਂ ਘਰ ਹੀ ਬੜਾ ਸਜਾ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428895564।
ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਹੈ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ, ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ।
ਅੱਛਾ, ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲਾ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995-9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਵ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0999-95-94-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ।
ਲਓ ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਬ੍ਰੇਕ ਦੌਰਾਨ ਸਾਡੇ ਕੁਝ ਇਸ਼ਤਿਹਾਰ ਸਾਡੇ ਸਪਾਂਸਰਸ ਦੇ, ਜਿਹੜੇ ਸਪਾਂਸਰ ਸਾਡੇ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਸਾਡੀ ਮਦਦ ਕਰਦੇ ਨੇ, ਸੋ ਉਹਨਾਂ ਦੇ ਅਸੀਂ ਇੱਕ ਵਾਰ ਫਿਰ ਤੋਂ ਸ਼ੁਕਰ ਗੁਜ਼ਾਰ ਵੀ ਹਾਂ। ਤੇ ਇਸ ਦੌਰਾਨ ਬਹੁਤ ਸਾਰੇ ਦੋਸਤ ਵੀ ਸਾਡੇ ਨਾਲ ਇਸ ਵੇਲੇ ਜੁੜ ਰਹੇ ਨੇ। ਇਸ ਵੇਲੇ ਹਰਜਿੰਦਰ ਸਿੰਘ ਘੁੰਮਣ ਸਾਹਿਬ ਵੀ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਨੇ, ਜਸਵਿੰਦਰ ਕੌਰ ਹੁਰੀ ਇੱਕ ਵਾਰ ਫਿਰ ਸਾਡੇ ਨਾਲ ਜੁੜੇ ਨੇ, ਤੇ ਇਸੇ ਤਰ੍ਹਾਂ ਕੁਲਦੀਪ ਕੌਰ ਵੀ ਦੁਬਾਰਾ ਸਾਡੇ ਨਾਲ ਜੁੜਨਾ ਕੀਤਾ ਉਹਨਾਂ ਨੇ। ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਵੀ ਕਰਦੇ ਹਾਂ, ਪਰ ਅਗਲੇ ਸਿਲਸਿਲੇ ਦੇ ਵਿਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਅੱਜ ਇੱਕ ਖਾਸ ਗੱਲਬਾਤ ਜਿਹੜੀ ਕਰਨੀ ਹੈ ਨਿਊ ਸਾਊਥ ਵੇਲਸ ਦੇ ਵਿਚ ਪਿਛਲੇ ਦਿਨ ਸਕੂਲਾਂ ਦੇ ਵਿਚ ਕਿਰਪਾਨ ਤੇ ਜਿਹੜੀ ਲੱਗੀ ਹੋਈ ਪਾਬੰਦੀ ਹੈ ਉਹ ਹੁਣ ਹਟਾ ਦਿੱਤੀ ਗਈ ਹੈ ਔਰ ਪੰਜਾਬੀ ਸਿੱਖ ਭਾਈਚਾਰੇ ਵੱਲੋਂ ਕਾਫੀ ਅਣਥੱਕ ਕੋਸ਼ਿਸ਼ਾਂ ਤੋਂ ਬਾਅਦ ਜਿਹੜਾ ਇਹ ਇੱਕ ਸਕਾਰਾਤਮਕ ਨਤੀਜਾ ਆ ਉਹ ਸਾਹਮਣੇ ਆਇਆ। ਇਸ ਵਿਸ਼ੇ ਦੇ ਉੱਤੇ ਅੱਜ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਦੇ ਜ਼ਰੀਏ ਜੁੜੇ ਨੇ ਸਰਦਾਰ ਅਮਨਦੀਪ ਸਿੰਘ ਸਿੱਧੂ ਹੁਰੀ। ਸੋ ਅਮਨਦੀਪ ਸਿੱਧੂ ਜਿਹੜੇ ਸੀ ਉਹ ਖਾਸ ਤੌਰ ਦੇ ਉੱਤੇ ਇਸ ਵਰਕਿੰਗ ਕਮੇਟੀ ਦਾ ਹਿੱਸਾ ਵੀ ਰਹੇ ਆ ਪਿਛਲੇ ਦਿਨਾਂ ਦੇ ਵਿਚ। ਇਨ੍ਹਾਂ ਨੇ ਬਹੁਤ ਅਣਥੱਕ ਕੋਸ਼ਿਸ਼ ਕਰਕੇ ਸਾਰਿਆਂ ਨੇ ਸਾਰੀ ਟੀਮ ਨੇ ਇਹ ਜਿਹੜਾ ਮੁੱਦਾ ਆ ਇਹ ਜਿਹੜਾ ਮਸਲਾ ਆ ਇਹਨੂੰ ਹੱਲ ਕੀਤਾ ਔਰ ਅੱਜ ਸਾਡੇ ਲਈ ਦੁਬਾਰਾ ਜਿਹੜੀ ਕਿਰਪਾਨ ਦੀ ਜਿਹੜੀ ਸਹਿਮਤੀ ਆ ਸਰਕਾਰ ਦੇ ਵੱਲੋਂ ਬਣੀ ਆ। ਸੋ ਸਰਕਾਰ ਦਾ ਜਿਹੜਾ ਯੋਗਦਾਨ ਹੈ ਉਹ ਅਣਗੌਲਿਆ ਨਹੀਂ ਕੀਤਾ ਜਾ ਸਕਦਾ, ਪਰ ਇਹਦੇ ਨਾਲ ਹੀ ਜਿਹੜਾ ਵਰਕਿੰਗ ਕਮੇਟੀ ਵੱਲੋਂ ਜਿਸ ਤਰ੍ਹਾਂ ਸਰਕਾਰ ਦੇ ਅੱਗੇ ਆਪਣਾ ਜਿਹੜਾ ਪੱਖ ਆ ਉਹ ਰੱਖਿਆ ਗਿਆ ਜਾਂ ਫਿਰ ਪਹਿਲਾਂ ਭਾਈਚਾਰੇ ਤੋਂ ਜਿਹੜੀਆਂ ਪਹਿਲਾਂ ਜਿਹੜੀ ਫੀਡਬੈਕ ਹੈ ਉਹ ਲਈ ਗਈ ਹੈ ਉਹ ਆਪਣੇ ਆਪ ਦੇ ਵਿੱਚ ਸਲਾਹਣਯੋਗ ਹੈ, ਕਿਉਂਕਿ ਸਿੱਖ ਭਾਈਚਾਰੇ ਵੱਲੋਂ ਵੱਖ ਵੱਖ ਦੇਸ਼ਾਂ ਦੇ ਵਿਚ ਕਿਸ ਤਰ੍ਹਾਂ ਇਸ ਤਰ੍ਹਾਂ ਦੇ ਮੁੱਦਿਆਂ ਦੇ ਨਾਲ ਨਜਿੱਠਿਆ ਗਿਆ ਉਹਦੇ ਉੱਤੇ ਵੀ ਕਾਫੀ ਪਹਿਲਾਂ ਕੰਮ ਕੀਤਾ ਗਿਆ। ਸੋ ਇਸ ਵੇਲੇ ਅਮਨਦੀਪ ਸਿੱਧੂ ਹੋਰਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਭਾਜੀ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਅਮਨਦੀਪ ਔਰ ਸਾਰੇ ਸੁਣਨ ਵਾਲਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸੋ ਸਿੱਧੂ ਸਾਹਿਬ ਅੱਜ ਕਹਿ ਲੋ ਵੀ ਹਰਮਨ ਰੇਡੀਓ ਦੇ ਡਾਇਰੈਕਟਰ ਵਜੋਂ ਨੀ, ਅੱਜ ਤੁਸੀਂ ਸਾਡੀ ਕਮਿਊਨਿਟੀ ਦੇ ਰਿਪ੍ਰੈਜੈਂਟੇਟਿਵ ਬਣ ਕੇ ਪ੍ਰੋਗਰਾਮ ਦੇ ਵਿਚ ਆਉਣਾ ਕੀਤਾ। ਸੋ ਇੱਕ ਖਾਸ ਅਹਿਮ ਮੁੱਦਾ ਜਿਹੜਾ ਪਿਛਲੇ ਦਿਨੀ ਬਹੁਤ ਗਰਮਾਇਆ ਵੀ ਰਿਹਾ ਔਰ ਬਹੁਤ ਸਾਡੇ ਲਈ ਜ਼ਰੂਰੀ ਵੀ ਸੀਗਾ, ਅਹਿਮ ਵੀ ਸੀਗਾ। ਸੋ ਉਹ ਮੁੱਦਾ ਜਿਹੜਾ ਆ ਉਹ ਸਾਡੇ ਸਿੱਖ ਭਾਈਚਾਰੇ ਦੇ ਲਈ ਖਾਸ ਤੌਰ ਦੇ ਉੱਤੇ ਚਿੰਤਾ ਦਾ ਵਿਸ਼ਾ ਵੀ ਬਣਿਆ ਰਿਹਾ। ਸੋ ਕਿਰਪਾਨ ਦੀ ਸਹਿਮਤੀ ਜਿਹੜੀ ਆ ਨਿਊ ਸਾਊਥ ਵੇਲਸ ਦੇ ਵਿਚ ਸਕੂਲਾਂ ਦੇ ਵਿਚ ਬਣ ਚੁੱਕੀ ਹੈ, ਸਰਕਾਰ ਵੱਲੋਂ ਜਿਹੜੀ ਇਹ ਸਹਿਮਤੀ ਦਿੱਤੀ ਗਈ ਹੈ, ਕੁਛ ਖਾਸ ਜਿਹੜੀਆਂ ਉਹਦੇ ਵਿਚ ਪਾਬੰਦੀਆਂ ਨੇ ਉਹ ਭਾਵੇਂ ਲਗਾਈਆਂ ਗਈਆਂ, ਪਰ ਫਿਰ ਵੀ ਇਹ ਸਾਰਾ ਜਿਹੜਾ ਸਾਰੀ ਜਿਹੜੀ ਪ੍ਰਕਿਰਿਆ ਸੀਗੀ ਕਿਵੇਂ ਦੀ ਰਹੀ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ?
ਬਹੁਤ ਜ਼ਿਆਦਾ ਟੈਂਸ ਰਹੀ ਹੈ, ਬੜਾ ਮਿਹਨਤ ਸਾਰਿਆਂ ਨੂੰ ਕਰਨੀ ਪਈ, ਟੀਮ ਵਰਕ ਕਰਨਾ ਪਿਆ। ਕਰਨਾ ਪੈਣ ਦਾ ਮਤਲਬ ਇਹ ਹੈ ਕਿ ਪਹਿਲੀ ਗੱਲ ਤਾਂ ਅਸੀਂ ਬਹੁਤਾ ਇਸ ਚੀਜ਼ ਤੋਂ ਜਾਣੂ ਨਹੀਂ ਹਾਂ, ਯੂਜ਼ ਟੂ ਨਹੀਂ ਹਾਂ ਟੀਮ ਵਰਕ ਦੇ ਵਿਚ, ਪਰ ਮਹਾਰਾਜ ਦੀ ਕਿਰਪਾ ਹੋਈ ਹੈ ਅਕਾਲ ਪੁਰਖ ਮਹਾਰਾਜ ਦੀ ਕਿ ਕੁਦਰਤੀ ਤੌਰ ਤੇ ਇਸ ਟੀਮ ਦੇ ਵਿਚ ਜਿੰਨੇ ਕੁ ਵੀ ਸਾਰੇ ਗੁਰਦੁਆਰਿਆਂ ਦੇ ਨੁਮਾਇੰਦੇ ਸਨ ਉਹ ਸਾਰੇ ਹੀ ਬੜੇ ਹੀ ਸੁਹਿਰਦ ਤੇ ਸੁਚੱਜੇ ਤੇ ਭਾਈਬੰਦੀ ਵਾਲੀ ਸੋਚ ਦੇ ਸਨ ਤੇ ਟੀਮ ਵਰਕ ਕਰਦੇ ਸਨ, ਪ੍ਰੋਫੈਸ਼ਨਲ ਵੀ ਸਨ ਆਪਣੇ ਆਪਣੇ ਫੀਲਡ ਦੇ ਵਿਚ। ਸੋ ਉਹਦੇ ਸਦਕਾ ਇਹ ਸਿਰੇ ਚੜਿਆ, ਪਰ ਇਹਦੇ ਕਾਫੀ ਵੱਡੀ ਜ਼ਿੰਮੇਵਾਰੀ ਸੀ ਸਰਕਾਰ ਦੇ ਨਾਲ ਗੱਲਬਾਤ ਕਰਨਾ, ਟੇਬਲ ਤੇ ਬੈਠਣਾ, ਉਹਦੇ ਲਈ ਸਾਨੂੰ ਬਰਿਸਟਰਾਂ ਦੀ ਵੀ ਲੋੜ ਪਈ ਆ, ਉਹ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਦੀ ਵੀ ਗੱਲ ਕਰਾਂਗੇ। ਉਹ ਤਾਂ ਪ੍ਰੈਸ਼ਰ ਸੀਗਾ ਹੀ ਸੀਗਾ ਤੇ ਇੱਕ ਸਾਡੇ ਵਿਚ ਸਾਡੇ ਤੇ ਨੈਤਿਕ ਪ੍ਰੈਸ਼ਰ ਵੀ ਸੀਗਾ, ਜ਼ਿੰਮੇਵਾਰੀ ਸੀਗੀ ਕਿ ਅਸੀਂ ਇਸ ਚੀਜ਼ ਨੂੰ ਸਹੀ ਕਰ ਸਕੀਏ ਔਰ ਕੀ ਸਾਡਾ ਭਾਈਚਾਰਾ ਸਾਡਾ ਸਿੱਖ ਸਮਾਜ ਇਸ ਨੂੰ ਮਨਜ਼ੂਰ ਵੀ ਕਰੇਗਾ ਜਾਂ ਨਹੀਂ ਕਰੇਗਾ। ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਵੀ ਅਸੀਂ ਸੰਪਰਕ ਦੇ ਵਿਚ ਸੀ, ਉਹਨਾਂ ਤੋਂ ਵੀ ਨਾਲ ਦੀ ਨਾਲ ਅਸੀਂ ਡਾਇਰੈਕਸ਼ਨ ਲੈ ਰਹੇ ਸੀ ਤੇ ਐਕਚੁਅਲੀ ਅਸੀਂ ਵੀ ਸੀ ਤੇ ਉਹ ਵੀ ਪ੍ਰੈਸ਼ਰ ਕਿ ਅਸੀਂ ਕੋਈ ਇਹੋ ਜਿਹਾ ਫੈਸਲਾ ਨਾ ਕਰ ਦਈਏ ਜਿਹਦੇ ਨਾਲ ਅਖਿਆਈ ਆਵੇ, ਪਰ ਸਾਰਿਆਂ ਨਾਲੋਂ ਚਲੋ ਹੌਸਲਾ ਇਸ ਗੱਲ ਦਾ ਹੋਇਆ ਕਿ 99% ਭਾਈਚਾਰਾ ਅੰਡਰਸਟੈਂਡ ਕਰਦਾ ਸਮਝਦਾ ਸੀਗਾ ਤੇ ਉਹ ਨਾਲ ਸੀ, ਪਰ ਸਾਨੂੰ ਕੁਛ ਦਿੱਕਤਾਂ ਆਪਣੇ ਹੀ ਵੱਲੋਂ ਆਈਆਂ, ਆਪਣੇ ਬੰਦਿਆਂ ਵੱਲੋਂ ਹੀ, ਜਿਹੜੀ ਓਪੋਜੀਸ਼ਨ ਬੇਲੋੜੀ ਓਪੋਜੀਸ਼ਨ ਅਨਐਥੀਕਲ ਓਪੋਜੀਸ਼ਨ, ਇੱਕ ਹੁੰਦੀ ਆ ਹੈਲਥੀ ਓਪੋਜੀਸ਼ਨ, ਇੱਕ ਹੁੰਦੀ ਆ ਬੇਲੋੜੀ ਤੇ ਅਨਐਥੀਕਲ, ਤੇ ਉੱਥੇ ਫਿਰ ਸਾਰੇ ਟੈਕਟਿਕ ਅਪਣਾਏ ਜਾਂਦੇ ਆ ਤੇ ਉਹ ਸਾਨੂੰ ਜਿਆਦਾ ਪਰੇਸ਼ਾਨ ਕਰ ਗਿਆ। ਉਹਦੇ ਕਾਰਨ 1.5-2 ਮਹੀਨੇ
ਜੀ ਸਿੰਧ ਸਾਹਿਬ ਆਵਾਜ਼ ਥੋੜੀ ਜਿਹੀ ਤੁਹਾਡੀ ਪਿੱਛੇ ਚਲੀ ਗਈ ਹੈ ਜੀ।
ਹਾਂਜੀ ਹਾਂਜੀ ਸੋਰੀ, ਮੈਂ ਫੀਲਡ ਚ ਖੇਤਾਂ ਚ ਇਸ ਕਰਕੇ ਹਾਂਜੀ ਲੰਬੀ ਹੋ ਜੀ। ਸੋ ਕਾਫੀ ਮਤਲਬ ਟੈਂਸ ਮਾਹੌਲ ਰਿਹਾ ਆ, ਸਰਕਾਰਾਂ ਦੇ ਨਾਲ ਬੈਠ ਕੇ ਟੇਬਲਾਂ ਦੇ ਉੱਤੇ ਗੱਲ ਕਰਨੀ, ਪੇਪਰ ਵਰਕ ਵਿੱਚ ਹੀ ਮਿਨਿਸਟਰੀਆਂ ਤੇ 3-4 ਇਨਵੋਲਵ ਸੀਗੀਆਂ
ਜੀ।
ਸੋ
ਬਿਲਕੁਲ
ਕਾਫੀ
ਜੀ ਜਦੋਂ ਤੁਸੀਂ ਸਿੱਧੂ ਸਾਹਿਬ ਜ਼ਿਕਰ ਕੀਤਾ ਕਿ ਭਾਈਚਾਰੇ ਦੇ ਵੱਲੋਂ ਸਹਿਯੋਗ ਵੀ ਬਹੁਤ ਮਿਲਿਆ ਪਰ ਕੁਛ ਲੋਕ ਜਿਹੜੇ ਹੁੰਦੇ ਆ ਭਾਵੇਂ ਘੱਟ ਗਿਣਤੀ ਦੇ ਵਿੱਚ ਹੋਣ ਪਰ ਵਿਰੋਧੀ ਬਣ ਕੇ ਵੀ ਸਾਹਮਣੇ ਆਉਂਦੇ ਆ ਹਨਾ ਪਰ ਜਦੋਂ ਅਸੀਂ ਇਸ ਪ੍ਰਕਿਰਿਆ ਦੀ ਗੱਲ ਕਰਦੇ ਹਾਂ ਤਾਂ ਸ਼ੁਰੂਆਤ ਤੋਂ ਹੀ ਮੈਨੂੰ ਲੱਗਦਾ ਕਿ ਜਿਹੜੀ ਵਰਕਿੰਗ ਗਰੁੱਪ ਸੀ ਨਿਊ ਸਾਊਥ ਵੇਲਸ ਗੁਰਦੁਆਰਾ ਵਰਕਿੰਗ ਗਰੁੱਪ ਵੱਲੋਂ ਜਿਹੜਾ ਇਹ ਆਪਣੇ ਵੱਲੋਂ ਚੁੱਕਿਆ ਗਿਆ ਸਾਰਾ ਭਾਰ ਇਸ ਮੁੱਦੇ ਦਾ ਵੀ ਔਰ ਇਹਦੇ ਲਈ ਭਾਈਚਾਰੇ ਤੋਂ ਜਿਹੜੀ ਫੀਡਬੈਕ ਆ ਉਹ ਵੀ ਪਹਿਲਾਂ ਲਈ ਗਈ ਹੈ ਨਾ ਸਿਰਫ ਮੈਨੂੰ ਲੱਗਦਾ ਆਸਟ੍ਰੇਲੀਅਨ ਭਾਈਚਾਰੇ ਤੋਂ ਸਗੋਂ ਹੋਰ ਵੀ ਜਿਹੜਾ ਸਿੱਖ ਭਾਈਚਾਰਾ ਦੂਜੇ ਦੇਸ਼ਾਂ ਦੇ ਵਿੱਚ ਵੱਸਦਾ ਹੈ ਕਿ ਇਸ ਤਰ੍ਹਾਂ ਦੀ ਜਦੋਂ ਵੀ ਮੁਸ਼ਕਲ ਕਿਤੇ ਵੀ ਆਈ ਆ ਤੇ ਉਹਨਾਂ ਨੇ ਇਸ ਮੁਸ਼ਕਲ ਦਾ ਸਾਹਮਣਾ ਕਿਵੇਂ ਕੀਤਾ ਸੋ ਉਹ ਸਾਰੀਆਂ ਚੀਜ਼ਾਂ ਵੀ ਵਿਚਾਰੀਆਂ ਗਈਆਂ ਔਰ ਇਹਦੇ ਨਾਲ ਹੀ ਜਿਹੜਾ ਆਸਟ੍ਰੇਲੀਆ ਦੇ ਵਿੱਚ ਸਿੱਖ ਭਾਈਚਾਰਾ ਵੱਸਦਾ ਹੈ ਵੱਖ ਵੱਖ ਜਥੇਬੰਦੀਆਂ ਨੇ ਵੱਖ ਵੱਖ ਗਰੁੱਪ ਨੇ ਸਿੱਖ ਜਿਹੜੀਆਂ ਐਸੋਸੀਏਸ਼ਨ ਬਣੀਆਂ ਹੋਈਆਂ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਸ਼ਾਇਦ ਇਸ ਵਰਕਿੰਗ ਗਰੁੱਪ ਵੱਲੋਂ ਅੱਗੇ ਵਧਿਆ ਗਿਆ ਹਨਾ ਪਰ ਇਹਦੇ ਬਾਵਜੂਦ ਇਹੋ ਜਿਹਾ ਕੀ ਜਿਹੜਾ ਵਿਰੋਧ ਦਾ ਕਾਰਨ ਬਣਿਆ ਜੋ ਜਿਹਦੇ ਕਾਰਨ ਤੁਹਾਨੂੰ ਲੱਗਦਾ ਕਿ ਕੁਛ ਲੋਕ ਜਿਹੜੇ ਆ ਉਹ ਇਹਨੂੰ ਲੇਟ ਕਰਨ ਦੇ ਵਿੱਚ ਜ਼ਿੰਮੇਵਾਰ ਰਹੇ?
ਹਾਂਜੀ ਇਹ ਗੱਲ ਕਈ ਤੱਤ ਸਾਹਮਣੇ ਆਏ ਆ ਇਸ ਨੈਗੋਸ਼ੀਏਸ਼ਨ ਦੇ ਵਿੱਚ ਕਿ ਇੱਕ ਤਾਂ ਜਿਵੇਂ ਪਹਿਲਾਂ 99% ਤਾਂ ਅਸੀਂ ਸਾਰੇ ਇਕੱਠੇ ਹੀ ਸੀਗੇ ਇੱਕ ਨਾ ਇੱਕ ਕਲਾਸ ਹੈ ਇੱਕ ਗਰੋਹ ਹੈ ਜਿਹੜਾ ਪਿਛਲੇ 4-5 ਸਾਲ ਤੋਂ ਨਾ ਗੁਰੂ ਕੀ ਗੋਲਕ ਗੁਰੂ ਕੇ ਲੰਗਰ ਗੁਰੂ ਕੇ ਕੋਨਸੈਪਟ ਸਾਂਝੀਵਾਲਤਾ ਤੇ ਨਾ ਮਤਲਬ ਲਗਾਤਾਰ ਹਮਲੇ ਕਰ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਇਨ ਦਾ ਐਂਡ ਆਸਟ੍ਰੇਲੀਆ ਦੇ ਵਿੱਚ ਕੀ ਵਿਦੇਸ਼ਾਂ ਦੇ ਵਿੱਚ ਸਾਡੇ ਜਿਹੜੇ ਗੁਰੂ ਘਰ ਨੇ ਨਾ ਉਹ ਸੈਂਟਰਲ ਪਿਵਟ ਪੁਆਇੰਟ ਹੈ ਸਾਡੀ ਭਾਈਚਾਰੇ ਦਾ ਤੇ ਸਾਰੇ ਉੱਥੇ ਆਪਣੀ ਆਸਥਾ ਰੱਖਦੇ ਨੇ ਜਾਂਦੇ ਨੇ ਉੱਥੇ ਸੇਵਾ ਵੀ ਕਰਦੇ ਨੇ ਕੀਰਤਨ ਵੀ ਸੁਣਦੇ ਨੇ ਬਹੁਤ ਸਾਰੀਆਂ ਫੈਸਿਲਿਟੀਆਂ ਨੇ ਆਪਸ ਚ ਮੇਲ ਜੋਲ ਦੀ ਵੀ ਹੈ ਸੋ ਜਿੱਦਾਂ ਜਿੱਦਾਂ ਦੀ ਕੋਈ ਇੱਛਾ ਹੁੰਦੀ ਹੈ ਗੁਰੂ ਘਰ ਜਾ ਕੇ ਉਹ ਪੂਰੀ ਹੋ ਜਾਂਦੀ ਆ ਤੇ ਸਾਡਾ ਉਹ ਸੈਂਟਰ ਪੁਆਇੰਟ ਅਸੀਂ ਆਪ ਢਾਲਾਂ ਇਕੱਠੀਆਂ ਕਰ ਕਰਕੇ ਬਹੁਤ ਘੱਟ ਗਰਾਂਟਾਂ ਲੈ ਕੇ ਉਹ ਗੁਰੂ ਘਰ ਬਣਾਏ ਆ ਸੈਂਟਰ ਬਣਾਏ ਆ ਔਰ ਸਰਕਾਰਾਂ ਵੀ ਇਸ ਗੱਲ ਨੂੰ ਹੁਣ ਰੈਕੋਗਨਾਈਜ਼ ਕਰਦੀਆਂ ਕਿ ਇਨਸਾਨ ਦੀ ਵੈਲ ਬੀਇੰਗ ਦੇ ਲਈ ਗੁਰਦੁਆਰੇ ਮੰਦਰ ਮਸਜਿਦ ਚਰਚਿਸ ਬਹੁਤ ਹੀ ਇੱਕ ਸਾਰਥਕ ਤਰੀਕਾ ਨਹੀਂ ਤਾਂ ਉਹਨਾਂ ਨੂੰ ਸੈਂਟਰ ਖੋਲਣੇ ਪੈਣੇ ਆ ਲੋਕਾਂ ਦੀਆਂ ਗੱਲਾਂ ਸੁਣਨ ਨੂੰ ਆਪਸ ਦੇ ਵਿੱਚ ਮਿਲਣ ਜੁਲਣ ਨੂੰ ਸੋ ਇਸ ਕਰਕੇ ਉਹ ਸਪੋਰਟ ਕਰਦੇ ਨੇ ਪਰ ਕੁਛ ਲੋਕ ਜਿਹੜੇ ਨੇ ਜਾਂ ਇੰਡੀਆ ਦੀ ਵੀ ਇਹ ਰੁਝਾਨ ਹੈ ਕਿ ਸਾਨੂੰ ਸਾਡੀਆਂ ਇੰਸਟੀਟਿਊਸ਼ਨ ਨਾਲੋਂ ਤੋੜ ਕੇ ਆਪਣੇ ਡੇਰੇ ਚਲਾਉਣਾ ਚਾਹੁੰਦੇ ਨੇ ਲੋਕ ਪਰਸਨਲਾਈਜ਼ਡ ਤੇ ਇਸ ਚੀਜ਼ ਨੂੰ ਧਰਮ ਨੂੰ ਪ੍ਰਾਈਵੇਟਾਈਜ਼ ਕਰਨਾ ਚਾਹੁੰਦੇ ਨੇ ਸੋ ਉਹੀ ਵਿਰਤੀ ਹੁਣ ਅਸੀਂ ਇੱਥੇ ਦੇਖੀ ਕਿ 2-4 ਇੰਡੀਵਿਜੁਅਲ ਜਿਹੜੇ ਆ ਉਹ ਬਸ ਉਹਨਾਂ ਦਾ ਕੰਮ ਹੀ ਹੈ ਕਿ ਉਹਨਾਂ ਨੇ ਗੁਰੂ ਘਰਾਂ ਨੂੰ ਨਿੰਦੇ ਜਾਣਾ ਭੰਡੇ ਜਾਣਾ ਤੇ ਆਪਣੀ ਹੱਟੀ ਚਲਾਉਣ ਦੀ ਕੋਸ਼ਿਸ਼ ਕਰਦੇ ਨੇ ਸੋ ਇਸੇ ਤਹਿਤ ਅਸੀਂ ਇਹ ਨੋਟ ਕੀਤਾ ਕਿ ਉਹਨਾਂ 2-4 ਬੰਦਿਆਂ ਨੂੰ ਗੁਰੂ ਘਰਾਂ ਦਾ ਇਕੱਠਾ ਹੋਣਾ ਬਹੁਤ ਵੱਡੀ ਇੱਕ ਮਤਲਬ ਉਹਨਾਂ ਦਾ ਫੇਲੀਅਰ ਲੱਗਿਆ ਵੀ ਅਸੀਂ ਕਈ ਸਾਲਾਂ ਤੋਂ ਤੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਹ ਫੇਰ ਇਕੱਠੇ ਹੋ ਗਏ ਆ ਤੇ ਇਹ ਫੇਰ ਕਰਨ ਲੱਗੇ ਤੇ ਇਹਨਾਂ ਦੀ ਦੇਖੋ ਜਦੋਂ ਸੰਗਤ ਦੀ ਪਾਵਰ ਹੈ ਸਾਰੀ ਸੰਗਤ ਦਾ ਨੁਮਾਇੰਦਾ ਇੱਕ ਗੁਰੂ ਘਰਾਂ ਦਾ ਸੋ ਜਦੋਂ 10-15 ਗੁਰਦੁਆਰੇ ਇਕੱਠੇ ਹੋ ਗਏ ਤਾਂ ਕਿੰਨੀ ਉਹ ਸਾਰੇ ਰੀਪ੍ਰਜੈਂਟ ਕਰਨ ਲੱਗ ਪੈਂਦੇ ਸਾਰੀ ਸਿੱਖ ਸੋਸਾਇਟੀ ਨੂੰ ਹਨਾ ਤੇ ਇਸ ਕਰਕੇ ਇਹ ਇੱਕ ਪਾਵਰ ਪਲੇ ਬਣਾ ਕੇ ਬੈਠ ਗਏ ਨਹੀਂ ਨਹੀਂ ਅਸੀਂ ਵੱਡੇ ਆ ਅਸੀਂ ਜਥੇਬੰਦੀ ਇੱਕ ਬਣਾਈ ਆ ਅਸੀਂ 2 ਬੰਦੇ ਆ ਉਹ 4 ਬੰਦੇ ਆ ਸਾਡੀ ਜਥੇਬੰਦੀ ਵੱਡੀ ਆ ਤੇ ਗੁਰੂ ਘਰ ਛੋਟੇ ਔਰ ਆਨ ਦਾ ਰਿਕਾਰਡ ਹੈ ਸਾਡੇ ਕੋਲ ਰਿਕਾਰਡਿੰਗ ਪਈਆਂ ਨੇ ਜਿੱਥੇ ਉਹਨਾਂ ਨੇ ਕਿਹਾ ਵੀ ਗੁਰੂ ਘਰਾਂ ਦਾ ਕੋਈ ਰੋਲ ਨਹੀਂ ਹੈਗਾ ਇਹਦੇ ਵਿੱਚ ਤੇ ਸਾਨੂੰ ਬੜਾ ਹਾਸਾ ਆਇਆ ਵੀ ਗੁਰੂ ਘਰ ਕੀ ਲੱਗਦੇ ਨੇ ਹਨਾ ਤੇ ਚਲੋ ਐਨੀਵੇ ਇਹ ਗੱਲਾਂ ਸਾਹਮਣੇ ਆਈਆਂ ਵਿਰੋਧ ਇਹੀ ਸੀਗਾ ਵੀ ਉਹਨਾਂ ਦੀ ਜਿਹੜੀ ਉਹਨਾਂ ਨੇ 4-5 ਸਾਲ ਤੋਂ ਸਰਕਾਰਾਂ ਦੇ ਨਾਲ ਬੈਠ ਕੇ ਜਾਂ ਕਰਕੇ ਚਿੱਠੀਆਂ ਪਾ ਪਾ ਕੇ ਆਪਣੀਆਂ ਗਰਾਂਟਾਂ ਹਰੀਆਂ ਕਰਵਾਈਆਂ ਸੀ ਤੇ ਉਹਦੇ ਵਿੱਚ ਉਹ ਵਾਧਾ ਕਰਵਾਉਣਾ ਚਾਹੁੰਦੇ ਸੀ ਤੇ ਇਸ ਮਾਮਲੇ ਦੇ ਵਿੱਚ ਕੋਈ ਫੰਡ ਰੇਜ਼ਿੰਗ ਨਹੀਂ ਹੋ ਸਕੀ ਇਹ ਕੰਮ ਅਸੀਂ $72 ਚ ਕਰਾ ਲਿਆ ਹਾਲਾਂਕਿ ਸਾਡੇ ਕੋਲ $1.5 million ਦੇ ਫੰਡ ਪਏ ਸੀ ਤੇ ਉਹ ਇਹ ਚੀਜ਼ ਤੋਂ ਥੋੜੇ ਔਖੇ ਸੀ ਵੀ ਪੈਸੇ ਕੱਲੇ ਨੀ ਲੱਗੇ ਕੋਟਾਂ ਕਚਹਿਰੀਆਂ ਚ ਕੱਲੇ ਨੀ ਗਿਆ ਅਸੀਂ ਫੰਡ ਰੇਜ਼ਿੰਗ ਕੱਲੇ ਨੀ ਹੋਈ ਆਪਣੀ ਮਰਜ਼ੀ ਕੱਲੇ ਨੀ ਕੀਤੀ ਸਰਕਾਰ ਸਾਡੇ ਨਾਲ ਕਿਉਂ ਨੀ ਬਹਿੰਦੀ ਸੋ ਇਹੀ ਮੁੱਦਾ ਸੀ ਪਾਵਰ ਦਾ ਹੀ ਸੀ ਬਸ ਸਾਨੂੰ ਅਸੀਂ ਕਮੇਟੀ ਚ ਕੱਲੇ ਹੈ ਇਹ ਗੁਰਦੁਆਰੇ ਕੌਣ ਹੁੰਦੇ ਆ ਇਹੀ ਓਪੋਜੀਸ਼ਨ ਸੀ ਹੋਰ ਕੋਈ ਓਪੋਜੀਸ਼ਨ
ਜੀ ਪਰ ਜਿਹੜਾ ਡਿਪਾਰਟਮੈਂਟ ਆਫ ਐਜੂਕੇਸ਼ਨ ਆ ਜਾਂ ਮਲਟੀ ਕਲਚਰ ਨਿਊ ਸਾਊਥ ਵੇਲਸ ਦਾ ਆ ਡਿਪਾਰਟਮੈਂਟ ਆ ਉਹਨਾਂ ਨੇ ਖਾਸ ਤੌਰ ਦੇ ਉੱਤੇ ਆਪਣੀ ਕਿਰਪਾਨ ਨੂੰ ਸਹਿਮਤੀ ਦੇ ਦਿੱਤੀ ਆ ਸਕੂਲਾਂ ਦੇ ਵਿੱਚ ਇੱਕ ਵਾਰ ਫੇਰ ਬੱਚੇ ਜਿਹੜੇ ਆ ਉਹ ਕਿਰਪਾਨ ਪਾ ਕੇ ਜਾ ਸਕਣਗੇ ਇਵਨ ਜਿਹੜੇ ਹੋਰ ਕਰਮਚਾਰੀ ਨੇ ਉਹ ਵੀ ਕਿਰਪਾਨ ਦੇ ਨਾਲ ਸਕੂਲਾਂ ਦੇ ਵਿੱਚ ਜਾ ਸਕਣਗੇ ਥੋੜਾ ਜਿਹਾ ਇਹਦੇ ਉੱਤੇ ਵੀ ਥੋੜਾ ਜਿਹਾ ਚਾਨਣਾ ਜ਼ਰੂਰ ਪਾਓ ਵੀ ਪਹਿਲਾਂ ਜਿਹੜੀ ਪਾਬੰਦੀ ਸੀ ਜਿਹੜੀ ਆਰਜ਼ੀ ਪਾਬੰਦੀ ਸੀ ਉਹ ਕਿਸ ਕਾਰਨ ਕਰਕੇ ਜ਼ਿਆਦਾ ਉਹਨਾਂ ਨੂੰ ਲਗਾਉਣੀ ਪਈ ਔਰ ਇਸ ਚੀਜ਼ ਨੂੰ ਤੁਸੀਂ ਜਦੋਂ ਉਹਨਾਂ ਦੇ ਸਾਹਮਣੇ ਰੱਖਿਆ ਜਾਂ ਜਿਹੜਾ ਤੁਹਾਡਾ ਪੱਖ ਜਦੋਂ ਪੇਸ਼ ਕੀਤਾ ਗਿਆ ਤਾਂ ਸਰਕਾਰ ਦਾ ਜਿਹੜਾ ਰਵੱਈਆ ਸੀ ਉਹ ਕਿਵੇਂ ਦਾ ਰਿਹਾ ਅੱਗਿਓ?
ਪਹਿਲਾਂ ਤਾਂ ਏਦਾਂ ਹੀ ਜਿਹੜੇ ਤੁਹਾਨੂੰ ਪਤਾ ਕੜਾਮਾ ਚੌਧਰੀ ਸਾਡੇ ਵਰਗੇ ਵੀ ਕਈ ਵਾਰ ਬਣ ਜਾਂਦੇ ਆ ਆਪਣੇ ਨੰਬਰ ਬਣਾਉਣ ਲਈ ਸਰਕਾਰਾਂ ਨੂੰ ਐਵੇਂ ਬੇਹੁਦਾ ਹੀ ਲੈਟਰਾਂ ਲਿਖ ਲਿਖ ਦੇਈ ਜਾਂਦੇ ਉਦਾਂ ਹੀ ਪਾਰਟੀਆਂ ਚ ਖੜ ਖੜ ਕੇ ਗੱਲਾਂ ਮਾਰੀ ਜਾਂਦੇ ਆ। ਇੱਕ ਇਹੋ ਜਿਹੇ ਸੱਜਣ ਨੇ ਚਿੱਠੀ ਲਿਖ ਕੇ ਦਿੱਤੀ ਸੀ 2019 ਦੀ ਕਿ 18 ਸਾਲ ਤੋਂ ਹੇਠਾਂ ਬੱਚੇ ਨੂੰ ਅੰਮ੍ਰਿਤ ਛਕਣਾ ਹੀ ਨੀ ਚਾਹੀਦਾ, ਇਹ ਰਿਟਰਨ ਚਿੱਠੀ ਦਿੱਤੀ ਹੋਈ ਸੀਗੀ। ਤੇ ਉਹ ਤੋਂ ਬਾਅਦ ਇੱਕ ਹੋਰ ਜਿਹੜਾ ਕਿ ਬਾਅਦ ਚ ਹੁਣ ਓਪੋਜੀਸ਼ਨ ਕਰ ਰਿਹਾ ਸੀ ਉਹਨੇ ਦਿੱਤਾ ਵੀ ਅਸੀਂ ਜਾਲੀ ਕਿਰਪਾਨ ਵੀ ਪਵਾ ਦਿਆਂਗੇ, ਅਸੀਂ ਬੰਦ ਵੀ ਕਰਵਾ ਦਿਆਂਗੇ, ਸਾਰਾ ਕੁਛ ਕਰਾ ਦਿਆਂਗੇ। ਸੋ ਉਹ ਦੋਨ ਆਪਸ ਚ ਦਵੰਦ ਵਿਰੋਧੀ ਨੇ ਦੋਨੋਂ। ਸੋ ਸਰਕਾਰ ਨੂੰ ਇਉਂ ਲੱਗਿਆ ਵੀ ਸਿੱਖ ਭਾਈਚਾਰੇ ਦੇ ਲੀਡਰ ਤਾਂ ਪਹਿਲੇ ਰਜਾਮੰਦ ਨੇ ਵੀ 18 ਸਾਲ ਤੋਂ ਹੇਠਾਂ ਅੰਮ੍ਰਿਤ ਛਕਾਉਣਾ ਹੀ ਨੀ ਚਾਹੀਦਾ ਤੇ ਇਹ ਮੌਕ ਕਿਰਪਾਨ ਜਾਲੀ ਕਿਰਪਾਨ ਪਵਾਉਣ ਲਈ ਵੀ ਰਜਾਮੰਦ ਨੇ। ਸੋ ਉਹਨੇ ਦੇਖਿਆ ਵੀ ਚਲੋ ਆਪਾਂ ਇਹ ਬੈਨ ਕਰ ਦਿੰਨੇ ਆ ਵੀ ਸਾਰੇ ਦਮ ਇਹਦੇ ਬਾਰੇ ਰਿਐਕਸ਼ਨ ਨੀ ਹੋਣਾ, ਪਰ ਉਲਟਾ ਹੋਇਆ, ਰਿਐਕਸ਼ਨ ਹੋਇਆ। ਤੇ ਉਸ ਤੋਂ ਬਾਅਦ ਇਕੱਠ ਵੀ ਹੋਇਆ ਗੁਰੂ ਘਰਾਂ ਦਾ, ਜਦੋਂ ਇਕੱਠ ਹੋਇਆ ਨਾ ਲੈਟਰ ਪੈਡ ਤੇ ਐਸੇ ਤੇ ਗਈ ਸਾਰੇ ਆਸਟ੍ਰੇਲੀਆ ਦੇ ਗੁਰੂ ਘਰਾਂ ਨੇ ਸਪੋਰਟ ਕੀਤੀ ਜਥੇਬੰਦੀ ਨੇ। ਤੇ ਉਹ ਤੋਂ ਬਾਅਦ ਫਿਰ ਸਰਕਾਰ ਨੂੰ ਪਤਾ ਲੱਗਿਆ ਵੀ ਜਿਹੜੇ ਲੀਡਰਾਂ ਨਾਲ ਉਹ ਪਿਛਲੇ 4-5 ਸਾਲ ਤੋਂ ਗੱਲ ਕਰ ਰਹੇ ਸੀ ਉਹਨਾਂ ਦਾ ਕੋਈ ਆਧਾਰ ਨਹੀਂ ਸੀਗਾ, ਤੇ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਨਹੀਂ ਅਸੀਂ ਗੱਲ ਕਰਨੀ ਆ ਤੇ ਗੱਲ ਕੀਤੀ ਆ। ਹੁਣ ਜਿਹੜਾ ਹੁਣ 4 ਅਕਤੂਬਰ ਤੋਂ 4th ਟਰਮ ਤੋਂ ਇਹ ਲਾਗੂ ਹੋਏਗਾ ਬੈਨ ਚੱਕ ਹੋਏਗਾ, ਦੇਖੋ ਜੇ ਸਰਕਾਰ ਨੇ ਬਹੁਤ ਨਾ ਤਸੱਲੀ ਦੇ ਨਾਲ ਕੰਮ ਕੀਤਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਆ ਵਡਿਆਈ ਆ ਉਹ ਵੀ ਬਰਕਰਾਰ ਰੱਖੀ, ਉਹਨਾਂ ਨੇ ਖੁਦ ਕਿਹਾ ਕਿ ਤੁਸੀਂ ਅਥਾਰਟੀ ਤੋਂ ਸਾਨੂੰ ਲੈ ਕੇ ਦਿਓ, ਅਸੀਂ ਇਹ ਜਿਹੜੇ ਕਾਨੂੰਨ ਬਣਾਵਾਂਗੇ ਪਾਲਿਸੀ ਬਣਾਵਾਂਗੇ ਇਹ ਦੁਨੀਆ ਦੀ ਬੈਸਟ ਪਾਲਿਸੀ ਹੋਣੀ ਚਾਹੀਦੀ ਆ, ਸਾਨੂੰ ਉਹਨਾਂ ਨੇ ਕਿਹਾ ਸੀਗਾ ਤੇ ਇਹਦੇ ਵਿੱਚ ਸਾਰਿਆਂ ਦੀ ਰਜਾਮੰਦੀ ਹੋਣੀ ਚਾਹੀਦੀ ਆ, ਆਸਟ੍ਰੇਲੀਆ ਦੀ ਵੀ ਤੇ ਤੁਹਾਡੀ ਹਾਈਐਸਟ ਅਥਾਰਟੀ ਜਾਣੀ ਕਿ ਅਕਾਲ ਤਖ਼ਤ ਸਾਹਿਬ ਦੀ, ਵੀ ਕੱਲ ਨੂੰ ਕੋਈ ਕੁਐਸਚਨ ਨਾ ਕਰੇ ਲੋਕ ਸਾਨੂੰ ਫਾਲੋ ਕਰਨ ਦੂਜੇ ਦੇਸ਼ਾਂ ਵਾਲੇ ਵੀ ਹਾਂ ਵੀ ਨਿਊ ਸਾਊਥ ਵੇਲਸ ਚ ਕੰਮ ਹੋਇਆ ਸੀ। ਤੇ ਇਸ ਤਹਿਤ ਅਸੀਂ ਵੀ ਉਹਨਾਂ ਨੂੰ ਕਿਹਾ ਵੀ ਦੇਖੋ ਇਹ ਤਾਂ ਤੁਸੀਂ ਭੁੱਲ ਜਾਓ ਵੀ ਇੱਦਾਂ ਹੋਏਗਾ ਵੀ ਇਹਨੂੰ ਬੈਨ ਰਹੇਗਾ ਜਾਂ ਕਿੱਦਾਂ, ਤੁਹਾਨੂੰ ਕਰਨਾ ਹੀ ਪੈਣਾ ਆ, ਅਦਰਵਾਈਜ਼ ਮੂਹਰੇ ਇਲੈਕਸ਼ਨ ਆ ਜਾਣੀ ਆ ਤੇ ਇਹ ਮੁੱਦਾ ਬਣ ਜਾਣਾ। ਤੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਸੀ। ਸੋ ਹੁਣ ਜਿਹੜਾ ਬਹਾਲ ਹੋਇਆ ਆ ਉਹ ਬਿਲਕੁਲ ਉਵੇਂ ਹੀ ਆ ਜਿਵੇਂ ਪਹਿਲਾਂ ਹੀ ਸੀ
ਜੀ,
ਪਰ ਉਹ ਹੁਣ ਲਿਖਤੀ ਰੂਪ ਚ ਆ ਗਿਆ। ਹੁਣ ਲਿਖਤੀ ਰੂਪ ਚ ਆਉਣ ਦੇ ਕਾਰਨ ਤੇ ਕਿਰਪਾਨ ਪਹਿਨ ਸਕਦੇ ਆ 16.5 ਸੈਂਟੀਮੀਟਰ, ਜਿਹੜੀ ਕਿ ਨਾਰਮਲ ਕਿਰਪਾਨ ਹਰ ਬੰਦਾ ਇਹੀ ਪਹਿਨਦਾ ਆ ਕੰਮ ਤੇ ਜਾਂ ਕਿਤੇ ਵੀ, ਜਿਹੜੀ ਹਾਂ ਵੱਡੀ ਕਿਰਪਾਨ ਹੈ ਬਾਹਰ ਤੁਸੀਂ ਕਿਤੇ ਲੈ ਕੇ ਜਾਣਾ ਆ ਸੈਰੇਮੋਨੀਅਲ ਲਈ ਜਾਂ ਉਹ ਤੁਸੀਂ ਵੱਡੀ ਪਾ ਸਕਦੇ, ਪਰ ਵਰਕਿੰਗ ਜਿਹੜੀ ਆ ਵਰਕ ਪਲੇਸ ਤੇ ਜਾਂ ਹੋਰ ਇਹੀ 16.5 ਸੈਂਟੀਮੀਟਰ ਹੀ ਸਟੈਂਡਰਡ ਕਿਰਪਾਨ ਚੱਲਦੀ ਹੈ, ਉਹਨਾਂ ਨੂੰ ਦਿਖਾ ਲਈ ਅਸੀਂ। ਤੇ ਅਸੀਂ ਵੀ ਕੰਮ ਤੇ ਖੇਤਾਂ ਦੇ ਵਿੱਚ ਜਦੋਂ ਅਸੀਂ ਕੰਮ ਕਰਦੇ ਹਾਂ ਵਰਕਸ਼ਾਪਾਂ ਚ ਕੰਮ ਕਰਦੇ ਹਾਂ ਤਾਂ ਅਸੀਂ ਸਿਉਣ ਮਾਰ ਲੈਂਦੇ ਕਿ ਕਿਰਪਾਨ ਕਿਤੇ ਡਿੱਗ ਨਾ ਪਵੇ, ਬਾਹਰ ਡਿੱਗ ਵੀ ਪੈਂਦੀ ਆ ਖੇਤਾਂ ਚ, ਸਾਡੇ ਇੱਥੇ ਕਈ ਕੇਸ ਹੋਏ ਨੇ ਕਿਰਪਾਨ ਡਿੱਗ ਪੈਂਦੀ ਆ ਟੇਢੇ ਮੇਢੇ ਹੁੰਦਿਆਂ ਦੇ ਹਨਾ, ਤੇ ਫਿਰ ਉਹ ਸਿਉਣ ਮਾਰ ਲਈ ਦੀ ਆ। ਅਸੀਂ ਵੈਸੇ ਵੀ ਬੀਬੀਆਂ ਸਿਉਣ ਮਾਰ ਕੇ ਬੱਚਿਆਂ ਨੇ ਇੰਡੀਆ ਵੀ ਇੱਥੇ ਵੀ ਭੇਜਦੀਆਂ ਰਹੀਆਂ ਨੇ, ਸੋ ਅਸੀਂ ਉਹ ਸਿਉਣ ਵਾਲੀ ਜਿਹੜੀ ਆਪਸ਼ਨ ਹੈ ਉਹ ਦਿੱਤੀ ਆ। 16.5 ਸੈਂਟੀਮੀਟਰ ਜਿਹੜੀ ਆ ਉਹ ਨਾਰਮਲ ਕਿਰਪਾਨ ਹੀ ਆ, ਬਾਕੀ ਸਾਰਾ ਉਵੇਂ ਦਾ ਉਵੇਂ ਹੀ ਆ। ਹਾਂ ਬੱਚੇ ਨੂੰ ਐਜੂਕੇਸ਼ਨ ਹੈ, ਟੀਚਰ ਜਿਹੜੇ ਨੇ ਉਹ ਸਾਈਡ ਤੇ ਲਿਜਾ ਕੇ ਪੁੱਛ ਸਕਦੇ ਨੇ ਉਹਨੂੰ ਪੇਰੈਂਟਸ ਦੇ ਸਾਹਮਣੇ, ਉਹ ਵੀ ਨਾਰਮਲ ਹੀ ਆ। ਸੋ ਦੇਰ ਇਜ਼ ਨਥਿੰਗ, ਕੋਈ ਮੋਡੀਫਿਕੇਸ਼ਨ ਨਹੀਂ ਕੀਤੀ ਗਈ, ਕੋਈ ਕੁਛ ਨਹੀਂ ਕੀਤਾ ਗਿਆ। ਸਿੱਖਾਂ ਦੇ ਫਾਇਦੇ ਚ ਗੱਲ ਹੋਈ ਆ ਸਾਡੇ ਚ ਕਿ ਉਹ ਹੁਣ ਪਾਲਿਸੀ ਬਣ ਗਈ ਆ, 2200 ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਟੀਚਰਾਂ ਨੂੰ ਚਲੇ ਗਈ ਆ। ਕੱਲ ਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਆਹ ਤੂੰ ਕੀ ਪਾਇਆ ਆ, ਹਨਾ ਤੂੰ ਨਹੀਂ ਆ ਸਕਦਾ ਸਕੂਲੇ, ਠੀਕ ਹੈ। ਉਹ ਹੁਣ ਅੰਬੈਡ ਹੋ ਗਿਆ ਲੋਜ ਦੇ, ਕਾਂਟ ਸੇ ਨੋ ਟੂ ਅੰਮ੍ਰਿਤਧਾਰੀ ਸਟੂਡੈਂਟ, ਠੀਕ ਹੈ। ਇਹ ਵਿਕਟਰੀ, ਇਹ ਸਾਡੇ ਜਿੱਤ ਹੈ, ਇਹ ਸਾਡੇ ਲਈ ਬਹੁਤ ਫਾਇਦੇ ਦੀ ਗੱਲ ਹੋਈ ਆ ਕਿ ਇਹ ਹੁਣ ਕੋਈ ਵੀ ਇਹੋ ਜਿਹਾ ਰੌਲਾ ਨਹੀਂ ਪਏਗਾ ਜਿੱਥੇ ਕੋਈ ਪ੍ਰਿੰਸੀਪਲ ਜਾਂ ਕੋਈ ਟੀਚਰ ਕਹਿ ਦੇਵੇ, ਕੋਈ ਬੱਚਾ ਕਹਿ ਦੇਵੇ ਇਹਦੇ ਕੋਲ ਤਾਂ ਨਾਈਫ ਹੈ ਜੀ ਇਹਨੂੰ ਆਣ ਨਹੀਂ ਦੇਣਾ, ਨੋ ਟੀਚਰ ਉਹਨੂੰ ਕਹਿ ਸਕਦਾ ਨਹੀਂ ਇਹ ਅੰਮ੍ਰਿਤਧਾਰੀ ਆ ਇਹਦੇ ਲਿਖਿਆ ਹੋਇਆ,
ਠੀਕ
ਹੈ। ਸੋ ਇਹ ਇੱਕ ਵਿਕਟਰੀ ਆ, ਕੋਈ ਮੋਡੀਫਿਕੇਸ਼ਨ ਨਹੀਂ ਹੋਈ ਕਿਰਪਾਨ ਦੇ ਵਿੱਚ, ਕੋਈ ਕੁਛ ਨਹੀਂ ਹੋਇਆ। ਹਾਂ ਇੱਕ ਲੈਂਥ ਨਿਰਧਾਰਿਤ ਕਰ ਦਿੱਤੀ ਗਈ ਆ ਤੇ ਉਹਦੀ ਸੇਫਟੀ ਦੇ ਲਈ ਉਹਨੂੰ ਸਿਉਣ ਮਾਰਨ ਦੀ ਜਿਹੜੀ ਆ ਉਹ ਡਾਇਰੈਕਸ਼ਨ, ਉਹ ਤਾਂ ਪਹਿਲਾਂ ਵੀ ਮਾਰਦੇ ਸੀ ਸੇਫਟੀ ਵਾਸਤੇ, ਕਈ ਕੁਛ ਕਰਦੇ ਹੁੰਦੇ ਸੀ ਕਿ ਬੱਚਾ ਕੱਢ ਨਾ ਸਕੇ। ਸੋ ਇਹੀ ਦਿਸ ਇਜ਼ ਇਟ, ਅਸੀਂ ਤਾਂ ਮਤਲਬ ਇਨ ਦਾ ਐਂਡ ਸਿੱਖ ਭਾਈਚਾਰਾ ਜਿਹੜਾ ਉਹ ਵਿਨਰ ਆ ਇਹਦੇ ਵਿੱਚ।
ਬਿਲਕੁਲ ਬਿਲਕੁਲ।
ਔਰ ਮੈਂ ਵੀ ਇਹ ਵੀ ਦੱਸਣਾ ਚਾਹੁੰਦਾ ਕਿ ਸਾਰੇ ਵਰਲਡ ਦੀ ਅਸੀਂ ਸਟੱਡੀ ਕੀਤੀ, ਕੱਲੇ ਕੱਲੇ ਕੇਸ ਸਟੱਡੀ ਕੀਤੇ, ਸਾਡੇ ਕੋਲ ਬੈਰਿਸਟਰ ਹੈ ਆਪਣਾ ਵਰਿੰਦਰ ਪਵਾਰ, ਉਹ ਫ੍ਰੀ ਸੇਵਾ ਕੀਤੀ ਆ ਉਹਨਾਂ
ਜੀ,
ਤੇ ਸਾਰਿਆਂ ਨੂੰ ਜ਼ਿਆਦਾ ਲੰਬੀ ਕਿਰਪਾਨ ਜਿਹੜੀ ਅਸੀਂ ਨੈਗੋਸ਼ੀਏਟ ਕੀਤੀ ਉਹ 16.5 ਸਾਲ ਸਾਡੀ ਹੈ, 15.5 ਇੰਗਲੈਂਡ ਦੇ ਵਿਚ ਹੈ, ਉਹ ਵੀ ਜੇ ਸਕੂਲ ਅਲਾਓ ਕਰਦਾ ਤਾਂ ਕੋਈ ਲਿਖਿਆ ਨੀ, ਓਪਨ ਐਂਡਡ ਹੈ। ਇੱਦਾਂ ਹੀ ਵੈਂਬਲੀ ਸਟੇਡੀਅਮ ਦੇ ਵਿਚ 6 ਇੰਚ ਤੋਂ ਵੱਧ ਕਿਰਪਾਨ ਨੀ ਲੈ ਕੇ ਜਾ ਸਕਦੇ ਐਡਲਟਸ ਵੀ। ਨਿਊ ਸਾਊਥ ਵੇਲਸ ਦੇ ਵਿਚ ਕਰੈਕਟਿਵ ਸਰਵਿਸ ਜਾਣੀ ਕਿ ਜੇਲ ਡਿਪਾਰਟਮੈਂਟ ਦੇ ਵਿਚ ਜਿਹੜੇ ਇੰਪਲੋਈ ਆ ਉਹਨਾਂ ਦੀ ਕਿਰਪਾਨ ਤੁਸੀਂ ਹੈਰਾਨ ਹੋਗੇ 7.5 ਸੈਂਟੀਮੀਟਰ ਹੈ ਟੋਟਲ ਲੈਂਥ, ਹਨਾ। ਸੇਮ ਕਾਨੂੰਨ ਉੱਥੇ ਆ, ਸੋ 7.5 ਸੈਂਟੀਮੀਟਰ 16.5 ਸੈਂਟੀਮੀਟਰ ਅਸੀਂ ਬੱਚਿਆਂ ਲਈ ਨੈਗੋਸ਼ੀਏਟ ਕਰਕੇ ਦਿੱਤਾ ਹੈ। ਸੋ ਇਹ ਕਾਫੀ ਇੰਟੈਂਸ ਨੈਗੋਸ਼ੀਏਸ਼ਨ ਰਹੀਆਂ ਨੇ, ਕਾਫੀ ਪ੍ਰੈਸ਼ਰ ਰਿਹਾ, ਔਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡਾਇਰੈਕਸ਼ਨਾਂ ਆਉਂਦੀਆਂ ਰਹੀਆਂ, ਉਹਨਾਂ ਨੂੰ ਦੱਸਦੇ ਰਹੇ ਆ, ਰੈਕੋਰਡ ਵੀ ਭੇਜਦੇ ਆ, ਹੁਣ ਵੀ ਭੇਜਿਆ ਹੋਇਆ। ਸੋ ਮੇਰਾ ਖਿਆਲ ਇਹ ਬਹੁਤ ਵਧੀਆ, ਸਾਰੇ ਗਰੁੱਪ ਨੇ ਕੰਮ ਕੀਤਾ ਸਾਡੇ ਨੇ,
ਬਿਲਕੁਲ
ਸਾਰੇ ਵਧਾਈ ਦੇ ਪਾਤਰ ਨੇ,
ਬਿਲਕੁਲ ਜੀ। ਔਰ ਭਾਈਚਾਰੇ ਦੇ ਲਈ ਵੀ ਇਹ ਬਹੁਤ ਖੁਸ਼ੀ ਵਾਲੀ ਵੀ ਗੱਲ ਹੈ, ਕਿਉਂਕਿ ਇੰਨੀ ਦੇਰ ਤੋਂ ਇੰਨੇ ਮਹੀਨਿਆਂ ਤੋਂ ਥੋੜਾ ਜਿਹਾ ਚਿੰਤਾ ਦਾ ਜਿਹੜਾ ਵਿਸ਼ਾ ਸੀ ਉਹ ਬਣਿਆ ਹੋਇਆ ਸੀਗਾ ਇਹ ਮੁੱਦਾ, ਔਰ ਹੁਣ ਕਿਉਂਕਿ ਸਹਿਮਤੀ ਵੀ ਬਣ ਗਈ ਹੈ ਔਰ ਇਜਾਜ਼ਤ ਜਿਹੜੀ ਹੈ ਉਹ ਵੀ ਸਰਕਾਰ ਵੱਲੋਂ ਦੇ ਦਿੱਤੀ ਗਈ, ਐਜੂਕੇਸ਼ਨਲ ਡਿਪਾਰਟਮੈਂਟ ਵੱਲੋਂ ਵੀ ਦੇ ਦਿੱਤੀ ਗਈ ਆ, ਔਰ ਇਹਦੇ ਲਈ ਸਾਰੀ ਜਿਹੜੀ ਵਰਕਿੰਗ ਕਮੇਟੀ ਆ ਉਹ ਵਧਾਈ ਦੀ ਪਾਤਰ ਵੀ ਹੈ, ਔਰ ਤੁਹਾਡਾ ਇਹ ਸਾਰਾ ਕੰਮ ਜਿਹੜਾ ਆ ਇਹ ਸਲਾਹਣ ਯੋਗ ਹੈ, ਔਰ ਸਾਡੇ ਲਈ ਮਾਣ ਕਰਨਾ ਵੀ ਬਣਦਾ ਕਿ ਆਸਟ੍ਰੇਲੀਆ ਦੇ ਵਿਚ ਹਨਾ ਅਸੀਂ ਇਹ ਇਕ ਲੜਾਈ ਸੀ ਜਿਹੜੀ ਜਿੱਤ ਲਈ ਹੈ ਭਾਈਚਾਰੇ ਵੱਲੋਂ, ਤੁਸੀਂ ਪ੍ਰਤੀਨਿਧਤਾ ਕੀਤੀ ਹੈ, ਵਰਕਿੰਗ ਕਮੇਟੀ ਨੇ ਪ੍ਰਤੀਨਿਧਤਾ ਕੀਤੀ ਹੈ, ਭਾਈਚਾਰੇ ਦੇ ਆਗੂਆਂ ਨੇ ਪ੍ਰਤੀਨਿਧਤਾ ਕੀਤੀ ਹੈ, ਪਰ ਉਹਦਾ ਇਕ ਵਧੀਆ ਨਤੀਜਾ ਜਿਹੜਾ ਆ ਉਹ ਵੀ ਸਾਹਮਣੇ ਆਇਆ ਆ। ਔਰ ਕਈ ਵਾਰ ਇੱਦਾਂ ਵੀ ਲੱਗਦਾ ਹੁੰਦਾ ਸਿੱਧੂ ਸਾਹਿਬ ਵੀ ਕਈ ਵਾਰ ਅਸੀਂ ਕੁਛ ਮਾਮਲੇ ਜਿਹੜੇ ਉਹ ਆਪਣੀ ਜ਼ਿੱਦ ਦੇ ਨਾਲ ਵੀ ਵਿਗਾੜ ਲੈਂਦੇ ਆ, ਜੇਕਰ ਅਸੀਂ ਕਈ ਚੀਜ਼ਾਂ ਜਿਹੜੀਆਂ ਆਪਣੀ ਜ਼ਿੱਦ ਦੇ ਨਾਲ ਪਗਾਉਣਾ ਚਾਹੁੰਦੇ ਹੁੰਦੇ ਆ ਜਿਹੜੀਆਂ ਕਿ ਕਿਸੇ ਦੇਸ਼ ਦੇ ਕਾਨੂੰਨਾਂ ਮੁਤਾਬਕ ਜਾਇਜ਼ ਨਹੀਂ ਹੁੰਦੀਆਂ ਹਨਾ, ਔਰ ਉਹ ਚੀਜ਼ ਜਿਹੜੀ ਆ ਸਾਨੂੰ ਕਈ ਵਾਰ ਵਿਚਾਰ ਕੇ ਚੱਲਣੀ ਵੀ ਪੈਂਦੀ ਆ, ਔਰ ਇਹਦੇ ਲਈ ਵਰਕਿੰਗ ਕਮੇਟੀ ਵੱਲੋਂ ਇਹ ਕੀਤਾ ਗਿਆ ਸਾਰਾ ਕੰਮ ਵਾਕਈ ਸਲਾਹਣਯੋਗ ਆ, ਸ਼ਲਾਘਾਯੋਗ ਆ। ਸੋ ਬਹੁਤ ਬਹੁਤ ਅਸੀਂ ਤੁਹਾਨੂੰ ਵਧਾਈ ਵੀ ਦਿੰਦੇ ਹਾਂ
ਜੀ। ਅਮਰਪ੍ਰੀਤ, ਥੋੜੀ ਗੱਲ ਮੈਂ ਇਹ ਕਹਿਣਾ ਚਾਹਨਾ ਕਿ ਇਸ ਦੇ ਵਿਚ ਪ੍ਰਪੋਜ਼ਲ ਸਰਕਾਰ ਦਾ ਸੀ 7.5 ਸੈਂਟੀਮੀਟਰ
ਜੀ,
6.5 ਸੌਰੀ
ਜੀ,
ਅਸੀਂ ਉਹਨੂੰ 16.5 ਤੱਕ ਲੈ ਗਏ, ਠੀਕ ਹੈ। ਵੈਲਡਿੰਗ ਦੀ ਆਪਸ਼ਨ ਸੀ, ਉਹ ਅਸੀਂ ਵੈਲਡਿੰਗ ਦੀ ਆਪਸ਼ਨ ਕਢਵਾ ਦਿੱਤੀ
ਜੀ।
ਪ੍ਰਪੋਜ਼ਲ ਉਹਨਾਂ ਦਾ ਸੀ, ਅਸੀਂ ਉਹਨਾਂ ਨੂੰ ਕੰਸਲਟ ਕਰਕੇ ਉਹਨਾਂ ਤੋਂ ਛੋਟਾਂ ਲਈ ਗਏ ਤੇ ਫਿਰ ਉਹਨਾਂ ਨੇ ਜਿਹੜਾ ਫਾਈਨਲ ਪ੍ਰਪੋਜ਼ਲ ਦਿੱਤਾ ਉਸ ਦੇ ਉੱਤੇ 7 ਦਿਨ ਦਾ ਸਾਰੇ ਆਸਟ੍ਰੇਲੀਆ ਕੀ ਸਾਰੇ ਵਰਲਡ ਨੂੰ ਇਨਪੁਟ ਦਾ ਸਮਾਂ ਦਿੱਤਾ ਗਿਆ ਵੀ ਤੁਸੀਂ ਆਪਣੀ ਰਾਏ ਦੇ ਦਿਓ,
ਠੀਕ
ਹੈ। ਉਹ ਦਿੱਤੀ ਵੀ 2000 ਤੋਂ ਉੱਤੇ ਈਮੇਲ ਆਈ, ਇੰਗਲੈਂਡ, ਕੈਨੇਡਾ, ਅਮਰੀਕਾ, ਜਿੱਥੋਂ ਜਿੱਥੋਂ ਵੀ ਆਈ, ਸਾਰੀਆਂ ਜਥੇਬੰਦੀਆਂ ਨੇ ਵੀ ਦਿੱਤੀ ਹਨਾ ਆਪਣੇ ਲੈਟਰਾਂ ਤੇ ਪੈਡਾਂ ਤੇ। ਸੋ ਕਿਸੇ ਨੇ ਵਿਰੋਧ ਵੀ ਕੀਤਾ, ਕਿਸੇ ਨੇ ਹਾਮੀ ਵੀ ਬਹੁਤਿਆਂ ਨੇ ਭਰੀ, ਸੋ ਪੂਰਾ ਪ੍ਰੋਸੈਸ ਫੋਲੋ ਕੀਤਾ ਗਿਆ, ਫੇਰ ਉਹਨੂੰ ਪ੍ਰੋਸੈਸ ਕੀਤਾ ਗਿਆ, ਉਸ ਦੇ ਵਿੱਚੋਂ ਫਿਰ ਜਿਹੜੀ ਫੀਡਬੈਕ ਆਈ ਉਸ ਦੇ ਵਿੱਚੋਂ ਫੇਰ ਸੋਧਾਂ ਕੀਤੀਆਂ ਗਈਆਂ ਫੀਡਬੈਕ ਦੇ ਹਿਸਾਬ ਦੇ ਨਾਲ,
ਜਿੱਦਾਂ
ਕਿ ਉਹ ਚੇਨ ਵਾਲੀ, ਸ਼ੋਲਡਰ ਵਾਲੀ ਆਪਸ਼ਨ ਹੈ ਉਹਦਾ ਕਾਫੀ ਵਿਰੋਧ ਹੋਇਆ ਤੇ ਉਹਨੂੰ ਕੱਢ ਦਿੱਤਾ ਗਿਆ, ਅਸੀਂ ਵੀ ਰੈਕਮੈਂਡ ਕੀਤਾ ਬਈ ਇਹਨੂੰ ਕੱਢ ਦਿਓ, ਕੱਢ ਦਿੱਤਾ ਗਿਆ। ਸੋ ਜੇ ਹੁਣ ਕੋਈ ਕਵੇ ਕਿ ਸਾਨੂੰ ਨੀ ਪੁੱਛਿਆ ਜੀ ਤੁਸੀਂ ਗੁਰਦੁਆਰੇ ਕਮੇਟੀ ਨੇ ਸਾਨੂੰ ਨੀ ਪੁੱਛਿਆ, ਤੁਸੀਂ ਦੱਸੋ ਬਈ ਜਦੋਂ ਪਬਲਿਕ ਡੋਮੇਨ ਦੇ ਉੱਤੇ ਓਪਨ 7 ਦਿਨ ਓਪਨ ਹੈ ਉਹ, ਉੱਥੇ ਹਰ ਬੰਦੇ ਨੂੰ ਆਪਸ਼ਨ ਹੈ ਚਾਹੇ ਕੋਈ ਜਥੇਬੰਦੀ ਹੈ, ਫੇਰ ਇਹ ਕਹਿਣਾ ਬਣਦਾ ਨੀ ਵੀ ਸਾਨੂੰ ਪੁੱਛਿਆ ਨੀ ਹੈਗਾ, ਦੇ ਆਰ ਮਿਸਲੀਡਿੰਗ ਦੈਮਸੈਲਵਸ ਹਨਾ। ਫੇਰ ਉਸ ਤੋਂ ਬਾਅਦ ਇਸ ਦੇ ਦੌਰਾਨ ਅਸੀਂ ਤਕਰੀਬਨ ਸਾਰਿਆਂ ਨਾਲ ਹੀ ਗੱਲਬਾਤ ਕਰਦੇ ਰਹੇ, ਗੁਰੂ ਘਰਾਂ ਨੂੰ ਵੀ ਅਪਡੇਟ ਕਰਦੇ ਰਹੇ ਆ, ਸਾਰਿਆਂ ਨੂੰ ਅਪਡੇਟ ਕਰਦੇ ਰਹੇ ਆ। ਸੋ ਇਹ ਇੱਕ ਪ੍ਰੋਸੈਸ ਫੋਲੋ ਹੋਇਆ ਆ, ਇਹ ਅਫੀਸ਼ੀਅਲ ਡਿਪਲੋਮੈਟਿਕ ਪ੍ਰੋਸੈਸ ਏਦਾਂ ਹੀ ਹੁੰਦਾ ਆ, ਕੋਈ ਬੈਕ ਡੋਰ ਡੀਲਾਂ ਨੀ ਹੋਈਆਂ, ਕੋਈ ਕੁਛ ਨੀ ਹੋਇਆ, ਸਾਰਾ ਓਪਨ ਹੈ, ਸਾਰੀ ਡਾਕੂਮੈਂਟੇਸ਼ਨ ਲੇਟਰ ਆਨ ਆਰਟੀਆਈ ਦੇ ਰਾਹੀਂ ਕੋਈ ਵੀ ਕਢਾਈ ਜਾ ਸਕਦੀ ਹੈ, ਐਨੀਥਿੰਗ ਹੈ ਨਾ। ਸੋ ਸਾਤੋਂ ਵੀ ਕੋਈ ਪੁੱਛ ਸਕਦਾ ਆ, ਅਗਰ ਕੋਈ ਦੇਖਣਾ ਚਾਹੁੰਦਾ, ਕੋਈ ਡਾਕੂਮੈਂਟੇਸ਼ਨ ਦੇਖਣਾ ਚਾਹੁੰਦਾ ਤਾਂ ਉਹ ਸਾਡੇ ਕੋਲ ਆ ਕੇ ਅਸੀਂ ਦਿਖਾ ਸਕਦੇ ਹਾਂ, ਪਰ ਅਸੀਂ ਕਿਸੇ ਨੂੰ ਕਾਪੀਆਂ ਨੀ ਦੇ ਸਕਦੇ ਕਿਉਂਕਿ ਇਹਦੇ ਵਿੱਚ ਡਿਪਾਰਟਮੈਂਟ, ਅਕਾਲ ਤਖ਼ਤ ਸਾਹਿਬ, ਇਹਨਾਂ ਸਾਰਿਆਂ ਦੇ ਬਾਕੀ ਡਿਪਾਰਟਮੈਂਟ, ਉਹਨਾਂ ਦੀ ਵੀ ਪ੍ਰਾਈਵੇਸੀ ਦਾ ਮੈਟਰ ਹੈ। ਪਰ ਜੇ ਕੋਈ ਜ਼ਿਆਦਾ ਹੀ ਦੇਖਣਾ ਚਾਹੁੰਦਾ ਤਾਂ ਦੇ ਕੈਨ ਕਮ ਪਰਸਨਲੀ ਕਮ ਟੂ ਅਸ, ਅਸੀਂ ਉਹਨਾਂ ਨੂੰ ਸਾਰੇ ਉਹਨਾਂ ਦੇ ਆਨਸਰ ਜਿਹੜੇ ਆ ਉਹ ਦੇ ਦੇਵਾਂਗੇ, ਫੋਨ ਤੇ ਵੀ ਦਿੰਦੇ ਆ, ਜੇ ਕੋਈ ਫੇਸ ਟੂ ਫੇਸ ਆਉਂਦਾ ਚਾਹੁੰਦਾ, ਬੈਠਣਾ ਮੀਟਿੰਗ ਕਰਨਾ ਚਾਹੁੰਦਾ, ਉਹ ਵੀ ਕਰ ਸਕਦਾ, ਕੋਈ ਪ੍ਰੋਬਲਮ ਨਹੀਂ ਹੈ ਜੀ।
ਜੀ ਜੀ ਬਿਲਕੁਲ। ਸੋ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਵਧਾਈ ਜੀ ਸਾਰੀ ਵਰਕਿੰਗ ਕਮੇਟੀ ਨੂੰ ਵੀ ਔਰ ਭਾਈਚਾਰੇ ਨੂੰ ਵੀ, ਕਿਉਂਕਿ ਸਿੱਖ ਭਾਈਚਾਰੇ ਦੇ ਲਈ ਵੀ ਇਹ ਇੱਕ ਪ੍ਰਾਪਤੀ ਹੈ। ਜਿਵੇਂ ਤੁਸੀਂ ਦੱਸਿਆ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਦਾ ਵਿਰੋਧ ਹੋਇਆ ਹੌਲੀ ਹੌਲੀ ਕਰਕੇ ਉਹਨਾਂ ਨੂੰ ਵੀ ਕੱਢ ਦਿੱਤਾ ਗਿਆ, ਅਖੀਰ ਅਸੀਂ ਕਾਮਯਾਬ ਹੋਏ ਆ, ਹਨਾ। ਸੋ ਚੌਥੀ
ਇਹਦੇ ਵਿੱਚ ਸਾਰੇ ਨਾਲੋਂ ਵੱਡੀ ਗੱਲ ਅਮਰਦੀਪ ਇਹ ਹੈ ਕਿ ਆਈ ਥਿੰਕ ਫਸਟ ਟਾਈਮ ਐਵਰ ਅਸੀਂ ਇਕੱਠੇ ਹੋਏ ਆ ਸਾਰੇ ਆਸਟ੍ਰੇਲੀਆ ਦੇ ਵਿਚ ਤੇ ਹੁਣ ਡਿਮਾਂਡ ਇਹ ਆ ਰਹੀ ਆ ਸਾਰੇ ਪਾਸੇ ਹਰ ਸਟੇਟ ਚੋ ਕਿ ਇੱਕ ਵੱਡਾ ਗਰੁੱਪ ਇਹਨੂੰ ਗਰੁੱਪ ਨੂੰ ਵੱਡਾ ਕੀਤਾ ਜਾਵੇ ਔਰ ਇਹਦੇ ਤੇ ਹੋਰ ਕਈ ਮੁੱਦੇ ਨੇ ਨੈਸ਼ਨਲ ਜਿਹੜੇ ਕਰਨ ਵਾਲੇ ਨੇ ਉਹ ਏਦਾਂ ਹੀ ਸੁਲਝਾਏ ਜਾਣ ਏਦਾਂ ਹੀ ਉਹਨੂੰ ਲੋਬੀ ਕੀਤਾ ਜਾਵੇ ਦੇਖੋ ਸਾਰੇ ਭਾਈਚਾਰੇ ਆਪਸ ਮਿਲੇ ਹੋਏ ਨੇ ਹੁਣ ਉਹ ਮਿਲ ਕੇ ਕੰਮ ਕਰਦੇ ਨੇ ਠੀਕ ਹੈ ਤੇ ਮੈਂ ਇੰਡ ਐਂਡ ਇਹੀ ਗੱਲ ਕਹਿਣਾ ਚਾਹਾਂ ਹਾਂ ਮੈਂ ਇੰਡ ਐਂਡ ਇਹੀ ਕਹਿਣਾ ਚਾਹਾਂਗਾ ਕਿ ਗੁਰੂ ਘਰ ਸਾਡੇ ਜਿਹੜੇ ਆ ਉਹ ਸੈਂਟਰ ਪੁਆਇੰਟ ਹੈ ਸੰਗਤ ਦੇ ਬਣਾਏ ਹੋਏ ਆ ਸੰਗਤ ਦੇ ਪੈਸੇ ਨਾਲ ਚੱਲਦੇ ਨੇ ਬਣੇ ਵੀ ਨੇ ਚੱਲਣੇ ਵੀ ਨੇ ਔਰ ਜਾਣਾ ਵੀ ਉੱਥੇ ਹੀ ਆ ਉਹ ਵੱਡੇ ਆ ਮੈਂ ਜਥੇਬੰਦੇ ਵਾਲਿਆਂ ਨੂੰ ਬੇਨਤੀ ਕਰਦਾ ਕਿ ਜਥੇਬੰਦੀਆਂ ਕਿਸੇ ਕਾਰਜ ਲਈ ਬਣਾਈ ਜਾਂਦੀਆਂ ਸਪੈਸੀਫਿਕ ਕਾਰਜ ਲਈ ਵੱਡਾ ਗੁਰੂ ਹੈ ਗੁਰੂ ਦਾ ਘਰ ਹੈ ਗੁਰੂ ਦੀ ਸੰਗਤ ਹੈ ਸੋ ਜਥੇਬੰਦੀ ਵੱਡੀ ਨੀ ਹੁੰਦੀ ਸੰਗਤ ਵੱਡੀ ਹੁੰਦੀ ਆ ਗੁਰਦੁਆਰੇ ਸਾਡੇ ਜਿਹੜੇ ਸਰਮੌਰ ਨੇ ਅਸੀਂ ਇਹਨਾਂ ਦੇ ਨਾਲ ਜੁੜਨਾ ਇੱਥੇ ਹੀ ਰਹਿਣਾ ਆ ਤੇ ਆਪਣੇ ਆਪਣੇ ਅਸੀਂ ਡਫਲੀ ਨਾ ਵਜਾਈਏ ਤੇ ਅਸੀਂ ਇਕੱਠੇ ਹੋ ਕੇ ਕੰਮ ਕਰੀਏ ਜਿਹੜਾ ਕਿ ਹੁਣ ਅਸੀਂ ਕੀਤਾ ਆ ਮੋਸਟ ਆਫ ਜਥੇਬੰਦੀਆਂ ਨੇ ਕੀਤਾ ਸਾਡੇ ਨਾਲ ਕੰਮ ਬਹੁਤ ਵਧੀਆ ਕੀਤਾ ਹੈ
ਜੀ
ਥੈਂਕ ਯੂ ਅਮਰਪ੍ਰੀਤ ਬਹੁਤ ਧੰਨਵਾਦ
ਸ਼ੁਕਰੀਆ ਸਿੱਧੂ ਸਾਹਿਬ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ ਜੀ ਸੋ ਦੋਸਤੋ ਇਹ ਸਨ ਅਮਨਦੀਪ ਸਿੰਘ ਸਿੱਧੂ ਹੁਰੀ ਜਿਹੜੇ ਕਿ ਨਿਊ ਸਾਊਥ ਵੇਲਸ ਗੁਰਦੁਆਰਾ ਵਰਕਿੰਗ ਕਮੇਟੀ ਦੇ ਇੱਕ ਮੈਂਬਰ ਵਜੋਂ ਇਸ ਕਿਰਪਾਨ ਮੁੱਦੇ ਦੇ ਉੱਤੇ ਲਗਾਤਾਰ ਆਪਣੇ ਕਾਰਜ ਜਿਹੜੇ ਸੀਗੇ ਉਹਨਾਂ ਦੇ ਵਿੱਚ ਯਤਨਸ਼ੀਲ ਰਹੇ ਆ ਔਰ ਆਖਿਰ ਉਹਨਾਂ ਨੇ ਜਿਹੜਾ ਇਹ ਮੁੱਦਾ ਸੁਲਝਾਉਣ ਦੇ ਵਿੱਚ ਵੀ ਇਸ ਵਰਕਿੰਗ ਕਮੇਟੀ ਨੇ ਬੜੀ ਸ਼ਲਾਘਾਯੋਗ ਜਿਹੜੀ ਭੂਮਿਕਾ ਆ ਉਹ ਨਿਭਾਈ ਹੈ ਪਰ ਇਸ ਦੇ ਬਾਵਜੂਦ ਕਈ ਵਾਰ ਹੁੰਦਾ ਕਿ ਕੁਛ ਚੀਜ਼ਾਂ ਜਿਹੜੀਆਂ ਆ ਕੁਛ ਲੋਕਾਂ ਨੂੰ ਪਸੰਦ ਆਉਂਦੀਆਂ ਕਈਆਂ ਨੂੰ ਨਹੀਂ ਆਉਂਦੀਆਂ ਪਰ ਜਦੋਂ ਅਸੀਂ ਮਰਿਆਦਾ ਦੀ ਗੱਲ ਕਰਦੇ ਹਾਂ ਤਾਂ ਮਰਿਆਦਾ ਦੇ ਵਿੱਚ ਕੋਈ ਛੇੜਛਾੜ ਜਿਹੜੀ ਆ ਉਹ ਨਹੀਂ ਕੀਤੀ ਗਈ ਇਹਨਾਂ ਦਾ ਆਪਣਾ ਮੰਨਣਾ ਹੈ ਹਾਂ ਕੁਛ ਚੀਜ਼ਾਂ ਜਿਹੜੀਆਂ ਸਕੂਲੀ ਵਿਦਿਆਰਥੀਆਂ ਦੇ ਲਈ ਜਿਹੜੀਆਂ ਸਰਕਾਰ ਵੱਲੋਂ ਕਾਨੂੰਨੀ ਤੌਰ ਦੇ ਉੱਤੇ ਜਿਹੜੀਆਂ ਮੰਨਣੀਆਂ ਪੈਂਦੀਆਂ ਆ ਸੋ ਉਹਨਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਗਿਆ ਤੇ ਲਓ ਜੀ ਇਹ ਇੱਕ ਖਾਸ ਸਿਲਸਿਲਾ ਸੀ ਜਿਹਦੇ ਵਿੱਚ ਇਹ ਗੱਲਬਾਤ ਕਰਨੀ ਜਿਹੜੀ ਹੈ ਜ਼ਰੂਰੀ ਬਣਦੀ ਸੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੌਥੀ ਟਰਮ ਜਦੋਂ ਸ਼ੁਰੂ ਹੋਣੀ ਆ ਤਾਂ ਉਦੋਂ ਸਾਡੇ ਵਿਦਿਆਰਥੀ ਜਿਹੜੇ ਆ ਉਹ ਕਿਰਪਾਨ ਪਾ ਕੇ ਸਕੂਲਾਂ ਦੇ ਵਿੱਚ ਜਾ ਸਕਣਗੇ ਨਿਊ ਸਾਊਥ ਵੇਲਸ ਦੇ ਵਿੱਚ ਤੇ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਸਿਲਸਿਲਾ ਖ਼ਬਰਾਂ ਦਾ ਵੀ ਰਹਿੰਦਾ ਹੈ ਜੀ ਤੇ ਪ੍ਰੋਗਰਾਮ ਦਾ ਸਮਾਂ ਥੋੜਾ ਜਿਹਾ ਅੱਜ ਉੱਪਰ ਜਾਏਗਾ ਔਰ ਕੁਛ ਦੋਸਤ ਵੀ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਮੈਂ ਜਲਦੀ ਜਲਦੀ ਸਾਰਿਆਂ ਦੇ ਮੈਸੇਜਸ ਸ਼ਾਮਲ ਕਰ ਲੈਂਦੀ ਹਾਂ ਤੇ ਉਸ ਤੋਂ ਬਾਅਦ ਆਪਾਂ ਅਗਲੇ ਸਿਲਸਿਲੇ ਵੱਲ ਵਧਾਂਗੇ ਕਿਉਂਕਿ ਜਸਵਿੰਦਰ ਬਿੱਟਾ ਹੋਰਾਂ ਨੂੰ ਕੱਲ੍ਹ ਮੈਂ ਮੈਸੇਜ ਕਰਤਾ ਸੀਗਾ ਅੱਜ ਉਮੀਦ ਕਰਦੇ ਹਾਂ ਕਿ ਸਾਡੇ ਨਾਲ ਖ਼ਬਰਾਂ ਦੇ ਸਿਲਸਿਲੇ 'ਚ ਸਾਡਾ ਸਾਥ ਵੀ ਉਹ ਜ਼ਰੂਰ ਦੇਣਗੇ ਬਹੁਤ ਸਾਰੇ ਦੋਸਤ ਇਸ ਵੇਲੇ ਬਣੇ ਹੋਏ ਨੇ ਸਾਡੇ ਨਾਲ ਜਸਵਿੰਦਰਪਾਲ ਕੌਰ ਦੁਬਾਰਾ ਜੁੜੇ ਨੇ ਕਹਿੰਦੇ ਥੈਂਕ ਯੂ ਸੋ ਮਚ ਅਮਰਦੀਪ ਕੌਰ ਜੀ ਇਟ ਵਾਜ਼ ਸੋ ਨਾਈਸ ਪ੍ਰੋਗਰਾਮ ਗੋਇੰਗ ਵੈਰੀ ਗੁੱਡ ਬਹੁਤ ਬਹੁਤ ਸ਼ੁਕਰੀਆ ਜੀ ਅਸੀਂ ਅਸਲ ਦੇ ਵਿੱਚ ਇਹ ਖੁਸ਼ੀਆਂ ਸਾਂਝੀਆਂ ਕਰਨ ਦੇ ਲਈ ਬੈਠੇ ਹਾਂ ਔਰ ਤੁਹਾਡੇ ਮੁਹੱਬਤ ਭਰੇ ਪੈਗਾਮ ਜੇ ਅਸੀਂ ਦੂਜਿਆਂ ਤੱਕ ਪਹੁੰਚਾ ਸਕੀਏ ਸਾਡੀ ਵੀ ਇਹਦੇ ਵਿੱਚ ਕਹਿੰਦੇ ਹੁੰਦੇ ਆ ਨਾ ਵੀ ਖੁਸ਼ੀ ਹੈ ਇਹਦੇ ਵਿੱਚ ਹਨਾ ਸੋ ਸਾਡੇ ਲਈ ਵੀ ਬੜੀ ਪਿਆਰੀ ਜਿਹੀ ਇਹ ਗੱਲ ਹੁੰਦੀ ਹੈ ਸੋ ਕੁਲਦੀਪ ਕੌਰ ਅੱਗੇ ਸਾਡੇ ਨਾਲ ਜੁੜੇ ਨੇ ਕੁਲਦੀਪ ਕੌਰ ਹੋਰਾਂ ਨੇ ਵੀ ਕਹਿੰਦੇ ਸੀ ਜਾਣਕਾਰੀ ਭਰਪੂਰ ਵਾਹ ਕਹਿੰਦੇ ਆਲਸੀ ਦਿਨ ਦੀ ਕਹਾਣੀ ਬਿਲਕੁਲ ਲੇਜ਼ੀ ਡੇ ਤੁਹਾਡੇ ਨਾਲ ਸਾਂਝਾ ਕੀਤਾ ਸੀ ਵੀ 10 ਅਗਸਤ ਅਮਰੀਕਾ ਦੇ ਵਿੱਚ ਲੇਜ਼ੀ ਡੇ ਵਜੋਂ ਜਾਣਿਆ ਜਾਂਦਾ ਤੇ ਬਾਕੀ ਅਮਨਦੀਪ ਸਿੱਧੂ ਹੋਰਾਂ ਨੂੰ ਕਹਿ ਰਹੇ ਨੇ ਬਹੁਤ ਬਹੁਤ ਧੰਨਵਾਦ ਵੀਰ ਜੀ ਕਹਿੰਦੇ ਤੁਸੀਂ ਥੰਮ ਹੋ ਪੰਜਾਬੀ ਭਾਈਚਾਰੇ ਲਈ ਬਹੁਤ ਬਹੁਤ ਸਤਿਕਾਰ ਬਾਕੀ ਕਹਿੰਦੇ ਬਹੁਤ ਬਹੁਤ ਵਧਾਈਆਂ ਵੀਰ ਜੀ ਤੁਸੀਂ ਸਾਡਾ ਮਾਣ ਹੋ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਕਦੀ ਕਦੀ ਗਰੂਰ ਵੀ ਹੁੰਦਾ ਕਿ ਵੀਰ ਜੀ ਵਰਗੀਆਂ ਸ਼ਖਸੀਅਤਾਂ ਨਾਲ ਅਸੀਂ ਜੁੜੇ ਹਾਂ ਕਿਆ ਬਾਤ ਹੈ ਸੋ ਬਹੁਤ ਬਹੁਤ ਧੰਨਵਾਦ ਕੁਲਦੀਪ ਤੁਸੀਂ ਆਪਣੇ ਜਿਹੜੇ ਜਜ਼ਬਾਤ ਹੈ ਉਹ ਵੀ ਸਾਂਝੇ ਕੀਤੇ ਆ ਪ੍ਰੋਗਰਾਮ ਦੌਰਾਨ ਔਰ ਪ੍ਰੋਗਰਾਮ ਪਸੰਦ ਵੀ ਕੀਤਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਚ ਸਾਡੇ ਨਾਲ ਬਣੇ ਰਹਿਣ ਦੇ ਲਈ ਹਰਜਿੰਦਰ ਸਿੰਘ ਸਾਡੇ ਨਾਲ ਕਾਫੀ ਦੇਰ ਦੇ ਬਣੇ ਹੋਏ ਨੇ ਹਰਜਿੰਦਰ ਸਿੰਘ ਘੁੰਮਣ ਹੋਰੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਔਰ ਜਦੋਂ ਅਸੀਂ ਸਿੱਖ ਵਿਰਸਾ ਤੇ ਇਤਿਹਾਸ ਸਾਂਝਾ ਕਰ ਰਹੇ ਸੀ ਸੈਗਮੈਂਟ ਉਸ ਦੌਰਾਨ ਉਹਨਾਂ ਨੇ ਮੈਸੇਜ ਕੀਤਾ ਸੀਗਾ ਔਰ ਕਹਿੰਦੇ ਧਿਆਨ ਸਿੰਘ ਡੋਗਰੇ ਵਰਗਿਆਂ ਕਰਕੇ ਸਿੱਖ ਰਾਜ ਚਲੇ ਗਿਆ ਸੋ ਸਿੱਖ ਰਾਜ ਕਿਵੇਂ ਗਿਆ ਸੋਹਣ ਸਿੰਘ ਸੀਤਲ ਹੋਰਾਂ ਦੀ ਕਿਤਾਬ ਤੇ ਗੱਲ ਕਰ ਰਹੇ ਸਾਂ ਆਪਾਂ ਔਰ ਨਾਲ ਹੀ ਨਾਲ ਕਹਿੰਦੇ ਜੇ ਕੋਈ ਬੱਚੇ ਚੰਗੇ ਕੰਮ ਕਰਦੇ ਆ ਸਿਰ ਮਾਣ ਦੇ ਨਾਲ ਉੱਚਾ ਹੁੰਦਾ ਮਾੜਾ ਕੰਮ ਕਰਦੇ ਆ ਤਾਂ ਸ਼ਰਮ ਦੇ ਨਾਲ ਸਿਰ ਨੀਵਾਂ ਹੁੰਦਾ ਬਾਹਰ ਜਾ ਕੇ ਤੁਸੀਂ ਪਰਿਵਾਰ ਤੇ ਸਮਾਜ ਦਾ ਆਰਥਿਕ ਪੱਖੋਂ ਨਾਂ ਰੋਸ਼ਨ ਕੀਤਾ ਔਰ ਇਸ ਲਈ ਸਾਰੇ ਪਰਦੇਸੀ ਜਿਹੜੇ ਆ ਉਹ ਉਹਨਾਂ ਦੇ ਉੱਤੇ ਮਾਣ ਅਸੀਂ ਕਰਦੇ ਆ ਤੇ ਬਾਕੀ ਕਹਿੰਦੇ ਵੀ ਇੱਕ ਮੱਝ ਜਿਹੜੀ ਆ ਜੇ ਲਿਬੜੀ ਹੋਵੇ ਦੂਜਿਆਂ ਨੂੰ ਵੀ ਲਬੇੜ ਦਿੰਦੀ ਆ ਬਾਕੀ ਇਹੋ ਜਿਹੇ ਕਾਰਜ ਜਾਂ ਇਹੋ ਜਿਹੀਆਂ ਹਰਕਤਾਂ ਜਿਹੜੀਆਂ ਸਾਨੂੰ ਬਦਨਾਮੀ ਵੀ ਦਬਾਉਂਦੀਆਂ ਨੇ ਸੋ ਇਸ ਕਰਕੇ ਗੁਰੇਜ਼ ਕਰਨਾ ਚਾਹੀਦਾ ਘੁੰਮਣ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਮੁੱਦੇ ਦੇ ਉੱਤੇ ਆਪਣੇ ਵਿਚਾਰ ਵੀ ਰੱਖੇ ਆ ਤੇ ਬਾਕੀ ਕਹਿੰਦੇ ਜੀ ਚੌਧਰ ਦੇ ਭੁੱਖੇ ਲੋਕ ਇਹੋ ਜਿਹੇ ਕੰਮ ਕਰਦੇ ਆ ਗੁਰਦੁਆਰਿਆਂ ਵਿੱਚ ਪ੍ਰਧਾਨ ਨਹੀਂ ਮੁੱਖ ਸੇਵਾਦਾਰ ਤੇ ਸੇਵਾਦਾਰ ਹੀ ਹੋਣੇ ਚਾਹੀਦੇ ਆ ਤੇ ਅੱਗੇ ਕਹਿੰਦੇ ਵੀ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਲੋਕ ਸਭਾ ਚ ਕਿਰਪਾਨ ਲੈ ਕੇ ਜਾਣ ਦਾ ਮੁੱਦਾ ਉਠਾਇਆ ਸੀ ਜੀ ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ, ਇਨ੍ਹਾਂ ਵੱਖ ਵੱਖ ਵਿਸ਼ਿਆਂ ਦੇ ਉੱਤੇ ਆਪਣੇ ਜਿਹੜੇ ਵਿਚਾਰ ਆ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੇ ਕੀਤੇ ਆ। ਤੇ ਹੁਣ ਪ੍ਰੋਗਰਾਮ ਦੇ ਵਿਚ ਅੱਗੇ ਆਪਾਂ ਵਧਣਾ ਹੈ। ਪ੍ਰੋਗਰਾਮ ਦੇ ਵਿਚ ਸਮਾਂ ਜਿਹੜਾ ਉਹ ਉਪਰ ਹੋ ਚੁੱਕਿਆ, ਪਰ ਬਿੱਟਾ ਸਾਹਿਬ ਦੇ ਨਾਲ ਕੀਤੇ ਵਾਅਦੇ ਮੁਤਾਬਕ ਖ਼ਬਰਾਂ ਦਾ ਜਿਹੜਾ ਸਿਲਸਿਲਾ ਆ ਉਹ ਤੁਹਾਡੇ ਨਾਲ ਆਪਾਂ ਸਾਂਝਾ ਕਰਾਂਗੇ। ਫਿਲਹਾਲ ਇੱਕ ਛੋਟੀ ਜਿਹੀ ਬ੍ਰੇਕ ਆ, ਬ੍ਰੇਕ ਤੋਂ ਬਾਅਦ ਆਉਣੇ ਆ ਵਾਪਸ ਅਗਲੇ ਸਿਲਸਿਲੇ ਦੇ ਵਿਚ।
ਖਰੀਦੀ ਚੱਲੀਏ ਫਰਨੀਚਰ ਵੇਖਣ,
ਕਿੰਨੀਆਂ ਦੁਕਾਨਾਂ ਤਾਂ ਘੁੰਮ ਹੀ ਚੁੱਕੇ ਆ, ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ, ਹੁਣ ਨਹੀਂ ਮੈਂ ਜਾਣਾ।
ਉਹ ਫਿਕਰ ਨਾ ਕਰ, ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ, ਜੋ ਖੂਬਸੂਰਤੀ, ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ। ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ, ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ, ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾਸ, ਮੰਦਿਰ ਐਂਡ ਰੋਕਿੰਗ ਚੇਅਰ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ, ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ,
ਕਿੱਥੇ?
ਰਾਇਲ ਇੰਡੀਅਨ ਫਰਨੀਚਰ, ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 ਜ਼ਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172888 ਔਰ ਵਿਜ਼ਿਟ ਅਸ ਐਟ www.royalindianfurniture.com।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਬੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿਚ ਲਾਈਵ ਹੋਣਗੇ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡਿੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ, 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਪੰਜਾਬੀ ਦਰਸ਼ਕਾਂ ਲਈ ਖੁਸ਼ਖਬਰੀ, ਹੁਣ ਫਿਰ ਤੋਂ ਸਿਨੇਮਾ ਦੇ ਵਿੱਚ ਲੱਗਣਗੀਆਂ ਰੌਣਕਾਂ। ਲੱਗ ਰਹੀ ਹੈ ਪੰਜਾਬੀ ਫਿਲਮ ਕੁਆੜਾ,
ਜੱਟੀਏ ਕਮਾਲ ਲੱਗੀ ਜਾਂਦੀ ਹੈ, ਹਾਏ ਹਾਏ ਜੱਟੀਏ ਕਮਾਲ ਲੱਗੀ।
ਜੀ ਸਟੂਡੀਓਜ਼, A&A ਪਿਕਚਰਸ ਅਤੇ ਬ੍ਰੈਂਡ ਫਿਲਮ ਪੇਸ਼ ਕਰਦੇ ਹਨ ਪੰਜਾਬੀ ਫਿਲਮ ਕੁਆੜਾ।
ਕੁੜੀ ਤਾਂ ਮੰਮੀ ਨਾਲ ਵੀ ਜਿਆਦਾ ਸੋਹਣੀ ਹੈ,
MBA ਕਰ ਰਹੀ ਹੈ,
ਦਾਲ ਸਬਜ਼ੀ ਵੀ ਕਰ ਲੈਣੀ ਹੈ, ਕਿਤਾਬਾਂ ਨੂੰ ਤਲ ਕੇ ਖਵਾਉਣਾ।
ਸਟਾਰਿੰਗ ਐਮੀ ਵਿਰਕ ਐਂਡ ਸੋਨਮ ਬਾਜਵਾ, 12 ਅਗਸਤ ਤੋਂ ਆਪਣੇ ਨੇੜਲੇ ਸਿਨੇਮਾ ਘਰਾਂ ਵਿੱਚ ਵੇਖੋ ਪੰਜਾਬੀ ਫਿਲਮ ਕੁਆੜਾ।
ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਇਸ ਵੇਲੇ ਹਰਮਨ ਰੇਡੀਓ ਤੇ। ਤੁਸੀਂ ਜੁੜੇ ਹੋਏ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ, ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਸਾਡਾ ਮਾਰਨਿੰਗ ਸ਼ੋਅ। ਮਾਰਨਿੰਗ ਸ਼ੋਅ ਦਾ ਸਮਾਂ ਭਾਵੇਂ ਸਮਾਪਤ ਹੈ ਪਰ ਖ਼ਬਰਾਂ ਦਾ ਜਿਹੜਾ ਸਿਲਸਿਲਾ ਉਹ ਅਜੇ ਬਾਕੀ ਹੈ। ਸੋ ਖ਼ਬਰਾਂ ਦਾ ਸਿਲਸਿਲਾ ਲੈ ਕੇ ਤੁਹਾਡੀ ਖਿਦਮਤ ਚ ਹਾਜ਼ਰ ਹੋ ਚੁੱਕੇ ਆ, ਔਰ ਇਸ ਸਿਲਸਿਲੇ ਦੇ ਵਿਚ ਸਾਡਾ ਸਾਥ ਹਮੇਸ਼ਾ ਦਿੰਦੇ ਨੇ ਭਾਰਤ ਤੋਂ, ਪੰਜਾਬ ਤੋਂ ਜਸਵਿੰਦਰ ਬਿੱਟਾ ਹੋਰੀ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਹਾਜ਼ਰ ਨੇ ਪ੍ਰੋਗਰਾਮ ਚ। ਬਿੱਟਾ ਸਾਹਿਬ ਦਾ ਵੀ ਸਵਾਗਤ ਕਰਦੇ ਹਾਂ, ਬਹੁਤ ਬਹੁਤ ਜੀ ਆਇਆਂ ਨੂੰ ਬਿੱਟਾ ਸਾਹਿਬ, ਸਤਿ ਸ੍ਰੀ ਅਕਾਲ
ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ
ਜੀ। ਸੋ ਅੱਜ ਖਬਰਾਂ ਦੇ ਸਿਲਸਿਲੇ ਚ ਬੜੇ ਦਿਨਾਂ ਬਾਅਦ ਤੁਹਾਡੇ ਨਾਲ ਜੁੜਨਾ ਹੋਇਆ। ਵੈਸੇ ਪਿਛਲੇ ਹਫਤੇ ਪ੍ਰੋਗਰਾਮ ਜਿਹੜਾ ਉਹ ਹੋ ਨਹੀਂ ਸੀ ਸਕਿਆ, ਉਹਦੇ ਲਈ ਇੱਕ ਵਾਰ ਅਸੀਂ ਸੁਣਨ ਵਾਲਿਆਂ ਤੋਂ ਵੀ ਮਾਫੀ ਚਾਹੁੰਦੇ ਹਾਂ। ਤੇ ਅੱਜ ਖਬਰਾਂ ਦੇ ਵਿਚ ਜਿਹੜੀ ਵੱਡੀ ਖਬਰ ਆ, ਪਹਿਲੀ ਖਬਰ ਹੈ ਨਾ, ਉਹ ਹੈਗੀ ਆ ਵੀ ਟੋਕਿਓ ਓਲੰਪਿਕ ਦੇ ਵਿਚ ਇਤਿਹਾਸ ਸਿਰਜਣ ਵਾਲਿਆਂ ਦਾ ਬੜੀ ਗਰਮਜੋਸ਼ੀ ਦੇ ਨਾਲ ਕਹਿੰਦੇ ਦੇਸ਼ ਦੇ ਵਿਚ ਸਵਾਗਤ ਹੋਇਆ। ਤੇ ਟੋਕਿਓ ਓਲੰਪਿਕ ਦੇ ਵਿਚ ਬਹੁਤ ਸਾਰੀਆਂ ਮਾਣਮਤੀਆਂ ਪ੍ਰਾਪਤੀਆਂ ਸਾਡੇ ਆਸਟ੍ਰੇਲੀਆ ਦੇ ਵਿਚ ਬਹੁਤ ਸਾਰੇ ਖਿਡਾਰੀਆਂ ਨੇ ਕੀਤੀਆਂ, ਮੈਂ ਉਨ੍ਹਾਂ ਦਾ ਵੀ ਜ਼ਿਕਰ ਜ਼ਰੂਰ ਕਰਦੀ ਜਾਵਾਂ। ਦੋਸਤੋ, 46 ਜਿਹੜੇ ਕੁੱਲ ਮੈਡਲ ਜਿਹੜੇ ਆ ਸਾਡੇ ਆਸਟ੍ਰੇਲੀਆ ਨੇ ਜਿੱਤੇ ਆ, ਸੋ ਉਨ੍ਹਾਂ ਦੇ ਵਿਚੋਂ 17 ਜਿਹੜੇ ਗੋਲਡ ਮੈਡਲ ਹੈ, 17 ਦੇ ਵਿੱਚੋਂ 9 ਗੋਲਡ ਮੈਡਲ ਜਿਹੜੇ ਉਹ ਸਵਿਮਿੰਗ ਦੇ ਖੇਤਰ ਦੇ ਵਿੱਚ ਜਿੱਤੇ ਗਏ ਆ। ਸੋ 17 ਸਾਡੇ ਕੋਲ ਗੋਲਡ ਮੈਡਲ ਆਏ ਆ, ਸਿਲਵਰ ਮੈਡਲ ਜਿਹੜੇ ਸਾਡੇ ਕੋਲ 7 ਆਏ ਆ, ਤੇ ਬ੍ਰੋਨਜ਼ ਮੈਡਲ ਜਿਹੜੇ ਉਹ ਸਾਡੇ ਕੋਲ 22 ਆਏ ਆ। ਇਸ ਹਿਸਾਬ ਦੇ ਨਾਲ ਅਸੀਂ 6ਵੀਂ ਥਾਂ ਦੇ ਉੱਤੇ ਰਹੇ ਆ, ਯਾਨੀ ਕਿ ਪਹਿਲਾ ਜਿਹੜਾ ਸਥਾਨ ਹੈ ਉਹ ਯੂਨਾਈਟਿਡ ਸਟੇਟਸ ਨੇ ਹਾਸਲ ਕੀਤਾ, ਉਹਨਾਂ ਨੇ 39 ਗੋਲਡ ਮੈਡਲ ਜਿੱਤੇ ਆ, 41 ਸਿਲਵਰ ਤੇ 33 ਜਿਹੜੇ ਉਹਨਾਂ ਨੇ ਬ੍ਰੋਨਜ਼ ਮੈਡਲ ਜਿੱਤੇ ਆ, 113 ਕੁੱਲ ਮੈਡਲ ਉਹਨਾਂ ਨੇ ਜਿੱਤੇ ਆ। ਤੇ ਦੂਜਾ ਜਿਹੜਾ ਸਥਾਨ ਹੈ ਉਹ ਲਿਆ ਚਾਈਨਾ ਨੇ, 38 ਗੋਲਡ ਮੈਡਲ ਜਿੱਤੇ ਸੀ, 32 ਸਿਲਵਰ ਤੇ 18 ਉਹਨਾਂ ਨੇ ਬ੍ਰੋਨਜ਼ ਮੈਡਲ ਜਿੱਤੇ ਆ। ਤੀਜਾ ਸਥਾਨ ਜਪਾਨ ਨੇ ਲਿਆ, ਜਿਨ੍ਹਾਂ ਨੇ ਹੋਸਟ ਕੀਤੀਆਂ ਸੀਗੀਆਂ ਖੇਡਾਂ, ਇਹ 27 ਉਹਨਾਂ ਨੇ ਗੋਲਡ ਮੈਡਲ ਜਿੱਤੇ ਆ, 14 ਜਿਹੜੇ ਆ ਉਹਨਾਂ ਦੇ ਸਿਲਵਰ ਮੈਡਲ ਆ, ਤੇ 17 ਜਿਹੜੇ ਆ ਉਹਨਾਂ ਦੇ ਬ੍ਰੋਨਜ਼ ਮੈਡਲ ਆ। ਗ੍ਰੇਟ ਬ੍ਰਿਟੇਨ ਦੀ ਵੀ ਕਾਫੀ ਵਧੀਆ ਕਾਰਗੁਜ਼ਾਰੀ ਰਹੀ, ਖਿਡਾਰੀਆਂ ਦੀ 22 ਗੋਲਡ ਮੈਡਲ ਜਿੱਤੇ ਉਹਨਾਂ ਨੇ, 21 ਸਿਲਵਰ ਤੇ 22 ਉਹਨਾਂ ਦੇ ਬ੍ਰੋਨਜ਼ ਮੈਡਲ ਰਹੇ ਆ। ਉਹ ਚੌਥੇ ਸਥਾਨ ਤੇ ਰਹੇ ਆ, ਜਦਕਿ ਰਸ਼ੀਆ ਜਿਹੜਾ ਹੈ ਉਹ 20 ਗੋਲਡ ਮੈਡਲ, 28 ਸਿਲਵਰ ਮੈਡਲ ਤੇ 23 ਬ੍ਰੋਨਜ਼ ਮੈਡਲ ਜਿੱਤ ਕੇ ਉਹ 5ਵੇਂ ਸਥਾਨ ਤੇ ਰਿਹਾ। ਸੋ 6ਵਾਂ ਜਿਹੜਾ ਸਥਾਨ ਆ ਉਹ ਆਸਟ੍ਰੇਲੀਆ ਨੂੰ ਮਿਲਿਆ। ਪਰ ਜਦੋਂ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਨੇ ਕੁੱਲ 7 ਮੈਡਲ ਜਿੱਤੇ ਆ, 7 ਦੇ ਵਿੱਚੋਂ 1 ਗੋਲਡ ਮੈਡਲ ਆ, 2 ਸਿਲਵਰ ਮੈਡਲ ਆ, ਬ੍ਰੋਨਜ਼ ਦੇ ਵਿੱਚ 4 ਮੈਡਲ ਜਿਹੜੇ ਆ ਉਹ ਭਾਰਤ ਦੇ ਖਿਡਾਰੀਆਂ ਵੱਲੋਂ ਜਿੱਤੇ ਗਏ ਆ। ਇਹਦੇ ਬਾਵਜੂਦ ਬਹੁਤ ਹੀ ਗਰਮਜੋਸ਼ੀ ਦੇ ਨਾਲ ਦੇਸ਼ ਵਾਸੀਆਂ ਵੱਲੋਂ ਉੱਥੇ ਸਵਾਗਤ ਇਹਨਾਂ ਖਿਡਾਰੀਆਂ ਦਾ ਕੀਤਾ ਗਿਆ। ਵਾਕਈ ਆਪਣੀ ਜਾਨ ਜਿਹੜੀ, ਆਪਣਾ ਜਿਹੜਾ ਪਸੀਨਾ ਹੈ ਉਹ ਖੇਡ ਦੇ ਮੈਦਾਨ ਦੇ ਵਿੱਚ ਇਹਨਾਂ ਖਿਡਾਰੀਆਂ ਨੇ ਵਹਾਇਆ ਤੇ ਇਹ ਮਾਣਮੱਤੀਆਂ ਪ੍ਰਾਪਤੀਆਂ ਆਪਣੇ ਨਾਮ ਦਰਜ ਕਰਵਾਈਆਂ। ਸੋ ਇਹਦੇ ਲਈ ਵਧਾਈ ਵੀ ਦੇਣੀ ਬਣਦੀ ਹੈ ਬੇਟਾ ਸਾਹਿਬ ਤੁਹਾਨੂੰ ਵੀ ਔਰ ਸਾਡੇ ਸਾਰੇ ਇਹਨਾਂ ਭੈਣਾਂ ਭਰਾਵਾਂ ਨੂੰ ਜਿਨ੍ਹਾਂ ਨੇ ਆਪਣੇ ਦੇਸ਼ ਤੇ ਕੌਮ ਦਾ ਨਾਮ ਰੁਸ਼ਨਾਇਆ। ਸੂਬਾ ਸਿੰਘ ਸਰਾਏ ਹੋਰਾਂ ਦੀਆਂ ਅੱਜ ਮੈਂ 17 ਪੜ੍ਹ ਰਹੀ ਸੀ, ਉਹਨਾਂ ਨੇ ਲਿਖਿਆ ਵੀ ਵਤਨਾਂ ਵਾਲੇ ਵਤਨੀ ਪਹੁੰਚੇ, ਮਾਣ ਵਧਾ ਕੇ ਵਤਨਾਂ ਦਾ, ਨਵੀਆਂ ਪੈੜਾਂ ਪਾ ਕੇ ਪਹੁੰਚੇ, ਮਾਣ ਵਧਾ ਕੇ ਵਤਨਾਂ ਦਾ। ਸੋ ਕਿਸ ਤਰ੍ਹਾਂ ਦਾ ਮਾਹੌਲ ਹੈ?
ਹਾਂਜੀ ਬਿਲਕੁਲ, ਬਹੁਤ ਇੱਕ ਚੰਗੀ ਖਬਰ ਇਹ ਹੈ ਕਿ ਟੋਕੀਓ ਓਲੰਪਿਕਸ ਜਿਹੜੀਆਂ ਕੱਲ ਸਮਾਪਤ ਹੋ ਗਈਆਂ ਔਰ ਉਸ ਤੋਂ ਬਾਅਦ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਦੇ ਉੱਤੇ ਨੀਰਜ ਚੋਪੜਾ ਜਦੋਂ ਆਏ ਆਪਣਾ ਓਲੰਪਿਕ ਸੋਨ ਤਗਮਾ ਲੈ ਕੇ
ਜੀ,
ਬਜਰੰਗ ਪੂਨੀਆ ਆਏ ਉਹਨਾਂ ਨੂੰ ਮੋਢਿਆਂ ਤੇ ਚੁੱਕ ਲਿਆ ਔਰ ਇਸੇ ਤਰ੍ਹਾਂ ਹੀ ਲਵਲੀਨਾ ਉਹਨਾਂ ਨੇ ਵੀ ਆਪਣਾ ਜਿਹੜਾ ਸੋਨ ਤਗਮਾ ਜਿਹੜਾ ਆਪਣਾ ਜਿਹੜਾ ਤਗਮਾ ਦਿਖਾਇਆ, ਕਾਂਸੀ ਦਾ ਤਗਮਾ ਦਿਖਾਇਆ
ਜੀ,
ਤਾਂ ਉਹਨਾਂ ਨੂੰ ਸਿੱਧੇ ਏਅਰਪੋਰਟ ਤੋਂ ਅਸ਼ੋਕਾ ਹੋਟਲ ਦੇ ਵਿੱਚ ਇੱਕ ਸਮਾਗਮ ਜਿਹੜਾ ਰੱਖਿਆ ਗਿਆ ਸੀ ਔਰ ਸਭ ਤੋਂ ਵਧੀਆ ਗੱਲ ਇਹ ਰਹੀ ਕਿ ਉੱਥੇ ਸਾਰਿਆਂ ਨੇ ਉਹਦਾ ਬੜਾ ਤਨ ਮਨ ਧਨ ਨਾਲ ਹਰ ਜਗ੍ਹਾ ਦੇ ਉੱਤੇ ਏਡਾ ਖੁੱਲਾ ਸਵਾਗਤ ਕੀਤਾ ਔਰ ਆਰਮੀ ਦੇ ਬੜੇ ਜਵਾਨ ਪਹੁੰਚੇ ਹੋਏ ਸਨ। ਆਰਮੀ ਦੇ ਜਵਾਨਾਂ ਨੇ ਦੱਸਿਆ ਕਿ ਸਾਡੀ ਯੂਨਿਟ ਦੇ ਇਹ ਦੋਨੇ ਜਵਾਨ ਨੇ, ਨੀਰਜ ਚੋਪੜਾ ਔਰ ਬਜਰੰਗ ਦਾਈਆ। ਉਸ ਤੋਂ ਬਾਅਦ ਰਾਜਘਾਟ ਤੱਕ ਉਹਨਾਂ ਦੇ ਅੱਗੇ ਬਹੁਤ ਲੋਕਾਂ ਨੇ ਇਸ ਤਰ੍ਹਾਂ ਦਾ ਸਵਾਗਤ ਵੀ ਕੀਤਾ ਜਿਹਦੇ ਨਾਲ ਉਹਨਾਂ ਨੂੰ ਲੱਗਿਆ ਕਿ ਸਾਡੇ ਦੇਸ਼ ਦੇ ਲਈ ਇਹਨਾਂ ਮਾਣਮੱਤੀਆਂ ਸ਼ਖਸੀਅਤਾਂ ਦੇ ਜਿਹੜੇ ਆ ਸਵਾਗਤ ਕਰਨੇ ਬਣਦੇ ਆ
ਬਿਲਕੁਲ।
ਔਰ ਉਸ ਤੋਂ ਪ੍ਰਧਾਨ ਮੰਤਰੀ ਔਰ ਦੂਸਰੇ ਜਿਹੜੇ ਮੰਤਰੀ ਉਹਨਾਂ ਨੇ ਜਦੋਂ ਪਾਰਲੀਮੈਂਟ ਦੇ ਵਿੱਚ ਵੀ ਵਧਾਈ ਦਿੱਤੀ ਸੀ ਤਾਂ ਉਸ ਮੌਕੇ ਦੇ ਉੱਤੇ ਖੇਡ ਮੰਤਰੀ ਵੀ ਮੌਜੂਦ ਰਹੇ
ਜੀ।
ਦਿੱਲੀ ਦੇ ਵਿੱਚ ਮੈਂ ਦੇਖਿਆ ਕਿ ਕਾਫੀ ਹੋਟਲਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਸਵਾਗਤ ਦੀਆਂ ਜਿਹੜੀਆਂ LED ਲਾ ਕੇ ਉਹਨਾਂ ਨੂੰ ਸਵਾਗਤ ਲਈ ਲਾਈਵ ਪ੍ਰਸਾਰਣ ਜਿਹੜਾ ਕੀਤਾ ਜਾ ਰਿਹਾ ਸੀ, ਉਹਨਾਂ ਨੂੰ ਦਿਖਾਇਆ ਜਾ ਰਿਹਾ ਸੀਗਾ ਔਰ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਵੀ ਸੀ ਇਸ ਮੌਕੇ ਓਲੰਪਿਕ ਖੇਡਾਂ ਦੇ ਵਿੱਚ ਕਿ ਸਾਡੇ ਜਿਹੜੇ ਇਹ ਮਾਣਮੱਤੇ ਖਿਡਾਰੀ ਨੇ ਇਹਨਾਂ ਨੇ ਬਹੁਤ ਚੰਗੀ ਪ੍ਰਾਪਤੀ ਕਰਕੇ ਬਹੁਤ ਚੰਗੀਆਂ ਜਿਹੜੀਆਂ ਅਚੀਵਮੈਂਟ ਜਿਹੜੀਆਂ ਲੈ ਕੇ ਆਉਂਦੀਆਂ ਉਹਦਾ ਇੱਕ ਅੱਛਾ ਮੈਸੇਜ ਹੈਗਾ ਲੋਕਾਂ ਦੇ ਵਿੱਚ। ਹੁਣ ਇਹ ਗੱਲ ਕੱਲ ਦਿੱਲੀ ਦੇ ਵਿੱਚ ਗੱਲ ਚੱਲ ਰਹੀ ਸੀ, ਮੈਂ ਦਿੱਲੀ ਆ ਕਿ ਹੁਣ ਜੈਵਲਿਨ ਥਰੋ, ਸ਼ੂਟਿੰਗ ਔਰ ਜਿਹੜੀਆਂ ਇਹ ਖੇਡਾਂ ਡਿਸਕਸ ਥਰੋ ਇਹਨਾਂ ਦੇ ਵਿੱਚ ਬੱਚਿਆਂ ਨੂੰ ਲੋਕ ਪਾਉਣਾ ਚਾਹੁਣਗੇ ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਇੱਕ ਕ੍ਰਿਕਟ ਤੋਂ ਹਟ ਕੇ ਜਾਂ ਕਿਸੇ ਹੋਰ ਗੇਮ ਤੋਂ ਹਟ ਕੇ ਹਾਕੀ ਦੇ ਵਿੱਚ ਵੀ ਲੋਕ ਪਾਉਣਾ ਚਾਹੁਣਗੇ ਆਪਣੇ ਬੱਚਿਆਂ ਨੂੰ। ਇਸ ਤਰ੍ਹਾਂ ਦਾ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ ਕਿ ਜਿਹੜੀਆਂ ਗੇਮਾਂ ਪਹਿਲਾਂ ਨਿਗਲੈਕਟ ਹੋਈਆਂ ਸਨ, ਜਿਹਨਾਂ ਗੇਮਾਂ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਸੀ ਦੇ ਰਹੇ, ਪੇਰੈਂਟਸ ਵੀ, ਕੋਚ ਵੀ, ਸਰਕਾਰ ਵੀ, ਤਾਂ ਉਹਨਾਂ ਗੇਮਾਂ ਵੱਲ ਹੁਣ ਬੱਚੇ ਜ਼ਿਆਦਾ ਮੁੜਨਗੇ, ਇਸ ਤਰ੍ਹਾਂ ਦਾ ਜਿਹੜਾ ਸੰਕੇਤ ਹੈ ਉਹ ਕੱਲ ਨਜ਼ਰ ਆ ਰਿਹਾ ਸੀ।
ਜੀ ਜੀ ਬਿਲਕੁਲ ਬੇਟਾ ਸਾਹਿਬ, ਇਹ ਬਹੁਤ ਜ਼ਰੂਰੀ ਹੈ ਕਿ ਦੇਸ਼ ਵੱਲੋਂ ਵੀ, ਸਰਕਾਰਾਂ ਵੱਲੋਂ ਵੀ ਖਾਸ ਤੌਰ ਦੇ ਉੱਤੇ ਜਿਹੜੇ ਮੌਕੇ ਆ ਉਹ ਪ੍ਰਦਾਨ ਕੀਤੇ ਜਾਣ। ਜੇਕਰ ਖਿਡਾਰੀ ਇਹ ਮਾਣਮਤੀਆਂ ਪ੍ਰਾਪਤੀਆਂ ਦੇਸ਼ ਦੇ ਨਾਮ ਦਰਜ ਕਰਵਾਉਂਦੇ ਆ ਤਾਂ ਉਹਨਾਂ ਨੂੰ ਉਹ ਸਹੂਲਤਾਂ ਜਿਹੜੀਆਂ ਉਹ ਜ਼ਰੂਰ ਮੁਹੱਈਆ ਹੋਣੀਆਂ ਚਾਹੀਦੀਆਂ। ਪਿਛਲੇ ਦਿਨੀ ਅਸੀਂ ਹਾਕੀ ਦੇ ਬਾਰੇ ਚ ਇੱਕ ਇੰਟਰਵਿਊ ਮੈਂ ਸੁਣ ਰਹੀ ਸੀ, ਉਹਦੇ ਵਿਚ ਇੱਕ ਕੋਚ ਸਾਹਿਬ ਨੇ ਇਹ ਸਪਸ਼ਟੀਕਰਨ ਦਿੱਤਾ ਸੀਗਾ ਕਿ ਕੁੜੀਆਂ ਦੀਆਂ ਜਿਹੜੀਆਂ ਅਕੈਡਮੀਆਂ ਆ ਉਹ ਤਕਰੀਬਨ ਪੰਜਾਬ ਦੇ ਵਿਚੋਂ ਖਤਮ ਹੋ ਰਹੀਆਂ ਆ, ਉਹਨਾਂ ਦੇ ਲਈ ਬਹੁਤ ਘੱਟ ਸਾਧਨ ਨੇ ਪੰਜਾਬ ਦੇ ਵਿਚ। ਸੋ ਇਸ ਕਰਕੇ ਬਹੁਤ ਜ਼ਰੂਰੀ ਹੁੰਦਾ ਕਿ ਸਰਕਾਰਾਂ ਜਿਹੜੀਆਂ ਉਹ ਆਪ ਵੀ ਦਿਲਚਸਪੀ ਦਿਖਾਉਣ ਔਰ ਇਨ੍ਹਾਂ ਖਿਡਾਰੀਆਂ ਨੂੰ ਹੋਰ ਉਤਸ਼ਾਹ ਜਿਹੜਾ ਆ ਉਹ ਦੇਣ। ਜੀ
ਹਾਂਜੀ ਬਿਲਕੁਲ, ਜਿਵੇਂ ਹੁਣ 7 ਮੈਡਲ ਮਿਲੇ ਨੇ ਇੰਡੀਆ ਨੂੰ ਔਰ ਇੱਕ ਇਤਿਹਾਸ ਬਣਾ ਕੇ ਜਦੋਂ ਭਾਰਤੀ ਖਿਡਾਰੀ ਇੱਥੇ ਵਿਦੇਸ਼ ਤੋਂ ਭਾਰਤ ਸਵਦੇਸ਼ ਵਰਤ ਪਰਤੇ ਹੈ ਤਾਂ ਬੜਾ ਉਹਨਾਂ ਦਾ ਇਸੇ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਲੋਕ ਪਲਕਾਂ ਵਿਛਾ ਕੇ ਉਹਨਾਂ ਨੂੰ ਇੰਤਜ਼ਾਰ ਕਰ ਰਹੇ ਸਨ, ਤਿਰੰਗੇ ਝੰਡੇ ਲਹਿਰਾ ਰਹੇ ਸਨ ਔਰ ਖੇਡ ਮੰਤਰੀ ਅਨੁਰਾਗ ਠਾਕੁਰ ਹੈ ਉਹਨਾਂ ਨੇ ਵੀ ਨੀਰਜ ਨੂੰ, ਰਵੀ ਨੂੰ, ਬਜਰੰਗ ਨੂੰ, ਲਵਲੀਨਾ ਨੂੰ ਔਰ ਹਾਕੀ ਟੀਮ ਦਾ ਜਿਹੜਾ ਸਨਮਾਨ ਕੀਤਾ ਹੈ। ਹੁਣ ਜੇ ਆਪਾਂ ਗੱਲ ਕਰੀਏ ਤਾਂ 9 ਸਾਲ ਦਾ ਪੁਰਾਣਾ ਰਿਕਾਰਡ ਹੈ ਜਿਹੜਾ ਭਾਰਤ ਨੇ 7 ਮੈਡਲ ਜਿੱਤ ਕੇ, ਇਸ ਤੋਂ ਪਹਿਲਾਂ ਲੰਡਨ ਦੇ ਵਿਚੋਂ 2012 ਦੇ ਵਿਚੋਂ 6 ਮੈਡਲ ਜਿੱਤੇ ਸੀ ਔਰ 13 ਸਾਲਾਂ ਬਾਅਦ ਨੀਰਜ ਦਾ ਜਿਹੜਾ ਗੋਲਡ ਮੈਡਲ ਦਾ ਜਿੱਤਣ ਨਾਲ ਓਲੰਪਿਕ ਦੇ ਮੰਚ ਤੇ ਜਿਹੜਾ ਰਾਸ਼ਟਰ ਗਾਨ ਸੁਣਨ ਨੂੰ ਮਿਲਿਆ ਔਰ 7 ਕਰੋੜ ਰੁਪਇਆ ਲਗਭਗ ਖਰਚ ਹੋਇਆ ਨੀਰਜ ਦੀਆਂ ਤਿਆਰੀਆਂ ਦੇ ਉੱਤੇ ਔਰ 1,10,000 ਰੁਪਏ ਦਾ ਉਹਨਾਂ ਦਾ ਜਿਹੜਾ ਉਹ ਜੈਵਲਿਨ ਥਰੋ ਵਾਲਾ ਜਿਹਨੂੰ ਪਾਲਾ ਬੋਲਦੇ ਆ ਉਹ ਦੱਸਿਆ ਜਾ ਰਿਹਾ ਔਰ ਹਾਕੀ ਟੀਮ ਦੇ ਸਵਾਗਤ ਦੇ ਲਈ ਵੀ ਜਿਹੜਾ ਮੈਡਲ ਮਿਲਿਆ ਉਹਦੇ ਲਈ ਬਜਰੰਗ ਨੇ ਕਿਹਾ ਕਿ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਜਿਵੇਂ ਦੁਬਾਰਾ ਓਲੰਪਿਕ ਮੈਡਲ ਉਹਨਾਂ ਨੇ ਜਿੱਤ ਲਿਆ ਹੋਵੇ 41 ਸਾਲਾਂ ਬਾਅਦ ਮੈਡਲ ਦਵਾਉਣ ਵਾਲੀ ਜਿਹੜੀ ਮਰਦ ਹਾਕੀ ਟੀਮ ਹੈ ਉਸ ਤੋਂ ਇਲਾਵਾ ਜਿਹੜੀ ਸੈਮੀ ਫਾਈਨਲ ਦੇ ਵਿਚ ਪਹੁੰਚਣ ਵਾਲੀ ਮਹਿਲਾ ਹਾਕੀ ਟੀਮ ਨੇ ਵੀ ਇੱਥੇ ਹੀ ਉਹਨਾਂ ਦਾ ਸਵਾਗਤ ਕੀਤਾ ਗਿਆ ਔਰ ਜਿਹੜਾ ਬਜਰੰਗ ਪੂਨੀਆ ਉਹਨੇ ਕਿਹਾ ਕਿ ਮੇਰੇ ਗੋਡੇ ਦੇ ਵਿਚ ਸੱਟ ਲੱਗੀ ਸੀ ਲੇਕਿਨ ਇਹ ਅਗਲੀ ਵਾਰ ਉਹ ਪੈਰਿਸ ਦੇ ਵਿਚੋਂ ਓਲੰਪਿਕ ਦਾ ਜਿਹੜਾ ਮੈਡਲ ਹੈ ਉਹ ਜਿੱਤਣ ਦੀ ਜਿਹੜੀ ਕੋਸ਼ਿਸ਼ ਜ਼ਰੂਰ ਕਰੇਗਾ। ਮਨਪ੍ਰੀਤ ਸਿੰਘ ਜਿਹੜੇ ਭਾਰਤੀ ਹਾਕੀ ਟੀਮ ਦੇ ਕਪਤਾਨ ਹੈ ਉਹਨਾਂ ਨੇ ਵੀ ਕਿਹਾ ਕਿ ਟੀਮ ਜਿਹੜੀ ਹੈਗੀ ਆ ਸਾਡਾ ਇੱਕ ਪਰਿਵਾਰ ਬਣ ਗਈ ਹੈ ਤੇ ਜਲਦ ਹੀ ਅਸੀਂ ਨਵੀਆਂ ਤਿਆਰੀਆਂ ਦੇ ਵਿਚ ਲੱਗ ਜਾਵਾਂਗੇ ਔਰ ਨੀਰਜ ਨੂੰ ਲੈਣ ਦੇ ਲਈ ਉਹਨਾਂ ਦੇ ਮਾਤਾ ਪਿਤਾ ਖੁਦ ਆਏ ਸਨ ਔਰ ਨੀਰਜ ਦੇ ਨੇ ਆਪਣੇ ਪਿਤਾ ਦੇ ਗਲੇ ਲੱਗਦਿਆਂ ਉਹਦੇ ਗਲ ਦੇ ਵਿਚ ਜਦੋਂ ਇਹ ਟੋਕੀਓ ਦਾ ਜਿਹੜਾ ਜਿੱਤਿਆ ਹੋਇਆ ਗੋਲਡ ਮੈਡਲ ਪਾਇਆ ਤਾਂ ਉਹਨੇ ਖੁਲਾਸਾ ਕੀਤਾ ਹੈ ਕਿ ਜਦੋਂ ਉਹਨੂੰ ਦੂਜੀ ਵਾਰ ਉਹਨੇ ਥਰੋ ਕੀਤਾ ਸੀਗਾ ਤੇ ਉਸ ਦਾ ਜਿਹੜਾ ਬੈਸਟ ਥਰੋ ਸੀਗਾ, ਹਾਲਾਂਕਿ ਅਗਲੇ ਦਿਨ ਉਹਨੇ ਆਖਿਆ ਕਿ ਮੇਰੇ ਸਰੀਰ ਦੇ ਵਿਚ ਕੋਈ ਦਰਦ ਸੀ ਲੇਕਿਨ ਮੈਡਲ ਦੇ ਅੱਗੇ ਉਹ ਸਾਰਾ ਜਿਹੜਾ ਦਰਦ ਹੈ ਉਹ ਸ਼ੂ ਮੰਤਰ ਹੋ ਗਿਆ। ਸੋ ਅਨੁਰਾਗ ਠਾਕੁਰ ਤੇ ਖੇਡ ਮੰਤਰੀ ਜਿਹੜੇ ਕਿਰਨ ਰਿਜੂ ਜੈ ਉਹ ਵੀ ਇੱਥੇ ਮੌਕੇ ਤੇ ਪਹੁੰਚੇ ਹੋਏ ਸੀ ਤੇ ਉਹਨਾਂ ਨੇ ਸਾਰਿਆਂ ਨੇ ਜਿਹੜੇ ਮੈਡਲ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਔਰ ਨਾਲ ਹੀ ਟੋਕੀਓ ਦੇ ਵਿਚ ਦੇਸ਼ ਦੇ ਲਈ ਬਹੁਤ ਕੁਝ ਪਹਿਲੀ ਵਾਰੀ ਹੋਇਆ ਭਾਰਤ ਦਾ ਜਿਹੜਾ 128 ਮੈਂਬਰੀ ਦਲ ਜਿਹੜਾ ਸਭ ਤੋਂ ਵੱਡਾ ਦਲ ਹੈ ਉਹ 7 ਮੈਡਲ ਲੈ ਕੇ ਆਇਆ ਔਰ ਅਥਲੈਟਿਕਸ ਦੇ ਵਿਚ 121 ਸਾਲ ਦਾ ਜਿਹੜਾ ਇੰਤਜ਼ਾਰ ਹੈ ਉਹ ਨੀਰਜ ਨੇ ਜਿਹੜਾ ਮੈਡਲ ਦਵਾ ਕੇ ਪੂਰਾ ਕੀਤਾ ਔਰ ਇਸੇ ਤਰ੍ਹਾਂ ਹੀ ਜਿਹੜਾ ਰਾਸ਼ਟਰੀ ਗਾਨ ਹੈ ਟੋਕੀਓ ਦੇ ਵਿਚ ਜਦੋਂ ਵੱਜ ਰਿਹਾ ਸੀ ਉਹਦਾ ਬੜਾ ਹਿੰਦੁਸਤਾਨੀਆਂ ਨੂੰ ਜਦੋਂ ਸਿਰ ਪੂਰੀ ਦੁਨੀਆਂ ਦੇ ਉੱਚੇ ਹੋਏ ਔਰ ਓਲੰਪਿਕ ਦੇ ਟੀਮ ਦੇ ਸਫਲਤਾ ਦਾ ਇਸ ਗੱਲ ਦਾ ਇੱਕ ਪ੍ਰਤੀਬਿੰਬ ਵੀ ਕਿਹਾ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਨਵਾਂ ਜਿਹੜਾ ਭਾਰਤ ਹੈ ਉਹ ਦੁਨੀਆਂ ਦੇ ਖੇਡਾਂ ਦੇ ਵਿਚ ਇੱਕ ਪ੍ਰਮੁੱਖ ਸ਼ਕਤੀ ਦੇ ਰੂਪ ਵਿਚ ਉਭਰਨ ਦੀ ਜਿਹੜੀ ਇੱਛਾ ਸ਼ਕਤੀ ਰੱਖਦਾ ਹੈ ਔਰ ਹੁਣ ਆਸ ਕੀਤੀ ਜਾ ਰਹੀ ਹੈ ਜਿਵੇਂ ਤੁਸੀਂ ਦੱਸਿਆ ਕਿ ਹਾਕੀ ਦੀਆਂ ਕਈ ਅਕੈਡਮੀਆਂ ਬੰਦ ਹੋ ਗਈਆਂ ਉਸ ਦੇ ਮੱਦੇਨਜ਼ਰ ਹੁਣ ਇਹ ਚਾਂਸ ਬਣਦੇ ਜਾ ਰਹੇ ਨੇ ਕਿ ਬੱਚਿਆਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਦੇ ਲਈ ਸਰਕਾਰ ਵੀ ਕੁਝ ਸੋਚੇਗੀ, ਸਰਕਾਰ ਨੂੰ ਵੀ ਇਸ ਗੱਲ ਵੱਲ ਗੌਰ ਕਰਨਾ ਪਏਗਾ। ਹੁਣ ਜਿਵੇਂ ਕੈਨੇਡਾ ਦੇ ਵਿਚ ਕੁੱਲ ਮੈਡਲਾਂ ਦੀ ਗਿਣਤੀ ਆਪਾਂ ਗੱਲ ਕਰੀਏ ਤਾਂ 75 ਹੈ, ਅਮਰੀਕਾ ਦੇ 59% ਤਗਮੇ ਔਰਤਾਂ ਨੇ ਜਿੱਤੇ ਹੈ ਔਰ 22% ਖਿਡਾਰੀ ਜਿਹੜੇ ਹੈ 1900 ਦੇ ਵਿਚ ਪਹਿਲੀ ਵਾਰ ਓਲੰਪਿਕ ਦੇ ਵਿਚ ਉਹਨਾਂ ਨੇ ਭਾਗ ਲਿਆ। ਹਾਲਾਂਕਿ ਕੋਰੋਨਾ ਦੇ ਚਲਦਿਆਂ ਖਾਲੀ ਸੀ ਸਟੇਡੀਅਮ, ਓਲੰਪਿਕ ਖੇਡਾਂ ਦੀ ਜਿਹੜੀ ਹੈ ਸ਼ਕਤੀ ਹੈ ਉਸ ਤਾਕਤ ਦਾ ਖੂਬ ਅਹਿਸਾਸ ਇਸ ਜਗ੍ਹਾ ਦੇ ਉੱਤੇ ਕਰਵਾਇਆ ਗਿਆ ਓਲੰਪਿਕ ਦੇ ਵਿਚ ਔਰ ਖੇਡਾਂ ਦੇ 125 ਸਾਲ ਦੇ ਇਤਿਹਾਸ ਦੇ ਵਿਚ ਪਹਿਲੀ ਵਾਰ ਹੋਇਆ ਹੈ ਕਿ ਟੋਕੀਓ ਖੇਡਾਂ ਦੇ ਵਿਚ ਜਿਹੜੀ ਬਰਾਬਰਤਾ ਹੈਗੀ ਹੈ ਔਰਤਾਂ ਤੇ ਮਰਦਾਂ ਦੀ ਉਹ ਸਾਨੂੰ ਦਿਖੀ ਹੈ। ਔਰਤਾਂ ਨੂੰ 59% ਹਿੱਸੇਦਾਰੀ ਮਿਲੀ ਹੈ ਤੇ ਮਰਦਾਂ ਨੂੰ 51% ਹਿੱਸੇਦਾਰੀ, ਲਗਭਗ ਜਾਣੀ ਬਰਾਬਰ ਹੀ ਰਹੀ ਹੈ।
ਬਿਲਕੁਲ ਬਿਲਕੁਲ। ਸੋ ਖਿਡਾਰੀ ਚਾਹੇ ਕਿ ਗੋਲਡ ਮੈਡਲ ਨਹੀਂ ਵੀ ਜਿੱਤ ਸਕੇ ਕਈ ਖੇਡਾਂ ਦੇ ਵਿੱਚ, ਪਰ ਉਹਨਾਂ ਨੇ ਲੋਕਾਂ ਦੇ ਦਿਲ ਜ਼ਰੂਰ ਜਿੱਤੇ ਆ। ਜਿਹੜੀ ਭਾਰਤੀ ਮਹਿਲਾ ਹਾਕੀ ਟੀਮ ਆ ਪਹਿਲੀ ਵਾਰ ਸੈਮੀਫਾਈਨਲ ਦੇ ਵਿੱਚ ਪਹੁੰਚੀ, ਬੜੀ ਜ਼ਬਰਦਸਤ ਮੁਕਾਬਲੇ ਦਾ ਉਹਨਾਂ ਨੇ ਸਾਹਮਣਾ ਕੀਤਾ ਔਰ ਬਹੁਤ ਜ਼ਬਰਦਸਤ ਟੀਮਾਂ ਦੇ ਨਾਲ ਉਹਨਾਂ ਦੇ ਜਿਹੜੇ ਮੁਕਾਬਲੇ ਆ ਉਹ ਹੋਏ ਆ, ਔਰ ਪਹਿਲੀ ਵਾਰ ਸੈਮੀਫਾਈਨਲ ਦੇ ਵਿੱਚ ਪਹੁੰਚਣਾ ਹੀ ਉਹਨਾਂ ਦੇ ਲਈ ਬਹੁਤ ਵੱਡੀ ਪ੍ਰਾਪਤੀ। ਇਸੇ ਲਈ ਲੋਕਾਂ ਦਾ ਦਿਲ ਜਿਹੜਾ ਉਹਨਾਂ ਨੇ ਜ਼ਰੂਰ ਜਿੱਤਿਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਹੋਰ ਸੰਭਾਵਨਾਵਾਂ ਜਿਹੜੀਆਂ ਆ ਉਹ ਬਣਦੀਆਂ ਨਜ਼ਰ ਆਉਂਦੀਆਂ ਜੇਕਰ ਸਰਕਾਰ ਤੇ ਜਿਹੜਾ ਖੇਡ ਮਹਿਕਮਾ ਆ ਖੇਡ ਵਿਭਾਗ ਜਿਹੜਾ ਆ ਜੇਕਰ ਇਹਨਾਂ ਜਿਹੜੇ ਖਿਡਾਰੀ ਆ ਇਹਨਾਂ ਦੀ ਤਰਫਦਾਰੀ ਕਰਦਾ ਤਾਂ ਇਹਨਾਂ ਲਈ ਹੋਰ ਸਹੂਲਤਾਂ ਮੁਹੱਈਆ ਕਰਾਉਂਦਾ। ਅੱਗੇ ਜਿਹੜੀ ਖ਼ਬਰ ਹੈ ਇੱਕ ਕਾਰ ਮਾਮਲੇ ਨੂੰ ਲੈ ਕੇ ਆ, ਆਪਣਾ ਪਿਛਲੇ ਦਿਨੀ ਪਟਵਾਰੀਆਂ ਦੀ ਭਰਤੀ ਦੇ ਲਈ ਇੱਕ ਟੈਸਟ ਹੋਇਆ ਬਿੱਟਾ ਸਾਹਿਬ। ਪਹਿਲਾਂ ਤਾਂ ਉਸ ਟੈਸਟ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਵਿਚਾਰ ਵਟਾਂਦਰਾ ਵੀ ਹੋਇਆ ਕਿਉਂਕਿ ਬੇਰੁਜ਼ਗਾਰੀ ਕਿਸ ਹੱਦ ਤੱਕ ਹੈ ਉਹ ਉਸ ਜਿਹੜੇ ਟੈਸਟ ਦੇ ਲਈ ਜਿਹੜੇ ਵੀ ਲੋਕ ਗਏ ਆ ਉਹਨਾਂ ਤੋਂ ਪਤਾ ਲੱਗਦਾ। ਗਿਣਤੀ ਜਿਹੜੀ ਬਹੁਤ ਜ਼ਿਆਦਾ ਸੀਗੀ ਟੈਸਟ ਦੇ ਵਿੱਚ, ਬਹੁਤ ਥੋੜੇ ਜਿਹੇ ਲੋਕ ਜਿਹੜੇ ਸੀ ਉਹ ਰੱਖੇ ਜਾਣੇ ਸੀਗੇ, ਪਰ ਬਹੁਤ ਸਾਰੇ ਜਿਹੜੇ ਐਪਲੀਕੇਸ਼ਨ ਬਹੁਤ ਸਾਰੀਆਂ ਆਈਆਂ ਹਨਾ। ਔਰ ਉਸ ਤੋਂ ਬਾਅਦ ਇੱਕ ਜਿਹੜਾ ਖਾਸ ਮਾਮਲਾ ਸਾਹਮਣੇ ਆਇਆ ਕਿ ਜਿਹੜੇ ਉੱਥੇ ਟੈਸਟ ਦੇਣ ਗਏ ਹੋਏ ਸਿੱਖ ਜਿਹੜੇ ਐਪਲੀਕੈਂਟ ਸੀਗੇ ਉਹਨਾਂ ਨੂੰ ਕਕਾਰ ਉਤਾਰਨ ਦੇ ਲਈ ਵੀ ਮਜਬੂਰ ਕੀਤਾ ਗਿਆ। ਸੋ ਸ਼੍ਰੋਮਣੀ ਕਮੇਟੀ ਨੇ ਇੱਕ ਜਾਂਚ ਕਮੇਟੀ ਕਹਿੰਦੇ ਆ ਵੀ ਹੁਣ ਬਣਾਈ ਆ ਤੇ ਪੀੜਤ ਗੁਰਸਿੱਖ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਕਰਨ ਦੀ ਜਿਹੜੀ ਅਪੀਲ ਆ ਉਹ ਵੀ ਕੀਤੀ ਗਈ ਆ। ਕੀ ਮਾਮਲਾ ਸੀ ਇਹ?
ਹਾਂਜੀ ਬਿਲਕੁਲ, ਪਟਵਾਰੀ ਅਸਾਮੀ ਲਈ ਸਰਕਾਰ ਨੇ ਪੰਜਾਬ ਸਰਕਾਰ ਨੇ ਐਪਲੀਕੇਸ਼ਨਾਂ ਮੰਗੀਆਂ ਸੀ ਤੇ ਉਹਦਾ ਟੈਸਟ ਹੋਇਆ। ਉਹਦਾ ਟੈਸਟ ਸਾਰੀ ਜਗ੍ਹਾ ਹੀ ਹੋਇਆ ਪੂਰੇ ਪੰਜਾਬ ਦੇ ਵਿੱਚ, ਔਰ ਪਟਵਾਰੀ ਦੀ ਅਸਾਮੀ ਲਈ ਬਹੁਤ ਸਾਰੀਆਂ ਜਿਹੜੀਆਂ ਲੋਕਾਂ ਨੇ ਆਪਣੀਆਂ ਐਪਲੀਕੇਸ਼ਨਾਂ ਫਾਈਲ ਕੀਤੀਆਂ ਸੀਗੀਆਂ
ਜੀ।
ਔਰ ਇਸ ਸਭ ਦੇ ਬਾਵਜੂਦ ਜਦੋਂ ਇਹ ਸੈਂਟਰ ਪੰਜਾਬ ਚ ਬਣਿਆ ਹੋਇਆ ਤੇ ਪੰਜਾਬ ਦੇ ਬੱਚਿਆਂ ਨੇ ਇਹ ਪੇਪਰ ਦਿੱਤਾ ਤਾਂ ਜਿਹੜੇ ਸੈਂਟਰ ਬਣਾਏ ਸਨ ਜਿਹੜੇ ਐਲੀਜੀਬਿਲਟੀ ਟੈਸਟ ਲਈ, ਉਹਨਾਂ ਸੈਂਟਰਾਂ ਦੇ ਉੱਤੇ ਜਿਹੜੇ ਦਸਤਾਰਾਂ ਦੀ ਤਲਾਸ਼ੀ ਤਾਂ ਲਈ ਜਾਂਦੀ ਹੈ ਹਮੇਸ਼ਾ ਹੀ, ਉਹ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਆ ਜਿਵੇਂ ਕਿ ਅਸੀਂ ਬਹੁਤ ਵੱਡਾ ਕੋਈ ਚੀਜ਼ ਇਹਦੇ ਅੰਦਰ ਲੁਕਾ ਕੇ ਲਿਆਏ ਹੋਵਾਂ, ਔਰ ਜਿਹੜੇ ਸਾਡੇ ਹੱਥਾਂ ਚ ਪਾਏ ਹੁੰਦੇ ਨੇ ਕੜੇ ਜਾਂ ਜਿਹੜੇ ਸਿੱਖ ਪਹਿਚਾਨ ਸਾਡੇ ਨੇ ਉਹਨਾਂ ਦੀਆਂ ਤਲਾਸ਼ੀਆਂ ਵੀ ਲਈਆਂ ਗਈਆਂ ਔਰ ਲੁਹਾਏ ਗਏ। ਹਾਲਾਂਕਿ ਇਹ ਬਾਕੀ ਕਈ ਵਾਰੀ ਹੁੰਦਾ ਕਿ ਦਿੱਲੀ ਦੇ ਵਿੱਚ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਅਸੀਂ ਪੇਪਰ ਦੇਣ ਜਾਈਏ ਤਾਂ ਉੱਥੇ ਤਾਂ ਚਲੋ ਉਹਨਾਂ ਨੂੰ ਨਹੀਂ ਪਤਾ ਜਾਂ ਉੱਥੇ ਜਾਣਕਾਰੀ ਦੀ ਘਾਟ ਹੈ ਜਾਂ ਉੱਥੇ ਉਹਨਾਂ ਨੂੰ ਦੱਸ ਦਿੱਤਾ ਜਾਂਦਾ ਵੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਇਹ ਸਾਡੇ ਸਿੱਖੀ ਦੀ ਪਹਿਚਾਣ ਹੈਗੀ ਹੈ। ਲੇਕਿਨ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਟੈਸਟ ਹੋਇਆ ਹੋਵੇ ਤੇ ਪੰਜਾਬ ਦੇ ਵਿੱਚ ਲੋਕਾਂ ਨੇ ਜਿਹੜੇ ਨੌਜਵਾਨ ਲੜਕੇ ਲੜਕੀਆਂ ਅੰਮ੍ਰਿਤਧਾਰੀ ਸਿੱਖ ਨੌਜਵਾਨ ਹੈ ਉਹਨਾਂ ਨੂੰ ਕਕਾਰ ਉਤਾਰਨ ਦੇ ਲਈ ਮਜਬੂਰ ਕੀਤਾ ਹੋਵੇ, ਇਹ ਇੱਕ ਸਮਝ ਨਹੀਂ ਆ ਰਹੀ ਗੱਲ ਵੀ ਇਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ ਜਾਂ ਉਹਨਾਂ ਨੂੰ ਸਮਝ ਨਹੀਂ ਸੀ ਜਾਂ ਉਹ ਜਲੀਲ ਕਰਨ ਦੇ ਲਈ ਤੇ ਜਾਂ ਕੋਈ ਇਹਨਾਂ ਬੱਚਿਆਂ ਨੂੰ ਟਾਰਗੇਟ ਕਰਨ ਦੇ ਲਈ, ਇਹ ਤਿੰਨ ਮਕਸਦ ਹੋ ਸਕਦੇ ਨੇ। ਔਰ ਇਹ ਜਿਹੜਾ ਟੈਸਟ ਹੋਇਆ ਚੰਡੀਗੜ੍ਹ ਦੇ ਵਿੱਚ ਔਰ ਜਲੰਧਰ ਦੇ ਵਿੱਚ ਉਹਨਾਂ ਬੱਚਿਆਂ ਨੂੰ ਜਦੋਂ ਥ੍ਰੈਟ ਕੀਤਾ ਗਿਆ ਇਸ ਤਰ੍ਹਾਂ ਤਾਂ ਉਹਦਾ ਮੀਡੀਆ ਚ ਨੋਟਿਸ ਆਇਆ ਤੇ ਮੀਡੀਆ ਦੇ ਜਿਹੜੇ ਉੱਥੇ ਪੱਤਰਕਾਰ ਸਨ ਉਹਨਾਂ ਨੇ ਵੀ ਉਹਨਾਂ ਨੂੰ ਕਿਹਾ ਜਿਹੜੇ ਸੈਂਟਰਾਂ ਦੇ ਮਾਲਕ ਸਨ ਤਾਂ ਫਿਰ ਉਹਨਾਂ ਨੇ ਆਖਿਆ ਕਿ ਚਲੋ ਠੀਕ ਹੈ ਪਰ ਜਿਹੜਾ ਟਾਈਮ ਤਾਂ 15-20 ਮਿੰਟ ਉਹਨਾਂ ਦੇ ਖਰਾਬ ਹੋਏ ਨੇ। ਇਸੇ ਸਬੰਧੀ ਸ਼੍ਰੋਮਣੀ ਕਮੇਟੀ ਨੇ ਚੀਫ਼ ਖਾਲਸਾ ਦੀਵਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਔਰ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਆਖਿਆ ਕਿ ਮੁੱਖ
ਜੀ
ਘੱਟੋ ਘੱਟ ਮੁੱਖ ਮੰਤਰੀ ਨੂੰ ਨੋਟਿਸ ਲੈਣਾ ਚਾਹੀਦਾ ਤੇ ਮੁੱਖ ਮੰਤਰੀ ਨੂੰ ਇਹ ਪਹਿਚਾਣ ਕਰਨੀ ਚਾਹੀਦੀ ਇਹਨਾਂ ਅਧਿਕਾਰੀਆਂ ਦੇ ਖਿਲਾਫ਼। ਹੁਣ ਮੈਨੂੰ ਪਰਸੋਂ ਇੱਕ ਇੰਦੌਰ ਦੇ ਵਿੱਚ ਇੱਕ ਸਰਦਾਰ ਜੀ ਮਿਲੇ ਸੀ
ਜੀ,
ਉਹ ਕਹਿੰਦੇ ਆ ਕਿ ਮੈਂ ਇੱਕ ਇਸ ਤਰ੍ਹਾਂ ਦਾ ਪ੍ਰੋਟੋਕਾਲ ਬਣਾ ਰਿਹਾ ਹੈ ਕਿ ਕਈ ਵਾਰੀ ਹੁੰਦਾ ਹੈ ਕਿ ਅਸੀਂ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਜਦੋਂ ਜਾਂਦੇ ਹਾਂ ਤਾਂ ਸਾਨੂੰ ਗੁਰੂ ਘਰਾਂ ਦੇ ਵਿੱਚ ਬਹੁਤੇ ਜਿਹੜੇ ਬਾਕੀ ਧਰਮਾਂ ਦੇ ਬੰਦਿਆਂ ਨੂੰ ਇਹ ਨੀ ਪਤਾ ਲੱਗਦਾ ਕਿ ਮੱਥਾ ਕਿਵੇਂ ਟੇਕਣਾ, ਮਰਿਆਦਾ ਕੀ ਹੈਗੀ ਹੈ, ਪ੍ਰਸ਼ਾਦ ਕਿੱਥੋਂ ਲੈਣਾ ਜਾਂ ਸਿਰ ਢੱਕਣਾ ਜਾਂ ਪੈਰ ਧੋਣੇ ਨੇ ਜਾਂ ਚਰਨ ਕੁੰਡ ਦੀ ਵਰਤੋਂ ਕਰਨੀ ਹੈ। ਤਾਂ ਅਸੀਂ ਇੱਕ ਇਸ ਤਰ੍ਹਾਂ ਦਾ ਇੱਕ ਜਿਹੜਾ ਹੈਗਾ ਕੈਰੀਕੁਲਮ ਬਣਾ ਰਹੇ ਹਾਂ ਜਿਹੜਾ ਸਾਰੀ ਜਗ੍ਹਾ ਦੇ ਉੱਤੇ ਪ੍ਰਕਾਸ਼ਿਤ ਕੀਤਾ ਜਾਏਗਾ। ਜਿੱਦਾਂ ਤੁਸੀਂ ਕਰਤਾਰਪੁਰ ਸਾਹਿਬ ਜਾਓ ਤਾਂ ਉੱਥੇ ਉਹ ਲੱਗਿਆ ਹੋਇਆ, ਇਸੇ ਤਰ੍ਹਾਂ ਹੀ ਇੱਕ ਗੁਰਦੁਆਰਾ ਬੰਗਲਾ ਸਾਹਿਬ ਦੇ ਵਿਚ ਵੀ ਮੇਰੇ ਖਿਆਲ ਉਹਨਾਂ ਨੇ ਦੱਸਿਆ ਸੀ ਕਿ ਲੱਗਿਆ, ਮੈਂ ਦੇਖਿਆ ਨੀ ਉਹ, ਕਿ ਲੋਕਾਂ ਨੂੰ ਇੱਕ ਪਤਾ ਹੋਵੇ ਕਿ ਇਹ ਜਿਹੜੀ ਸਾਡਾ ਧਾਰਮਿਕ ਜਗ੍ਹਾ ਹੈਗੀ ਹੈ, ਇੱਥੇ ਕਿਵੇਂ ਐਂਟਰ ਹੋਣਾ, ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਅਸੀਂ, ਔਰ ਹਿੰਦੀ ਚ, ਪੰਜਾਬੀ ਚ, ਇੰਗਲਿਸ਼ ਚ, ਵੱਖ ਵੱਖ ਭਾਸ਼ਾਵਾਂ ਵਿਚ ਲਿਖਿਆ ਹੋਵੇ ਤਾਂ ਦੂਸਰੇ ਲੋਕਾਂ ਨੂੰ ਜਿਹੜੇ ਦੂਜੇ ਧਰਮਾਂ ਦੇ ਲੋਕ ਦਰਸ਼ਨ ਕਰਨ ਆਉਂਦੇ ਆ ਤੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਲੋਕ ਉਹਨਾਂ ਤੇ ਕੋਈ ਟੀਕਾ ਟਿੱਪਣੀ ਨਾ ਕਰ ਸਕਣ।
ਜੀ ਬਿਲਕੁਲ।
ਲੇਕਿਨ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਇਹ ਗੱਲ ਬੜੀ ਮਾੜੀ ਹਰਕਤ ਕੀਤੀ ਹੈ, ਦੇ ਲਈ ਹੁਣ ਸ਼੍ਰੋਮਣੀ ਕਮੇਟੀ ਨੇ ਇੱਕ ਕਮੇਟੀ ਬਣਾਈ ਹੈ ਤਾਂ ਜੋ ਅੱਗੇ ਤੋਂ ਗੁਰਸਿੱਖ ਬੱਚਿਆਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਨੂੰ ਇਸ ਤਰ੍ਹਾਂ ਦੀ ਠੇਸ ਨਾ ਪਹੁੰਚਾਈ ਜਾਵੇ। ਇਹਦੇ ਲਈ ਜਿਹੜੇ ਵੀ ਵਿਅਕਤੀ ਜਿੰਮੇਦਾਰ ਨੇ, ਜਾਣ ਬੁੱਧ ਕੇ ਉਹਨਾਂ ਨੇ ਕੀਤਾ ਜਾਂ ਮਿੱਥ ਕੇ ਕੀਤਾ, ਉਹਨਾਂ ਦੀ ਪਹਿਚਾਣ ਹੋ ਸਕੇ, ਖਾਸ ਤੌਰ ਤੇ ਸਾਡੇ ਪੰਜਾਬ ਸੂਬੇ ਦੇ ਵਿਚ।
ਜੀ ਜੀ ਬਿਲਕੁਲ। ਸੋ ਇਹੋ ਜਿਹੜੇ ਮੁੱਦੇ ਆ, ਇਹਨਾਂ ਦੇ ਉੱਤੇ ਜਿਹੜੀਆਂ ਸਾਡੀਆਂ ਜ਼ਿੰਮੇਵਾਰ ਸੰਸਥਾਵਾਂ ਆ ਉਹਨਾਂ ਨੂੰ ਤਾਂ ਵਾਕਈ ਬਹੁਤ ਜ਼ਿੰਮੇਵਾਰੀ ਦੇ ਨਾਲ ਕੰਮ ਕਰਨ ਦੀ ਲੋੜ ਹੈ। ਜੇਕਰ ਆਪਣੇ ਸੂਬੇ ਦੇ ਵਿਚ ਹੀ ਆਪਣੇ ਲੋਕਾਂ ਦੇ ਨਾਲ ਇਹੋ ਜਿਹਾ ਵਿਵਹਾਰ ਹੁੰਦਾ ਤਾਂ ਤੁਸੀਂ ਆਪਣੇ ਲੋਕਾਂ ਦੇ ਲਈ ਦੂਜੇ ਸੂਬਿਆਂ ਜਾਂ ਦੂਜੇ ਦੇਸ਼ਾਂ ਦੇ ਵਿਚ ਕੀ ਜਿਹੜਾ ਉਹਨਾਂ ਦਾ ਸਹਿਯੋਗ ਕਰੋਗੇ, ਇਹ ਵੀ ਇੱਕ ਬਹੁਤ ਵੱਡਾ ਸਵਾਲੀਆ ਚਿੰਨ ਜਿਹੜਾ ਆ ਉਹ ਫਿਰ ਲੱਗ ਜਾਂਦਾ ਹੈ। ਬਿੱਟਾ ਸਾਹਿਬ, ਮਰਦਮਸ਼ੁਮਾਰੀ ਸਾਡੇ ਆਸਟ੍ਰੇਲੀਆ ਦੇ ਵਿਚ ਪਿਛਲੇ ਦਿਨੀ ਯਾਨੀ ਕਿ ਆਸਟ੍ਰੇਲੀਆ ਦੇ ਵਿਚ ਜਿਹੜੀ ਅਗਸਤ ਮਹੀਨੇ ਦੀ ਸ਼ੁਰੂਆਤ ਤੋਂ ਹੀ ਜਿਹੜੀਆਂ ਚਿੱਠੀਆਂ ਸੀ ਉਹ ਪਹੁੰਚਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਜਨਗਣਨਾ ਜਿਹੜੀ ਹੈ ਉਹ ਹੋਣ ਜਾ ਰਹੀ ਹੈ। ਸੋ ਅੱਜ ਦਾ ਆਖਰੀ ਦਿਨ ਹੈ, 10 ਅਗਸਤ ਦੀ ਰਾਤ ਤੱਕ ਸਾਨੂੰ ਜ਼ਰੂਰੀ ਹੈ ਕਿ ਅੱਜ ਅਸੀਂ ਜਮ੍ਹਾਂ ਕਰਵਾਈਏ। ਕੁਛ ਦੋਸਤ ਇਸ ਵੇਲੇ ਸਾਡੇ ਨਾਲ ਜੁੜ ਵੀ ਰਹੇ ਨੇ, ਕਹਿੰਦੇ ਇਹ ਸਾਂਝਾ ਵੀ ਜ਼ਰੂਰ ਕਰੋ। ਸੋ ਬਿਲਕੁਲ, ਪ੍ਰੋਗਰਾਮ ਦੇ ਅਖੀਰ ਦੇ ਵਿਚ ਸਾਰੀ ਜਾਣਕਾਰੀ ਜਿਹੜੀ ਉਹ ਤੁਹਾਡੇ ਨਾਲ ਮੈਂ ਸਾਂਝੀ ਕਰਨ ਹੀ ਜਾ ਰਹੀ ਸੀ, ਇੱਕ ਵਾਰੀ ਦੱਸ ਦਿੰਦੇ ਹਾਂ। ਅਮਰਨ ਰੰਧਾਵਾ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਰੰਧਾਵਾ ਜੀ। ਔਰ ਅਮਨ ਕਹਿ ਰਹੇ ਨੇ, ਕਹਿੰਦੇ ਅੱਜ ਸਾਡੇ ਆਸਟ੍ਰੇਲੀਆ ਦਾ ਮਰਦਮਸ਼ੁਮਾਰੀ ਦਾ ਆਖਰੀ ਦਿਨ ਆ ਜੀ, ਜਿਸ ਕਰਕੇ ਜੇ ਕੋਈ ਰਹਿ ਗਿਆ ਹੋਵੇ ਤਾਂ ਆਪਣਾ ਫਾਰਮ ਭਰ ਦਿਓ। 2016 ਵਿਚ ਪੰਜਾਬੀ 1,35,000 ਫਾਰਮ ਪੰਜਾਬੀ ਦੇ ਸਨ, ਔਰ 5 ਸਾਲ ਚ ਆਪਣੇ ਨਵੇਂ 65,000 ਮੁੰਡੇ ਕੁੜੀਆਂ ਆਏ ਨੇ, ਤੇ ਜੋ ਮਾਪੇ ਨੇ ਉਹ ਪਲੱਸ ਨੇ, ਜਿਸ ਕਰਕੇ ਆਪਣਾ ਹੱਕ ਸਮਝ ਕੇ ਪੂਰਾ ਕਰੀਏ। ਬਿਲਕੁਲ ਜੀ, ਔਰ ਇਹ ਸਾਡਾ ਸਾਰਿਆਂ ਦਾ ਅਹਿਮ ਫਰਜ਼ ਵੀ ਬਣਦਾ, ਕਿਉਂਕਿ ਇਹ ਜਿਹੜੀ ਮਰਦਮਸ਼ੁਮਾਰੀ ਆ ਇਹਦੇ ਰਾਹੀਂ ਹੀ ਅਸੀਂ ਆਪਣੀਆਂ ਜਿਹੜੀਆਂ ਲੋੜਾਂ ਹੈ ਉਹ ਸਰਕਾਰ ਤੱਕ ਪਹੁੰਚਾਉਣੀਆਂ ਹੁੰਦੀਆਂ। ਸਾਡੇ ਲਈ ਕਿਹੜੇ ਸਾਧਨਾਂ ਦੀ ਲੋੜ ਹੈ ਜਾਂ ਫਿਰ ਕਿਸ ਖੇਤਰ ਦੇ ਵਿਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਨੀਤੀਆਂ ਬਣਾਏ ਜਾਣ ਦੀ ਲੋੜ ਹੈ, ਸਰਕਾਰ ਨੂੰ ਇਸ ਮਰਦਮਸ਼ੁਮਾਰੀ ਤੋਂ ਹੀ ਪਤਾ ਲੱਗਦਾ ਕਿ ਕਿਹੜੇ ਭਾਈਚਾਰੇ ਨੂੰ ਕਿਸ ਤਰ੍ਹਾਂ ਦੀ ਲੋੜ ਜ਼ਰੂਰੀ ਹੈ। ਤੇ ਇਹ ਬਹੁਤ ਜ਼ਰੂਰੀ ਹੈ, ਅੱਜ ਦਾ ਜਿਹੜਾ 10 ਅਗਸਤ ਦਾ ਦਿਨ ਆ, 10 ਅਗਸਤ ਦੀ ਰਾਤ ਤੱਕ ਤੁਸੀਂ ਇਹ ਜਿਹੜੇ ਫਾਰਮ ਹੈ ਇਹ ਹਰ ਹਾਲ ਦੇ ਵਿਚ ਜਮ੍ਹਾਂ ਕਰਵਾ ਦਿਓ। ਜੇਕਰ ਚਿੱਠੀਆਂ ਨਹੀਂ ਵੀ ਪਹੁੰਚੀਆਂ ਤੁਹਾਨੂੰ, ਤੁਸੀਂ ਆਨਲਾਈਨ ਜਾ ਕੇ ਇਹ ਜਿਹੜੀਆਂ ਚਿੱਠੀਆਂ ਆ, ਇਹ ਜਿਹੜੇ ਫਾਰਮ ਆ ਇਹ ਭਰ ਸਕਦੇ ਆ, ਔਰ ਆਨਲਾਈਨ ਜਾ ਕੇ ਹੀ ਇਹ ਸਾਰੀ ਪ੍ਰਕਿਰਿਆ ਜਿਹੜੀ ਆ ਸੰਪੂਰਨ ਕਰ ਸਕਦੇ ਆ। ਆਨਲਾਈਨ ਤੁਸੀਂ ਜਾਣਾ ਜੀ ABS ਦੀ ਜਿਹੜੀ ਵੈਬਸਾਈਟ ਆ ਉਹਦੇ ਉੱਤੇ ਜਾ ਕੇ ਜਿਹੜਾ ਤੁਸੀਂ ਆਪਣਾ ਸਾਰਾ ਜਿਹੜਾ ਵੇਰਵਾ ਆ ਉਹ ਭਰਨਾ ਹੈ, ਔਰ ਸਹੀ ਸਹੀ ਭਰਨਾ ਹੈ। ਤੇ ਧੰਨਵਾਦ ਅਮਨ ਰੰਧਾਵਾ ਜੀ, ਤੁਸੀਂ ਸਾਡੇ ਨਾਲ ਸਾਂਝ ਬਣਾਈ ਹੈ। ਪ੍ਰੋਗਰਾਮ ਦੇ ਅਖੀਰ ਵਿਚ ਇੱਕ ਵਾਰ ਫਿਰ ਅਸੀਂ ਜ਼ਰੂਰ ਬੇਨਤੀ ਕਰਾਂਗੇ। ਫਿਲਹਾਲ ਖ਼ਬਰਾਂ ਦਾ ਜਿਹੜਾ ਸਿਲਸਿਲਾ ਔਰ ਉਸ ਸਿਲਸਿਲੇ ਦੇ ਵਿਚ ਸਾਡੇ ਨਾਲ ਨੇ ਜਸਵਿੰਦਰ ਬਿੱਟਾ ਹੋਰੀ। ਸੋ ਬਿੱਟਾ ਸਾਹਿਬ, ਜਦੋਂ ਅਸੀਂ ਪੰਜਾਬ ਦੀ ਜਾਂ ਭਾਰਤ ਦੀ ਗੱਲ ਕਰਦੇ ਹਾਂ, ਭਾਰਤ ਦੇ ਵਿਚ ਵੀ ਚਾਹੇ ਜਨਗਣਨਾ ਜਿਹੜੀ ਆ ਹੁੰਦੀ ਰਹਿੰਦੀ ਹੈ, ਬਹੁਤ ਸਾਰੇ ਜਿਹੜੇ ਵੇਰਵੇ ਆ ਉਹ ਇਕੱਠੇ ਕੀਤੇ ਜਾਂਦੇ ਰਹਿੰਦੇ ਆ, ਪਰ ਜਿਸ ਸ਼ਿੱਦਤ ਦੇ ਨਾਲ ਇਹਨਾਂ ਦੇਸ਼ਾਂ ਦੇ ਵਿਚ ਜਿਹੜੀਆਂ ਸਰਕਾਰਾਂ ਆ ਉਹ ਆਪਣੇ ਨਾਗਰਿਕਾਂ ਦੀਆਂ ਲੋੜਾਂ ਦੇ ਉੱਤੇ, ਛੋਟੀਆਂ ਛੋਟੀਆਂ ਲੋੜਾਂ ਦੇ ਉੱਤੇ ਧਿਆਨ ਦਿੰਦੀਆਂ। ਅੱਜ ਅਸੀਂ ਆਸਟ੍ਰੇਲੀਆ ਦੇ ਵਿਚ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿਚ ਬਹੁਤ ਸਾਰੇ ਇਹੋ ਜਿਹੇ ਮਹਿਕਮੇ ਆ ਜਿੱਥੇ ਪੰਜਾਬੀ ਦੇ ਵਿਚ ਜਾਣਕਾਰੀ ਜਿਹੜੀ ਉਪਲਬਧ ਕੀਤੀ ਜਾਂਦੀ ਆ, ਸਾਨੂੰ ਜਿਹੜੇ ਦੁਭਾਸ਼ੀਏ ਆ ਉਹ ਮੁਹੱਈਆ ਕੀਤੇ ਜਾਂਦੇ ਆ। ਜਦੋਂ ਅਸੀਂ ਸਿਹਤ ਮਹਿਕਮੇ ਦੀ ਗੱਲ ਕਰਦੇ ਹਾਂ ਤਾਂ ਸਾਡਾ ਜਿਹੜਾ ਵਿਕਟੋਰੀਆ ਸੂਬਾ ਆ ਇਹਦੀ ਸਾਰੀ ਜਾਣਕਾਰੀ ਜਿਹੜੀ ਉਹ ਪੰਜਾਬੀ ਦੇ ਵਿਚ ਉਪਲਬਧ ਹੁੰਦੀ ਆ। ਜਿਵੇਂ ਹੁਣ ਕੋਵਿਡ ਦੀ ਜਿਹੜੀ ਸਾਰੀ ਜਾਣਕਾਰੀ ਹੈ ਉਹ ਸਾਨੂੰ ਪੰਜਾਬੀ ਦੇ ਵਿਚ ਵੀ ਮਿਲਦੀ ਆ, ਇਸੇ ਤਰ੍ਹਾਂ ਹੋਰ ਬਹੁਤ ਸਾਰੇ ਵਿਭਾਗ ਆ ਜਿਹਦੇ ਵਿਚ ਸਾਨੂੰ ਪੰਜਾਬੀ ਦੇ ਵਿਚ ਜਾਣਕਾਰੀ ਮੁਹੱਈਆ ਕੀਤੀ ਜਾਂਦੀ ਹੈ ਸਰਕਾਰ ਵੱਲੋਂ। ਸੋ ਇਹ ਇੱਕ ਬਹੁਤ ਸੋਹਣਾ ਇੱਕ ਪਾਖਿਆ ਇੱਥੋਂ ਦੀ ਸਰਕਾਰ ਦਾ ਕਿ ਹਰ ਕਮਿਊਨਿਟੀ, ਹਰ ਭਾਈਚਾਰੇ ਦੀਆਂ ਛੋਟੀਆਂ ਛੋਟੀਆਂ ਜਿਹੜੀਆਂ ਲੋੜਾਂ ਉਹਨਾਂ ਨੂੰ ਧਿਆਨ ਦੇ ਵਿਚ ਰੱਖ ਕੇ ਆਪਣੀਆਂ ਨੀਤੀਆਂ ਬਣਾਉਂਦੀ ਆ। ਜੀ ਬਿੱਟਾ ਸਾਹਿਬ,
ਬਿਲਕੁਲ ਜੀ, ਇੱਕ ਚੰਗੀ ਗੱਲ ਹੈ, ਅਵੇਅਰਨੈਸ ਹੋਣੀ ਚਾਹੀਦੀ ਇਸ ਤਰ੍ਹਾਂ ਦੀ
ਜੀ,
ਔਰ ਲੋਕ ਇਸ ਤਰ੍ਹਾਂ ਦੀਆਂ ਅਨਾਊਂਸਮੈਂਟ ਨੂੰ ਧਿਆਨ ਨਾਲ ਸੁਣਦੇ ਨੇ
ਜੀ।
ਲੇਕਿਨ ਮੈਂ ਤਾਂ ਅੱਗੇ ਦੇਖਦਾ ਹੁੰਦਾ ਪੰਜਾਬ ਦੇ ਵਿਚ, ਇੰਡੀਆ ਦੇ ਵਿਚ, ਇੱਥੇ ਇੱਕ ਟੋਲ ਫਰੀ ਨੰਬਰ ਜੇ ਕਿਸੇ ਨੇ ਯਾਦ ਕਰਨਾ ਹੋਵੇ ਤਾਂ ਉਹ ਵੀ ਔਖਾ ਹੈ, ਕਿਉਂਕਿ ਇੰਨੇ ਕ ਟੋਲ ਫਰੀ ਨੰਬਰ ਨੇ ਜੇਕਰ ਤੁਸੀਂ ਲਿਸਟ ਬਣਾਉਣੀ ਹੋਵੇ ਤਾਂ ਘੱਟੋ ਘੱਟ ਇੱਕ ਪੂਰੀ ਡਾਇਰੀ ਚਾਹੀਦੀ ਤੁਹਾਡੇ ਕੋਲ। ਸੋ ਸਰਕਾਰਾਂ ਵੀ ਇਸ ਗੱਲ ਵੱਲ ਬਿਲਕੁਲ ਨੀ ਧਿਆਨ ਦੇ ਰਹੀਆਂ ਕਿ ਇੱਕ ਜਹਿਨ ਦੇ ਵਿੱਚ ਇੱਕ ਸਿੰਗਲ ਨੰਬਰ ਹੋਵੇ। ਹੁਣ ਪਹਿਲਾਂ ਸਾਡੇ PCR ਦਾ ਨੰਬਰ 118 ਸੀਗਾ, ਹੁਣ ਇਹਨਾਂ ਨੇ ਬਦਲ ਕੇ ਉਹਨੂੰ 108 ਕਰ ਦਿੱਤਾ। ਹੁਣ ਉਸ ਤੋਂ ਬਾਅਦ ਹੁਣ ਵੀ ਇੱਕ ਨੰਬਰ ਨਵਾਂ ਹੈਗਾ, ਉਹ ਵੀ ਆਮ ਲੋਕਾਂ ਨੂੰ ਨਹੀਂ ਯਾਦ। ਪਹਿਲਾਂ ਅਸੀਂ 100 ਨੰਬਰ ਤੇ ਡਾਇਲ ਕਰਦੇ ਸੀ, ਲੇਕਿਨ ਹੁਣ 100 ਨੰਬਰ ਨੂੰ ਹੁਣ ਬਿਲਕੁਲ ਇਹਨਾਂ ਨੇ ਪਾਸੇ ਕਰਤਾ, ਹੁਣ 102 ਜਾਂ ਕੋਈ ਇਸ ਤਰ੍ਹਾਂ ਦੇ ਨੰਬਰ ਨੇ। ਕਹਿਣ ਦਾ ਭਾਵ ਹੈ ਕਿ ਮੈਨੂੰ ਵੀ ਨਹੀਂ ਯਾਦ ਉਹ। ਦੂਜੀ ਗੱਲ ਇਹ ਕਿ ਸਰਕਾਰਾਂ ਦੀ ਜਿਹੜੀ ਡਿਊਟੀ ਬਣਦੀ ਹੈ ਲੋਕਾਂ ਨੂੰ ਅਵੇਅਰ ਕਰਨ ਦੇ ਲਈ, ਸਰਕਾਰਾਂ ਬਿਲਕੁਲ ਵੀ ਉਹਦੇ ਵੱਲ ਨਾ ਤਾਂ ਧਿਆਨ ਦੇ ਰਹੀਆਂ ਤੇ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ। ਹੁਣ ਕਈ ਵਾਰੀ ਦੇਖੀ ਜਾਏ ਬਹੁਤੇ ਥਾਵਾਂ ਦੇ ਉੱਤੇ, ਭਾਵੇਂ ਪੰਜਾਬ ਸੂਬਾ ਅਦਾਲਤਾਂ ਦੇ ਵਿੱਚ ਵੀ ਇਹ ਕਾਨੂੰਨ ਹੈਗਾ ਕਿ ਅਦਾਲਤਾਂ ਵੀ ਪੰਜਾਬੀ ਦੇ ਵਿੱਚ ਆਪਣਾ ਕੰਮ ਕਰਨਗੀਆਂ ਤੇ ਪੰਜਾਬੀ ਦੇ ਵਿੱਚ ਹੀ ਆਪਾਂ ਨੂੰ ਉਹ ਸਾਰਾ ਜਿਹੜਾ ਹੈਗਾ ਕਾਗਜ਼ ਪੱਤਰ ਉਹ ਮੁਕੰਮਲ ਕਰਕੇ ਦੇਣੇ ਪੈਣਗੇ। ਲੇਕਿਨ ਅਦਾਲਤਾਂ ਦੇ ਵਿੱਚ ਵੀ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਔਰ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹਦਾ ਚਲੋ ਉਹਨਾਂ ਨੂੰ ਪ੍ਰੋਬਲਮ ਨਹੀਂ ਆਉਂਦੀ, ਜਿਹੜੇ ਆਮ ਲੋਕ ਨੇ ਉਹਨਾਂ ਨੂੰ ਸਮਝ ਨਹੀਂ ਲੱਗਦੀ ਕਿ ਇਹ ਕਿਸ ਕੇਸ ਦਾ ਫੈਸਲਾ ਕੀ ਆਇਆ ਤੇ ਜਦੋਂ ਉਹ ਕਿਸੇ ਲੀਗਲ ਬੰਦੇ ਕੋਲ ਜਾਂਦੇ ਨੇ ਤੇ ਉਹਦਾ ਹੋਰ ਮਤਲਬ ਕੱਢ ਕੇ ਉਹਨੂੰ ਕਹਿੰਦੇ ਕਿ ਨਹੀਂ ਤੈਨੂੰ ਅੱਗੇ ਰਿਵਿਊ ਕਰਨਾ ਪਏਗਾ, ਅੱਗੇ ਪਟੀਸ਼ਨ ਪਾਉਣੀ ਪਏਗੀ, ਤਾਂ ਉਹ ਫਿਰ ਬੰਦਾ ਉਲਝ ਜਾਂਦਾ, ਉਹਦੇ ਪੈਸੇ ਦੀ ਲੁੱਟ ਵੀ ਹੁੰਦੀ ਕਹਿਣ ਦਾ ਭਾਵ ਹੈਗਾ।
ਬਿਲਕੁਲ।
ਸੋ ਸਿਸਟਮ ਜਿਹੜਾ ਹੈ ਉਹ ਸਰਕਾਰ ਨੇ